4111229631 या विजिट करो www.healthdrops.com.au।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ या वेबसाइट नोट करो negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ, ਹਾਜ਼ਰ ਹਾਂ ਜੀ ਹਰ ਵਾਰ ਦੀ ਤਰ੍ਹਾਂ ਮੰਗਲਵਾਰ ਵਾਲੇ ਦਿਨ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਇਸ ਮੰਚ ਤੇ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਦਿਨ ਜਿਵੇਂ ਮੈਂ ਦੱਸਿਆ ਜੀ ਮੰਗਲਵਾਰ ਹੈ, ਮੰਗਲਵਾਰ ਆਪਾਂ ਜੁੜ ਬੈਨੇ ਹੁੰਦੇ ਹਾਂ ਮੈਲਬਨ ਤੋਂ। ਸੋ ਅਮਰਦੀਪ ਕੌਰ ਹਾਜ਼ਰ ਹੈ ਇੱਕ ਵਾਰ ਫੇਰ। ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਸਾਲ 2017 ਦੇ ਸਤੰਬਰ ਮਹੀਨੇ ਦੀ 26 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 549 ਦੇ 80 ਮਹੀਨੇ ਦੀ 11 ਤਰੀਕ ਹੈ ਜੀ, ਤੇ ਘੜੀਆਂ ਕਹਿੰਦੀਆਂ ਕਿ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ 8:02 ਇਸ ਵੇਲੇ ਹੋ ਚੁੱਕੇ ਨੇ। ਐਡੀਲੇਡ ਦੇ ਵਿੱਚ 7:32 ਨੇ, ਪਰਥ ਦੇ ਵਿੱਚ 6:02 ਨੇ। ਤੇ ਅਸੀਂ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਜੀ ਉਹ ਸਾਡੇ ਤੋਂ 2 ਘੰਟੇ ਅੱਗੇ ਹੁੰਦਾ, ਪਰ ਅੱਜ ਜਿਹੜਾ ਸਮਾਂ ਜੀ ਉਹ 11:03 ਦਾ ਉੱਥੇ ਹੋ ਗਿਆ। ਸੋ ਉੱਥੇ ਮੈਨੂੰ ਲੱਗਦਾ ਕਿ ਟਾਈਮ ਚੇਂਜ ਜਿਹੜਾ ਆ ਉਹ ਹੋ ਗਿਆ ਡੇ ਲਾਈਟ ਸੇਵਿੰਗ ਵਾਲਾ। ਤੇ ਇਸ ਤੋਂ ਵੀ ਬਾਹਰ ਦੂਜੇ ਮੁਲਕਾਂ ਦੇ ਵਿੱਚ ਚਲੀਏ ਤਾਂ ਟੋਰੋਂਟੋ ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿੱਚ ਸ਼ਾਮ ਦੇ 6:03 ਹੋਏ ਨੇ। 25 ਸਤੰਬਰ ਸੋਮਵਾਰ ਦੀ ਸ਼ਾਮ ਉੱਥੇ ਪਈ ਹੋਈ ਆ। ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਵੀ 25 ਸਤੰਬਰ ਸੋਮਵਾਰ ਦਾ ਦਿਨ ਚੱਲ ਰਿਹਾ, ਬਾਅਦ ਦੁਪਹਿਰ ਦਾ ਸਮਾਂ 3:03 ਹੋਏ ਆ। ਯੂਐਸਏ ਦੇ ਲਾਸ ਏਂਜਲਸ ਦੇ ਵਿੱਚ ਵੀ 3:03 ਹੋਏ ਆ ਤੇ ਉੱਥੇ ਵੀ 25 ਸਤੰਬਰ ਮੰਗਲਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਕੈਲਗਰੀ ਕੈਨੇਡਾ ਦਾ ਜਿਹੜਾ ਕੈਲਗਰੀ ਸ਼ਹਿਰ ਹੈ ਜੀ, ਉੱਥੇ ਵੀ 25 ਸਤੰਬਰ ਚੱਲ ਰਹੀ ਹੈ ਤੇ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ, 4:03 ਉੱਥੇ ਹੋ ਚੁੱਕੇ ਆ। ਤੇ ਇਸੇ ਤਰ੍ਹਾਂ USA ਦੇ ਮਿਆਮੀ ਸ਼ਹਿਰ ਦੇ ਵਿੱਚ ਵੀ ਅਜੇ 25 ਸਤੰਬਰ ਚੱਲ ਰਹੀ ਹੈ, ਸੋਮਵਾਰ ਦੀ ਸ਼ਾਮ ਉੱਥੇ ਵੀ ਪਈ ਹੋਈ ਹੈ ਜੀ, 6:04 ਦਾ ਸਮਾਂ। ਤੇ ਜਿੱਥੇ ਜਿੱਥੇ 26 ਚੜ ਚੁੱਕੀ ਹੈ, ਸੋ 26 ਜਿਹੜੀ ਹੈ ਜੀ, 26 ਸਤੰਬਰ ਮੰਗਲਵਾਰ ਦਾ ਦਿਨ ਚੜ ਚੁੱਕਿਆ ਚੀਨ ਦੇ ਵਿੱਚ, ਹਾਂਗਕਾਂਗ ਸ਼ਹਿਰ ਦੇ ਵਿੱਚ ਇਸ ਵੇਲੇ 6:04 ਦਾ ਸਮਾਂ। ਇਸੇ ਤਰ੍ਹਾਂ ਇਟਲੀ ਦੇ ਵਿੱਚ ਹੁਣੇ ਹੁਣੇ 26 ਸਤੰਬਰ ਚੜੀ ਹੈ, 12:04 ਦਾ ਸਮਾਂ ਹੈ, 4 ਮਿੰਟ ਪਹਿਲਾਂ ਹੀ ਜੀ ਮੰਗਲਵਾਰ ਦਾ ਦਿਨ ਚੜਿਆ ਇਟਲੀ ਦੇ ਵਿੱਚ। ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ 2:04 ਹੋਏ ਨੇ 26 ਸਤੰਬਰ ਮੰਗਲਵਾਰ ਦੇ, ਯਾਨੀ ਵੱਡਾ ਤੜਕਾ। ਤੇ ਇਸ ਤੋਂ ਇਲਾਵਾ ਆਪਣੇ ਆਪਣੇ ਮੁਲਕ ਦੇ ਵਿੱਚ ਯਾਨੀ ਭਾਰਤ ਦੇ ਵਿੱਚ ਵੀ 3:34 ਦਾ ਸਮਾਂ, 26 ਸਤੰਬਰ ਦਿਨ ਮੰਗਲਵਾਰ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਹਿੱਸੇ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਰੇਡੀਓ ਦੇ ਨਾਲ ਜੁੜਦੇ ਹੋ ਤੇ ਆਪਣੀਆਂ ਵਿਚਾਰਾਂ ਦੀ ਸਾਂਝ ਪਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਦੋਸਤੋ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਬਹੁਤ ਸਾਰੇ ਦੋਸਤ ਪਹਿਲਾਂ ਤੋਂ ਹੀ ਹਾਜ਼ਰੀ ਲਗਵਾ ਰਹੇ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਸੁਖਵਿੰਦਰ ਸੌਂਧ ਹੁਰੀ, ਦਿਲਜੀਤ ਢਿੱਲੋਂ ਹੁਰੀ, ਜਗਤਾਰ ਗਿੱਲ ਹੁਰੀ, ਹਰਮੀਤ ਸਿੰਘ ਚਾਨਾ ਹੁਰੀ, ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਆਪਾਂ ਲੈ ਕੇ ਆਉਣੀ ਆ ਤੁਹਾਡੇ ਲਈ, ਕਿਉਂਕਿ ਅੱਜ ਕੁਝ ਖਾਸ ਮਹਿਮਾਨ ਵੀ ਜੁੜਨੇ ਆ ਸਾਡੇ ਨਾਲ। ਤੇ ਖਬਰਾਂ ਦਾ ਜਿਹੜਾ ਸਿਲਸਿਲਾ ਜੀ, ਉਹਦੀ ਸਾਂਝ ਹਮੇਸ਼ਾ ਵਾਂਗ ਜਿਵੇਂ ਅਸੀਂ ਪਾਉਣੇ ਹੁੰਨੇ ਆ, ਉਸ ਸਾਂਝ ਦੇ ਵਿੱਚ ਸਾਡਾ ਸਾਥ ਦੇਣਾ ਜੀ ਮਿੰਟੂ ਬਰਾੜ ਹੋਰਾਂ ਨੇ ਐਡੀਲੇਡ ਤੋਂ ਜਾਂ ਫਿਰ ਕਿਹੜੇ ਸ਼ਹਿਰ ਤੋਂ ਅੱਜ ਜੁੜਦੇ ਆ ਇਹ ਵੀ ਉਹਨਾਂ ਤੋਂ ਪੁੱਛਾਂਗੇ। ਤੇ ਇਸ ਤੋਂ ਇਲਾਵਾ ਜਿਹੜੀਆਂ ਜਾਣਕਾਰੀਆਂ ਅਸੀਂ ਦੇਣੀਆਂ ਜੀ ਉਹ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ। ਹੈਲਥ ਡ੍ਰੌਪਸ ਤੋਂ ਸਾਡੇ ਨਾਲ ਅੱਜ ਸੁਨੀਲ ਵਰਮਾ ਹੁਰੀ ਸਟੂਡੀਓ ਦੇ ਵਿੱਚ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ, ਤੇ ਸਾਨੂੰ ਦੱਸਣਗੇ ਜੀ ਕੀ ਫਾਇਦੇ ਨੇ ਹੈਲਥ ਡ੍ਰੌਪਸ ਦੇ, ਤੇ ਕਿਸ ਢੰਗ ਦੇ ਨਾਲ ਐਕਸਰਸਾਈਜ਼ ਤੋਂ ਬਿਨਾਂ ਆਪਣੀ ਜਿਹੜੀ ਡਾਇਟ ਆ ਉਸ ਨੂੰ ਪਲਾਨ ਕਰਕੇ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਸੋ ਜਿਹੜੇ ਵੀ ਦੋਸਤ ਕੰਸਰਨਡ ਨੇ ਜੀ ਆਪਣੇ ਭਾਰ ਨੂੰ ਲੈ ਕੇ ਜਾਂ ਵੱਧ ਰਹੀ ਚਰਬੀ ਨੂੰ ਲੈ ਕੇ, ਅੱਜ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਆਪਾਂ ਸਾਂਝ ਪਾਉਣੀ ਹੈ ਤੇ ਸੁਨੀਲ ਵਰਮਾ ਹੋਰਾਂ ਨੇ ਸਟੂਡੀਓ ਚ ਸਾਡੇ ਨਾਲ ਗੱਲਬਾਤ ਕਰਨੀ ਆ ਕੇ ਤੁਸੀਂ ਵੀ ਜ਼ਰੂਰ ਆਪਣੀ ਹਾਜ਼ਰੀ ਲਵਾਇਓ। ਤੇ ਇਸ ਤੋਂ ਇਲਾਵਾ ਅੱਜ ਇੱਕ ਖਾਸ ਜਿਹੜੀ ਜਾਣਕਾਰੀ ਆ ਉਹ ਅਜੀਤ ਚੌਹਾਨ ਸਾਡੇ ਨਾਲ ਸਾਂਝੀ ਕਰਨਗੇ। ਭੰਗੜਾ ਬੈਟਲਸ ਦੇ ਨਾਮ ਦਾ ਕੋਈ ਜਿਹੜਾ ਇਵੈਂਟ ਆਰਗੇਨਾਈਜ਼ ਕਰ ਰਹੇ ਨੇ ਜੀ, ਸਾਡੀ ਜਿਹੜੀ ਯੂਥ ਹੈ ਇੱਥੋਂ ਦੀ, ਜਿਹੜਾ ਸਾਡੇ ਜਿਹੜੇ ਯੰਗਸਟਰਸ ਨੇ ਉਹ ਆਪਣੇ ਐਨਰਜੈਟਿਕ ਵੇ ਦੇ ਨਾਲ ਜਿਹੜੇ ਇੱਥੋਂ ਦੇ ਫੋਕ ਡਾਂਸਿਸ ਆ ਉਹਨਾਂ ਨੂੰ ਮੋਲਡ ਕਰਕੇ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਜੈਂਟੇਸ਼ਨ ਆ ਉਹ ਦਿੰਦੇ ਆ। ਸੋ ਉਸ ਬਾਬਤ ਸਾਡੇ ਨਾਲ ਗੱਲ ਕਰਨਗੇ ਅਜੀਤ ਚੌਹਾਨ ਹੋਰੀ। ਤੇ ਇਸ ਤੋਂ ਇਲਾਵਾ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਚੱਲਦਾ ਰੱਖਣਾ, ਤੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਤੁਹਾਡੀ ਸਾਂਝ ਸਾਡੇ ਨਾਲ ਤਾਂ ਹੀ ਪੈਣੀ ਹੈ ਜੇ ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚਣਗੇ। ਤੇ ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚਣਗੇ ਜੀ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਤੇ ਦੋਸਤੋ, ਸਭ ਤੋਂ ਵੱਡੀ ਗੱਲ ਹੈ ਕਿ ਛੁੱਟੀਆਂ ਹੋ ਗਈਆਂ, ਸੋ ਬੱਚਿਆਂ ਦੀਆਂ ਛੁੱਟੀਆਂ ਦਾ ਨਜ਼ਾਰਾ ਵੀ ਜਿਹੜਾ ਜੀ ਉਹ ਵੀ ਚੱਲ ਰਿਹਾ ਹਨਾ। ਤੇ ਬਹੁਤ ਪੇਰੈਂਟਸ ਨੇ ਵੀ ਆਪ ਛੁੱਟੀਆਂ ਲਈਆਂ ਹੋਣੀਆਂ। ਦਿਲ ਤਾਂ ਅੱਜ ਕਰਦਾ ਸੀ ਕਿ ਕੋਈ ਇਹੋ ਜਿਹੇ ਟੌਪਿਕ ਤੇ ਗੱਲਬਾਤ ਕਰੀਏ, ਪਰ ਅੱਜ ਕਿਉਂਕਿ ਸੁਨੀਲ ਵਰਮਾ ਹੋਰਾਂ ਨੇ ਵੀ ਸਾਡੇ ਨਾਲ ਸਾਂਝ ਪਾਉਣੀ ਸੀ, ਇਸ ਕਰਕੇ ਅੱਜ ਆਪਾਂ ਲਾਈਵ ਉਹੋ ਜਿਹਾ ਟੌਪਿਕ ਲੰਬੇ ਸਮੇਂ ਤੱਕ ਤਾਂ ਨਹੀਂ ਛੱਡ ਸਕਾਂਗੇ, ਪਰ ਕੋਸ਼ਿਸ਼ ਕਰਾਂਗੇ ਜਦੋਂ ਉਹਨਾਂ ਦੀ ਗੱਲਬਾਤ ਖਤਮ ਹੋਈ ਤਾਂ ਫਿਰ ਆਪਾਂ ਬੱਚਿਆਂ ਦੇ ਨਾਲ ਵੀ ਤੁਹਾਡੀ ਸਾਂਝ, ਸਾਡੀ ਸਾਂਝ ਜ਼ਰੂਰ ਪਵਾਵਾਂਗੇ। ਤੇ ਬੱਚਿਓ ਹੋ ਜਾਓ ਰੈਡੀ, ਤੁਸੀਂ ਕੀ ਸੁਣਾਉਣਾ, ਕਿਹੜੀ ਕਿਹੜੀ ਗੱਲ ਕਰਨੀ ਹੈ ਜੀ ਸਾਡੇ ਨਾਲ, ਤੇ ਤੁਸੀਂ ਸਾਨੂੰ ਕਾਲ ਕਰਿਓ। ਪਹਿਲਾਂ ਮੈਂ ਤੁਹਾਨੂੰ ਈਮੇਲ ਦਾ ਵੀ ਐਡਰੈਸ ਦੱਸ ਦਿੰਦੀ ਹਾਂ। ਈਮੇਲ ਹੈਗਾ ਜੀ ਸਾਡਾ ਐਡਰੈਸ request@harmanradio.com, ਤੁਸੀਂ ਇਹਦੇ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ +917580144489 ਸਾਡਾ ਨੰਬਰ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ, ਕਾਲ ਅਗਲੇ ਘੰਟੇ ਦੇ ਵਿੱਚ 02-8599-2811 ਸਾਡਾ ਨੰਬਰ ਹੈ, 02-8599-2811। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜ਼ਰੂਰ ਚੱਲਦਾ ਰੱਖਣਾ, ਤੇ ਆਪਾਂ ਤੁਹਾਨੂੰ ਫਿਰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਜ਼ਰੂਰ ਆਪਣੀਆਂ ਵਿਚਾਰਾਂ ਦੀ ਸਾਂਝ ਜਿਹੜੀ ਉਹ ਜ਼ਰੂਰ ਪਾਇਓ। ਤੇ ਦੋਸਤੋ, ਹੁਣ ਮੈਂ ਗੱਲਾਂ ਬਾਤਾਂ ਦੇ ਵਿੱਚ ਬਹੁਤਾ ਸਮਾਂ ਨਾ ਲਾਵਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰੱਖਣਾ ਜ਼ਰੂਰੀ ਹੁੰਦਾ। ਤੇ ਪ੍ਰੋਗਰਾਮ ਦਾ ਆਪਾਂ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਮਟਾਉਂਦਾ ਸਭਨਾ ਨੂੰ ਕਰਨਾ ਪਿਆਰ ਸਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਿਆ ਨੂੰ ਰਸਤਾ ਏ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਿਆ ਨੂੰ ਰਸਤਾ ਏ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ
ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਸੁਖਸ਼ਿੰਦਰ ਸ਼ਿੰਦਾ ਤੇ ਜੈਜ਼ੀ ਬੀ ਦੀਆਂ ਆਵਾਜ਼ਾਂ ਦੇ ਵਿੱਚ ਤੇ ਉਮੀਦ ਕਰਦੇ ਹਾਂ ਜੀ ਜ਼ਰੂਰ ਪਸੰਦ ਆਇਆ ਹੋਣਾ ਔਰ ਪਸੰਦ ਆਉਣਾ ਵੀ ਚਾਹੀਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ 'ਚ ਗੱਲ ਕੀਤੀ ਗਈ ਗੱਲ ਉਹਨਾਂ ਦੀਆਂ ਸਿੱਖਿਆਵਾਂ ਦੀ ਸੋ ਉਹ ਸਿੱਖਿਆਵਾਂ ਜੇ ਵਾਕਈ ਜਿਹੜਾ ਰਾਹ ਉਹਨਾਂ ਨੇ ਸਾਨੂੰ ਦਿਖਾਇਆ, ਜੇ ਉਹਦੇ ਉੱਤੇ ਚੱਲੀਏ ਤਾਂ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਵੀ ਮੁਸੀਬਤ, ਕਿਸੇ ਤਰ੍ਹਾਂ ਦੀ ਵੀ ਔਕੜ ਜਿਹੜੀ ਉਹ ਸਾਨੂੰ ਔਕੜ ਲੱਗੇਗੀ, ਹਨਾ। ਪਰ ਗੱਲ ਤਾਂ ਉਹੀ ਹੈ ਕਿ ਉਸ ਰਾਹ ਦੇ ਉੱਤੇ ਚੱਲਣਾ ਔਖਾ ਹੁੰਦਾ, ਮੁਸ਼ਕਲ ਹੁੰਦਾ। ਚਲੋ ਖੈਰ, ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਹੁਣ ਆ ਗਿਆ ਹੈ ਖਬਰਾਂ ਦੇ ਸਿਲਸਿਲੇ ਦਾ, ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਇਸ ਵੇਲੇ ਸਾਡੇ ਨਾਲ ਮਿੰਟੂ ਬਰਾੜ ਹੋਰੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ ਖੂਬਸੂਰਤ ਚੜਿਆ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸਰੋਤਿਆਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਦੀ ਜਿਹੜੀ ਸਾਂਝ ਹੈ ਜੀ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਸੋ ਇਸ ਤੋਂ ਅੰਦਾਜ਼ਾ ਹੋ ਜਾਂਦਾ ਕਿ ਉਹਨਾਂ ਦਾ ਦਿਨ ਜਿਹੜਾ ਜੀ ਉਹ ਖੂਬਸੂਰਤ ਚੜਿਆ, ਤੇ ਉਹ ਹੋਰ ਵੀ ਖੂਬਸੂਰਤ ਪਲ ਜਿਹੜੇ ਆ ਉਹ ਸਾਡੇ ਨਾਲ ਬਣਾਉਣ ਜਾ ਰਹੇ, ਕਿਉਂਕਿ ਸਾਨੂੰ ਵੀ ਚੰਗਾ ਲੱਗਦਾ ਜਦੋਂ ਉਹ ਸਾਡੇ ਨਾਲ ਜੁੜ ਬੈਂਦੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ, ਤਾਂ ਫਿਰ ਇੱਕ ਦੂਸਰੇ ਦਾ ਜਿਹੜਾ ਕਹਿੰਦੇ ਹੁੰਦੇ ਨਾ ਹਾਲ ਚਾਲ ਬਿਆਨ ਹੋ ਜਾਂਦਾ ਇੱਕ ਦੂਜੇ ਦੇ ਅੱਗੇ।
ਜੀ ਜੀ ਬਿਲਕੁਲ ਜੀ ਬਿਲਕੁਲ
ਜੀ। ਸੋ ਬਰਾੜ ਸਾਹਿਬ, ਤੁਸੀਂ ਅੱਜ ਕਿਹੜੇ ਸ਼ਹਿਰ ਤੋਂ ਸਾਡੇ ਨਾਲ ਜੁੜੇ ਹੋ?
ਅੱਜ ਕੱਲ ਰਿਵਰਲੈਂਡ ਆ ਜੀ, ਮੈਂ ਕੱਲ ਦਾ ਪਾ ਦੋ ਦਿਨਾਂ ਤੋਂ ਇੱਥੇ ਆਇਆ ਹੋਇਆ, ਤੇ ਨਾਲ ਨਾਲ ਖੇਤੀਬਾੜੀ ਹੋ ਰਹੀ ਆ, ਤੇ ਸੁਬਹਾ ਸੁਬਹਾ ਉੱਠ ਕੇ ਬੜਾ ਜੀ ਲੱਗਦਾ ਗਾ ਜਦੋਂ 5 ਵਜੇ ਪਹਿਲਾਂ ਤਾਂ ਮੁਰਗੇ ਦੀ ਵਾਂਗ, ਮੇਰੇ ਗੁਆਂਢੀਆਂ ਦਾ ਮੁਰਗਾ ਜਦੋਂ ਵਾਂਗ ਦਿੰਦਾ ਤਾਂ ਉਹ ਮੈਂ ਹੁਣ ਮਹਿਸੂਸ ਕੀਤਾ, ਮੈਨੂੰ ਅਲਾਰਮ ਦੀ ਤਾਂ ਪਹਿਲਾਂ ਵੀ ਬਹੁਤ ਘੱਟ ਲੋੜ ਪੈਂਦੀ ਹੈ, ਪਰ ਹੁਣ ਮੁਰਗੇ ਦੀ ਵਾਂਗ ਨਾਲ ਉੱਠਣਾ ਇੱਕ ਆਪਣੇ ਆਪ ਨੂੰ 10-20 ਸਾਲ ਪਿੱਛੇ ਲੈ ਕੇ ਜਾਣਾ, ਤੇ ਇੱਕ ਚੰਗਾ ਵੀ ਲੱਗਦਾ। ਤੇ ਦੂਜੀ ਅੱਜ ਮੈਨੂੰ ਤਕਰੀਬਨ ਜਿਹੜੀ ਅੱਖ ਆ 5 ਵਜੇ ਖੁੱਲੀ, ਤੇ ਚਿੜੀਆਂ ਦਾ ਇੱਕ ਵੱਖਰਾ ਕਿਸਮ ਦਾ ਜਿਹੜਾ ਸ਼ੋਰ ਸ਼ਰਾਬਾ ਬਾਹਰ ਚੱਲ ਰਿਹਾ ਸੀ, ਸ਼ੋਰ ਨੀ ਕਹਿ ਸਕਦੇ, ਚਿੜੀਆਂ ਦੀ ਚਹਿਕਣਾਂ ਦੀ ਜਿਹੜੀ ਇੱਕ ਮਧੁਰ ਸੰਗੀਤ ਕਹਿ ਸਕਦੇ ਹਾਂ, ਤਾਂ ਮੇਰੇ ਤੋਂ ਰਿਹਾ ਨੀ ਗਿਆ। ਮੈਨੂੰ ਉੱਠ ਕੇ ਜੀ ਕੀਤਾ ਵੀ ਮੂੰਹ ਸੋਲੇ ਬਾਹਰ ਨਿਕਲਾਂ, ਤੇ ਬਾਹਰ ਨਿਕਲ ਕੇ ਇਹਨਾਂ ਦੀਆਂ ਆਵਾਜ਼ਾਂ ਨੇੜੇ ਤੋਂ ਹੋ ਕੇ ਸੁਣਾ। ਤੇ ਮੈਂ ਜਦੋਂ ਨੇੜੇ ਤੋਂ ਹੋ ਕੇ ਆਵਾਜ਼ਾਂ ਸੁਣਨ ਨਿਕਲਿਆ, ਤੇ ਉਦੋਂ ਅਚਾਨਕ ਇੱਕਦਮ ਬੜੀ ਤੇਜ਼ੀ ਨਾਲ ਆਵਾਜ਼ਾਂ ਦਰਖਤਾਂ ਦੇ ਵਿੱਚੋਂ ਭੱਜਣ ਦੀਆਂ ਆਈਆਂ, ਤਾਂ ਮੈਂ ਦੇਖਿਆ ਸੁਬਹਾ ਸੁਬਹਾ ਕੈਂਗਰੂ ਵੀ ਮੇਰੇ ਜਿਹੜੇ ਲਾਗੇ ਫਿਰਦੇ ਸਨ, ਤੇ ਉਹ ਮੈਨੂੰ ਦੇਖ ਕੇ ਭੱਜ ਗਏ। ਤੇ ਕੁਦਰਤ ਦੇ ਜਿਹੜੇ ਇਹ ਨਜ਼ਾਰੇ ਆ, ਕੰਮ ਭਾਵੇਂ ਔਖਾ, ਜ਼ਿੰਦਗੀ ਦੇ ਵਿੱਚ ਬੜੀ ਜੱਦੋਜਹਿਦ ਕਰ ਰਿਹਾ, ਬਹੁਤ ਹੁੰਦਾ ਕਈ ਵਾਰ ਤਾਂ ਇੰਨੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਸ਼ਾਮ ਨੂੰ ਜਦੋਂ ਡਿੱਗਦੇ ਆ ਪਤਾ ਨੀ ਲੱਗਦਾ, ਪਰ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕੁਦਰਤ ਦੇ ਨੇੜੇ ਲੈ ਕੇ ਆਉਂਦੀਆਂ ਦੇ ਮਾਣ ਦਾ, ਮੈਨੂੰ ਉਸ ਚੀਜ਼ ਦੇ ਮੈਂ ਸੁਬਹਾ ਮਹਿਸੂਸ ਕਰ ਰਿਹਾ ਸੀ ਵੀ ਇਹ ਸੁਬਹਾ ਸੁਬਹਾ ਦਾ ਜਿਹੜਾ ਇੱਕ ਘੰਟਾ ਜਾਂ ਅੰਮ੍ਰਿਤ ਵੇਲਾ ਜਿਹਨੂੰ ਕਿਹਾ ਗਿਆ, ਤੇ ਉਹਦੇ ਚ ਜੇ ਤੁਸੀਂ ਬਾਹਰ ਨਿਕਲਦੇ ਹੋ ਤੇ ਉੱਥੇ ਉਹੀ ਟਾਇਰਾਂ ਦੇ ਸ਼ੋਰ ਸ਼ਰਾਬੇ, ਸਲੈਂਸਰਾਂ ਦਾ ਧੂੰਆਂ, ਜਾਂ ਉਹੀ ਜੇ ਇੰਡੀਆ ਦੀ ਗੱਲ ਕਰੀਏ ਤਾਂ ਸਪੀਕਰਾਂ ਦੀ ਆਵਾਜ਼, ਉਹ ਕੁਛ ਨੀ ਸੀ, ਸਿਰਫ ਚਿੜੀਆਂ ਦੀ ਚਹਿਕਾਣ ਸੀ, ਜਾਨਵਰਾਂ ਦਾ ਆਪਦਾ ਜਿਹੜੇ ਰਾਗ ਸੀਗੇ ਜਿਹੜੇ ਅਲਾਪ ਰਹੇ ਸੀ, ਤੇ ਇੱਕ ਮਿੱਠੀ ਮਿੱਠੀ ਤੇ ਪ੍ਰਦੂਸ਼ਣ ਫਰੀ ਜਿਹਨੂੰ ਕਹਿ ਸਕਦੇ ਆ ਸਵੇਰ ਤੜਕੇ ਤੜਕੇ ਇੱਕ ਘੰਟਾ ਮਾਣੀ ਆ ਜੀ, ਤੇ ਉਹੀ ਮੈਂ ਸੋਚਦਾ ਵੀ ਆਪਣੀ ਜ਼ਿੰਦਗੀ ਦਾ ਉਹੀ ਮੈਂ ਇੱਕ ਵਧੀਆ ਇੱਕ ਘੰਟਾ ਮੰਨਦਾ, ਨਾ ਕਿ ਮੈਂ ਉਹਨਾਂ ਚੀਜ਼ਾਂ ਨੂੰ ਵਧੀਆ ਘੰਟੇ ਮੰਨਦਾ ਜਿਹੜੇ ਟਾਈਆਂ ਲਾ ਕੇ ਜਾਂ ਮਾਣ ਸਨਮਾਨ ਕਰਦੇ ਸਟੇਜਾਂ ਤੇ ਚੜਕੇ ਵਾਲੇ ਟਾਈਮ ਵਧੀਆ ਹੁੰਦੇ, ਉਹ ਤਾਂ ਇੱਕ ਵੱਖਰੀ ਚੀਜ਼ ਹੁੰਦੀ ਆ, ਉਹ ਤਾਂ ਇੱਕ ਸਾਡਾ ਇੱਕ ਸਿਸਟਮ ਹੁੰਦਾ, ਪਰ ਮੈਨੂੰ ਲੱਗਿਆ ਵੀ ਜ਼ਿੰਦਗੀ ਦਾ ਜਿਹੜਾ ਇਹ ਇੱਕ ਘੰਟਾ ਇਹ ਬਹੁਤ ਕੀਮਤੀ ਘੰਟਾ, ਤੇ ਕਾਫੀ ਚਿਰਾਂ ਬਾਅਦ ਮਿਲਿਆ। ਉਦੋਂ ਗੱਲਾਂ ਚੇਤੇ ਆਉਂਦੀਆਂ ਸੀ ਜਦੋਂ ਇੰਡੀਆ ਦੇ ਵਿੱਚ ਸੁਬਹਾ ਸੁਬਹਾ ਸੌਕਰ ਖੇਡਣ ਜਾਂਦੇ ਸੀ ਤੇ ਮਾਹੌਲ ਦੇਖਦੇ ਸੀ, ਪਰ ਇੰਨੇ ਰਾਗ ਜਾਂ ਇੰਨੀਆਂ ਚੀਜ਼ਾਂ ਉਦੋਂ ਉੱਥੇ ਵੀ ਨਹੀਂ ਸੀ, ਕਿਤੇ ਕਿਤੇ ਜਿਹੜੇ ਜ਼ਹਿਰਾਂ ਚਾਰ ਚੁਫੇਰੇ ਫੈਲਾਈਆਂ ਜਾ ਰਹੀਆਂ ਉਹਨਾਂ ਕਾਰਨ ਜਿਹੜੀ ਜਾਨਵਰਾਂ ਦੀ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਕੁਦਰਤ ਦੀਆਂ ਚੀਜ਼ਾਂ ਦਾ ਦਾਤਾਂ ਉਹਨਾਂ ਦੀ ਕਮੀ ਹੁੰਦੀ ਜਾ ਰਹੀ ਹੈ। ਪਰ ਬੜਾ ਆਨੰਦ ਆ ਰਿਹਾ ਜੀ ਸੁਬਹਾ ਸੁਬਹਾ ਇੱਥੇ ਰਿਵਰਲੈਂਡ ਦੇ ਵਿੱਚ।
ਕਿਆ ਬਾਤ ਹੈ, ਬਹੁਤ ਸੋਹਣੀ ਸਵੇਰ ਦਾ ਚਿਤਰਨ ਤੁਸੀਂ ਕੀਤਾ, ਤੇ ਸਾਡੇ ਨਾਲ ਬਹੁਤ ਖੂਬਸੂਰਤ ਵਿਚਾਰਾਂ ਦੇ ਨਾਲ ਕੁਛ ਸਰੋਤੇ ਵੀ ਜੁੜ ਰਹੇ ਆ। ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਗਏ, ਸ਼ਿਵਦੇਵ ਕਲੇਰ ਹੁਰੀ ਵੀ ਸ਼ਾਮਲ ਹੋਏ ਆ, ਲਖਵਿੰਦਰ ਸ਼ਹਿਜ਼ਾਦ ਹੁਰੀ ਵੀ ਸ਼ਾਮਲ ਹੋਏ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ, ਤੇ ਤੁਹਾਡੇ ਜਿਹੜੇ ਵਿਚਾਰ ਹੈ, ਤੁਹਾਡੇ ਜਿਹੜੇ ਸੁਨੇਹੇ ਆ ਉਹ ਆਪਾਂ ਜ਼ਰੂਰ ਸਾਂਝੇ ਕਰਾਂਗੇ। ਫਿਲਹਾਲ ਇੱਕ ਨਜ਼ਰ ਜਿਹੜੀ ਉਹ ਅੱਜ ਦੀਆਂ ਖਾਸ ਖਬਰਾਂ ਦੇ ਉੱਤੇ ਆਪਾਂ ਜ਼ਰੂਰ ਮਾਰੀਏ। ਸੋ ਅੱਜ ਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਬਰਾੜ ਸਾਹਿਬ, ਅੱਜ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਬਿਆਨ ਆਇਆ ਜੀ ਕਿ ਭ੍ਰਿਸ਼ਟਾਚਾਰੀਆਂ ਦੇ ਲਈ ਕੋਈ ਰਹਿਮ ਨਹੀਂ। ਸੋ ਭ੍ਰਿਸ਼ਟਾਚਾਰ ਖਿਲਾਫ ਜੰਗ ਨੂੰ ਫੈਸਲਾ ਕੌਣ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਤੇ ਸਪਸ਼ਟ ਕਹਿ ਦਿੱਤਾ ਜੀ ਕਿ ਇਸ ਮਾਮਲੇ ਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਪੂਰੇ ਦੇਸ਼ ਚ ਜੁਟੇ ਭਾਜਪਾ ਦੇ ਲਗਭਗ 2000 ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵੀ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਆ ਜੀ।
ਦੇਖੋ ਜੀ, ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਕਹਿੰਦੇ ਨੀ ਹੁੰਦੇ ਕੋਈ ਅਹੁਦਾ ਜਾਂ ਕੋਈ ਪ੍ਰਾਪਤੀ ਚਾਹੇ ਬਾਏ ਹੁੱਕ ਐਂਡ ਕਰੁੱਕ ਲਈ ਹੋਵੇ ਤੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਿੰਨਾ ਵੀ ਧੱਕਾ ਕਰਕੇ ਕਿਸੇ ਇੱਕ ਰੁਤਬੇ ਤੇ ਪਹੁੰਚਿਆ ਹੋਵੇ ਤੇ ਜਦੋਂ ਉਸ ਰੁਤਬੇ ਤੇ ਜਾ ਕੇ ਉਸ ਰੁਤਬੇ ਦਾ ਹਾਣ ਦਾ ਹੋ ਕੇ ਫੇਰ ਬੰਦਾ ਬਹੁਤ ਸਾਰੀਆਂ ਗੱਲਾਂ ਸੋਚਦਾ, ਬਹੁਤ ਚੀਜ਼ਾਂ ਬਾਰੇ ਦੇਖਦਾ ਵੀ ਹੁਣ ਇਤਿਹਾਸ ਦੇ ਵਿੱਚ ਮੇਰੇ ਬਾਰੇ ਕੀ ਲਿਖਿਆ ਜਾਊ, ਇਤਿਹਾਸ ਮੇਰੇ ਬਾਰੇ ਕੀ ਬੋਲੂ, ਤਾਂ ਉਹਨਾਂ ਟਾਈਮਾਂ ਦੇ ਵਿੱਚ ਆ ਕੇ ਉਹਨਾਂ ਗੱਲਾਂ ਦੇ ਉੱਤੇ ਆ ਕੇ ਜਿਹੜਾ ਇਹ ਚੀਜ਼ਾਂ ਹੁੰਦੀਆਂ ਇਹਨਾਂ ਚੀਜ਼ਾਂ ਤੇ ਅਸਰ ਆਉਂਦਾ। ਸੋ ਨਰਿੰਦਰ ਮੋਦੀ ਵੀ ਉਹਨਾਂ ਲੋਕਾਂ ਚੋਂ ਆ ਜਿਹੜਾ ਕਿ ਬੜੇ ਵੱਖਰੇ ਤਰੀਕੇ ਨਾਲ ਜਿਹੜਾ ਇੱਕ ਸੁਪਰੀਮ ਪਾਵਰ ਦੇ ਮੌਕੇ ਤੇ ਪਹੁੰਚਿਆ, ਪਰ ਪਹੁੰਚਣ ਤੋਂ ਬਾਅਦ ਉਸਨੇ ਕਈ ਚੀਜ਼ਾਂ ਜਿਹੜੀਆਂ ਨਵੇਂ ਤਜਰਬੇ ਜਾਂ ਨਵੀਆਂ ਗੱਲਾਂ ਜਿਹੜੀਆਂ ਲੋਕਾਂ ਸਾਹਮਣੇ ਲੈ ਕੇ ਆਉਂਦੀਆਂ ਜਾਂ ਨਵੇਂ ਨਵੇਂ ਡਾਇਲੋਗ ਜੁਮਲੇ ਚਾਹੇ ਕੁਛ ਵੀ ਉਹ ਲੈ ਕੇ ਆ ਰਿਹਾ, ਤਾਂ ਉਹ ਇੱਕ ਬਾਕਮਾਲ ਆ ਜੀ। ਤੇ ਉਹਦੇ ਵਿੱਚ ਕਈ ਗੱਲਾਂ ਤੇ ਤਾਰੀਖ ਦੇ ਕਾਬਲ ਵੀ ਆ। ਅਸੀਂ ਸਾਰੀਆਂ ਚੀਜ਼ਾਂ ਦੀ ਨਿੰਦਿਆ ਭੰਡੀ ਸਾਰਾ ਦਿਨ ਕਰਦੇ ਰਹਿੰਦੇ ਹਾਂ, ਪਰ ਜਿਹੜੀਆਂ ਤਾਰੀਫ ਕਰਨ ਵਾਲੀਆਂ ਗੱਲਾਂ ਉਹ ਸਾਨੂੰ ਤਾਰੀਫ ਕਰਨੀਆਂ ਵੀ ਬਣਦੀਆਂ। ਸੋ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਇਹ ਉਹਨਾਂ ਨੇ ਅੱਜ ਦੀ ਜਿਹੜੀ ਗੱਲ ਕੀਤੀ ਆ ਜਾਂ ਆਪਦੇ ਮੰਤਰੀ ਮੰਡਲ ਨੂੰ ਕਿਹਾ ਤੇ ਜਾਂ ਇਹਦੇ ਬਾਰੇ ਸਾਬਤ ਵੀ ਕੀਤਾ, ਪਿਛਲੇ 3 ਸਾਲਾਂ ਦੇ ਵਿੱਚ ਇਸ ਗੱਲ ਦੇ ਉੱਤੇ ਅਸੀਂ ਉਂਗਲ ਨਹੀਂ ਉਠਾ ਸਕੇ ਵੀ ਕਿਤੇ ਨਰਿੰਦਰ ਮੋਦੀ ਦਾ ਭਰਾ ਕੁਛ ਚੌਧਰ ਕਰੀ ਜਾਂਦਾ ਜਾਂ ਕਿਸੇ ਨਰਿੰਦਰ ਮੋਦੀ ਦਾ ਭਤੀਜਾ ਚੌਧਰ ਕਰੀ ਜਾਂਦਾ ਜਾਂ ਕੋਈ ਹੋਰ ਦੂਰ ਦੁਰੇਡੇ ਦਾ ਰਿਸ਼ਤੇਦਾਰ ਚੌਧਰ ਕਰੀ ਜਾਂਦਾ। ਇਹ ਕਿਤੇ ਵੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ, ਇਹ ਇੱਕ ਸੱਚਾਈ ਆ ਤੇ ਉਹ ਸੱਚਾਈ ਸਾਹਮਣੇ ਆ। ਚਾਹੇ ਉਹਦਾ ਭਰਾ ਅੱਜ ਵੀ ਆਪਦੇ ਦੁਕਾਨ ਚਲਾ ਰਿਹਾ ਜੀ ਉੱਥੇ ਗੁਜਰਾਤ ਦੇ ਵਿੱਚ, ਅੱਜ ਵੀ ਜਿਹੜੀ ਉਹਦੀ ਮਾਂ ਉੱਥੇ ਆ, ਸਾਰਾ ਕੁਛ ਜਿਹੜਾ ਉਹ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਪੇਸ਼ ਕਰ ਰਿਹਾ। ਤੇ ਜਦੋਂ ਬੰਦਾ ਇੱਕ ਖੁਦ ਉਦਾਹਰਨ ਦੇ ਤੌਰ ਤੇ ਜੀ ਰਿਹਾ ਹੁੰਦਾ, ਉਹੀ ਦੂਜੇ ਨੂੰ ਜਿਹੜਾ ਕਹਿ ਸਕਦਾ, ਕਰੜਾ ਹੋ ਕੇ ਕਹਿ ਸਕਦਾ, ਉੱਚੀ ਬੋਲ ਕੇ ਕਹਿ ਸਕਦਾ। ਸੋ ਉਹ ਚੀਜ਼ਾਂ ਅਸੀਂ ਜਿਹੜੀਆਂ ਅੱਜ ਮਾਣ ਸਕਦੇ ਹਾਂ, ਦੇਖ ਸਕਦੇ ਹਾਂ। ਜਿਹੜੀ ਹੁਣ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਨੂੰ ਝਾੜਿਆ ਤੇ ਉਹਨਾਂ ਨੇ ਕਿਹਾ ਵੀ ਭ੍ਰਿਸ਼ਟਾਚਾਰ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਭ੍ਰਿਸ਼ਟਾਚਾਰ ਦਾ ਕੋਈ ਵੀ ਮੇਰਾ ਰਿਸ਼ਤੇਦਾਰ ਦਾ ਕੋਈ ਵੀ ਇਸ ਚੀਜ਼ ਦੇ ਵਿੱਚ ਸ਼ਾਮਿਲ ਨਹੀਂ ਤੇ ਮੈਂ ਤੁਹਾਨੂੰ ਵੀ ਨਹੀਂ ਹੋਣ ਦਿਆਂਗਾ। ਸੋ ਇਹ ਇੱਕ ਸਖ਼ਤ ਚੇਤਾਵਨੀ ਆ, ਪਰ ਦੇਖਦੇ ਹਾਂ ਇਹਦੇ ਤੇ ਅਮਲੀ ਜਾਮਾ ਕਿੰਨਾ ਪੈਂਦਾ। ਪਰ ਕੁੱਲ ਮਿਲਾ ਕੇ ਜਿਹੜਾ ਬੰਦਾ ਜਿਹੜੇ ਸ਼ਬਦ ਕਹਿ ਰਿਹਾ ਉਹ ਉਸ ਦੇ ਉੱਤੇ ਇਸ ਟਾਈਮ ਤੱਕ ਤਾਂ ਖਰਾ ਹੈਗਾ। ਇਸ ਟਾਈਮ ਤੱਕ ਤਾਂ ਉਸਨੇ ਇਹ ਨੀ ਪਤਾ ਹੁਣ ਭ੍ਰਿਸ਼ਟਾਚਾਰ ਕਿਹੜੇ ਲੈਵਲ ਦਾ ਜਾਂ ਕੋਈ ਬਹੁਤ ਸਾਰੇ ਲੈਵਲ ਹੁੰਦੇ ਆ ਜਿਹੜੇ ਕਿ ਸਾਹਮਣੇ ਨੀ ਆਉਂਦੇ ਵੀ ਹੋਇਆ ਜਾਂ ਨਹੀਂ ਹੋਇਆ। ਪਰ ਮੈਨੂੰ ਨੀ ਲੱਗਦਾ ਵੀ ਕੋਈ ਭ੍ਰਿਸ਼ਟਾਚਾਰ ਵਾਲੀ ਗੱਲ ਜਿਹੜੀ ਨਰਿੰਦਰ ਮੋਦੀ ਸੋਚ ਰਹੇ ਹੋਣਾ ਹੁਣ ਜਾਂ ਕਰ ਰਿਹਾ ਹੋਣਾ, ਕਿਉਂਕਿ ਉਹਨੂੰ ਲੋੜ ਹੀ ਨਹੀਂ। ਜਿਹੜੇ ਮੁਕਾਮ ਜਿਹੜਾ ਬੰਦੇ ਦੀ ਜ਼ਿੰਦਗੀ ਦਾ ਇੱਕ ਮਕਸਦ ਹੁੰਦੇ ਆ, ਉਹ ਮਕਸਦ ਸਾਰੇ ਹੱਲ ਹੋ ਚੁੱਕੇ ਆ ਤੇ ਉਹ ਬਹੁਤ ਟੌਪ ਚੇਅਰ ਦੇ ਉੱਤੇ ਪਹੁੰਚ ਕੇ ਤੇ ਇੱਕ ਆਮ ਬੰਦੇ ਤੋਂ ਪਹੁੰਚ ਕੇ ਤੇ ਉਹ ਹੁਣ ਉਹਨੂੰ ਉਹਨਾਂ ਨੂੰ ਇਹੀ ਲੱਗ ਰਿਹਾ ਵੀ ਕਿਵੇਂ ਨਾ ਕਿਵੇਂ ਆਪਾਂ ਆਪਣੀ ਜਿਹੜੀ ਜਿਹੜੀ ਇਤਿਹਾਸ ਦੇ ਵਿੱਚ ਪੈੜਾਂ ਉਹਨਾਂ ਨੂੰ ਯਾਦਗਾਰ ਕਰ ਲਿਆ ਜਾਵੇ। ਸੋ ਹਾਲੇ ਤੱਕ ਜਿਵੇਂ ਕਾਂਗਰਸ ਦੇ ਰਾਜ ਚ ਘੁਟਾਲਿਆਂ ਦੀ ਬਹੁਤ ਜ਼ਿਆਦਾ ਵੱਡੀ ਆਈ ਸੀ ਮਸਲੇ ਇਹਦੇ ਬੀਜੇਪੀ ਦੇ ਰਾਜ ਦੇ ਵਿੱਚ ਉਡੇ ਵੱਡੇ ਨੀ ਆਏ, ਪਰ ਇਹ ਨੀ ਹੈ ਵੀ ਆਪਾਂ ਜੇ ਕਲੀਨ ਚਿੱਟ ਦੇਈਏ ਵੀ ਇਹਨਾਂ ਦੇ ਰਾਜ ਚ ਘੁਟਾਲੇ ਹੋਏ ਹੀ ਨੀ। ਘੁਟਾਲੇ ਵੀ ਹੋਏ ਆ, ਪਿਆਰ ਭਤੀਜਾਵਾਦ ਵੀ ਕਈ ਥਾਂ ਤੇ ਬੋਲਿਆ, ਪਰ ਕਿਤੇ ਨਾ ਕਿਤੇ ਆਪ ਨਰਿੰਦਰ ਮੋਦੀ ਹਾਲੇ ਤੱਕ ਜਿਹੜੀ ਇਹਨਾਂ ਚੀਜ਼ਾਂ ਤੋਂ ਬਚਿਆ ਹੋਇਆ, ਤੇ ਜੇ ਬਚੇ ਰਹਿਣਗੇ ਤਾਂ ਠੀਕ ਆ। ਪਰ ਕੁੱਲ ਮਿਲਾ ਕੇ ਸਾਡੇ ਜਿਹੜੇ ਕਿਸੇ ਵੀ ਬੰਦੇ ਦੇ ਦਿਲਾਂ ਦਿਮਾਗ ਦੇ ਵਿੱਚ ਰਾਜ ਕਰਨਾ ਨਾ, ਉਹ ਐ ਔਖਾ ਹੁੰਦਾ ਵੀ ਉਹ ਰਾਜ ਕਾਜ ਇੱਕ ਦਿਨ ਦੀ, ਦੋ ਦਿਨ ਦੀ, ਚਾਰ ਦਿਨ ਦੀ ਗੱਲ ਨਾਲ ਤੁਸੀਂ ਰਾਜ ਨਹੀਂ ਕਰ ਸਕਦੇ, ਇੱਕ ਡਾਇਲੋਗ ਨਾਲ ਰਾਜ ਨਹੀਂ ਕਰ ਸਕਦੇ। ਲੋਕ ਤੁਹਾਡਾ ਪਿਛੋਕੜ ਫਰੋਲਦੇ ਆ ਵੀ ਤੁਸੀਂ ਇੱਥੋਂ ਤੱਕ ਪਹੁੰਚੇ ਕਿਵੇਂ ਆ, ਤੁਸੀਂ ਕਿਹੋ ਜਿਹੀ ਸੋਚਦੇ ਸੀ, ਕੀ ਗੱਲਾਂ ਕਰਦੇ ਹੁੰਦੇ ਸੀ, ਇਹ ਤਾਂ ਵਕਤ ਨੇ ਤੁਹਾਨੂੰ ਬਦਲਤਾ। ਇਸ ਕਰਕੇ ਦਿਲਾਂ ਦਾ ਰਾਜ ਆ ਜਿਹੜਾ ਉਹ ਅਜੇ ਨਹੀਂ ਮਿਲਿਆ ਹੈ ਨਰਿੰਦਰ ਮੋਦੀ ਨੂੰ, ਪਰ ਕੁੱਲ ਮਿਲਾ ਕੇ ਇਸ ਟਾਈਮ ਜਿਹੜੀ ਉਹ ਗੱਲਬਾਤ ਕਰ ਰਹੇ ਆ ਉਹਦੇ ਤੇ ਖਰੇ ਆ
ਜੀ। ਜੀ ਸੋ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਖਬਰ ਜਿਹੜੀ ਪੰਜਾਬ ਤੋਂ ਆ, ਕਿਉਂਕਿ ਪਟਿਆਲਾ ਚ 22 ਸਤੰਬਰ ਤੋਂ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਸੀਗੇ, ਧਰਨੇ ਦਿੱਤੇ ਜਾ ਰਹੇ ਸੀਗੇ, ਤੇ ਇਹਨਾਂ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਆ ਜੀ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ ਉਹ ਮੁਹੱਈਆ ਕਰਵਾਈ ਜਾਵੇ, ਤੇ ਧਰਨੇ ਤੇ ਬੈਠੇ ਜਿਹੜੇ ਕਿਸਾਨ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਨਿਰਦੇਸ਼ ਦੇਣ ਦੇ ਨਾਲ ਨਾਲ ਅਰਜ਼ੀ ਦਾਇਰ ਕਰਕੇ ਸਮੱਸਿਆ ਦੱਸੇ ਜਾਣ ਦੇ ਲਈ ਵੀ ਉਹਨਾਂ ਨੂੰ ਕਿਹਾ ਗਿਆ, ਤੇ ਹੱਲ ਜਿਹੜਾ ਆ ਉਹ ਜ਼ਰੂਰ ਕੀਤਾ ਜਾਵੇ ਇਹਦਾ ਵੀ ਆਦੇਸ਼ ਦਿੱਤਾ ਗਿਆ ਹਾਈ ਕੋਰਟ ਵੱਲੋਂ।
ਦੇਖੋ ਜੀ, ਹਾਈ ਕੋਰਟ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਸਖ਼ਤ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਚੁੱਕਿਆ ਵੀ ਹਲੇ ਤੱਕ ਜਿਹੜਾ ਫਲਾਨੇ ਮਸਲੇ ਦਾ ਹੱਲ ਕਿਉਂ ਨੀ ਹੋਇਆ, ਧਮਕੇ ਦਾ ਕਿਉਂ ਨੀ ਹੋਇਆ, ਪਰ ਉਹਦੇ ਤੇ ਸਰਕਾਰਾਂ ਕਿੰਨੀ ਸੁਣਵਾਈ ਕਰਦੀਆਂ? ਗੱਲ ਤਾਂ ਇਹ ਦੇਖਣ ਵਾਲੀ ਆ, ਹਲੇ ਤੱਕ ਸਰਕਾਰਾਂ ਨੇ ਜਿਹੜਾ ਐਸ ਵਾਈ ਐਲ ਦੇ ਮੁੱਦੇ ਦੇ ਉੱਤੇ ਹਾਈ ਕੋਰਟ ਨੇ ਸਖ਼ਤੀ ਨਾਲ ਪੁੱਛਿਆ ਸੀ ਵੀ ਕੀ ਕੀਤਾ, ਕਿਉਂ ਨੀ ਕੀਤਾ, ਤੇ ਕੀ ਕੀਤਾ ਸਰਕਾਰਾਂ ਨੇ। ਉਦੋਂ ਬਾਅਦ ਵੀ ਉਹ ਵੀ ਆਇਆ, ਹਾਈ ਕੋਰਟ ਦਾ ਬਿਆਨ ਆਇਆ, ਬਿਆਨ ਤੋਂ ਬਾਅਦ ਕੋਈ ਕਾਰਵਾਈ ਨੀ ਹੋਈ। ਪਰ ਮੇਰਾ ਮੰਨਣਾ ਇਹ ਹੈ ਵੀ ਸਾਡਾ ਮੀਡੀਆ ਨਾ ਜਿਹੜਾ, ਜਾਂ ਸਾਡੇ ਜਿਹੜੇ ਸੋਸ਼ਲ ਵਰਕਰ ਆ, ਉਹ ਕਿਤੇ ਨਾ ਕਿਤੇ ਮੁੱਦੇ ਦਾ ਬਹੁਤ ਉਛਾਲਦੇ ਆ, ਮੁੱਦੇ ਤਾਂ ਨਵੇਂ ਤੋਂ ਨਵੇਂ ਲੈ ਕੇ ਆਉਂਦੇ ਆ, ਪਰ ਉਹ ਮੁੱਦੇ ਦਾ ਪਿੱਛਾ ਨੀ ਕਰਦੇ, ਉਹ ਮੁੱਦੇ ਨੂੰ ਛੱਡ ਦਿੰਦੇ ਆ ਉੱਥੇ ਹੀ, ਤੇ ਉਸ ਮੁੱਦੇ ਨੂੰ ਜੋ ਪਿੱਛੇ ਨੀ ਕਰਦੇ, ਤੇ ਜਿਹੜਾ ਬੰਦਾ ਸੰਬੰਧਿਤ ਹੁੰਦਾ ਉਹ ਬੰਦੇ ਫਿਰ ਆਪੇ ਢਾਣੇ ਪੈ ਜਾਂਦੇ ਆ ਥੋੜੇ ਚਿਰ ਦੇ ਵਿੱਚ, ਤੇ ਉਹ ਕਿਸੇ ਪਾਸੇ ਕੋਈ ਹੱਲ ਹੀ ਨੀ ਨਿਕਲ ਕੇ ਆਉਂਦਾ। ਸੋ ਇਹੀ ਚੀਜ਼ ਮੇਨ ਅੱਜ ਜਿਹੜੀ ਦਿਖਾਈ ਦੇ ਰਹੀ ਆ, ਵੀ ਜਿਹੜਾ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਚਾਹੇ ਹਾਈ ਕੋਰਟ ਸਖ਼ਤ ਹੋ ਰਹੀ ਆ, ਹਰ ਰੋਜ਼ ਸੁਸਾਈਡ ਦੇ ਜਿਹੜੇ ਕੇਸ ਵੱਧ ਰਹੇ ਆ, ਤੇ ਉਹ ਚੀਜ਼ਾਂ ਮੈਂ ਕਿਤੇ ਨਾ ਕਿਤੇ ਜਿਹੜੀ ਤੁਹੀਨ ਲੱਗ ਰਹੀ ਆ, ਕਾਨੂੰਨ ਦੀ ਵੀ ਤੁਹੀਨ ਲੱਗ ਰਹੀ ਆ। ਕਿਤੇ ਨਾ ਇੱਕ ਅੱਧਾ ਕੋਈ ਨਾ ਜੁਲਕਾ ਜਿਹਨੂੰ ਕਹਿੰਦੇ ਨੈਕ ਦਾ ਦਿਖਾਉਣਾ ਪੈਣਾ ਹਾਈ ਕੋਰਟ ਨੂੰ, ਕੋਈ ਵੱਡੇ ਬੰਦੇ ਨੂੰ ਕਹਿੰਦੇ ਨੇ ਕੰਮ ਮਾਰ ਕੇ ਟੰਗਣਾ ਪੈਂਦਾ ਹੁੰਦਾ ਇੱਕ, ਜੇ ਤੁਸੀਂ ਕਾਂ ਨੂੰ ਹਟਾਉਣੀ ਆਂਦਾ, ਤੇ ਕੋਈ ਨਾ ਕੋਈ ਇੱਕ ਵੱਡਾ ਝਟਕਾ ਇੱਕ ਵੱਡੇ ਲੀਡਰ ਨੂੰ, ਵੱਡੇ ਕਿਸੇ ਸਿਆਸਤਦਾਨ ਨੂੰ ਜਾਂ ਕਿਸੇ ਅਫਸਰ ਨੂੰ ਜਾਂ ਹੋਰ ਨੂੰ ਇੱਕ ਵੱਡਾ ਝਟਕਾ ਜੇ ਕੋਰਟ ਦਿੰਦੀ ਹੈ ਨਾ, ਵੀ ਸਾਡੀ ਆਹ ਸੁਣਵਾਈ ਇੰਨੀ ਤਰੀਕ ਨੂੰ ਅਸੀਂ ਕੀਤੀ ਸੀ, ਉਹਦੇ ਤੇ ਕਿਉਂ ਨੀ ਹੋਈ, ਤੇ ਉਹਨੂੰ ਖੁੱਡੇ ਲੈਣ ਲਾਉਂਦੀ ਆ, ਜਾਂ ਉਹਦੀ ਬਣਦੀ ਉਹਨੂੰ ਜੇਲ੍ਹ ਚ ਸਿੱਟਦੀ ਆ ਵੀ ਤੁਸੀਂ ਹਾਈ ਕੋਰਟ ਦੀ ਤੁਹੀਨ ਕੀਤੀ ਆ, ਤਾਂ ਉਹ ਉਦੋਂ ਜਾ ਕੇ ਫੇਰ ਅਗਲੀਆਂ ਜਿਹੜੀਆਂ ਜਨਰੇਸ਼ਨ ਆ ਜਾਂ ਅਗਲੇ ਜਿਹੜੇ ਉਹ ਲੀਡਰ ਆ ਜਾਂ ਸੰਬੰਧਿਤ ਲੋਕ ਆ, ਉਹ ਕਿਤੇ ਨਾ ਕਿਤੇ ਸੁਧਰਨਗੇ। ਪਰ ਮੈਨੂੰ ਲੱਗਦਾ ਫਿਲਹਾਲ ਤਾਂ ਅਸੀਂ ਨਾ ਸੁਣ ਲੈਂਦੇ ਆ, ਤੇ ਕੋਰਟ ਇੱਕ ਬਸ ਵਾਰਨਿੰਗ ਦੇ ਦਿੰਦੀ ਹੈ, ਕਿਉਂਕਿ ਵਾਰਨਿੰਗ ਦੇ ਪਿੱਛੇ ਪਤਾ ਵੀ ਕੋਈ ਸਜ਼ਾ ਨੀ ਹੋਣੀ, ਕੋਈ ਸ਼ੋਰ ਨੀ ਹੋਣਾ, ਜਾਂ ਅਗਲਾ ਸਟੈਪ ਤਾਂ ਕੋਈ ਹੈ ਨੀ, ਫਿਰ ਕੋਈ ਪ੍ਰੋਬਲਮ ਹੀ ਨੀ ਆਉਂਦੀ।
ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ ਤਾਂ ਹਨੀਪ੍ਰੀਤ ਦੇ ਬਾਰੇ ਫਿਰ ਖਬਰ ਆ ਰਹੀ ਹੈ ਜੀ ਕਿ ਹਨੀਪ੍ਰੀਤ ਦਾ ਦਿੱਲੀ ਚ ਡੇਰਾ ਲੱਗ ਗਿਆ ਤੇ ਹਾਈਕੋਰਟ ਚ ਜ਼ਮਾਨਤ ਦੇ ਲਈ ਅਰਜ਼ੀ ਜਿਹੜੀ ਆ ਉਹ ਦਾਖਲ ਕੀਤੀ ਗਈ ਆ, ਤੇ ਹਨੀਪ੍ਰੀਤ ਨੇ ਰਾਜਧਾਨੀ ਚ ਆਪਣੇ ਵਕੀਲ ਦੇ ਨਾਲ ਮੁਲਾਕਾਤ ਵੀ ਕੀਤੀ ਆ, ਤੇ ਹਨੀਪ੍ਰੀਤ ਤੇ ਦੋ ਹੋਰਾਂ ਖਿਲਾਫ਼ ਜਿਹੜੇ ਗ੍ਰਿਫ਼ਤਾਰੀ ਵਾਰੰਟ ਆ ਜੀ ਉਹ ਪਹਿਲਾਂ ਤੋਂ ਜਾਰੀ ਹੈ ਜੀ।
ਦੇਖੋ ਜਿਹੜਾ ਕਈ ਵਾਰੀ ਧਿਆਨ ਭੰਗ ਕਰਨ ਲਈ ਵੀ ਇਹ ਗੱਲਾਂ ਹੁੰਦੀਆਂ, ਵਕੀਲ ਦਾ ਇਹ ਕਹਿਣਾ ਵੀ ਹਨੀਪ੍ਰੀਤ ਮੇਰੇ ਨਾਲ ਆ ਕੇ ਦਿੱਲੀ ਦੇ ਵਿੱਚ ਮੁਲਾਕਾਤ ਕਰਕੇ ਗਈ ਆ, ਪਰ ਹੋ ਸਕਦਾ ਵੀ ਇਹ ਸਿਰਫ ਪੁਲਿਸ ਦਾ ਤੇ ਉਹਦਾ ਧਿਆਨ ਦਿੱਲੀ ਵੱਲ ਕਰਨ ਲਈ ਕੀਤਾ ਗਿਆ ਹੋਵੇ, ਤੇ ਉਹਨਾਂ ਦੀ ਮੁਲਾਕਾਤ ਕਿਤੇ ਹੋਰ ਹੋਈ ਹੋਵੇ। ਪਰ ਦੂਜੇ ਪਾਸੇ ਇਹ ਆ ਵੀ ਇਹ ਰਾਈਟ ਆ ਜੀ, ਹਰ ਨਾਗਰਿਕ ਨੂੰ ਰਾਈਟ ਆ ਆਪਦਾ ਜਿਹੜਾ ਪੈਰਵਾਈ ਕਰਨ ਦਾ। ਸੋ ਜੇ ਹਨੀਪ੍ਰੀਤ ਤੇ ਬਲੇਮ ਲੱਗੇ ਆ, ਉਹ ਥੋੜੀ ਜਿਹੀ ਦੇਰੀ ਨਾਲ ਇਹ ਐਕਸ਼ਨ ਚਾਹੀਏ ਆ, ਉਹਨੂੰ ਉਹਦੀ ਐਕਸ਼ਨ ਚ ਆਉਣਾ ਚਾਹੀਦਾ ਸੀ, ਉਹ ਕੋਰਟ ਦੇ ਵਿੱਚ ਸਟੇ ਲੈ ਸਕਦੀ ਸੀ, ਕੋਰਟ ਦੇ ਵਿੱਚ ਆਪਣੀ ਇੱਕ ਜ਼ਮਾਨਤ ਕਰਾ ਸਕਦੀ ਸੀ, ਅਗਾਊਂ ਜ਼ਮਾਨਤ ਜਿਹਨੂੰ ਕਹਿ ਸਕਦੇ ਆ, ਆਪਦਾ ਪੱਖ ਰੱਖ ਸਕਦੀ ਸੀ, ਪਰ ਥੋੜੀ ਜਿਹੀ ਉਹ ਦੇਰੀ ਨਾਲ ਆਈ ਆ, ਤੇ ਇੱਕ ਵਾਰ ਮੈਨੂੰ ਨੀ ਲੱਗਦਾ ਹੁਣ ਕੋਰਟ ਏਦਾਂ ਇਜਾਜ਼ਤ ਉਹਨਾਂ ਨੂੰ ਜ਼ਮਾਨਤ ਦੇਊਗਾ। ਹੁਣ ਕੋਰਟ ਇੱਕ ਸ਼ਰਤ ਰੱਖੂਗਾ ਵੀ ਪਹਿਲਾਂ ਤੁਹਾਨੂੰ ਸਮਰਪਣ ਕਰਨਾ ਪੈਣਾ, ਤੇ ਫਿਰ ਤੁਹਾਨੂੰ ਜਿਹੜੀ ਜਿਹੜੀ ਜ਼ਮਾਨਤ ਦਿੱਤੀ ਜਾਊਗੀ। ਇਹ ਇੱਕ ਨਾਰਮਲ ਪ੍ਰੋਸੈਸ ਆ, ਪਹਿਲਾਂ ਵੀ ਇਹੋ ਜਿਹਾ ਕੁਛ ਹੁੰਦਾ ਰਿਹਾ। ਸੋ ਦੇਖਦੇ ਹਾਂ ਹੁਣ ਕੋਰਟ ਕਿਹੜਾ ਰੁੱਖ ਅਪਣਾਉਂਦਾ ਜੀ ਇਹਨਾਂ ਦੇ ਇਸ ਫੈਸਲੇ ਇਸ ਦੇ ਉੱਤੇ, ਕਿਉਂਕਿ ਇਹ ਫੈਸਲੇ ਬੜੀ ਤੇਜ਼ੀ ਨਾਲ ਸੁਣੇ ਜਾਂਦੇ ਆ, ਤੇਜ਼ੀ ਨਾਲ ਇਹਨਾਂ ਤੇ ਕਾਰਵਾਈ ਹੁੰਦੀ ਆ। ਤੇ ਉਧਰ ਬਾਬਾ ਰਾਮ ਰਹੀਮ ਨੇ ਵੀ ਜਿਹੜੀ ਇੱਕ ਆਪਦੀ ਪਾਈ ਆ ਪਟੀਸ਼ਨ, ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਜਿਹੜਾ ਚੈਲੰਜ ਕੀਤਾ ਗਾ, ਤੇ ਕਹਿੰਦੇ ਵੀ ਜਿਹੜਾ ਮੈਨੂੰ ਜਿਹੜੀ ਸਜ਼ਾ ਸੁਣਾਈ ਗਈ ਆ ਉਹਦੇ ਚ 5 ਸਾਲ ਗਵਾਹ ਕਿਉਂ ਨੀ ਬੋਲੇ, 5 ਸਾਲਾਂ ਬਾਅਦ ਕਿਉਂ ਇਹ ਗੱਲਾਂ ਹੋਈਆਂ, ਬਿਆਨ ਕਿਉਂ ਨੀ ਲੈ ਗਏ, CBI ਦੀ ਕਸਟਡੀ ਚ ਹੁੰਦੇ ਹੋਏ ਪੀੜਤਾ ਨੇ ਕਿਉਂ ਨੀ ਬਿਆਨ ਦਿੱਤੇ, ਬਹੁਤ ਸਾਰੇ ਕਿੰਤੂ ਪਰੰਤੂ ਜਿਹੜੇ ਟੈਕਨੀਕਲ ਪੁਆਇੰਟ ਆ ਉਹਨਾਂ ਦੇ ਵਕੀਲ ਨੇ ਕੱਲ ਉਠਾਏ ਆ। ਤੇ ਪਰ ਦੇਖੋ ਹੁਣ ਇਹ ਕੇਸ ਕਿੰਨਾ ਚਿਰ ਚੱਲਦਾ, ਜਾਂ ਫਿਰ ਇਸ ਕੇਸ ਦੇ ਹਿਸਾਬ ਨਾਲ ਕੀ ਜ਼ਮਾਨਤ ਹੋ ਪਾਉਂਦੀ ਆ ਕਿ ਨਹੀਂ ਹੋ ਪਾਉਂਦੀ ਆ, ਰਾਮ ਰਹੀਮ ਦੀ ਆਸ ਇਸੇ ਦੇ ਉੱਤੇ ਬੈਠੇ ਆ ਵੀ ਜੇਲ੍ਹ ਦੇ ਵਿੱਚੋਂ ਛੇਤੀ ਹੀ ਜਿਹੜੇ ਰਾਮ ਰਹੀਮ ਆ ਜਿਹੜੇ ਉਹ ਜ਼ਮਾਨਤ ਤੇ ਬਾਹਰ ਆ ਜਾਣਗੇ, ਤੇ ਬਾਹਰ ਆ ਕੇ ਉਹਨਾਂ ਦੀ ਜਿਹੜੀ ਫੇਰ ਜਿਹੜੀ ਕੇਸ ਆ ਫੇਰ 5-10 ਸਾਲ ਅਮਜਿਕ ਚੱਲਦਾ ਰੂਹ ਮੇ ਲਮਕਦਾ ਰੂਹ ਆ, ਤੇ ਉਹੀ ਜ਼ਿੰਦਗੀ ਫੇਰ ਸ਼ੁਰੂ ਹੋ ਜੂਗੀ। ਪਰ ਫਿਲਹਾਲ ਦੀ ਘੜੀ ਜਿਹੜੀ ਇਹ ਕਾਫੀ ਦੁਰਲਭ ਲੱਗ ਰਹੀ ਆ, ਤੇ ਕਾਫੀ ਔਖਾ ਕੰਮ ਲੱਗ ਰਿਹਾ ਵੀ ਫਿਲਹਾਲ ਮੈਨੂੰ ਨੀ ਲੱਗਦਾ ਵੀ ਇਹ ਕੁਛ ਹੋਊਗਾ ਜਾਂ ਹੋ ਸਕਦਾ, ਤੇ ਪਰ ਕੋਸ਼ਿਸ਼ ਜਾਰੀ ਹੈ ਜੀ। ਹਰ ਬੰਦਾ ਹੱਥ ਪੈਰ ਤਾਂ ਮਾਰਦਾ ਹੀ ਆ ਜਦੋਂ ਬੰਦਾ ਫਸਦਾ, ਤੇ ਸੋ ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨਵੇਂ ਨਵੇਂ ਰੋਜ਼ ਖੁਲਾਸੇ ਹੁੰਦੇ ਆ ਜਾਂ ਮੀਡੀਆ ਲਈ ਇੱਕ ਮਸਾਲੇਦਾਰ ਗੱਲਾਂ ਬਣੀਆਂ ਹੋਈਆਂ ਹਨੀਪ੍ਰੀਤ, ਉਹ ਕਦੋਂ ਤੱਕ ਚੱਲਦੀਆਂ ਗੱਲਾਂ?
ਜੀ ਜੀ ਅਗਲੀ ਖਬਰ ਹੈ ਜੀ ਕਿ ਦਿੱਲੀ ਦੇ ਵਿੱਚ ਨਸਲੀ ਹਿੰਸਾ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਗੁਰਪ੍ਰੀਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਸੋ ਉਸ ਘਟਨਾ ਦੇ ਬਾਰੇ ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੇ ਪਰਿਵਾਰ ਦੇ ਨਾਲ ਮਿਲਣੀ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਦਾ ਮਾਮਲਾ ਰਾਜਨਾਥ ਕੋਲ ਉਹ ਜ਼ਰੂਰ ਚੁੱਕਣਗੇ ਸੋ ਨਫ਼ਰਤੀ ਹਮਲੇ ਦੇ ਵਿੱਚ ਇਹ ਜਾਨ ਗਈ ਹੈ ਤੇ ਇਹਦੇ ਲਈ ਉਹਨਾਂ ਨੇ ਇਨਸਾਫ ਦਾ ਯਕੀਨ ਜਿਹੜਾ ਜੀ ਉਹ ਦਵਾਇਆ ਪਰਿਵਾਰ ਨੂੰ ਤੇ ਕਾਫੀ ਦੁਖਦਾਈ ਹਾਦਸਾ ਸੀਗਾ ਇਹ ਔਰ ਅਜੇ ਤੱਕ ਵੀ ਜਿਹੜੇ ਦੋਸ਼ੀ ਹੈ ਜੀ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਉਸ ਢੰਗ ਦੇ ਨਾਲ ਜਿਵੇਂ ਮਿਲਣੀ ਚਾਹੀਦੀ ਹੈ ਨਹੀਂ ਅਜੇ ਦਿੱਤੇ ਜਾਣ ਦੇ ਕੋਈ ਆਸਾਰ ਹੈ ਸੋ ਇਸ ਕਰਕੇ ਕੱਲ ਸਾਬਕਾ ਜਿਹੜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਆ ਜੀ ਉਹ ਉੱਥੇ ਪਰਿਵਾਰ ਦੇ ਕੋਲ ਪਹੁੰਚੇ ਆ ਤੇ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਜੀ ਕਿ ਇਸ ਮਾਮਲੇ ਚ ਉਹ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਗੱਲ ਕਰਨਗੇ
ਜੀ ਬਿਲਕੁਲ ਦੇਖੋ ਸਿਆਸਤ ਆ ਜਾਂ ਸਿਆਸੀ ਰੋਟੀਆਂ ਉਹ ਤਾਂ ਹੁਣ ਸੇਕਣੀਆਂ ਸੇਕਣੀਆਂ ਹਰ ਬੰਦੇ ਨੇ ਸੇਕਣੀਆਂ ਤੇ ਉਹ ਸੁਖਬੀਰ ਬਾਦਲ ਨੂੰ ਹੋਰਾਂ ਨੂੰ ਹੁਣ ਟਾਈਮ ਮਿਲ ਗਿਆ ਜੀ ਉਸਦੇ ਲਈ ਤੇ ਉਹ ਹੁਣ ਉਹ ਜ਼ਰੂਰ ਇਸ ਚੀਜ਼ ਨੂੰ ਆਪਦਾ ਮਾਹੌਲ ਬਣਾਉਣਗੇ ਤੇ ਇਸ ਮਾਹੌਲ ਦੇ ਵਿੱਚ ਆਪਦੀਆਂ ਜਿਹੜੀਆਂ ਰੋਟੀਆਂ ਸੇਕਣਗੇ ਪਰ ਜਿਹੜੇ ਨੌਜਵਾਨ ਦੀ ਜਾਨ ਗਈ ਆ ਉਹਦੇ ਮਾਪਿਆਂ ਲਈ ਤੇ ਉਹਨਾਂ ਲਈ ਇਹ ਆਸ਼ਵਾਸਨ ਕੋਈ ਚੀਜ਼ਾਂ ਨਹੀਂ ਹਨ ਕੁੱਲ ਮਿਲਾ ਕੇ ਜਿਹੜੀ ਰੇਸਿਜ਼ਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਰੇਸਿਜ਼ਮ ਆ ਜਿਹੜਾ ਉਹ ਇੱਥੇ ਰੇਸਿਜ਼ਮ ਦਿਖਾਇਆ ਜਾਂਦਾ ਵੀ ਆਸਟ੍ਰੇਲੀਆ ਚ ਤੇ ਹੁਣ ਇਹ ਕੀ ਕਹੂੰਗੇ ਇੰਡੀਆ ਦੇ ਵਿੱਚ ਜਿਹੜਾ ਸ਼ਰੇਆਮ ਰੇਸਿਜ਼ਮ ਹੋਇਆ ਸ਼ਰੇਆਮ ਕਿਹੋ ਜਿਹੀਆਂ ਗੱਲਾਂ ਬੋਲੀਆਂ ਜਾਂਦੀਆਂ ਕੱਲ ਪਰਸੋਂ ਮੈਨੂੰ ਇੱਕ ਫੋਟੋ ਭੇਜੀ ਕਿਸੇ ਨੇ ਤਾਂ ਉਸ ਦੇ ਵਿੱਚ ਬੜੀ ਗੰਦੀ ਸ਼ਬਦਾਵਲੀ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨਾਲ ਛੇੜਖਾਨੀ ਕੀਤੀ ਹੋਈ ਸੀ ਤੇ ਉਹ ਜਿਹੜੇ ਲੋਕ ਜਿਹੜੇ ਉਹ ਲੋਕ ਹਰ ਥਾਂ ਦੇ ਉੱਤੇ ਮੌਜੂਦ ਆ ਉਹ ਨਫ਼ਰਤੀ ਲੋਕ ਤੇ ਨਫ਼ਰਤੀ ਸਿਆਸਤਦਾਨ ਜਿਹੜੇ ਨਫ਼ਰਤਾਂ ਫੈਲਾਉਂਦੇ ਆ ਸਦਾ ਹੀ ਉਹ ਚੀਜ਼ਾਂ ਸਾਰੇ ਕਿਤੇ ਮੌਜੂਦ ਆ ਦੁਨੀਆਂ ਦੇ ਕਿਸੇ ਕੋਨੇ 'ਚ ਚਲੇ ਜਾਓ ਪਰ ਗੱਲ ਤਾਂ ਇਹ ਹੈ ਜੀ ਵੀ ਅਸੀਂ ਤਾਂ ਹੁਣ ਉਹ ਆਪਦੇ ਹੱਡਾ ਆਪ ਹੀ ਬਚਾ ਸਕਦੇ ਇਹਨਾਂ ਲੋਕਾਂ ਤੋਂ ਜਿਹੜੇ ਲੋਕ ਇੰਨੇ ਕੁ ਖੜ ਦਿਮਾਗ ਆ ਜਿਹਨਾਂ ਨੂੰ ਇਹ ਨੀ ਪਤਾ ਵੀ ਜੀਓ ਔਰ ਜੀਨੇ ਦੋ ਦੀ ਪਾਲਿਸੀ ਕੀ ਹੁੰਦੀ ਆ ਸੋ ਜਿਹੜੇ ਇਹ ਪਟੀਸ਼ਨਾਂ ਵੀ ਸਾਈਨ ਹੋ ਰਹੀਆਂ ਇਸ ਕੇਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੀਆਂ ਰੋਜ਼ ਰਿਕੁਐਸਟਾਂ ਆ ਰਹੀਆਂ ਵੀ ਪਟੀਸ਼ਨ ਸਾਈਨ ਕਰੋ ਤਾਂ ਕਿ ਜਿਹੜਾ ਗਵਰਨਮੈਂਟ ਬਣੀ ਉਹ ਬਣਦਾ ਪ੍ਰੈਸ਼ਰ ਪਾਇਆ ਜਾ ਸਕੇ ਪਰ ਤੁਹਾਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਕਾਰਵਾਈ ਹੋਊਗੀ ਉਹ ਉੱਥੇ ਐਕਸੀਡੈਂਟ ਬਣਾ ਕੇ ਰਹਿ ਜੂਗਾ ਇੰਸ਼ੋਰੈਂਸ ਕੰਪਨੀ ਕਲੇਮਾਂ ਕਰ ਦੇਣੀਆਂ ਬਸ ਉਦੋਂ ਬਾਅਦ ਮਾਂ ਬਾਪ ਦਿੱਲੀਆਂ ਦੇ ਚੱਕਰ ਲਾਉਂਦੇ ਤੇ ਥੱਕ ਜਾਂਦੇ ਆ ਪੰਜ ਸੱਤ ਦਸ ਵਾਰੀ ਜਾਂਦੇ ਆ ਵਿਚਾਰੇ ਫਿਰ ਅਖੀਰ ਠੰਡੇ ਬਸਤਿਆਂ ਚ ਇਹ ਗੱਲਾਂ ਪੈ ਜਾਂਦੀਆਂ ਮੌਕੇ ਦੇ ਉੱਤੇ ਸਿਆਸੀ ਲੀਡਰ ਆਪਣੀ ਹਾਜ਼ਰੀ ਲਾ ਕੇ ਹਾਹ ਦਾ ਨਾਰਾ ਮਾਰ ਕੇ ਆਪਦੀ ਜਿਹੜੀ ਇੱਕ ਸਫਾਈ ਦੇਣ ਜੋਗੇ ਹੋ ਜਾਂਦੇ ਉਹਨਾਂ ਕੋਲ ਇੱਕ ਹੋਰ ਜੁਮਲਾ ਹੋ ਜਾਂਦਾ ਵੀ ਦੇਖੋ ਜੀ ਅਸੀਂ ਫਲਾਨੇ ਟਾਈਮ ਫਲਾਨੇ ਦੇ ਘਰ ਬੈਠਣ ਗਏ ਸਿਰਫ ਇਸ ਲਈ ਤੇ ਉਹ ਇਹ ਖਬਰਾਂ ਬਣਦੀਆਂ ਪਰ ਜੇ ਕੋਈ ਵਾਕਈ ਇਹਦੇ ਤੇ ਐਕਸ਼ਨ ਹੁੰਦਾ ਤਾਂ ਜ਼ਰੂਰ ਅਸੀਂ ਵੀ ਸਵਾਗਤ ਕਰਾਂਗੇ ਤੇ ਅਸੀਂ ਵੀ ਇਸ ਗੱਲ ਦਾ ਬਾਅਦ ਚ ਵਡਿਆਈ ਵੀ ਕਰਾਂਗੇ ਉਸ ਬੰਦੇ ਦੀ ਜੇ ਕੋਈ ਬੰਦਾ ਗੁਰਪ੍ਰੀਤ ਦੇ ਮਾਂ ਬਾਪ ਨੂੰ ਇਨਸਾਫ ਦਵਾ ਸਕੇ ਤਾਂ
ਜੀ ਸੋ ਬ੍ਰੈਟ ਸਾਹਿਬ ਅੰਤਰਰਾਸ਼ਟਰੀ ਖਬਰਾਂ ਵੱਲ ਚੱਲੀਏ ਤਾਂ ਮਿਆਂਮਾਰ ਚ ਫੌਜ ਲਾਪਤਾ ਹਿੰਦੂਆਂ ਦੀ ਤਲਾਸ਼ ਚ ਲੱਗੀ ਜੀ ਤੇ ਰੋਹਿੰਗਿਆ ਮੁਸਲਮਾਨਾਂ ਨਾਲ ਕਈ ਹਿੰਦੂ ਪਰਿਵਾਰਾਂ ਨੇ ਵੀ ਹਿਜਰਤ ਕੀਤੀ ਹੈ ਤੇ ਰੋਹਿੰਗਿਆ ਕੈਂਪਾਂ ਦੇ ਵਿੱਚ ਦੂਜੇ ਪਾਸੇ ਜਿਹੜੀਆਂ ਬਿਮਾਰੀਆਂ ਜੀ ਉਹ ਵੀ ਫੈਲ ਰਹੀਆਂ ਸੋ ਹੈਜ਼ਾ ਫੈਲਣ ਦਾ ਜਿਹੜਾ ਖਦਸ਼ਾ ਉਹ ਵੀ ਜ਼ਾਹਿਰ ਕੀਤਾ ਗਿਆ ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਸੋਮਵਾਰ ਨੂੰ ਅਪੀਲ ਕੀਤੀ ਹੈ ਕਿ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਦੇ ਵਿੱਚ ਜਿਹੜੇ ਸ਼ਰਨ ਲੈ ਕੇ ਬੈਠੇ ਹੋਏ ਰੋਹਿੰਗੇ ਮੁਸਲਮਾਨ ਆ ਉਹਨਾਂ ਦੇ ਕੈਂਪਾਂ ਦੇ ਵਿੱਚ ਬਿਮਾਰੀਆਂ ਹੈਜ਼ੇ ਵਰਗੀਆਂ ਜਿਹੜੀਆਂ ਬਿਮਾਰੀਆਂ ਜੀ ਉਹ ਫੈਲ ਸਕਦੀਆਂ ਤੇ 4 ਲੱਖ ਤੋਂ ਜ਼ਿਆਦਾ ਰੋਹਿੰਗੇ ਜਿਹੜੇ ਅੱਜ ਮੁਸਲਮਾਨ ਨੇ ਉਹਨਾਂ ਨੇ ਉੱਥੇ ਸ਼ਰਨ ਲੈ ਰੱਖੀ ਹੋਈ ਹੈ
ਬਹੁਤ ਜਿਹੜਾ ਉਹਨਾਂ ਲਈ ਬੁਰਾ ਦੌਰ ਚੱਲ ਰਿਹਾ ਜੀ ਵੈਸੇ ਤਾਂ ਉਹਨਾਂ ਦੇ ਤੇ ਦੌਰ ਸ਼ੁਰੂ ਤੋਂ ਹੀ ਬੁਰਾ ਰਿਹਾ ਇੱਕ ਤਾਂ ਗਰੀਬੀ ਨੇ ਉਹਨਾਂ ਨੂੰ ਸਦਾ ਹੀ ਲਪੇਟੀ ਰੱਖਿਆ ਇਸ ਕੌਮ ਨੂੰ ਦੂਜਾ ਉਹਨਾਂ ਦਾ ਜਿਹੜਾ ਆਪਣਾ ਘਰ ਨਾ ਹੋਣਾ ਆਪਣਾ ਬਾਹਰ ਨਾ ਹੋਣਾ ਉਹ ਵੀ ਉਹਨਾਂ ਲਈ ਬਹੁਤ ਹੀ ਪੀੜਦਾਇਕ ਆ ਜੀ ਤੇ ਉਸੇ ਪੀੜ ਨੂੰ ਇਹ ਚੱਲ ਰਹੇ ਆ ਉਸੇ ਪੀੜ ਦੇ ਤਹਿਤ ਇਹ ਦਿਨ ਰਾਤ ਇਹਨਾਂ ਨੇ ਜਿਹੜੀ ਕਸ਼ਟ ਕੱਟ ਰਹੇ ਆ ਤੇ ਜਦੋਂ ਮਾੜਾ ਪ੍ਰਬੰਧਨ ਮਾੜੇ ਥਾਂ ਰਹਿਣਾ ਮਾੜਾ ਖਾਣਾ ਉਦੋਂ ਬਿਮਾਰੀਆਂ ਵੀ ਇੱਕ ਅਲਾਮਤ ਬਣ ਕੇ ਆਉਂਦੀਆਂ ਸੋ ਉਹੀ ਇਹ ਹੈ ਜੀ ਬਿਮਾਰੀਆਂ ਨੇ ਵੀ ਉਹਨਾਂ ਨੂੰ ਆ ਕੇ ਘੇਰ ਲਿਆ ਪਰ UNO ਜਿਹੜਾ ਹੈ ਵਰਲਡ ਆਰਗੇਨਾਈਜੇਸ਼ਨ ਕਰ ਕੀ ਰਹੀ ਆ ਇਹਦੇ ਲਈ UNO ਕਹਿ ਰਹੀ ਸੀ ਵੀ ਅਸੀਂ ਇੱਕ ਟਾਪੂ ਲੱਭ ਰਹੇ ਹਾਂ ਜਿੱਥੇ ਅਸੀਂ ਇਹਨਾਂ ਨੂੰ ਛੱਡਾਂਗੇ ਇਹਨਾਂ ਨੂੰ ਡਿਵੈਲਪ ਕਰਾਂਗੇ ਕੋਈ ਔਖਾ ਨਹੀਂ ਸੀ ਦੁਨੀਆਂ ਲਈ ਇੱਕ 5-4 ਲੱਖ ਬੰਦੇ ਨੂੰ ਸੈੱਟ ਕਰਨਾ ਕੋਈ ਚੀਜ਼ ਨਹੀਂ ਹੈ ਕੋਈ ਔਖਾ ਕੰਮ ਨਹੀਂ ਹੈ ਪਰ ਕੋਈ ਕਰੇ ਤਾਂ ਸਹੀ ਕੋਈ ਕਰਨਾ ਤਾਂ ਚਾਹੇ ਰੌਲਾ ਤਾਂ ਇਹ ਆ ਕੋਈ ਕਰਨਾ ਨਹੀਂ ਚਾਹੁੰਦਾ ਸਿਆਸੀ ਲੀਡਰਾਂ ਕੋਲ ਆਪਦੀ ਵਿਹਲ ਨਹੀਂ ਹੈ ਪਰ ਮਨ ਨੂੰ ਹਥਿਆਰਾਂ ਦੇ ਪਿੱਛੇ ਲੜਾਈਆਂ ਕੋਰੀਆ ਅਮਰੀਕਾ ਇੱਕ ਦੂਜੇ ਨੂੰ ਅੱਖਾਂ ਕੱਢੀ ਜਾਂਦੇ ਆ ਜਿਹੜਾ ਇੱਕ ਮਸਲਾ, ਜਿਹੜਾ ਇੱਕ ਇਨਸਾਨੀ ਜ਼ਿੰਦਗੀਆਂ ਦਾ ਮਸਲਾ, ਇੱਕ ਦੀ ਜ਼ਿੰਦਗੀ ਨਹੀਂ ਲੱਖਾਂ ਦੀ ਗਿਣਤੀ ਚ ਮਸਲਾ, ਉਹਨੂੰ ਪ੍ਰਾਇਓਰਟੀ ਦੇ ਆਧਾਰ ਤੇ ਕਿਉਂ ਨੀ ਹੱਲ ਕੀਤਾ ਜਾਂਦਾ? ਊਂ ਤਾਂ ਇਹਨਾਂ ਦੀ ਰਾਤੋ ਰਾਤ ਮੀਟਿੰਗਾਂ ਹੋ ਜਾਂਦੀਆਂ, ਦੁਨੀਆਂ ਭਰ ਦੇ ਵਿੱਚ ਜਿੱਥੇ ਮਰਜ਼ੀ ਪਹੁੰਚ ਜਾਂਦੇ ਆ ਲੀਡਰ ਸਾਡੇ ਤੇ, ਇੱਕ ਇਹਨਾਂ ਲਈ ਸਪੈਸ਼ਲ ਮੀਟਿੰਗ ਨਹੀਂ ਕੀਤੀ ਜਾ ਸਕਦੀ ਕਿ ਦੁਨੀਆਂ ਦੇ ਵਿੱਚ ਕੋਈ ਕਿਹੋ ਜਿਹਾ ਕੋਨਾ ਨੀ ਲੱਭਿਆ ਜਾ ਸਕਦਾ ਜਿੱਥੇ ਇਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਸੈੱਟ? ਠੀਕ ਆ, ਮੰਨਦੇ ਹਾਂ ਅਸੀਂ ਅਰਾਜਕਤਾ ਫੈਲਣ ਤੋਂ ਡਰਦੇ, ਕੋਈ ਵੀ ਮੁਲਕ ਇਹਨਾਂ ਨੂੰ ਪਨਾਹ ਨੀ ਦੇਣਾ ਚਾਹੁੰਦਾ, ਈਵਨ ਭਾਰਤ ਨੇ ਵੀ ਲੀਗਲੀ ਇਹਨੂੰ ਮਨਾ ਕਰਤਾ, ਉਹਨਾਂ ਨੇ ਵੀ ਕੋਰਟ ਦੇ ਵਿੱਚ ਕੇਸ ਲਾਇਆ ਵੀ ਨਹੀਂ ਇਹਦੇ ਨਾਲ ਅਰਾਜਕਤਾ ਫੈਲੂਗੀ। ਤਾਂ ਜੇ ਅਰਾਜਕਤਾ ਫੈਲਦੀ ਹੈ ਤਾਂ ਇਹਨਾਂ ਦਾ ਇੱਕ ਵੱਖਰਾ ਰਾਜ ਖੜਾ ਕਰ ਕੀਤਾ ਜਾ ਸਕਦਾ। ਕੋਈ ਬਹੁਤ ਸਾਰਾ ਦੁਨੀਆਂ ਦਾ ਏਰੀਆ ਇਹੋ ਜਿਹੇ ਟਾਪੂ ਨਾ, ਇੰਡੋਨੇਸ਼ੀਆ ਦੇ ਬਹੁਤ ਸਾਰੇ ਟਾਪੂ ਖਾਲੀ ਪਏ ਆ, ਬੇਆਬਾਦ ਪਏ ਆ, ਜਿਹੜੇ ਕਿ ਵਰਤੇ ਜਾ ਸਕਦੇ ਆ। ਪਰ ਗੱਲ ਤਾਂ ਇਹ ਵੀ UNO ਜਾਂ ਸਾਡੇ ਲੀਡਰ ਓਨੇ ਸੀਰੀਅਸ ਨਹੀਂ ਹੈ, ਜੇ ਤਾਂ ਉਹਨਾਂ ਕੈਂਪਾਂ ਚ ਰਹਿਣਾ ਪੈਂਦਾ ਹੋਵੇ, ਉਵੇਂ ਭੁੰਜੇ ਪੈਣਾ ਪੈਂਦਾ ਹੋਵੇ ਤੇ ਉਹ ਜਾਂ ਕੁਛ ਖਾਣਾ ਪੈਂਦਾ ਹੋਵੇ, ਫੇਰ ਤਾਂ ਛੇਤੀ ਛੇਤੀ ਇਹਨਾਂ ਦੇ ਹੱਲ ਕਰਨ। ਹੁਣ ਜਿਹੜੇ ਲਗਜ਼ਰੀ ਲਾਈਫ ਜਿਉਣ ਵਾਲੇ ਲੋਕਾਂ ਨੂੰ ਕੀ ਤਕਲੀਫ ਦਾ ਪਤਾ ਵੀ ਉਹਨਾਂ ਲੋਕਾਂ ਦੀ ਕੀ ਤਕਲੀਫ ਆ?
ਜੀ ਬਿਲਕੁਲ। ਸੋ ਬ੍ਰਾਟ ਸਾਹਿਬ, ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ, ਜੇ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਅਸੀਂ ਨਾਲ ਚਲ ਲੈਂਦੇ ਜਾਈਏ। ਜੀ, ਸਾਡੇ ਨਾਲ ਬਹੁਤ ਪਹਿਲਾਂ ਤੋਂ ਜੁੜੇ ਸੀ ਜੀ ਹਰਮੀਤ ਸਿੰਘ ਚਾਨਾ ਹੋਰੀ, ਸੋ ਬੱਬੂ ਧੀਰਾ ਤੇ AS ਫੌਜੀ ਤੇ ਦਿਲਜੀਤ ਸਿੰਘ ਕਹਿੰਦੇ ਅਸੀਂ ਸਾਰੇ ਕੋਬਰਮ ਤੋਂ ਸੁਣ ਰਹੇ ਹਾਂ ਜੀ ਪ੍ਰੋਗਰਾਮ ਤੇ ਇੰਜੋਏ ਕਰ ਰਹੇ ਹਾਂ। ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਮਿੰਟੂ ਭਾਜੀ ਤੇ ਸਰਬਜੀਤ ਭਾਜੀ ਪਟਿਆਲਾ ਅਲੋਂਗ ਵਿਦ ਆਲ ਲਿਸਨਰਸ ਆਫ ਪਰਮਨ ਰੇਡੀਓ ਵਰਲਡ ਵਾਈਡ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ, ਤੇ ਕਹਿੰਦੇ ਵੀ ਆਰ ਆਲ well here and hope that all are well here and there. Today sunny morning in Kobram, play song Jogia sang by Babu Man te okay by Rab Rakha te till tomorrow, till then be Harman listen. Harman te naal hi bahut sona hai vichar vi pe chana ne good morning de message de naal kehnde bhalai karte rahiye behte pani ki tarah burai khud hi kinare lag jayegi kachre ki tarah. Kya baat hai ji, bahut khoob bahut sona vichar bhejya
ਵਧਾਈ ਦੇ ਦਿਆਂ, ਕਿਉਂਕਿ ਸਾਡੇ ਸਰੋਤਿਆਂ ਨੂੰ ਦੱਸ ਦਈਏ ਸਾਡੇ ਲਿਸਨਰ ਆ ਜੀ ਚਾਨਾ ਸਾਹਿਬ, ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਧੀਆ ਰੇਡੀਓ ਸਟੇਸ਼ਨ ਖੋਲਣ ਜਾ ਰਹੇ ਆ ਜੀ ਉਹ, ਤੇ ਉਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਸੋ ਅਸੀਂ ਵਧਾਈ ਦੇ ਪਾਤਰ ਹਾਂ ਜੀ। ਸਾਨੂੰ ਵੀ ਜਰੂਰ ਚਾਂਸ ਦਿਓ ਆਪਦੇ ਰੇਡੀਓ ਤੇ ਜੀ, ਜੇ ਕੋਈ ਮਾੜਾ ਮੋਟਾ ਅਸੀਂ ਵੀ ਤੁਹਾਡੇ ਰੇਡੀਓ ਲਈ ਕੁਛ ਕਰ ਸਕੀਏ ਤਾਂ, ਪਰ ਅਸੀਂ ਇੰਨੀ ਕੁ ਬੇਨਤੀ ਕਰਦੇ ਹਾਂ ਜੀ ਵੀ ਤੁਸੀਂ ਜਰੂਰ ਰੇਡੀਓ ਖੋਲੋ, ਹੋਰ ਵੀ ਅੱਗੇ ਤਰੱਕੀਆਂ ਕਰੋ, ਪਰ ਸਾਨੂੰ ਨਾ ਭੁੱਲ ਜਿਓ, ਸਾਨੂੰ ਜਰੂਰ ਨਾਲ ਰੱਖਿਓ, ਅਸੀਂ ਵੀ ਕਿਸੇ ਟਾਈਮ ਤੇ ਤੁਹਾਡਾ ਇੰਟਰਟੇਨਮੈਂਟ ਕਰਦੇ ਰਹੇ ਹਾਂ। ਸੋ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਜੀ, ਆਪਦੇ ਰੇਡੀਓ ਲਈ ਸਾਡੇ ਵੱਲੋਂ ਸ਼ੁਭਕਾਮਨਾਵਾਂ
ਜੀ। ਸੋ ਅੱਗੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਹਰੀ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਨਾਲ ਹੀ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ। ਕਹਿੰਦੇ ਬਰਥਡੇ ਕਿਆ ਹੈ, ਕਹਿੰਦੇ ਯੇ ਸਵਾਲ BBC ਵਰਲਡ ਕੇ ਇੱਕ ਪ੍ਰੋਗਰਾਮ ਮੇ ਵਿਸ਼ਵ ਕੇ ਤਮਾਮ ਬੜੇ VIP ਕੀ ਉਪਸਥਿਤੀ ਮੇ ਪੁੱਛਾ ਗਿਆ ਥਾ, ਜਿਸਕਾ ਸਬਸੇ ਸੁੰਦਰ ਜਵਾਬ ਡਾਕਟਰ ਅਬਦੁਲ ਕਲਾਮ ਜੀ ਨੇ ਦਿਆ ਥਾ। ਉਨ੍ਹੋਨੇ ਕਹਾ ਥਾ ਕਿ ਬਰਥਡੇ ਆਪਕੀ ਜ਼ਿੰਦਗੀ ਕਾ ਏਕ ਮਾਤਰ ਵੋ ਦਿਨ ਹੋਤਾ ਹੈ ਜਿਸ ਦਿਨ ਆਪਕੇ ਰੋਨੇ ਕੀ ਆਵਾਜ਼ ਪਰ ਆਪਕੀ ਮਾਂ ਮੁਸਕੁਰਾਈ ਥੀ, ਉਸਕੇ ਬਾਅਦ ਫਿਰ ਐਸਾ ਦਿਨ ਕਭੀ ਨਹੀਂ ਆਤਾ ਕਿ ਔਲਾਦ ਕੇ ਰੋਨੇ ਪਰ ਮਾਂ ਮੁਸਕੁਰਾਏ। ਕਿਆ ਬਾਤ ਹੈ, ਬਹੁਤ ਖੂਬ ਜੀ।
ਔਰ ਦੇਖੋ ਜਿਨ੍ਹਾਂ ਨੇ ਅਬਦੁਲ ਕਲਾਮ ਨੂੰ ਪੜ੍ਹਿਆ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਹਰ ਲਾਈਨ ਹੀ ਕੋਟ ਸੀ।
ਬਿਲਕੁਲ ਬਿਲਕੁਲ। ਸੋ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਬਹੁਤ ਘੱਟ ਦੁਨੀਆਂ ਦੇ ਵਿੱਚ ਆਉਂਦੀਆਂ, ਔਰ ਉਹ ਆਪਣੀ ਕਰਨੀ ਤੇ ਕਥਨੀ ਦੇ ਪੱਕੇ ਹੁੰਦੇ ਆ ਇਹੋ ਜਿਹੇ ਲੋਕ, ਔਰ ਵਾਕਈ ਉਹਨਾਂ ਦੀ ਜ਼ੁਬਾਨ ਤੋਂ ਕਹੇ ਹੋਏ ਜਿਹੜੇ ਲਫ਼ਜ਼ ਆ ਜੀ ਉਹ ਫਿਰ ਕੋਟ ਹੀ ਬਣ ਜਾਂਦੇ ਆ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਦਲਜੀਤ ਸਿੰਘ ਢਿੱਲੋਂ ਜੀ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਅੱਗੇ ਲਖਵਿੰਦਰ ਸ਼ਹਿਜ਼ਾਦ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਲਖਵਿੰਦਰ ਸ਼ਹਿਜ਼ਾਦਾ ਕੌਫ ਸਰਬਰ ਤੋਂ ਸਾਡੇ ਨਾਲ ਜੁੜੇ ਨੇ ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਚ ਹਾਜ਼ਰੀ ਲਗਵਾਈ ਹੈ। ਲਖਵਿੰਦਰ ਜੀ ਆਇਆ ਕਰੋ ਪ੍ਰੋਗਰਾਮ ਚ, ਚੰਗਾ ਲੱਗਦਾ ਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ, ਜੁੜੇ ਰਹੋ ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ। ਅੱਗੇ ਜਗਤਾਰ ਗਿੱਲ ਚੋਂ DK ਹਾਂਗਕਾਂਗ ਵਾਲੇ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ ਸਾਨੂੰ। ਕਹਿੰਦੇ ਜ਼ਿੰਦਗੀ ਚ ਬਦਲਾਅ ਚੰਗੀਆਂ ਸੋਚਾਂ ਲੈ ਕੇ ਆਉਂਦੀਆਂ ਹਨ ਅਤੇ ਇਸ ਬਦਲਾਓ ਰੂਪੀ ਜਿੱਤ ਨੂੰ ਜਿੱਤਣ ਲਈ ਚੰਗੀ ਸੋਚ ਨੂੰ ਅਪਣਾਓ। ਕਿਆ ਬਾਤ ਹੈ, ਸ਼ੁਭ ਸਵੇਰ ਦੋਸਤੋ। ਬਹੁਤ ਵਧੀਆ ਵਿਚਾਰ ਹੈ ਜੀ ਔਰ ਵਾਕਈ ਚੰਗੀਆਂ ਸੋਚਾਂ ਜਿਹੜੀਆਂ ਪਹਿਲਾਂ ਆਪਣੇ ਅੰਦਰ ਧਾਰਨ ਕਰਨੀਆਂ ਉਹ ਜ਼ਰੂਰੀ ਨੇ ਸੋ ਆਪਣੇ ਆਪ ਚ ਬਦਲਾਅ ਲਿਆਉਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਦੁਨੀਆਂ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਤੋਂ ਹੋਣੀ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਸੋਹਣੇ ਜਿਹੇ ਵਿਚਾਰ ਨਾਲ ਸਾਂਝ ਪਾਉਣ ਦੇ ਲਈ ਢੋਡੀ ਕੇ ਸਾਹਿਬ ਤੇ ਅੱਗੇ ਸਾਡੇ ਨਾਲ ਮਹਿੰਦਰ ਸਿੰਘ ਹਾਂਸ ਬਰੈਂਪਟਨ ਕੈਨੇਡਾ ਤੋਂ ਸਾਂਝ ਪਾ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਇਹ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਐਜ ਯੂਜੁਅਲ ਨਿਊਜ਼ ਲਿਸਨਿੰਗ ਕਿਆ ਬਾਤ ਹੈ ਜੀ ਖਬਰਾਂ ਸੁਣ ਰਹੇ ਹੋ ਤੇ ਅਸੀਂ ਕਿਹਾ ਅਸੀਂ ਤੁਹਾਡੇ ਨਾਲ ਨਾਲ ਵਿਚਾਰ ਵੀ ਲੈਂਦੇ ਜਾਈਏ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਸਾਨੂੰ ਬਕਾਇਦਾ ਪ੍ਰੋਗਰਾਮ ਦੇ ਰਾਹੀਂ ਸੁਣਦੇ ਹੋ ਔਰ ਸਾਂਝ ਪਾਉਂਦੇ ਹੋ ਬਣੇ ਰਹੋ ਜੁੜੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਚ ਜਸਵੀਰ ਰੰਧਾਵਾ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਪ੍ਰੋਗਰਾਮ ਗੋਇੰਗ ਵੈਲ ਜੀ ਸੋ ਮਿੰਟੂ ਭਾਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਵੈਸੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪ੍ਰੋਗਰਾਮ ਵੀ ਪਸੰਦ ਕਰ ਰਹੇ ਜਸਵੀਰ ਜੀ ਸੋ ਜਸਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਂਝ ਪਾਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਚੰਗਾ ਲੱਗਿਆ ਇਸੇ ਤਰ੍ਹਾਂ ਸਾਡੇ ਨਾਲ ਇਸ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਵੀ ਜ਼ਰੂਰ ਪਾਇਆ ਕਰੋ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਝ ਦੋਸਤ ਜੁੜੇ ਨੇ ਸੁਖਵਿੰਦਰ ਸੌਂਧ ਬਹੁਤ ਪਹਿਲਾਂ ਤੋਂ ਜੁੜ ਜਾਂਦੇ ਨੇ ਹਮੇਸ਼ਾ ਹਾਜ਼ਰੀ ਲਗਵਾਉਂਦੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ ਤੇ ਬਹੁਤ ਚੰਗਾ ਲੱਗਦਾ ਕਿ ਤੁਸੀਂ ਆਪਣੀ ਜਿਹੜੀ ਰੁਟੀਨ ਆ ਉਹ ਬਣਾਈ ਹੋਈ ਆ ਔਰ ਆਪਣੀ ਰੁਟੀਨ ਦੇ ਹਿਸਾਬ ਦੇ ਨਾਲ ਹਮੇਸ਼ਾ ਹਾਜ਼ਰੀ ਜਿਹੜੀ ਉਹ ਕਦੀ ਲਗਾਉਣਾ ਨਹੀਂ ਭੁੱਲਦੇ ਬਹੁਤ ਚੰਗਾ ਲੱਗਦਾ ਅੱਗੇ ਸਾਡੇ ਨਾਲ ਸ਼ਿਵਦੇਵ ਕਲੇਰ ਹੁਰੀ ਜੁੜੇ ਨੇ ਹੈਲੋ ਅਮਰਦੀਪ ਜੀ ਕਹਿੰਦੇ ਲਿਸਨਿੰਗ ਯੂ ਫੋਰ ਦਾ ਫਸਟ ਟਾਈਮ ਅੱਛਾ ਜੀ ਸੋ ਬਹੁਤ ਬਹੁਤ ਸਵਾਗਤ ਹੈ ਤਹਿ ਦਿਲ ਤੋਂ ਪਹਿਲੀ ਵਾਰ ਜਿਹੜੇ ਜੁੜਦੇ ਨੇ ਸੱਜਣ ਚੰਗਾ ਲੱਗਦਾ ਤੁਸੀਂ ਹਮੇਸ਼ਾ ਆਪਣੀ ਜਿਹੜੀ ਹਾਜ਼ਰੀ ਹੈ ਜੀ ਉਹ ਬਕਾਇਦਾ ਲਾਜ਼ਮੀ ਬਣਾਇਆ ਕਰੋ ਔਰ ਲੁਕਿੰਗ ਫਾਰਵਰਡ ਫੋਰ ਇੰਟਰਸਟਿੰਗ ਐਪੀਸੋਡ ਬਿਲਕੁਲ ਜੀ ਅਸਲ ਚ ਜਦੋਂ ਤੁਹਾਡੇ ਵਰਗੇ ਦੋਸਤ ਕਹਿ ਦਿੰਦੇ ਆ ਨਾ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਪਾਂ ਰੈਗੂਲਰ ਪ੍ਰੋਗਰਾਮ ਜਿਹੜੇ ਆ ਉਹ ਸੁਣਨੇ ਆ ਤੇ ਆਪਾਂ ਤੁਹਾਡੇ ਨਾਲ ਹਾਜ਼ਰੀ ਲਗਾਇਆ ਕਰਨੀ ਆ ਸਾਡੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਵੀ ਦੁੱਗਣੀ ਹੋ ਜਾਂਦੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਦੇ ਜਿਸ ਤਰ੍ਹਾਂ ਦੀ ਆਸ ਤੁਸੀਂ ਲਗਾਉਂਦੇ ਹੋ ਇੰਟਰਸਟਿੰਗ ਐਪੀਸੋਡ ਦੀ ਉਸ ਤਰ੍ਹਾਂ ਦੇ ਅਸੀਂ ਬਣ ਸਕੀਏ ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਸਾਹਿਬਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਇੱਕ ਗੀਤ ਪਲੇ ਕਰ ਦਿਓ ਜੀ ਮਾਹੌਲ ਠੀਕ ਹੈ ਫਰੋਮ ਦਾ ਮੂਵੀ ਮਾਹੌਲ ਠੀਕ ਹੈ ਠੀਕ ਹੈ ਜੀ ਆਪਾਂ ਗੀਤ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ ਪ੍ਰੋਗਰਾਮ ਦੌਰਾਨ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਹਾਜ਼ਰੀ ਲਗਾਈ ਸਾਹਿਬਪ੍ਰੀਤ ਜੀ ਬਹੁਤ ਚੰਗਾ ਲੱਗਿਆ ਇਸੇ ਤਰ੍ਹਾਂ ਪ੍ਰੋਗਰਾਮ ਚ ਆਉਂਦੇ ਰਿਹਾ ਕਰੋ ਚੰਗਾ ਲੱਗਦਾ ਤੁਹਾਡੇ ਵਰਗੇ ਦੋਸਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ ਅੱਗੇ ਸਾਡੇ ਨਾਲ ਸੁਖਰਾਜ ਸਿੰਘ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਮਿੰਟੂ ਬਰਾੜ ਜੀ ਅਮਨਦੀਪ ਕੌਰ ਜੀ ਹਰਮਨ ਰੇਡੀਓ ਦੀ ਟੀਮ ਤੇ ਸਰੋਤਿਆਂ ਨੂੰ ਵੀ ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਸਤਿ ਸ਼੍ਰੀ ਅਕਾਲ ਤੁਹਾਡੀ ਪਹੁੰਚ ਗਈ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਮ ਮੇਰਾ ਕੁਰੈਕਟ ਕਰ ਲਿਓ ਅਮਰਦੀਪ ਕੌਰ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਅੱਗੇ ਜੋਗਿੰਦਰ ਸਿੰਘ ਸੋਢੀ ਹੋਰੀ ਵੀ ਆ ਗਏ ਜੀ ਪ੍ਰੋਗਰਾਮ ਦੇ ਵਿੱਚ ਜਗਰਾਓ ਜੋਗਿੰਦਰ ਸਿੰਘ ਸੋਹੀ ਕਈ ਵਾਰ ਥੋੜਾ ਜਿਹਾ ਭੁਲੇਖਾ ਲੱਗ ਜਾਂਦਾ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਵਾਲੇ ਉਹ ਵੀ ਪਹੁੰਚ ਗਏ ਆ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਆਲ ਹਰਮਨ ਫੈਮਿਲੀ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਤੇ ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ ਬਹੁਤ ਚੰਗਾ ਲੱਗ ਰਿਹਾ ਜੀ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ ਨਾ ਤਾਂ ਅਸੀਂ ਵੀ ਇੰਜੋਏ ਕਰ ਰਹੇ ਹਾਂ ਜਦੋਂ ਤੁਸੀਂ ਸੁਣਦੇ ਹੋ ਇੰਜੋਏ ਕਰਦੇ ਹੋ ਤੇ ਸਾਨੂੰ ਕਰਨ ਦੇ ਵਿੱਚ ਵੀ ਓਨਾ ਹੀ ਮਜ਼ਾ ਆਉਂਦਾ ਪ੍ਰੋਗਰਾਮ ਕਰਨ ਦਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜ ਰਹੇ ਹੋ ਸਾਡੇ ਨਾਲ ਜਗਤਾਰ ਗੇਟ ਟੂ ਟੀਕੇ ਹਾਂਗਕਾਂਗ ਵਾਲੇ ਇੱਕ ਵਾਰ ਫੇਰ ਹੁਣ ਆਪਣੇ ਕੁਛ ਸਵਾਲਾਂ ਦੇ ਨਾਲ ਸਾਡੇ ਨਾਲ ਸ਼ਾਮਿਲ ਹੋਏ ਨੇ ਤੇ ਕਹਿੰਦੇ ਸੀ ਸਤਿ ਸ਼੍ਰੀ ਅਕਾਲ ਈਡੀ ਪੀ ਚਿਦੰਬਰਮ ਸੈਂਟਰਲ ਮੰਤਰੀ ਦੇ ਪੁੱਤਰ ਕੀਰਤੀ ਦੇ ਖਾਤੇ ਕਹਿੰਦੇ ਸੀਲ ਕੀਤੇ ਨੇ 1.25 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰਨਾ ਕੀ ਸਾਬਤ ਕਰਦਾ ਕਹਿੰਦੇ ਕੀ ਤੁਹਾਨੂੰ ਨਹੀਂ ਲੱਗਦਾ ਬਰਾੜ ਸਾਹਿਬ ਤੁਹਾਡੇ ਲਈ ਮੈਨੂੰ ਲੱਗਦਾ ਸਵਾਲ ਜਿਹੜੇ ਉਹਨਾਂ ਨੇ ਪੁੱਛੇ ਆ ਸੋ ਕੀ ਤੁਹਾਨੂੰ ਨਹੀਂ ਲੱਗਦਾ ਕਹਿੰਦੇ ਪਿਛਲੇ ਦਿਨਾਂ ਦੇ ਅਦਾਲਤੀ ਫੈਸਲਿਆਂ ਨੂੰ ਦੇਖਦੇ ਹੋਏ ਕਾਨੂੰਨ ਤੇ ਅਦਾਲਤ ਸਿਆਸੀ ਤਾਕਤ ਤੋਂ ਉੱਪਰ ਉੱਭਰ ਕੇ ਸਾਹਮਣੇ ਆ ਰਹੇ ਨੇ ਜੋ ਦੇਸ਼ ਦੀ ਰਾਜ ਪ੍ਰਬੰਧਕੀ ਢਾਂਚੇ ਲਈ ਕਾਰਗਰ ਸਿੱਧ ਹੋ ਸਕਦੀ ਹੈ ਇਸ ਬਾਰੇ ਕਹਿੰਦੇ ਤੁਹਾਡਾ ਕੀ ਕਹਿਣਾ
ਦੇਖੋ ਕੋਈ ਅਤਕਥਨੀ ਨਹੀਂ ਹੋ ਰਹੀ ਜਾਂ ਕੋਈ ਇਹ ਕੋਈ ਅਸੀਂ ਕੀ ਕਰਦੇ ਨਾ ਅਸੀਂ ਇਸ ਚੀਜ਼ ਤੋਂ ਤਾਂ ਸਾਨੂੰ ਵਧੀਆ ਲੱਗਦੀ ਹੈ ਕਦੇ ਕਦੇ ਹੁੰਦਾ 1-2% 5% ਜਾਂ 10% ਹੁੰਦਾ ਅਸਲ ਚ ਕਾਨੂੰਨ ਹੈ ਹੀ ਰਾਜ ਤੋਂ ਉੱਤੇ ਕਾਨੂੰਨ ਸਿਆਸਤ ਤੋਂ ਹੈ ਹੀ ਉੱਤੇ ਜਿਹੜਾ ਸਟਰਕਚਰ ਬਣਿਆ ਹੋਇਆ ਨਾ ਜੇ ਤੁਸੀਂ ਕਾਮਨਵੈਲਥ ਮੁਲਾਂ ਦਾ ਜਿਹੜਾ ਵੀ ਸੰਵਿਧਾਨ ਜਿਹੜੇ ਮੁਲਕਾਂ ਨੇ ਗ੍ਰਹਿਣ ਕੀਤਾ ਹੋਇਆ ਖਾਸ ਕਰਕੇ ਇੰਗਲੈਂਡ ਨਾਲ ਸੰਬੰਧਿਤ ਸੰਵਿਧਾਨ ਚੋਂ ਨਿਕਲੇ ਸੰਵਿਧਾਨ ਆ ਚਾਹੇ ਉਹ ਭਾਰਤੀ ਹੋਵੇ ਚਾਹੇ ਕਿਸੇ ਹੋਰ ਮੁਲਕ ਦਾ ਹੋਵੇ ਉਹ ਸਾਰਿਆਂ ਦੇ ਵਿੱਚ ਹੀ ਜਿਹੜਾ ਕਾਨੂੰਨ ਆ ਉਹ ਸਰਵ ਉੱਚਾ ਅਦਾਲਤ ਆ ਜਿਹੜੀ ਸਰਵ ਉੱਚਾ ਤੇ ਅਦਾਲਤ ਦੇ ਮੂਹਰੇ ਚਾਹੇ ਕੋਈ ਵੀ ਕਿੱਡਾ ਵੀ ਰਾਜਨੇਤਾ ਕਿੱਡਾ ਵੀ ਬਾਬਾ ਕੁਛ ਵੀ ਆ ਉਹ ਜ਼ੀਰੋ ਆ ਤੇ ਉਹਨੂੰ ਉਸੇ ਢੰਗ ਦੇ ਵਿੱਚ ਹੀ ਉਹਨੂੰ ਪੇਸ਼ ਹੋਣਾ ਪਊਗਾ। ਜੇ ਤੁਸੀਂ ਉੱਥੇ ਅਦਾਲਤ ਦਾ ਕਾਨੂੰਨ ਪੜੋਂਗੇ ਨਾ ਤੇ ਉਹਦੇ ਤੁਸੀਂ ਮੁੱਛ ਖੜੀ ਕਰਕੇ ਨੀ ਜਾ ਸਕਦੇ, ਐਨਕ ਲਾ ਕੇ ਨੀ ਜਾ ਸਕਦੇ, ਕਾਲਰ ਨੀ ਖੜੇ ਕਰ ਸਕਦੇ, ਜਾਂ ਤੁਸੀਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਉਹਨੂੰ ਉਹ ਇੱਕ ਸਿੰਬਲ ਆ ਜਿਹੜੀਆਂ ਦਿਖਾਉਂਦੀਆਂ ਵੀ ਅਸੀਂ ਸਤਿਕਾਰ ਕਰਦੇ ਹਾਂ, ਅਸੀਂ ਜ਼ੀਰੋ ਆ ਇਸ ਦੇ ਮੂਹਰੇ, ਅਦਾਲਤ ਮੂਹਰੇ ਅਸੀਂ ਜ਼ੀਰੋ ਆ, ਇਹ ਸਾਬਤ ਕਰਨ ਲਈ ਆ। ਪਰ ਜਿਹੜਾ ਰੌਲਾ ਇਹ ਵੀ ਅਦਾਲਤਾਂ ਦੇ ਵਿੱਚ ਵੀ ਜਿਹੜੀ ਊਨਤਾਈਆਂ ਹੋਣ ਲੱਗ ਗਈਆਂ, ਅਦਾਲਤਾਂ ਦੇ ਵਿੱਚ ਵੀ ਪੈਸਾ ਚੱਲਣ ਲੱਗ ਗਿਆ, ਅਦਾਲਤਾਂ ਦੇ ਵਿੱਚ ਵੀ ਜਿਹੜੀਆਂ ਸਰਕਾਰਾਂ ਮੁਤਾਬਕ ਫੈਸਲੇ ਹੋਣ ਲੱਗ ਗਏ, ਉਹਨਾਂ ਗੱਲਾਂ ਕਾਰਨ ਕਿਤੇ ਨਾ ਕਿਤੇ ਸਾਡਾ ਜਿਹੜਾ ਵਿਸ਼ਵਾਸ ਟੁੱਟ ਗਿਆ। ਤੇ ਹੁਣ ਜਦੋਂ ਉੱਕਾ ਦੁੱਕਾ ਗੱਲ ਹੁੰਦੀ ਆ, ਜਦੋਂ ਅਦਾਲਤ ਝਿੜਕ ਦਿੰਦੀ ਆ ਜਾਂ ਅਦਾਲਤ ਇਹ ਜਾਂ ਕੁਛ ਕਰਦੀ ਆ, ਤਾਂ ਉਦੋਂ ਸਾਨੂੰ ਖਾਸ ਗੱਲ ਲੱਗਦੀ ਆ। ਵੈਸੇ ਖਾਸ ਗੱਲ ਨਹੀਂ ਹੈ, ਇਹ ਖਾਸ ਗੱਲ ਤਾਂ ਇਹ ਉਹਨਾਂ ਦੀ ਇੱਕ ਰੁਟੀਨ ਆ ਤੇ ਹੋਣਾ ਚਾਹੀਦਾ। ਅਦਾਲਤ ਦਾ ਜਿਹੜਾ ਕਾਨੂੰਨ ਦਾ ਜਿਹੜਾ ਡੰਡਾ, ਉਹ ਕਾਨੂੰਨ ਡੰਡਾ ਜੇ ਸਾਡੇ ਉੱਤੇ ਨਾ ਹੋਊ ਤਾਂ ਅਸੀਂ ਆਪਦੀਆਂ ਮਨਾਹੀਆਂ ਕਰਾਂਗੇ, ਅਸੀਂ ਬਹੁਤ ਕੁਛ। ਹੁਣ ਜੇ ਟ੍ਰੈਫਿਕ ਦੀ ਰੂਲ ਦੇ ਮੰਨ ਲਓ, ਜੇ ਟ੍ਰੈਫਿਕ ਦਾ ਰੂਲ ਹੀ ਅਸੀਂ ਕਾਨੂੰਨ ਦੇ ਡੰਡੇ ਮੁਤਾਬਕ ਵਰਤਦੇ ਹਾਂ ਇੱਥੇ ਜਿਹੜੇ ਮੁਲਕਾਂ ਚ ਰਹਿੰਦੇ ਹਾਂ, ਤਾਂ ਉਹ ਟ੍ਰੈਫਿਕ ਉਨਾ ਹੀ ਸੁਚਾਰੂ ਆ। ਤੇ ਇੰਡੀਆ ਦੇ ਵਿੱਚ ਕਿੱਥੇ ਆ ਉਹ ਟ੍ਰੈਫਿਕ ਦਾ ਸਟਰਕਚਰ? ਹਾਲਾਂਕਿ ਜੇ ਉੱਥੇ ਮੰਨਿਆ ਜਾਵੇ ਤਾਂ ਉੱਥੇ ਅਦਾਲਤਾਂ ਸਖ਼ਤ ਤੋਂ ਸਖ਼ਤ ਫੈਸਲੇ ਦੇ ਸਕਦੀਆਂ, ਪਰ ਨਹੀਂ ਦਿੰਦੀਆਂ। ਉਹਨਾਂ ਨੂੰ ਪਤਾ ਵੀ ਸਰਕਾਰਾਂ ਤੋਂ ਇੰਪਲੀਮੈਂਟ ਨਹੀਂ ਹੋਣਾ, ਸਰਕਾਰਾਂ ਹੋਰ ਕੰਮ ਹੀ ਨਹੀਂ ਸੂਟ ਆਉਂਦੇ। ਜੇ ਹੁਣ ਅਦਾਲਤ ਇਹ ਕਹਿ ਦੇ ਵੀ ਭਾਈ ਕੱਲ ਤੋਂ ਜਿਹੜਾ ਡਿਲੀਵਰ ਆ ਕਾਨੂੰਨ ਆ, ਕਾਨੂੰਨ ਬਣਨਾ ਹੋਰ ਗੱਲ ਹੁੰਦੀ ਆ, ਕਾਨੂੰਨ ਦੀ ਪਾਲਣ ਕਰਨੀ ਜਾਂ ਉਹਨੂੰ ਡਿਲੀਵਰ ਕਰਨਾ ਲੋਕਾਂ ਤੇ ਹੋਰ ਗੱਲ ਆ। ਤੇ ਜੇ ਸਰਕਾਰ ਅਦਾਲਤ ਸਖ਼ਤੀ ਨਾਲ ਫੈਸਲਾ ਕਰਦੇ ਵੀ ਭਾਈ ਟ੍ਰੈਫਿਕ ਦਾ ਜਿਹੜਾ ਕਾਨੂੰਨ ਆ ਉਹ 100% ਡਿਲੀਵਰ ਹੋਣਾ ਚਾਹੀਦਾ, ਤੁਹਾਨੂੰ ਇੱਕ ਮਹੀਨਾ ਦਿੱਤਾ, ਇੱਕ ਮਹੀਨੇ ਚ ਸਾਰੇ ਸਾਈਨ ਹੋਣੇ ਚਾਹੀਦੇ ਆ, ਲਾਇਸੈਂਸਾਂ ਦੀ ਪੜਤਾਲ ਹੋਣੀ ਚਾਹੀਦੀ ਆ, ਤੇ ਉਹਦੇ ਜਿਹੜੇ ਚਲਾਣ ਹੋਣੇ ਚਾਹੀਦੇ। ਪਰ ਉਹ ਰੌਲਾ ਤਾਂ ਹੀ ਆ ਵੀ ਚਲਾਣ 500 ਰੁਪਏ ਲੈ ਕੇ ਛੱਡੀ ਜਾਂਦੇ ਉੱਥੇ ਬੰਦੇ, ਤੇ ਤੁਸੀਂ ਕੀ ਕਰਨੀ ਆ ਅਦਾਲਤਾਂ ਤੇ ਕਾਨੂੰਨ? ਸੋ ਅਦਾਲਤਾਂ ਤੇ ਕਾਨੂੰਨਾਂ ਦਾ ਖਿਲਵਾੜ ਵੱਡੇ ਪੱਧਰ ਤੇ ਵੀ ਹੁੰਦਾ, ਛੋਟੇ ਪੱਧਰ ਤੇ ਵੀ ਹੁੰਦਾ, ਤੇ ਪਰ ਫਰਕ ਸਿਰਫ ਇੰਨਾ ਗਾ ਵੀ ਇੱਕ ਅੱਧਾ ਜਦੋਂ ਫੈਸਲਾ ਆ ਜਾਂਦਾ ਤੇ ਤਾੜੀਆਂ ਪਾ ਦਿੰਦੇ ਵੀ ਕਾ ਬਾਤ ਆ, ਕਿਆ ਬਾਤ ਆ। ਹਾਲਾਂਕਿ ਉਹ ਅੱਤ ਕਥਨੀ ਨੀ ਜੀ, ਉਹ ਜਿਹੜੀ ਅਕਸਰ ਅਸੀਂ ਕਹਿੰਦੇ ਨੇ ਫਲਾਨਾ ਬੰਦਾ, ਪਹਿਲਾਂ ਵੀ ਮੈਂ ਪਰਸਨਲ ਤੇ ਕਿਹਾ ਸੀ, ਬੜਾ ਇਮਾਨਦਾਰ ਆ। ਇਮਾਨਦਾਰ ਹੋਣਾ ਜਾਂ ਇਮਾਨਦਾਰ ਦਿਖਾਵਾ ਕਰਨਾ, ਉਹ ਕੋਈ ਕਿੱਡੀ ਕੁ ਬਹਾਦਰੀ ਦੀ ਗੱਲ ਆ, ਕਿੱਡੀ ਕੁ ਮਹਾਨਤਾ ਦੀ ਗੱਲ ਆ? ਇਮਾਨਦਾਰ ਹੋਣਾ ਹੀ ਚਾਹੀਦਾ ਸਾਨੂੰ। ਅਸਲ ਚ ਗੱਲ ਇਹ ਆ ਵੀ ਸਾਨੂੰ ਇਮਾਨਦਾਰ ਹੋਣਾ ਹੀ ਚਾਹੀਦਾ, ਬਸ ਇਹਦਾ ਇਹੀ ਜਵਾਬ ਆ। ਤੇ ਜੇ ਅਸੀਂ ਕੀ ਕਰਦੇ ਹਾਂ, ਅਸੀਂ ਲੋਕਾਂ ਦੀਆਂ ਗੱਲਾਂ ਕਰਦੇ, ਫਲਾਨੇ ਬੰਦੇ ਨੂੰ ਬਟੂਆ ਤੇ ਆਇਆ, ਉਹਨੇ ਮੋੜ ਦਿੱਤਾ, ਇਮਾਨਦਾਰੀ ਦੀ ਮਿਸਾਲ ਦਿੱਤੀ। ਉਹ ਯਾਰ ਇਮਾਨਦਾਰੀ ਦੀ ਮਿਸਾਲ ਕੀ ਦਿੱਤੀ? ਜਿਹਦਾ ਬਟੂਆ ਸੀ, ਜਿਹਨੂੰ ਚੀਜ਼ ਸੀ, ਉਹਨੇ ਫੜਾ ਤਾ, ਕੀ ਉਹਦਾ ਉਹਨੇ ਆਪਦਾ ਕੰਮ ਕੀਤਾ, ਡਿਊਟੀ ਨਿਭਾਈ ਆ? ਕਿਉਂਕਿ ਅਸੀਂ ਇਮਾਨਦਾਰ ਨੀ, ਮਾਫ਼ੀ ਚਾਹੁਣਾ, ਅਸੀਂ ਕਿਤੇ ਨਾ ਕਿਤੇ ਆਪ ਦੇ ਵਿੱਚ ਕੋਈ ਕਮੀਆਂ ਹੁੰਦੀਆਂ, ਤਾਂ ਕਰਕੇ ਅਸੀਂ ਫਿਰ ਦੂਜਿਆਂ ਨੂੰ, ਸਾਨੂੰ ਉਹ ਦੂਜਿਆਂ ਦੀਆਂ ਗੱਲਾਂ ਵੱਡੀਆਂ ਲੱਗਣ ਲੱਗ ਜਾਂਦੀਆਂ। ਸੋ ਕਾਨੂੰਨ ਪਹਿਲਾਂ ਹੀ ਵੱਡਾ ਸੀ ਜੀ, ਪਹਿਲਾਂ ਹੀ ਵੱਡਾ ਹੋਣਾ ਚਾਹੀਦਾ, ਪਰ ਮਾਫ਼ੀ ਚਾਹੁਣਾ ਵੀ ਅਨਫੋਰਚੁਨੇਟਲੀ ਕਾਨੂੰਨ ਨੂੰ ਜਿਹੜਾ ਇੱਕ ਹਰੇਕ ਬੰਦਾ ਆਪਦੇ ਢੰਗ ਨਾਲ ਜਿਹੜਾ ਮੋੜ ਰਿਹਾ, ਟਵਿਸਟ ਕਰ ਰਿਹਾ, ਆਪਦੇ ਢੰਗ ਨਾਲ ਵਰਤ ਰਿਹਾ। ਜਿਹੜੇ ਸਿਆਸੀ ਲੋਕ ਜੱਜਾਂ ਦੀ ਅਪੁਆਇੰਟਮੈਂਟ ਕਰਦੇ ਆ, ਉਹ ਫਿਰ ਜੱਜਾਂ ਤੋਂ ਵੀ ਆਪਦੀ ਸਤਿ ਸ੍ਰੀ ਅਕਾਲ ਦਾ ਜਿਹੜੀ ਅਭਿਲੇਖਾ ਜਾਂ ਅਭਿਆਸ ਆ ਤਾਂ ਰੱਖਦੇ ਹੀ ਆ ਵੀ ਸਤਿ ਸ੍ਰੀ ਅਕਾਲ ਬੁਲਾਉਣ ਉਹਨਾਂ ਨੂੰ
ਜੀ। ਬ੍ਰੈਂਡ ਸਾਹਿਬ ਉਹਨਾਂ ਨੇ ਨਾਲ ਹੀ ਨਾਲ ਗੁਰਦਾਸਪੁਰ ਸੀਟ ਬਾਰੇ ਵੀ ਕਹਿੰਦੇ ਅਪਡੇਟ ਦਿਓ, ਕਹਿੰਦੇ ਕਾਫੀ ਜੋੜ ਤੋੜ ਹੋ ਰਹੀ ਹੈ ਉੱਥੇ।
ਦੇਖੋ ਗੁਰਦਾਸਪੁਰ ਸੀਟ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਤਾਂ ਕਾਂਗਰਸ ਨੂੰ ਜਿਹੜਾ ਸੱਤਾਧਾਰੀ ਹੋਣ ਦਾ ਜਿਹੜਾ ਬੈਨੀਫਿਟ ਕਾਂਗਰਸ ਨੂੰ ਮਿਲਣਾ, ਦੂਜਾ ਕਾਂਗਰਸ ਜਿਹੜੀ ਐਤਕੀ ਪਿਛਲੇ ਨਤੀਜੇ ਆਏ ਸੀ ਤੇ ਗੁਰਦਾਸਪੁਰ ਹਲਕੇ ਚ 7 MLA ਜਿੱਤੇ ਹੋਏ ਆ ਜੀ। ਹੁਣ ਜਿੱਥੇ 7 MLA ਵੱਡੇ ਫਰਕ ਨਾਲ ਜਿੱਤੇ ਹੋਏ ਆ, ਉਹ ਏਰੀਆ ਦੇ ਵਿੱਚ MLA ਆਪਦੀਆਂ ਵੋਟਾਂ ਜੇ ਪਵਾ ਲੈਂਦਾ ਤਾਂ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਹੱਕ ਚ ਜਾਂਦੀਆਂ। ਤੇ ਜਿਹੜੇ ਸਲਾਰੀਆ ਦੀ ਗੱਲ ਆ, ਜਿਹੜਾ ਭਾਜਪਾ ਬੰਨੀ ਉਹ ਜਿਹੜਾ ਕੈਂਡੀਡੇਟ ਕੰਪੀਟੀਸ਼ਨ ਦੇ ਸਕਦਾ, ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਬੰਦਾ ਇੱਕ ਵੱਡਾ ਬਿਜ਼ਨਸਮੈਨ ਆ, ਪਰ ਆਮ ਲੋਕਾਂ ਨਾਲ ਉਹਦਾ ਕੋਈ ਵਾਹ ਵਾਸਤਾ ਨੀ। ਰਾਮਦੇਵ ਤੇ ਜਾਂ ਭਾਜਪਾ ਦਾ ਜਿਹੜਾ ਚਹੇਤਾ ਹੋਣ ਕਾਰਨ ਉਹਨਾਂ ਨੂੰ ਸੀਟ ਮਿਲੀ ਆ, ਤੇ ਉਹ ਮੈਨੂੰ ਨੀ ਲੱਗਦਾ ਵੀ ਉਹ ਜਿਹੜਾ ਆਮ ਲੋਕਾਂ ਦਾ ਕੈਂਡੀਡੇਟ ਦੇ ਤੌਰ ਤੇ ਨਿਕਲ ਆਉਣਗੇ। ਤੇ ਜਿਹੜੇ ਆਰਮੀ ਆਫਿਸਰ ਮਿਲੀ ਆ ਜਿਹਨਾਂ ਨੂੰ ਟਿਕਟ ਆਮ ਆਦਮੀ ਪਾਰਟੀ ਬੰਨੀਓ, ਉਹਨਾਂ ਦੇ ਮਾਮਲੇ ਦੇ ਵਿੱਚ ਵੀ ਮੈਨੂੰ ਕਿਤੇ ਅਜੇ ਤੱਕ ਲੱਗ ਨੀ ਰਿਹਾ ਵੀ ਉਹ ਕੰਪੀਟੀਸ਼ਨ ਦੇਣਗੇ। ਤੇ ਦੂਜਾ ਇਹ ਆ ਵੀ ਕਈ ਵਾਰੀ ਕੀ ਹੁੰਦਾ ਐਂਟੀ ਗਵਰਨਮੈਂਟ ਵੋਟ ਪੈ ਜਾਂਦੀ ਹੁੰਦੀ ਆ, ਪਰ ਹਜੇ ਤੱਕ ਜਿਹੜਾ ਕਾਂਗਰਸ ਸਰਕਾਰ ਬਣੀ ਨੂੰ ਥੋੜਾ ਚਿਰ ਹੋਣ ਕਰਕੇ ਅਜੇ ਉਨੀ ਐਂਟੀ ਵੋਟ ਨਹੀਂ ਆਈ ਆ, ਤੇ ਮੈਨੂੰ ਨੀ ਲੱਗਦਾ ਵੀ ਕਾਂਗਰਸ ਇਹ ਸੀਟ ਲੂਜ਼ ਕਰੂਗੀ। ਇਹ ਕਾਫੀ ਲੰਮੇ ਚਿਰ ਬਾਅਦ ਕਾਂਗਰਸ ਦੀ ਝੋਲੀ ਪਊਗੀ ਇਹ ਸੀਟ, ਜਿਹੜਾ ਦੇਖਣ ਨੂੰ ਇਹ ਲੱਗ ਰਿਹਾ ਇਸ ਟਾਈਮ
ਜੀ। ਅੱਗੇ ਕੋਹਲੀ ਸਾਹਿਬ ਸਾਡੇ ਨਾਲ ਜੁੜੇ ਨੇ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ, ਤੁਹਾਡਾ ਬਹੁਤ ਬਹੁਤ ਸਵਾਗਤ। ਇਹਨਾਂ ਨੇ ਇੱਕ ਖਬਰ ਦੀ ਅਟੈਚਮੈਂਟ ਭੇਜੀ ਹੈ ਜੀ, ਖਬਰ ਹੈਗੀ ਹੈ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲੋਕ ਢਾਡੀ ਗਾਇਕ ਇਦੂ ਸ਼ਰੀਫ ਹੋਰਾਂ ਨੂੰ ਵਿੱਤੀ ਸਹਾਇਤਾ ਭੇਂਟ ਕੀਤੀ ਆ। ਸੋ ਜਿਹੜੇ ਕਿ ਅੱਜ ਕੱਲ ਅਧਰੰਗ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ, ਪ੍ਰਸਿੱਧ ਢਾਡੀ ਰਹੇ ਨੇ ਲੋਕ ਗਾਇਕ ਇਦੂ ਸ਼ਰੀਫ, ਉਹਨਾਂ ਦੇ ਘਰ ਜਾ ਕੇ ਕਹਿੰਦੇ ਉਹਨਾਂ ਦੇ ਕੋਲ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਆ ਉਹਨਾਂ ਨੂੰ ਭੇਂਟ ਕੀਤੀ ਆ ਸਿੱਧੂ ਸਾਹਿਬ ਨੇ। ਸੋ ਕਾਫੀ ਵਧੀਆ ਕੰਮ ਹਮੇਸ਼ਾ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਕਰਦੇ ਆ ਰਹੇ ਆ। ਸੋ ਜਿਹੜਾ ਵੀ ਮੰਤਰਾਲਾ ਉਹਨਾਂ ਦੇ ਕੋਲ ਰਿਹਾ ਉਹਨਾਂ ਨੇ ਹਮੇਸ਼ਾ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਆ ਕਿ ਉਹ ਲੋਕ ਭਲਾਈ ਦੇ ਲਈ ਅੱਗੇ ਆ ਕੇ ਕੰਮ ਕਰ ਸਕਣ। ਸੋ ਜਿਹੜੇ ਸਾਡੇ ਬਹੁਤ ਸਾਰੇ ਇਹੋ ਜਿਹੇ ਕਮਾਲ ਦੇ ਜਿਹੜੇ ਕਲਾਕਾਰ ਨੇ ਇਦੂ ਸ਼ਰੀਫ ਵਰਗੇ ਜਿਹੜੇ ਕਿ ਆਮ ਤੌਰ ਤੇ ਲਤਾੜੇ ਜਾਂਦੇ ਆ ਆਮ ਲੋਕਾਂ ਵੱਲੋਂ, ਪਰ ਇਹੋ ਜਿਹੇ ਲੋਕਾਂ ਦੀ ਬਾਂਹ ਫੜਨੀ ਜਿਹੜੀ ਆ ਇਹ ਵੀ ਇੱਕ ਬਹੁਤ ਵਧੀਆ ਕਦਮ ਆ। ਸੋ ਕੋਹਲੀ ਸਾਹਿਬ ਖਬਰ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ, ਕੀ ਕਹਿਣਾ ਚਾਹੋਗੇ ਬਰਾੜ ਸਾਹਿਬ?
ਦੇਖੋ ਨਵਜੋਤ ਸਿੱਧੂ ਨੂੰ ਖੁਦ ਨੂੰ ਪਿਛਲੇ ਹਫਤੇ ਅਵਾਰਡ ਦਿੱਤਾ ਗਿਆ ਸੀ ਜੀ, 1 ਲੱਖ ਰੁਪਿਆ ਇਨਾਮ ਦਿੱਤਾ ਗਿਆ ਸੀ ਇੱਕ ਸੰਸਥਾ ਵੱਲੋਂ, ਤੇ ਉਸ ਇਨਾਮ ਲੈਣ ਸਾਰ ਹੀ ਉਹਨਾਂ ਨੇ ਡਿਕਲੇਅਰ ਕਰਤਾ ਸੀ ਵੀ ਮੈਂ ਇਹ ਜਿੰਨਾ ਵੀ ਇਨਾਮ ਮੈਨੂੰ ਇਹ ਦਿੱਤਾ ਜਾ ਰਿਹਾ ਉਹਦੇ ਬਰਾਬਰ ਦਾ ਪੈਸਾ ਮੈਂ ਆਪਣੀ ਜੇਬ ਚੋਂ ਪਾ ਕੇ ਤੇ ਜਿਹੜੇ ਲੋੜਵੰਦ ਬੰਦੇ ਤੱਕ ਪਹੁੰਚਦਾ ਕਰੂੰਗਾ। ਤੇ ਉਹਨਾਂ ਨੇ ਜਿਹੜਾ ਇਦੂ ਸ਼ਰੀਫ ਪਿਛਲੇ ਦਿਨੀ ਕਾਫੀ ਚਰਚਾ ਚ ਆਏ ਸਨ ਜਦੋਂ ਉਧਰੰਗ ਨਾਲ ਜੂਝ ਰਹੇ ਸੀ, ਬਾਹਰਾਂ ਵੀ ਲੋਕਾਂ ਨੇ ਬਹੁਤ ਸਾਰੀ ਹੈਲਪ ਉਹਨਾਂ ਨੂੰ ਭੇਜੀ ਸੀ ਤੇ ਬੜੀ ਉਹ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ, ਇੱਕ ਬਹੁਤ ਹੀ ਵਧੀਆ ਖੂਬਸੂਰਤ ਜਿਹੜੀ ਇੱਕ ਪਰੰਪਰਾ ਨੂੰ ਕਾਇਮ ਰੱਖਣ ਵਾਲਾ ਕਲਾਕਾਰ ਆ ਜੀ। ਤੇ ਕੱਲ ਉਹਨਾਂ ਨੇ ਫਿਰ ਸਪੈਸ਼ਲ ਉਹਨਾਂ ਦੇ ਘਰ ਜਾ ਕੇ ਪਾਤਰ ਸਾਹਿਬ ਨਾਲ ਸਨ ਉਹਨਾਂ ਦੇ, ਤੇ ਉਹ ਜਾ ਕੇ ਉਹਨਾਂ ਨੂੰ ਜਿਹੜਾ 2 ਲੱਖ ਦਾ ਜਿਹੜਾ ਚੈੱਕ ਦੇ ਕੇ ਆਏ ਆ। ਤੇ ਇਹ ਇੱਕ ਇੱਕ ਮੰਤਰੀ ਦਾ ਹਰ ਪੱਖ ਬਾਰੇ ਸੋਚਣ ਦਾ ਜਿਹੜਾ ਇੱਕ ਨਜ਼ਰੀਆ ਹੁੰਦਾ ਉਹ ਉਹਨਾਂ ਨੇ ਸ਼ੋਅ ਕੀਤਾ ਹੈਗਾ ਜੀ। ਨਵਜੋਤ ਸਿੱਧੂ ਨੂੰ ਨਾ ਚਾਹੁਣ ਵਾਲੇ ਜੋ ਮਰਜ਼ੀ ਕਹੀ ਜਾਣ, ਉਹਨੂੰ ਕੋਈ ਕਿਹੜਾ ਮਰਜ਼ੀ ਚੁਟਕਲਿਆਂ ਦਾ ਪਾਤਰ ਬਣਾਈ ਜਾਣ, ਪਰ ਹੁਣ ਤੱਕ ਦੀ ਜਿਹੜਾ ਸਿਆਸੀ ਜੀਵਨ ਰਿਹਾ ਨਵਜੋਤ ਸਿੱਧੂ ਦੇ ਪਰਿਵਾਰ ਦਾ, ਚਾਹੇ ਮੈਡਮ ਨਵਜੋਤ ਕੌਰ ਸਿੱਧੂ ਨੇ ਜੋ ਆਪਦਾ ਰੋਲ ਨਿਭਾਇਆ, ਤੇ ਚਾਹੇ ਹੁਣ ਨਵਜੋਤ ਸਿੱਧੂ ਜਦੋਂ ਕਿ ਹੁਣ ਤੱਕ ਤਾਂ ਉਹਨਾਂ ਨੂੰ ਵਰਤਿਆ ਇੱਕ ਸ਼ੋਅ ਪੀਸ ਦੇ ਤੌਰ ਤੇ ਗਿਆ ਸੀ, ਪਹਿਲੀ ਵਾਰ ਉਸ ਸ਼ੋਅ ਪੀਸ ਨੇ ਅੜ ਕੇ ਆਪਦੀ ਸੀਟ ਲਈ ਆ, ਉਹਨੇ ਕਿਹਾ ਵੀ ਮੈਂ ਸ਼ੋਅ ਪੀਸ ਦੇ ਤੌਰ ਤੇ, ਉਹਨੇ ਸਾਰੀਆਂ ਪਾਰਟੀਆਂ ਨੂੰ ਅਪਰੋਚ ਕੀਤੀ ਤੇ ਉਹਨੇ ਇੱਕੋ ਗੱਲ ਸ਼ਰਤ ਰੱਖੀ ਸੀ ਵੀ ਮੈਂ ਹੁਣ ਆਪਦਾ ਨਾਂ ਨੀ ਵੇਚਣਾ, ਮੈਂ ਹੁਣ ਆਪ ਕੰਮ ਕਰਨਾ ਹੈਗਾ। ਤਾਂ ਉਹ ਲੋਕਾਂ ਨੂੰ ਉਦੋਂ ਲੱਗਦਾ ਸੀਗਾ ਵੀ ਇਹ ਬੰਦੇ ਦਾ ਸਟਾਰਡਮ ਵੇਚੋ, ਸੀਟਾਂ ਲਓ, ਉਦੋਂ ਬਾਅਦ ਇਹਨੂੰ ਛੱਡ ਦਿਓ ਟੀਵੀ ਤੇ ਬੈਠਣ ਜੋਗਾ, ਪਰ ਪਹਿਲੀ ਵਾਰ ਉਹਨਾਂ ਨੂੰ ਜ਼ਮੀਨੀ ਕੰਮ ਦਿੱਤਾ ਗਿਆ ਤੇ ਜ਼ਮੀਨੀ ਕੰਮ ਦੇ ਵਿੱਚ ਉਹਨਾਂ ਨੇ ਨਤੀਜੇ ਦਿੱਤੇ ਆ। ਜਿਹੜੇ ਦੋਸ਼ ਉਹਨਾਂ ਤੇ ਲੱਗਦੇ ਸੀ ਵੀ ਉਹ ਬੰਬੇ ਬੈਠੇ ਰਹਿਣਗੇ, ਉਹਨਾਂ ਨੇ ਇਹ ਨੀ ਕਰਨਾ, ਉਹਨਾਂ ਨੇ ਉਹ ਨੀ ਕਰਨਾ, ਉਹ ਸਾਰੀਆਂ ਚੀਜ਼ਾਂ ਲੋਕਾਂ ਦੀਆਂ ਝੂਠੀਆਂ ਸਾਬਤ ਕਰਤੀਆਂ ਉਸ ਬੰਦੇ ਨੇ, ਤੇ ਪੂਰੇ ਗੜਕੇ ਨਾਲ ਉਹ ਕੰਮ ਕਰ ਰਿਹਾ। ਕੈਪਟਨ ਦੀ ਵਿਰੋਧਤਾ ਦੇ ਬਾਵਜੂਦ ਉਹਨੇ 2-3 ਪ੍ਰੋਜੈਕਟਾਂ ਦੇ ਉੱਤੇ ਸਟੈਂਡ ਲਿਆ ਤੇ ਅਖੀਰ ਕੈਪਟਨ ਨੂੰ ਝੁਕਣਾ ਪਿਆ। ਸੋ ਹਾਲੇ ਤੱਕ ਜਿਹੜਾ ਨਵਜੋਤ ਸਿੱਧੂ ਤੇ ਕੋਈ ਲੱਗ ਨੀ ਰਿਹਾ ਵੀ ਕੋਈ ਕਿਸੇ ਕਿਸਮ ਦਾ ਜਿਹੜਾ ਦਾਗ ਜਾਂ ਕੋਈ ਉਂਗਲ ਉੱਠਦੀ ਆ। ਸੋ ਸਾਨੂੰ ਬੇਨਤੀ ਆ ਵੀ ਜੈਲਸ ਫੈਕਟਰ ਛੱਡ ਕੇ ਤੇ ਸਾਨੂੰ ਕੀਤੇ ਕੰਮਾਂ ਦਾ ਧਿਆਨ ਦੇਣਾ ਚਾਹੀਦਾ। ਹਾਂ, ਜਦੋਂ ਕੱਲ ਨੂੰ ਕੁਛ ਮਾੜਾ ਕਰਨਗੇ ਜਾਂ ਮਾੜਾ ਕਰਤਾ ਤਾਂ ਉਦੋਂ ਬਾਅਦ ਆਪਾਂ ਕਿਹੜਾ ਆਪਣੀ ਕਿਹੜਾ ਜਵਾਨ ਨੂੰ ਤਾਲਾ ਲਾ ਕੇ ਉਦੋਂ ਆਪਾਂ ਮਾੜਾ ਕਹਿਣ ਲੱਗ ਜਾਂਗੇ, ਪਰ ਫਿਲਹਾਲ ਮਾੜਾ ਨਹੀਂ ਕੀਤਾ
ਜੀ। ਜੀ ਸੋ ਅੱਗੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ, ਜੋਗਿੰਦਰ ਸਿੰਘ ਸੋਹੀ ਹੁਰੀ ਜੁੜੇ ਨੇ ਤੇ ਗੁਰਵਿੰਦਰ ਸਿੰਘ ਜੁੜੇ ਨੇ। ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਿੰਟੂ ਭਾਜੀ ਤੁਹਾਨੂੰ ਵੀ ਤੇ ਮੈਨੂੰ ਵੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਪ੍ਰੋਗਰਾਮ ਪਸੰਦ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਚ ਸ਼ਾਮਲ ਹੋਇਆ ਕਰੋ, ਆਪਣੇ ਵਿਚਾਰ ਵੀ ਜ਼ਰੂਰ ਭੇਜਿਆ ਕਰੋ। ਜੋਗਿੰਦਰ ਸਿੰਘ ਸੋਹੀ ਹੁਰੀ ਇਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਜੀ ਤੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ। ਤੇ ਅੱਗੇ ਈਮੇਲ ਦੇ ਜ਼ਰੀਏ ਟੈਰੀ ਲੋਚਮ ਹੋਰੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਮਾਹੌਲ ਠੀਕ ਹੈ ਮੂਵੀ, ਕਹਿੰਦੇ ਬਹੁਤ ਸੋਹਣੀ ਮੂਵੀ ਸੀਗੀ ਤੇ ਇਹਦੇ ਕਹਿੰਦੇ ਸੌਂਗ ਵੀ ਵਧੀਆ ਨੇ। ਸੋ ਬਿਲਕੁਲ ਜੀ, ਆਪਾਂ ਅੱਗੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਸ ਮੂਵੀ ਦਾ ਸੌਂਗ। ਟੈਰੀ ਜੀ ਸਾਡੇ ਨਾਲ ਇਕਦਮ ਬਣੇ ਰਹੋ ਤੁਸੀਂ ਪ੍ਰੋਗਰਾਮ ਚ। ਹੈਰੀ ਸਿਵੀਆ ਜੀ ਅੱਗੇ ਸਾਡੇ ਨਾਲ ਜੁੜੇ ਨੇ ਡੈਂਡੀ ਨੌਂਗ ਤੋਂ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਉਹਨਾਂ ਨੇ ਤੇ ਪ੍ਰੋਗਰਾਮ ਚ ਮੈਨੂੰ ਲੱਗਦਾ ਪਹਿਲੀ ਵਾਰ ਆਉਣਾ ਕੀਤਾ ਹੈ ਹੈਰੀ ਜੀ ਤੁਸੀਂ, ਤੇ ਆਇਆ ਕਰੋ ਪ੍ਰੋਗਰਾਮ ਚ, ਚੰਗਾ ਲੱਗਦਾ ਤੇ ਤੁਹਾਡੇ ਵਰਗੇ ਸਾਰੇ ਦੋਸਤਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਵੀ ਰੌਣਕ ਲੱਗਦੀ ਹੈ। ਲਹਿਰਾਂ ਵਹਿਰਾਂ ਜਿਹੜੀਆਂ ਉਹ ਅਸਲ ਦੇ ਵਿੱਚ ਤਾਂ ਹੀ ਲੱਗਦੀਆਂ ਹਨਾ। ਭੁਪਿੰਦਰ ਲਾਂਬਾ ਜੀ ਅੱਗੇ ਸਾਡੇ ਨਾਲ ਜੁੜੇ ਨੇ, ਇੰਜੋਇੰਗ ਕਹਿੰਦੇ ਯੂਅਰ ਪ੍ਰੋਗਰਾਮ, ਸਤਿ ਸ੍ਰੀ ਅਕਾਲ ਜੀ ਟੂ ਬੋਥ ਆਫ ਯੂ, ਪ੍ਰੋਗਰਾਮ ਕਹਿੰਦੇ ਬਹੁਤ ਅੱਛਾ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਤੇ ਧੰਨਵਾਦ ਵੀ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਭੁਪਿੰਦਰ ਜੀ ਇਹ ਚੰਗਾ ਲੱਗਦਾ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਸਾਰੇ ਜੁੜਦੇ ਹੋ ਤੇ ਸਾਡਾ ਹੌਸਲਾ ਜਿਹੜਾ ਸੀ ਉਹ ਵੀ ਦੁੱਗਣਾ ਹੁੰਦਾ ਪ੍ਰੋਗਰਾਮ ਪੇਸ਼ ਕਰਨ ਵੇਲੇ ਹਨਾ ਸੋ ਬਹੁਤ ਬਹੁਤ ਧੰਨਵਾਦ ਅੱਗੇ ਗੌਰਵ ਸ਼ਰਮਾ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੌਰਵ ਜੀ ਤੁਹਾਨੂੰ ਤੇ ਕਹਿੰਦੇ ਬਰਾੜ ਸਾਹਿਬ ਪੰਜਾਬ ਚ ਭੱਠਲ ਜੀ ਦਾ 84 ਲੱਖ ਕਿਰਾਇਆ ਮਾਫ਼ੀ ਤੇ ਚਰਨਜੀਤ ਚੰਨੀ ਜੀ ਨੂੰ ਪ੍ਰੀਖਿਆ ਵਿਚ ਰਿਆਇਤ ਦੇਣ ਦੀ ਬੜੀ ਚਰਚਾ ਜੀ ਕਹਿੰਦੇ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ
ਦੇਖੋ ਜੀ ਇਹ ਰੇਵੜੀਆਂ ਆਪਦਿਆਂ ਨੂੰ ਵੰਡਦੇ ਰਹੀ ਆ ਲੋਕ ਤੇ ਉਹੀ ਚੀਜ਼ ਹੋਇਆ ਜੀ ਭੱਠਲ ਚਾਹੇ ਰਜਿੰਦਰ ਕੌਰ ਭੱਠਲ ਨੂੰ ਵੈਸੇ ਜਿਹੜੀ ਬਾਜ਼ਾਰ ਦੇ ਵਿੱਚ ਉਹ ਜਾਂ ਕਾਂਗਰਸ ਦੇ ਹੁਣ ਰਾਜਕਾਜ ਦੇ ਵਿੱਚ ਉਹ ਸਪੇਸ ਨਹੀਂ ਮਿਲ ਰਿਹਾ ਜਾਂ ਮਿਲਣਾ ਚਾਹੀਦਾ ਸੀ ਤੇ ਉਹ ਤਾਂ ਇੱਕ ਪਾਸੇ ਇੱਕ ਢੰਗ ਨਾਲ ਜਿਹੜਾ ਉਹਨਾਂ ਨੂੰ ਖੁੱਡੇ ਲੈਣ ਵਾਲੀ ਗੱਲ ਹੈਗੀ ਆ ਲੱਗੇ ਹੋਏ ਆ ਕਿਉਂਕਿ ਸ਼ੁਰੂ ਤੋਂ ਹੀ ਉਹਨਾਂ ਦਾ ਤੇ ਕੈਪਟਨ ਦਾ ਜਿਹੜਾ 36 ਦਾ ਅੰਕੜਾ ਰਿਹਾ ਪਰ ਦੂਜੇ ਪਾਸੇ ਉਹਨਾਂ ਨੂੰ ਚੁੱਪ ਕਰਕੇ ਬਹਾਉਣ ਲਈ ਜਿਹੜੀਆਂ ਇਹ ਗੱਲਾਂ ਕੀਤੀਆਂ ਗਈਆਂ ਉਹਨਾਂ ਦੀ ਸਰਕਾਰੀ ਕੋਠੀ ਦਾ ਜਿਹੜਾ ਕੇਸ ਚੱਲ ਰਿਹਾ ਸੀ ਜਿਹਦੇ ਤੇ 84 ਲੱਖ ਦੇ ਨੇੜ ਉਹਨਾਂ ਦਾ ਭੁਗਤਾਨ ਬਕਾਇਆ ਹੋਇਆ ਸੀ ਤੇ ਸਰਕਾਰ ਨੇ ਸਹਿਮਤੀ ਨਾਲ ਉਹਨੂੰ ਇੱਕ ਵਾਰੀ ਮਾਫ ਕਰਤਾ ਕਹਿੰਦੇ ਜੀ ਅਸੀਂ ਉਹਨਾਂ ਨੂੰ ਇਹ ਰਿਲੈਕਸੇਸ਼ਨ ਦਿੱਤੀ ਆ ਪਰ ਕਿਤੇ ਨਾ ਕਿਤੇ ਇਹ ਉਦਾਹਰਨ ਨਹੀਂ ਬਣ ਸਕੀ ਇਹ ਗੱਲ ਇਹ ਉਲਟਾ ਉਹਨਾਂ ਦੇ ਗਲੇ ਦੀ ਹੱਡੀ ਬਣ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਵਾਲ ਜਵਾਬ ਕਰਨਗੇ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਕਿਉਂ ਨੀ ਇਹ ਕਰ ਰਹੇ ਜਾਂ ਕਿਉਂ ਨੀ ਕੀਤਾ ਪਰ ਕੁੱਲ ਮਿਲਾ ਕੇ ਦੇਖੋ ਜੀ ਇਹ ਇੰਨੇ ਕੁ ਜਿਹੜੀਆਂ ਉਨਤਾਈਆਂ ਹੁੰਦੀਆਂ ਜਦੋਂ ਸਰਕਾਰਾਂ ਹੁੰਦੀਆਂ ਚੱਲਦੀ ਤੇ ਇੰਨਾ ਕੁ ਤਾਂ ਚਲਾਉਂਦੇ ਹੀ ਆ ਹਰ ਬੰਦੇ ਚਲਾਉਂਦਾ ਤੇ ਉਹ ਚਲਾ ਰਹੇ ਆ ਪਰ ਗੱਲ ਤਾਂ ਜ਼ਮੀਰ ਜਾਂ ਅਮਾਨ ਦੀ ਆ ਜਾਂਦੀ ਹੈ ਵੀ ਬੰਦੇ ਦਾ ਜ਼ਮੀਰ ਕੀ ਕਹਿੰਦਾ ਅਮਾਨ ਕੀ ਕਹਿੰਦਾ ਜੇ ਜ਼ਮੀਰ ਅਮਾਨ ਹੀ ਬੋਲਦਾ ਹੋਵੇ ਇਹਨਾਂ ਲੀਡਰਾਂ ਦਾ ਤਾਂ ਲੋਕਾਂ ਨੂੰ ਤਾਂ ਗੱਲ ਕਰਨੀ ਨਾ ਪਵੇ ਭੱਠਲ ਖੁਦ ਹੀ ਆ ਕੇ ਮੂਹਰੇ ਕਵੇ ਕਿ ਉਹਦੇ ਕੋਲ 84 ਲੱਖ ਨੀ ਹੈਗਾ ਤੇ 84 ਲੱਖ ਦੇ ਮੁੱਲ ਦੇ ਉਹਨੇ ਸਹੂਲਤਾਂ ਭੋਗੀਆਂ ਜਾਂ ਉਹਨੂੰ ਉਹਨੂੰ ਅਫੋਰਡ ਕੀਤਾ ਤਾਂ ਅਫੋਰਡ ਕਰਨ ਲਾਇਕ ਹੀ ਹੋਣੀ ਆ ਤਾਂ ਹੀ ਉੱਥੇ ਹੁਣ ਇਹ ਤਾਂ ਪਤਾ ਹੀ ਹੈ ਨਾ ਵੀ ਮੀਟਰ ਘੁੰਮਦਾ ਸੀ ਇੱਥੇ ਸੋ ਪਰ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਜਦੋਂ ਆਪਦੇ ਆਪ ਨੂੰ ਵੰਡਣਾ ਪੈਂਦਾ ਨਾ ਤੇ ਉਦੋਂ ਫਿਰ ਇਹ ਢੀਲ ਨੀ ਦਿੰਦੇ ਉਦੋਂ ਖੁੱਲੇ ਗੱਫੇ ਵੰਡਦੇ ਆ ਤੇ ਜਦੋਂ ਬਗਾਨਿਆਂ ਲਈ ਹੁੰਦਾ ਜਾਂ ਆਮ ਜਨਤਾ ਲਈ ਕੋਈ ਗੱਲ ਹੁੰਦੀ ਆ ਉਦੋਂ ਥੋੜੀ ਸੋਚ ਹੋਰ ਹੋ ਜਾਂਦੀ ਆ ਸੋ ਇਹ ਤਾਂ ਚੱਲਦਾ ਆ ਜੀ ਪਿਛੋਕੜ ਚ ਵੀ ਪਰ ਹੁਣ ਦੇਖਦੇ ਆ ਸਾਡਾ ਮੀਡੀਆ RTI ਵਰਕਰ ਤੇ ਇਸ ਮੁੱਦੇ ਨੂੰ ਕਿੰਨਾ ਕੁ ਲੈਵਲ ਤੇ ਚੱਕਦੇ ਆ ਤਾਂ ਕਿ ਸ਼ਾਇਦ ਜੇ ਚੰਗੇ ਮੁੱਦਾ ਚੰਗੇ ਢੰਗ ਨਾਲ ਚੱਕਿਆ ਜਾਵੇ ਤਾਂ ਵਾਪਸ ਕਰਨ ਲਈ ਮਜਬੂਰ ਵੀ ਹੋ ਸਕਦੀ ਹੈ ਸਰਕਾਰ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਅੱਜ ਇੰਨਾ ਹੀ ਕਿਉਂਕਿ ਅਸੀਂ ਇੱਕ ਦੋ ਮੁਲਾਕਾਤਾਂ ਜਿਹੜੀਆਂ ਉਹ ਵੀ ਪ੍ਰੋਗਰਾਮ ਦੇ ਵਿੱਚ ਅੱਜ ਕਰਨੀਆਂ ਨੇ ਸਾਡੇ ਨਾਲ ਹੈਲਥ ਡ੍ਰੌਪਸ ਤੋਂ ਸੁਨੀਲ ਵਰਮਾ ਜੁੜਨ ਜਾ ਰਹੇ ਨੇ ਤੇ ਬੇਸਮੈਂਟ ਭੰਗੜਾ ਬੈਟਲਸ ਤੋਂ ਅਜੀਤ ਚੌਹਾਨ ਹੋਰਾਂ ਨੇ ਕੁਝ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਆ ਸੋ ਅਗਲੇ ਘੰਟੇ ਦੇ ਵਿੱਚ ਅਸੀਂ ਉਹ ਮੁਲਾਕਾਤਾਂ ਵੀ ਲੈ ਕੇ ਆ ਰਹੇ ਹਾਂ ਤੇ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ
ਵਧੀਆ ਜੀ ਚੰਗਾ ਲੱਗਦਾ ਸੱਜਣ ਮਿੱਤਰ ਜੁੜਦੇ ਆ ਸਵਾਲ ਜਵਾਬ ਕਰਦੇ ਆ ਗੀਤ ਸੰਗੀਤ ਕਰਦੇ ਆ ਸੁਣਾਉਂਦੇ ਆ ਗੱਲਾਂ ਬਾਤਾਂ ਕਰਦੇ ਆ ਬਹੁਤ ਸਾਰੇ ਕਾਲਾਂ ਆਉਂਦੀਆਂ ਦਿਨ ਦੇ ਟਾਈਮ ਤੇ ਕੰਮ ਨੂੰ ਸਲਾਹਿਆ ਜਾਂਦਾ ਤਾਂ ਉਹ ਧੰਨਵਾਦੀਆਂ ਜੀ ਉਹਨਾਂ ਸਾਰੇ ਸੱਜਣਾ ਮਿੱਤਰਾਂ ਦੇ ਬਹੁਤ ਸਾਰਿਆਂ ਦੀ ਕਾਲ ਲੈ ਨਹੀਂ ਪਾਉਂਦੇ ਕਈ ਵਾਰੀ ਬਿਜ਼ੀ ਹੁੰਦੇ ਆ ਪਰ ਦੋਸਤੋ ਬੇਨਤੀ ਹੈ ਵੀ ਮੈਸੇਜ ਛੱਡ ਦਿਆ ਕਰੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਵਾਬ ਜ਼ਰੂਰ ਦਈਏ ਮੈਸੇਜ ਦਾ ਤੇ ਜਿਹੜੀ ਇਸ ਕਰਕੇ ਕਈ ਵਾਰੀ ਹੋ ਜਾਂਦਾ ਵੀ ਕੰਮ ਚੋਂ ਮੌਕੇ ਤੇ ਕਾਲ ਨਾ ਲਈ ਜਾ ਸਕੇ ਕਈ ਵਾਰੀ ਤਾਂ ਉਦੋਂ ਫਿਰ ਬਾਅਦ ਚ ਪਤਾ ਨੀ ਲੱਗਦਾ ਵੀ ਇਹ ਕੌਣ ਸੀ ਕਿਵੇਂ ਸੀ ਜੇ ਤੁਸੀਂ ਮੈਸੇਜ ਲਿਖ ਕੇ ਛੱਡ ਦਿਓਗੇ ਤਾਂ ਅਸੀਂ ਜ਼ਰੂਰ ਰਿਪਲਾਈ ਕਰਦੇ ਹਾਂ ਤੇ ਦੂਜਾ ਜਿਹੜਾ ਐਪ ਦੇ ਮਾਮਲੇ ਦੇ ਵਿੱਚ ਅਪਡੇਟ ਮੰਗੀ ਸੀਗੀ ਬਹੁਤ ਸਾਰੇ ਸੱਜਣਾਂ ਨੇ ਕੱਲ ਵੀ ਉਹ ਸਰਬਜੀਤ ਹੋਰਾਂ ਨੇ ਐਪ ਆ ਜਿਹੜਾ ਸਬਮਿਟ ਕਰਾ ਦਿੱਤਾ ਜੀ ਐਪਲ ਨੂੰ ਪਰ ਐਪਲ ਦਾ ਇੱਕ ਪ੍ਰੋਸੀਜਰ ਆ ਜੀ ਤੇ ਉਹ ਪ੍ਰੋਸੀਜਰ ਨਾਲ ਪਹਿਲਾਂ ਉਹ ਚੈੱਕਅਪ ਕਰਨਗੇ ਐਪ ਦੀ ਤੇ ਉਹਦਾ ਸਟੈਂਡਰਡ ਪਰਖਣਗੇ ਤੇ ਫੇਰ ਉਹ ਜਿਹੜੇ ਰਿਲੀਜ਼ ਕਰਨਗੇ ਤੇ ਦੇਖਦੇ ਆ ਹੁਣ ਕਿੰਨਾ ਟਾਈਮ ਲਾਉਂਦੇ ਆ ਕਈ ਵਾਰੀ ਉਹ 3 ਦਿਨ ਤੋਂ ਲੈ ਕੇ 1 ਹਫ਼ਤੇ ਤੱਕ ਲਾ ਦਿੰਦੇ ਆ ਪਰ ਜਿਹੜਾ ਸਾਡੇ ਐਂਡ ਤੋਂ ਜਿਹੜਾ ਕੰਮ ਸੀ ਉਹ ਐਪ ਦਾ ਹੋ ਚੁੱਕਿਆ ਤੇ 64 ਬਿਟ ਦਾ ਐਪ ਬਣਾ ਕੇ ਜਿਹੜਾ ਸਬਮਿਟ ਕਰ ਦਿੱਤਾ ਗਿਆ ਤੇ ਤੀਜਾ ਅਮਰਦੀਪ ਦੇਖੋ ਕਿੱਡੀ ਵਧੀਆ ਖੁਸ਼ੀ ਦੀ ਗੱਲ ਇਹ ਆ ਵੀ ਮੈਂ ਹੁਣ ਇੱਥੋਂ ਪ੍ਰੋਗਰਾਮ ਜਿੱਥੋਂ ਪੇਸ਼ ਕਰ ਰਿਹਾ ਤੇ ਮੇਰੇ ਬਿਲਕੁਲ ਸਾਹਮਣੇ ਬਲਾਕ ਦੇ ਵਿੱਚ ਸਾਡੇ ਆਪਣੀ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਜਿਹੜੇ ਸਪਰੇ ਕਰ ਰਹੇ ਆ ਤੇ ਨਾਲ ਨਾਲ ਰੇਡੀਓ ਸੁਣ ਰਹੇ ਆ ਤੇ ਉਹ ਮੈਨੂੰ ਜਦੋਂ ਗੇੜਾ ਲਾ ਕੇ ਜਾਂਦਾ ਨਾ ਸਾਹਮਣੇ ਮੈਂ ਉਹਨਾਂ ਨੂੰ ਬੈਠਾ ਦੇਖਦਾ ਤੇ ਉਹ ਸਾਹਮਣੇ ਮੈਨੂੰ ਨਾਲ ਨਾਲ ਹੱਥ ਚੱਕ ਕੇ ਜਾ ਰਹੇ ਆ ਤੇ ਦੇਖੋ ਅਜੀਬ ਜਿਹੀਆਂ ਗੱਲਾਂ ਕਿਹੜੀ ਹੋ ਜਾਂਦੀਆਂ ਵੀ ਤੁਸੀਂ ਇੰਨੇ ਨੇੜੇ ਹੋ ਕੇ ਵੀ ਦੂਰ ਹੋ ਤੇ ਦੂਰ ਹੋ ਕੇ ਵੀ ਕਿੰਨਾ ਨੇੜੇ ਹੁੰਦਾ ਬੰਦਾ
ਬਿਲਕੁਲ ਸੋ ਬਹੁਤ ਖੂਬਸੂਰਤ ਜੀ ਇਹ ਅਹਿਸਾਸ ਹੀ ਹੁੰਦੇ ਆ ਜਿਹੜੇ ਚਾਹੇ ਦੂਰੀ ਜਿਹੜੀ ਆ ਜਿੰਨੀ ਮਰਜ਼ੀ ਹੋਵੇ ਹਨਾ ਪਰ ਜਦੋਂ ਤੁਹਾਡੇ ਵਿਚਾਰ ਤੁਹਾਡੇ ਅਹਿਸਾਸ ਜਿਹੜੇ ਆ ਉਹ ਨੇੜੇ ਹੁੰਦੇ ਆ, ਮਹਿਸੂਸ ਕਰਦੇ ਹੋ ਕਿਸੇ ਨੂੰ ਨੇੜੇ ਹੋ ਤਾਂ ਫੇਰ ਉਹ ਨੇੜੇ ਹੀ ਹੁੰਦਾ ਹਮੇਸ਼ਾ, ਉਹ ਕਿੰਨੀ ਵੀ ਦੂਰ ਹੋਵੇ। ਸੋ ਬਹੁਤ ਚੰਗਾ ਲੱਗਿਆ ਜੀ ਅੱਜ ਦੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ, ਬਹੁਤ ਸਾਰੇ ਦੋਸਤਾਂ ਨੇ ਸਾਡੇ ਨਾਲ ਸਾਂਝ ਪਾਈ। ਔਰ ਬਰਾੜ ਸਾਹਿਬ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਜਿਹੜਾ ਸਮਾਂ ਜੀ ਉਹ ਸਾਡੇ ਨਾਲ ਗੁਜ਼ਾਰਿਆ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਸ਼ੁਕਰੀਆ,
ਬਹੁਤ ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜ ਜਿਹੜੇ ਕਿ ਅੱਜ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਸੀ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਉਹਨਾਂ ਨੇ ਅਹਿਮ ਟਿੱਪਣੀਆਂ ਜਿਹੜੀਆਂ ਉਹ ਦਿੱਤੀਆਂ। ਸੋ ਖ਼ਬਰਾਂ ਦਾ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਹੁਣ ਅਗਲਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੋਣ ਜਾ ਰਿਹਾ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਲੈਣੀ ਆ, ਤੇ ਬ੍ਰੇਕ ਦੇ ਨਾਲ ਹੀ ਸਾਨੂੰ ਇੱਕ ਗੀਤ ਦੀ ਫਰਮਾਇਸ਼ ਜਿਹੜੀ ਆ ਉਹ ਸਾਹਿਬਪ੍ਰੀਤ ਸਿੰਘ ਹੋਰਾਂ ਨੇ ਕੀਤੀ ਹੈ ਜੀ। ਮਾਹੌਲ ਠੀਕ ਹੈ ਤੇ ਨਾਲ ਹੀ ਨਾਲ ਹਰਮੀਤ ਸਿੰਘ ਚਾਨਾ ਹੋਰਾਂ ਨੇ ਵੀ ਇੱਕ ਫਰਮਾਇਸ਼ ਕੀਤੀ ਹੈ। ਸੋ ਫਰਮਾਇਸ਼ਾਂ ਜਿਹੜੀਆਂ ਜੀ ਉਹ ਅੱਗੇ ਆਪਾਂ ਜ਼ਰੂਰ ਲਾਵਾਂਗੇ, ਕਿਉਂਕਿ ਫਿਲਹਾਲ ਇੱਕ ਬ੍ਰੇਕ ਲੈਣੀ ਬਹੁਤ ਜ਼ਰੂਰੀ ਹੈ। ਬ੍ਰੇਕ ਤੋਂ ਬਾਅਦ ਫਿਰ ਆਪਣੇ ਅਗਲੇ ਮਹਿਮਾਨ ਦੇ ਨਾਲ ਅਸੀਂ ਗੱਲਬਾਤ ਕਰਨੀ ਆ। ਸੋ ਬੇਸਮੈਂਟ ਭੰਗੜਾ ਬੈਟਲਸ ਤੋਂ ਸਾਡੇ ਨਾਲ ਅਜੀਤ ਚੌਹਾਨ ਹੁਰੀ ਜੁੜਨ ਜਾ ਰਹੇ ਆ ਅਗਲੇ ਸਿਲਸਿਲੇ ਦੇ ਵਿੱਚ। ਆਉਣ ਦੇ ਸਿਲਸਿਲੇ ਚ ਬਹੁਤ ਜਲਦੀ ਮਿਲਦੇ ਆ, ਮੁਲਾਕਾਤ ਕਰਦੇ ਆ ਉਹਨਾਂ ਦੇ ਨਾਲ, ਪਰ ਫਿਲਹਾਲ ਇੱਕ ਬ੍ਰੇਕ, ਜਲਦੀ ਆਉਂਦੇ ਆ ਵਾਪਸ, ਬਣੇ ਰਹੋ, ਜੁੜੇ ਰਹੋ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਮੋਰਿੰਡਾ ਮੋਟਰਸ, ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸਹਾਰਾ ਟਰੈਵਲਸ, ਇੰਟਰਨੈਸ਼ਨਲ ਟਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗਸ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 0394088466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 0430300771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ
0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ। ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au।
ਓਕੇ, ਗੱਲ ਸੁਖ ਤਾਂ ਹੈ।
White Hill Studio and C Studios present Saath Bahadur, Suspense, Thriller.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਬ੍ਰੇਕ ਦੇ ਵਿੱਚ ਚੱਲ ਰਹੇ ਸਨ ਕੁਝ ਇਸ਼ਤਿਹਾਰ ਸਾਡੇ ਸਪੌਂਸਰਸ ਦੇ, ਸਾਡੇ ਸਹਿਯੋਗੀਆਂ ਦੇ। ਸੋ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਜਿਹੜੇ ਵੀ ਸਪੌਂਸਰਸ, ਜਿਹੜੇ ਵੀ ਸਹਿਯੋਗੀ ਹਰਮਨ ਰੇਡੀਓ ਨੂੰ ਸਹਿਯੋਗ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਸਾਰੇ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਦੇ ਹਾਂ ਜੀ। ਤੇ ਅਗਲੇ ਸਿਲਸਿਲੇ ਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਦੋ ਮੁਲਾਕਾਤਾਂ ਜਿਹੜੀਆਂ ਖਾਸ ਤੌਰ ਤੇ ਕਰਨੀਆਂ ਨੇ, ਤੇ ਜਿਹੜਾ ਪਹਿਲਾ ਸਿਲਸਿਲਾ ਜੀ ਉਹ ਹੈਗਾ ਇੱਕ ਖਾਸ ਮਹਿਮਾਨ ਦੇ ਨਾਲ ਗੱਲਬਾਤ। ਸੋ ਬੇਸਮੈਂਟ ਭੰਗੜਾ ਬੈਟਲਸ ਦੇ ਬਾਰੇ ਜਿਵੇਂ ਮੈਂ ਤੁਹਾਨੂੰ ਪਿਛਲੇ ਹਫਤੇ ਵੀ ਦੱਸਿਆ ਸੀਗਾ ਕਿ ਇੱਕ ਖਾਸ ਤਰ੍ਹਾਂ ਦਾ, ਇੱਕ ਅਲੱਗ ਤਰ੍ਹਾਂ ਦਾ ਇੱਕ ਕੰਪੀਟੀਸ਼ਨ ਭੰਗੜੇ ਦਾ ਹੋਣ ਜਾ ਰਿਹਾ। ਸੋ ਉਹਦੇ ਬਾਬਤ ਅੱਜ ਹੋਰ ਜਾਣਕਾਰੀ ਜਿਹੜੀ ਆ ਉਹ ਆਪਾਂ ਲਵਾਂਗੇ ਬੇਸਮੈਂਟ ਭੰਗੜਾ ਬੈਟਲਸ ਦੇ ਆਰਗੇਨਾਈਜ਼ਰ ਅਜੀਤ ਸਿੰਘ ਚੌਹਾਨ ਹੋਰਾਂ ਤੋਂ। ਸੋ ਅਜੀਤ ਸਿੰਘ ਚੌਹਾਨ ਇਸ ਵੇਲੇ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਮੁਖਾਤਬ ਹੋ ਰਹੇ ਨੇ। ਸੋ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਅਜੀਤ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਸਮਾਂ ਤੇ। ਜੀ, ਮੈਨੂੰ ਲੱਗਿਆ ਕਿ ਤੁਹਾਡੀ ਆਵਾਜ਼ ਜਿਹੜੀ ਉਹ ਸਰੋਤਿਆਂ ਤੱਕ ਪਹੁੰਚੀ ਨੇ। ਇੱਕ ਵਾਰ ਫੇਰ ਅਜੀਤ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਬੇਸਮੈਂਟ ਭੰਗੜਾ ਬੈਟਲਸ ਦੇ ਆਰਗੇਨਾਈਜ਼ਰ ਅਜੀਤ ਚੌਹਾਨ ਸਾਡੇ ਨਾਲ ਇਸ ਵੇਲੇ ਮੁਖਾਤਬ ਹੋ ਰਹੇ ਨੇ। ਸੋ ਬਹੁਤ ਬਹੁਤ ਸਵਾਗਤ ਤੁਹਾਡਾ।
ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਅਮਰ ਜੀ, ਧੰਨਵਾਦ ਤੁਹਾਡਾ, ਤੁਸੀਂ ਰੇਡੀਓ ਤੇ ਬੁਲਾਇਆ, ਸਾਨੂੰ ਮੌਕਾ ਦੇ ਰਹੇ ਹੋ ਗੱਲਬਾਤ ਕਰਨ ਦਾ।
ਜੀ, ਸੋ ਅਜੀਤ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਬੇਸਮੈਂਟ ਭੰਗੜਾ ਬੈਟਲਸ ਅਸਲ ਦੇ ਵਿੱਚ ਕੀ ਚੀਜ਼ ਆ?
ਹਾਂਜੀ ਬਿਲਕੁਲ ਜੀ, ਤੁਸੀਂ ਸ਼ਾਇਦ ਅੰਦਾਜ਼ਾ ਲਾ ਹੀ ਲਿਆ ਹੋਊਗਾ ਕਿ ਜਿਹੜੇ ਮੇਨ ਜਿਹੜੇ ਵਰਡ ਆ, ਬੇਸਮੈਂਟ ਆ, ਭੰਗੜਾ ਆ ਤੇ ਬੈਟਲ ਆ।
ਜੀ,
ਜਦ ਬੰਦਾ ਕੋਈ ਤਿੰਨੋਂ ਵਰਡ ਸੁਣਦਾ ਤਾਂ ਸੋਚਦਾ ਵੀ ਲੱਗਦਾ ਕੋਈ ਅੰਡਰਗਰਾਊਂਡ ਸੀਨ ਹੋ ਰਿਹਾ। ਤੇ ਮੈਂ ਇੱਕ ਦੋ ਫਰੈਂਡਸ ਨੂੰ ਵੀ ਮੈਂ ਮਿਲਿਆ ਇੱਥੇ ਲੋਕਲ ਆਪਣੇ, ਉਹ ਕਹਿੰਦੇ ਕਿ ਤੁਸੀਂ ਬੇਸਮੈਂਟ ਚ ਭੰਗੜਾ ਪਾਉਣਾ ਲੋਕਾਂ ਦੇ। ਮੈਂ ਕਿਹਾ ਨਹੀਂ ਨਹੀਂ ਭਰਾ, ਇਹ ਤਾਂ ਇੱਕ ਸਿਰਫ ਤਰੀਕਾ ਆ ਕਿ ਆਪਾਂ ਜਿਹੜੇ ਯੰਗ ਜਨਰੇਸ਼ਨ ਆ, ਜਿੱਦਾਂ ਉਹ ਚੀਜ਼ਾਂ ਲਾਈਕ ਕਰਦੇ ਆ, ਉਹਨਾਂ ਦੇ ਅਕੋਰਡਿੰਗਲੀ ਆਪਾਂ ਪ੍ਰੋਗਰਾਮ ਨੂੰ ਜਿੱਦਾਂ ਉਲੀਕਿਆ ਆ ਕਿ ਤਾਂ ਕਿ ਉਹਨਾਂ ਨੂੰ ਲੱਗੇ ਕਿ ਜਿਹੜੀ ਜੋ ਨੈਕਸਟ ਜਨਰੇਸ਼ਨ ਦੇ ਜਿਹੜੇ ਮੂਵਿੰਗ ਫਾਰਵਰਡ ਜਿਹੜਾ ਤਰੀਕਾ ਆ ਉਹਨੂੰ ਆਪਾਂ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬੇਸਮੈਂਟ ਭੰਗੜਾ ਬੈਟਲਸ ਦਾ ਜਿਹੜਾ ਓਬਜੈਕਟਿਵ ਆ ਉਹ ਇਹ ਆ ਕਿ ਜਿਹੜੀ ਆਪਣੀ ਨੈਕਸਟ ਜਨਰੇਸ਼ਨ, ਜਿਹੜੇ ਯੰਗ ਬੱਚੇ ਜਿਹੜੇ ਆਪਣੇ ਆਸਟ੍ਰੇਲੀਆ ਚ ਬੋਰਨ, ਭਾਵੇਂ ਇੰਡੀਅਨ ਤੇ ਭਾਵੇਂ ਨੋਨ ਇੰਡੀਅਨ, ਉਹਨਾਂ ਬੱਚਿਆਂ ਨੂੰ ਆਪਾਂ ਆਪਣੇ ਕਲਚਰ ਦੇ ਨਾਲ ਜੋੜਨ ਦਾ ਇੱਕ ਫਸਟ ਸਟੈਪ ਤਿਆਰ ਕਰ ਰਹੇ ਹਾਂ
ਜੀ।
ਜਦੋਂ ਇਸ ਫਸਟ ਸਟੈਪ ਦੇ ਥਰੂ ਆਪਣੇ ਕਲਚਰ ਚ ਜੁੜਨਗੇ ਤਾਂ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਅੱਗੇ ਵਾਲੇ ਮੌਕੇ ਵੀ ਦਵਾਂਗੇ ਜਿਹਦੇ ਵਿੱਚ ਉਹਨਾਂ ਨੂੰ ਕਲਚਰਲ ਜਾਂ ਫੋਕ ਜਾਂ ਬਿਲਕੁਲ ਟ੍ਰੈਡੀਸ਼ਨਲ ਭੰਗੜੇ ਸਿੱਖਣ ਦੀ ਵੀ ਉਹਨਾਂ ਨੂੰ ਮੌਕਾ ਮਿਲੂਗਾ
ਜੀ।
ਬਟ ਦਿਸ ਇਜ਼ ਲਾਈਕ ਏ ਫਸਟ ਸਟੈਪ ਇਨ, ਉਹਨਾਂ ਨੂੰ ਮੌਕਾ ਦੇ ਰਹੇ ਕਿ ਦ ਬੈਸਟ ਪੋਸੀਬਲ ਵੇ ਉਹਨਾਂ ਲਈ ਕੀ ਆ ਕਿ ਇਹਦੇ ਵਿੱਚ ਐਂਟਰ ਹੋਣ ਲਈ।
ਠੀਕ, ਸੋ ਕਾਫੀ ਐਕਸਾਈਟਿੰਗ ਆ ਕਿ ਤੁਸੀਂ ਜਿਵੇਂ ਦੱਸਿਆ ਕਿ ਆਪਣੀ ਕਮਿਊਨਿਟੀ ਦੇ ਜਿਹੜੇ ਲੋਕ ਆ ਉਹ ਤਾਂ ਆ ਹੀ ਸਕਦੇ ਆ, ਯੂਥ ਜਿਹੜਾ ਉਹ ਆ ਹੀ ਸਕਦਾ, ਪਰ ਇਸ ਤੋਂ ਇਲਾਵਾ ਦੂਸਰੀਆਂ ਕਮਿਊਨਿਟੀਜ਼ ਦੇ ਲਈ ਵੀ ਤੁਸੀਂ ਓਪਨ ਰੱਖਿਆ ਇਸ ਨੂੰ, ਸੋ ਤਾਂ ਕਿ ਦੂਜੇ ਜਿਹੜੇ ਆ ਉਹ ਵੀ ਸਾਡੇ ਜਿਹੜੇ ਡਾਂਸਿਸ ਆ ਜਾਂ ਜਿਹੜੇ ਸਾਡਾ ਫੋਕ ਆ ਉਹਨੂੰ ਜਾਣ ਸਕਣ। ਸੋ ਬਹੁਤ ਵਧੀਆ ਵਧੀਆ ਲੱਗਿਆ।
ਬਿਲਕੁਲ ਬਿਲਕੁਲ ਸਹੀ
ਜੀ। ਤੇ ਅਜੀਤ ਕੀ ਚੀਜ਼ਾਂ ਜਿਹੜੀਆਂ ਇਹਦੇ ਅੰਡਰ ਤੁਸੀਂ ਕਰਵਾ ਰਹੇ ਹੋ? ਸੋ ਬੇਸਮੈਂਟ ਭੰਗੜਾ ਬੈਟਲਸ ਦੇ ਨਾਮ ਤੋਂ ਵੈਸੇ ਤਾਂ ਪ੍ਰੂਵ ਹੋ ਰਿਹਾ ਕਿ ਜਿਵੇਂ ਕੰਪੀਟੀਸ਼ਨ ਟਾਈਪ ਕੁਛ ਇਹੋ ਜਿਹਾ ਕੁਛ ਹੋਏਗਾ ਇਹਦੇ ਚ, ਪਰ ਤੁਸੀਂ ਸਾਨੂੰ ਪਲੀਜ਼ ਖੋਲ ਕੇ ਦੱਸੋ ਕਿ ਕੀ ਅਸਲ ਦੇ ਵਿੱਚ ਇਹਦੇ ਅੰਡਰ ਤੁਸੀਂ ਐਕਟੀਵਿਟੀਜ਼ ਲੈ ਕੇ ਆ ਰਹੇ ਹੋ?
ਹਾਂਜੀ ਬਿਲਕੁਲ। ਸੋ ਜਿਹੜਾ ਇਵੈਂਟ ਹੋਣ ਜਾ ਰਿਹਾ ਜੀ ਉਹ ਹੈਗਾ ਜੀ 26 ਨਵੰਬਰ ਨੂੰ ਜਿਹੜਾ ਮੇਨ ਇਵੈਂਟ ਹੋਣਾ, ਜਿਹਦੇ ਵਿੱਚ ਪ੍ਰੋਪਰ ਸਾਰਿਆਂ ਦੀ ਬੈਟਲਸ ਹੋਣੇ। ਬੈਟਲਸ ਦਾ ਮਤਲਬ ਕਿ ਸਾਰਿਆਂ ਨੇ ਇੱਕ ਦੂਜੇ ਦਾ ਡਾਂਸ ਆਫ ਕਰਨਾ, ਕਿ ਜਿੱਦਾਂ ਆਪਣੇ ਇੰਡੀਆ ਵਿੱਚ ਪੁਰਾਣੇ ਸਮਿਆਂ ਚ ਬਾਬੇ ਡਾਂਸ ਆਫ ਕਰਦੇ ਹੁੰਦੇ ਸੀ, ਤੇ ਇਹ ਥੋੜਾ ਜਿਹਾ ਆਪਣਾ ਡਿਫਰੈਂਟ ਸਟਾਈਲ ਆ ਕਿ ਆਪਣਾ ਮਿਊਜ਼ਿਕ ਜਿਹੜਾ ਹੋਊਗਾ ਉਹ ਓਬਵੀਅਸਲੀ ਟ੍ਰੈਕ ਤੇ ਹੋਊਗਾ ਤੇ ਮਿਊਜ਼ਿਕ ਜਿਹੜਾ ਥੋੜਾ ਮਾਡਰਨ ਟੱਚ ਦਾ ਹੋਊਗਾ। ਬਟ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜੇ ਆਪਣੇ ਪਾਰਟਿਸਪੈਂਟਸ ਆ ਉਹਨਾਂ ਨੂੰ ਆਪਾਂ ਹੁਣ ਤੋਂ ਹੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਆ। ਇਹ ਉਹ ਪਾਰਟਿਸਪੈਂਟ ਆ ਜਿਨ੍ਹਾਂ ਨੇ ਕਦੇ ਭੰਗੜਾ ਕੀਤਾ ਵੀ ਨਹੀਂ ਹੈਗਾ,
ਤੇ
ਇਹਨਾਂ ਵਿੱਚੋਂ ਇੰਡੀਅਨ, ਨਾਨ ਇੰਡੀਅਨ ਸਾਰੇ ਤਰ੍ਹਾਂ ਦੇ ਆਪਣੀ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਆਪਾਂ ਰਿਕਰੂਟ ਕਰ ਰਹੇ ਹਾਂ।
ਜਿਹਦੇ
ਵਿੱਚ ਸਾਨੂੰ ਲੋਕਲ ਕਾਉਂਸਲ ਵਾਲੇ ਵੀ ਇੱਕ ਟੀਮ ਭੇਜ ਰਹੇ ਆ, ਮੈਲਬਰਨ ਯੂਨੀਵਰਸਿਟੀ ਵਾਲੇ ਵੀ ਇੱਕ ਟੀਮ ਭੇਜ ਰਹੇ ਆ ਤੇ ਸਿਟੀ ਆਫ ਮੈਲਬਰਨ ਵਾਲੇ ਵੀ ਇੱਕ ਟੀਮ ਭੇਜ ਰਹੇ ਆ। ਮਤਲਬ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਆਪਣਾ ਕਲਚਰ ਆ ਉਹਨੂੰ ਆਪਾਂ ਜੇ ਆਪਾਂ ਦੂਸਰੀਆਂ ਕਮਿਊਨਿਟੀ ਅੱਗੇ ਲਿਜਾਣਾ ਚਾਹੁੰਦੇ ਹਾਂ ਤਾਂ ਉਸ ਦਾ ਸਭ ਤੋਂ ਬੈਸਟ ਵੇ ਇਹ ਆ ਕਿ ਆਪਾਂ ਉਹਨਾਂ ਨੂੰ ਉਹ ਪਾਰਟਿਸਪੇਸ਼ਨ ਦਾ ਮੌਕਾ ਦੇਈਏ
ਜੀ,
ਤਾਂ ਕਿ ਉਹ ਵਿੱਚ ਆ ਕੇ ਸਿੱਖਣ ਤੇ ਉਹ ਉਹਨੂੰ ਪ੍ਰਾਊਡ ਫੀਲ ਕਰਨ, ਹਨਾ।
ਤੇ
ਉਹਨਾਂ ਨੂੰ ਜੇ ਕੋਈ ਕੱਲ ਇੰਡੀਅਨ ਬੰਦਾ ਮਿਲਦਾ ਆ ਜਾਂ ਕੋਈ ਉਹ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਮੈਨੂੰ ਵੀ ਆਹ ਪ੍ਰੋਗਰਾਮ ਆਉਂਦਾ ਆ, ਮੈਨੂੰ ਵੀ ਆਹ ਡਾਂਸ ਕਰਨਾ ਆਉਂਦਾ ਆ ਤੇ ਮੈਂ ਪਾਰਟ ਫੀਲ ਕਰੂੰਗਾ ਉਸ ਕਮਿਊਨਿਟੀ ਦਾ, ਹਨਾ
ਜੀ।
ਤੇ ਉਹ ਉਸ ਜ਼ਰੀਏ ਦੇ ਨੂੰ ਆਪਾਂ ਉਹਨੂੰ ਮੋਹਰੇ ਰੱਖ ਕੇ ਆਪਾਂ ਜਿਹੜੇ ਪਾਰਟਿਸਿਪੇਸ਼ਨ ਆ ਉਹਨੂੰ ਲੈ ਰਹੇ ਹਾਂ
ਜੀ।
ਓਬਵੀਅਸਲੀ ਜਿਹੜੀਆਂ ਲੋਕਲ ਟੀਮਾਂ ਆ, ਜਿਹੜੀਆਂ ਡਿਸਟਿੰਗ ਭੰਗੜਾ ਟੀਮਾਂ ਆ ਜਾਂ ਭੰਗੜਾ ਅਕੈਡਮੀਆਂ ਆ ਉਹਨਾਂ ਨੂੰ ਓਬਵੀਅਸਲੀ ਇਨਵੀਟੇਸ਼ਨ ਪਾਏ ਹੋਏ ਆ ਕਿ ਤਾਂ ਆਪਾਂ ਥੋੜਾ ਪ੍ਰੋਫੈਸ਼ਨਲ ਭੰਗੜਾ ਟੀਮਾਂ ਦੇ ਉੱਤੇ ਲੈ ਕੇ ਆਈਏ
ਤਾਂ
ਕਿ ਜਿਹੜੇ ਆਪਣੇ ਦਰਸ਼ਕ ਸੁਣਾਉਣਗੇ ਉਹਨਾਂ ਨੂੰ ਵੀ ਵਧੀਆ ਭੰਗੜਾ ਦੇਖਣ ਦਾ ਮੌਕਾ ਮਿਲੇ।
ਤੇ
ਜੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਦੇਖੋਗੇ ਬੇਸਮੈਂਟ ਭੰਗੜਾ ਬੈਟਲ ਦਾ ਫੇਸਬੁੱਕ ਪੇਜ ਆ, ਉੱਥੇ ਤੁਸੀਂ ਆਲਰੇਡੀ ਦੇਖ ਹੋਵੋਗੇ ਕਿ ਜਿਹੜੀਆਂ ਟੀਮਾਂ ਆ ਉਹਨਾਂ ਦੀਆਂ ਆਡੀਸ਼ਨ ਆ ਰਹੀਆਂ ਆ
ਜੀ।
ਤੇ ਉਸ ਦੇ ਵਿੱਚ ਮਤਲਬ ਮਿਕਸ ਜੈਂਡਰ, ਗਰਲਸ ਬੋਇਸ, ਬੋਇਸ ਓਨਲੀ, ਗਰਲਸ ਓਨਲੀ, ਮਤਲਬ ਪੂਰਾ ਇਕੁਅਲ ਪਲੇਟਫਾਰਮ ਆ ਜਿਹੜਾ ਮੈਂ ਪ੍ਰੋਵਾਈਡ ਕਰਨਾ ਚਾਹੁੰਦਾ ਕਿ ਜਿਹੜਾ ਮੁੰਡਿਆਂ ਦਾ, ਕੁੜੀਆਂ ਦਾ ਜਾਂ ਕਲਚਰ ਦਾ ਕੋਈ ਵਿਤਕਰਾ ਨਹੀਂ ਹੈਗਾ ਜੀ ਇੱਥੇ
ਜੀ।
ਤੇ ਉਹਨੂੰ ਮੁੱਖ ਰੱਖ ਕੇ ਅਸੀਂ ਸਾਰੀਆਂ ਰਜਿਸਟ੍ਰੇਸ਼ਨ ਲੈ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਕੈਟੇਗਰੀਜ਼ ਕੀਤੀਆਂ ਹੋਈਆਂ ਤਿਆਰ, ਜਿਹਦੇ ਵਿੱਚੋਂ 1x1 ਜਿੱਦਾਂ ਇੱਕ ਇੱਕ ਦੀ ਬੈਟਲ ਹੋਊਗੀ
ਜੀ,
ਤੇ 4x4 ਬੈਟਲ ਹੋਊਗੀ ਜਿਹਦੇ ਵਿੱਚ ਚਾਰ ਚਾਰ ਜਾਣੇ ਇੱਕ ਦੂਜੇ ਨੂੰ ਬੈਟਲ ਕਰਨਗੇ ਡਾਂਸ ਭੰਗੜੇ ਦੀ, ਤੇ ਇੱਕ ਫੁੱਲ ਟੀਮ ਪਰਫਾਰਮੈਂਸ ਹੋਊਗੀ ਜਿਹੜੀ ਥੋੜੀ ਟ੍ਰੈਡੀਸ਼ਨਲ ਤੇ ਕਲਚਰਲ ਸਟਾਈਲ ਟੀਮ ਦੀ ਪਰਫਾਰਮੈਂਸ ਹੋਊਗੀ।
ਕਿਆ ਬਾਤ!
ਤੇ ਇਹ ਤਿੰਨ ਕੈਟੇਗਰੀਜ਼ ਦੇ ਵਿੱਚ ਸਾਰੀਆਂ ਟੀਮਾਂ ਆ ਰਹੀਆਂ ਜੀ, ਸਾਰੇ ਆਸਟ੍ਰੇਲੀਆ ਤੋਂ। ਤੇ ਉਸ ਤੋਂ ਬਾਅਦ ਆਪਾਂ ਜਿੱਦਾਂ ਜਿੱਥੇ ਪ੍ਰੋਗਰਾਮ ਕਰਾ ਰਹੇ ਆ ਐਲਬੀਅਨ ਸਟੇਸ਼ਨ ਜਿਹੜਾ ਉਹਦੇ ਨਾਲ ਹੀ ਇੱਕ ਵੇਅਰ ਹਾਊਸ ਆ ਬਹੁਤ ਪੁਰਾਣਾ, ਤੇ ਉਸ ਵੇਅਰ ਹਾਊਸ ਨੂੰ ਉਹਨਾਂ ਨੇ ਹੁਣ ਰੀਡਿਵੈਲਪ ਕਰਕੇ ਇੱਕ ਨਾ ਜਿੱਦਾਂ ਡਾਂਸ ਵਰਕਸ਼ਾਪ ਸਟਾਈਲ ਬਣਾ ਦਿੱਤਾ ਆ
ਜੀ।
ਤੇ ਉੱਥੇ ਮੋਸਟਲੀ ਜਿਹੜੇ ਹਿਪ ਹੋਪ ਬੈਟਲ ਜਿੱਦਾਂ ਜਿੱਦਾਂ ਆਪਾਂ ਫਿਲਮਾਂ ਚ ਦੇਖਦੇ ਆ ਉਸ ਸਟਾਈਲ ਦੇ ਇਵੈਂਟ ਹੁੰਦੇ ਆ
ਜੀ।
ਤੇ ਮੈਂ ਇੱਕ ਵਾਰ ਉੱਥੇ ਦੇਖਣ ਗਿਆ ਤੇ ਮੈਂ ਕਿਹਾ ਵੀ ਜੇ ਆਹ ਜਨਰੇਸ਼ਨ ਜਿਹੜੀ ਯੰਗ ਜਨਰੇਸ਼ਨ ਆ ਤੇ ਆਪਣੇ ਵੀ ਜਿਹੜੇ ਬੱਚੇ ਆ ਉਹ ਪਸੰਦ ਕਰਦੇ ਆ ਉਦਾਂ ਦੀਆਂ, ਹਨਾ, ਫਿਲਮਾਂ ਚ ਵੀ ਦੇਖ ਕੇ ਖੁਸ਼ ਹੁੰਦੇ ਆ, ਤੇ ਮੈਂ ਸੋਚਿਆ ਕਿਉਂ ਨਾ ਕਿ ਆਪਾਂ ਭੰਗੜੇ ਨੂੰ ਵੀ ਇਹੋ ਜਿਹੀ ਸ਼ੇਪ ਦਈਏ ਕਿ ਜਿਹੜੇ ਆਪਣੇ ਬੱਚੇ ਆ ਉਹਨੂੰ ਦੇਖ ਕੇ ਐਕਸਾਈਟ ਹੋਣ, ਉਹਨਾਂ ਨੂੰ ਦੇਖ ਕੇ ਲੱਗਣ ਮੈਂ ਵੀ ਇਹ ਸਿੱਖਣਾ ਚਾਹੁੰਦਾ ਆ, ਹਨਾ
ਜੀ ਜੀ।
ਤੇ ਤਾਂ ਕਰਕੇ ਫਿਰ ਅਸੀਂ ਉਸ ਵੈਨਿਊ ਨੂੰ ਚੁਣਿਆ, ਅਸੀਂ ਉੱਥੋਂ ਦੇ ਇੱਕ ਦੋ ਕੋਚਿਸ ਨੂੰ ਵੀ ਚੁਣਿਆ ਜਿਹੜੇ ਥੋੜਾ ਹਿਪ ਹੋਪ ਦਾ ਸਟਾਈਲ ਵੀ ਵਿੱਚ ਲਿਆਉਗੇ ਭੰਗੜੇ ਦੇ ਵਿੱਚ
ਜੀ,
ਤਾਂ ਕਿ ਆਪਣੇ ਜਿਹੜੇ ਓਬਵੀਅਸਲੀ ਬੱਚੇ ਆ ਉਹ ਦੇਖ ਕੇ ਐਕਸਾਈਟ ਹੋਣ, ਕੱਲ ਨੂੰ ਜੇ ਉਹਨਾਂ ਨੇ ਸਿੱਖਣਾ ਆ ਤਾਂ ਉਹਨਾਂ ਨੂੰ ਹੋਰ ਵੀ ਮੌਕੇ ਮਿਲਣਗੇ ਜਿੰਨੇ ਲੋਕਲ ਭੰਗੜਾ ਟੀਮ ਆ ਉਹਨਾਂ ਦੇ ਨਾਲ ਲਿੰਕ ਵੀ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਵੀ ਮੌਕਾ ਮਿਲੇ ਕਿ ਵੱਧ ਤੋਂ ਵੱਧ ਪਾਰਟਿਸਪੈਂਟ ਜਾਣ ਤੇ ਉਹ ਉੱਥੇ ਐਲਬੀਅਨ ਦੇ ਵਿੱਚ ਵੇਅਰ ਹਾਊਸ ਹੈ ਜਿਹੜਾ, ਉੱਥੇ ਬਾਹਰ ਕਾਫੀ ਖੁੱਲੀ ਜਗ੍ਹਾ ਆ, ਉੱਥੇ ਆਪਾਂ ਫੂਡ ਟਰੱਕਸ ਵਗੈਰਾ ਮਾਰਕੀਟ ਸਟਾਲ ਵਗੈਰਾ ਲਗਾ ਕੇ ਤੇ ਥੋੜੀਆਂ ਜਿੱਦਾਂ ਆਪਣੇ ਕਹਿ ਲਓ ਕਸਟਮ ਕਾਰ ਜਿਹਨੂੰ ਕਹਿ ਦਿੰਦੇ ਲੋਕਾਂ ਨੇ ਵਧੀਆ ਬਣਾ ਕੇ ਰੱਖੀ ਹੋਈ ਗੱਡੀ ਜਿਹੜੀ ਅੱਜ ਕੱਲ ਕਾਫੀ ਆਪਣੇ ਪੰਜਾਬੀ ਮੁੰਡੇ ਸ਼ੌਕੀਨ ਆ ਤੁਹਾਨੂੰ ਪਤਾ
ਜੀ,
ਤੇ ਜਿਹਨਾਂ ਕੋਲ ਵਧੀਆ ਕਾਰਾਂ ਆ ਉਹਨਾਂ ਨੂੰ ਵੀ ਅਸੀਂ ਮੌਕਾ ਦੇ ਰਹੇ ਕਿ ਤੁਸੀਂ ਆਪਣੀ ਕਾਰਾਂ ਵੀ ਲੈ ਕੇ ਆਓ। ਮਤਲਬ ਮਕਸਦ ਇਹ ਆ ਕਿ ਆਪਾਂ ਚਾਹੁੰਦੇ ਹਾਂ ਕਿ ਆਪਣਾ ਜਿਹੜਾ ਯੂਥ ਆ ਇੱਥੇ ਆਸਟ੍ਰੇਲੀਆ ਦੇ ਵਿੱਚ
ਜੀ,
ਉਹਨਾਂ ਨੂੰ ਇੱਕ ਵਧੀਆ ਮੌਕਾ ਮਿਲੇ ਤਾਂ ਕਿ ਉਹ ਇਕੱਠੇ ਹੋਣ, ਕਲਚਰ ਨੂੰ ਪ੍ਰੈਕਟਿਸ ਕਰਨ, ਉਹਨੂੰ ਜਾਣਨ ਦੀ ਕੋਸ਼ਿਸ਼ ਕਰਨ। ਭਾਵੇਂ ਡਿਫਰੈਂਟ ਵੇ ਆ ਪਰ ਓਰੀਜਨਲ ਜਿਹੜੀ ਆ ਉਹ ਟ੍ਰੈਡੀਸ਼ਨਲ ਹੀ ਰਹਿਣੀ ਆ। ਆਪਾਂ ਕੋਸ਼ਿਸ਼ ਇਹੀ ਕਰਨੀ ਕਿ ਇਹਦੇ ਥਰੂ ਆਪਾਂ ਲੋਕਾਂ ਨੂੰ ਟ੍ਰੈਡੀਸ਼ਨਲ ਭੰਗੜੇ ਦੇ ਵਿੱਚ ਲੈ ਕੇ ਜਾਣਾ।
ਜੀ ਜੀ, ਸੋ ਅਜੀਤ ਜੋ ਤੁਹਾਡੀ ਗੱਲਬਾਤ ਤੋਂ ਪਤਾ ਲੱਗਿਆ ਵੀ ਜਿਹੜੇ ਇੱਥੋਂ ਦੇ ਐਕਚੁਅਲੀ ਬੋਰਨ ਬੱਚੇ ਆ ਉਹਨਾਂ ਦਾ ਜਿਹੜਾ ਇੰਟਰਸਟ ਆ ਉਹ ਡਿਵੈਲਪ ਕਰਨ ਦੇ ਲਈ ਭੰਗੜੇ ਦੇ ਵਿੱਚ ਇਹ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਐਕਸਪੈਰੀਮੈਂਟ ਆ ਭੰਗੜਾ ਬੇਸਮੈਂਟ ਭੰਗੜਾ ਬੈਟਲਸ ਦੇ ਰੂਪ ਚ ਤੁਸੀਂ ਕਰਨ ਜਾ ਰਹੇ ਹੋ, ਸੋ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਤੁਹਾਨੂੰ ਮਿਲ ਰਿਹਾ?
ਬਿਲਕੁਲ ਜੀ, ਸੋ ਫਾਰ ਬਹੁਤ ਹੀ ਵਧੀਆ ਜਿਹੜੀ ਆ ਕਮਿਊਨਿਟੀ ਦੀ ਰਿਸਪੋਂਸ ਆ ਰਿਹਾ ਜੀ। ਅਸੀਂ ਕਾਫੀ ਜਿੱਦਾਂ ਆਪਣੇ ਓਬਵੀਅਸਲੀ ਸਾਨੂੰ ਪਤਾ ਹੈ ਕਿ ਐਡੇ ਲਾਰਜ ਸਕੇਲ ਦਾ ਇਵੈਂਟ ਇਕੱਲੇ ਤੋਂ ਕਰਨਾ ਤਾਂ ਬਿਲਕੁਲ ਹੀ ਨਾਮੁਮਕਿਨ ਹੀ ਹੋਊਗਾ, ਤੋ ਸਾਨੂੰ ਕਾਫੀ ਜਿਹੜੇ ਲੋਕਲ ਕਮਿਊਨਿਟੀ ਮੈਂਬਰਸ ਆ ਤੇ ਕਮਿਊਨਿਟੀ ਬਿਜ਼ਨਸ ਮੈਨ ਆ ਉਹ ਵੀ ਸਪੋਰਟ ਕਰ ਰਹੇ ਆ ਤੇ ਕਾਫੀ ਅੱਛਾ ਲੋਕਾਂ ਦਾ ਰਿਸਪੋਂਸ ਆ ਰਿਹਾ ਕਿ ਕਾਫੀ ਡਿਫਰੈਂਟ ਜਿੱਦਾਂ ਤੁਸੀਂ ਕਹਿ ਹੀ ਰਹੇ ਹੋ ਬਿਲਕੁਲ ਡਿਫਰੈਂਟ ਤਰੀਕੇ ਦਾ ਇੱਕ ਇਵੈਂਟ ਹੋਊਗਾ ਤੇ ਓਬਵੀਅਸਲੀ ਲੋਕ ਇੰਟਰਸਟਿਡ ਆ ਕਿ ਇਹ ਕੀ ਹੋਊਗਾ। ਕਈ ਲੋਕੀ ਇਹ ਵੀ ਸੋਚ ਕੇ ਦੇਖੀ ਜਾਂਦੇ ਪਏ ਸ਼ਾਇਦ ਮੇਰੇ ਪਸੰਦ ਦਾ ਨਹੀਂ ਹੋਊਗਾ, ਬਟ ਆਈ ਥਿੰਕ ਇਟਸ ਸਮਥਿੰਗ ਫੋਰ ਦਾ ਨੈਕਸਟ ਜਨਰੇਸ਼ਨ। ਜਿੱਦਾਂ ਆਪਾਂ ਕਹਿੰਦੇ ਨਾ ਵੀ ਪਾਣੀ ਵਗਦੇ ਰਹਿਣ ਤੇ ਚੰਗੇ ਰਹਿੰਦੇ ਆ, ਤੇ ਇਹ ਹੁਣ ਜਿਹੜਾ ਆ ਇਹ ਨੈਕਸਟ ਜਨਰੇਸ਼ਨ ਦੇ ਲਈ ਜੋ ਆਪਾਂ ਲਿਆਉਣਾ ਚਾਹੁੰਦੇ ਆ ਉਹ ਉਸ ਤਰੀਕੇ ਦਾ ਇੱਕ ਪ੍ਰੋਗਰਾਮ ਆ, ਤਾਂ ਕਿ ਆਪਾਂ ਨੂੰ ਉਹੀ ਕੋਸ਼ਿਸ਼ ਕਰਨੀ ਕਿ ਜਿਸ ਤਰੀਕੇ ਨਾਲ ਕਮਿਊਨਿਟੀ ਜਿਸ ਤਰੀਕੇ ਨਾਲ ਟੈਕਨੋਲੋਜੀ ਅੱਗੇ ਵੱਧ ਰਹੀ ਆ ਆਪਾਂ ਨੂੰ ਆਪਣੇ ਕਲਚਰ ਨੂੰ ਵੀ ਥੋੜਾ ਜਿਹਾ ਮੋਡੀਫਾਈ ਕਰਨ ਦੀ ਲੋੜ ਆ ਤਾਂ ਕਿ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਦੇ ਅਕੋਰਡਿੰਗਲੀ ਹੀ ਕਲਚਰ ਨੂੰ ਪ੍ਰੈਜੈਂਟ ਕੀਤਾ ਜਾਵੇ।
ਜੀ ਜੀ,
ਸੋ ਕਾਫੀ ਰਿਸਪੋਂਸ ਵਧੀਆ ਆ ਰਿਹਾ ਜੀ ਸਾਨੂੰ ਟੀਮਾਂ ਦੇ, ਆਲਰੇਡੀ ਕਾਫੀ ਆਡੀਸ਼ਨਾਂ ਆ ਗਈਆਂ, ਅਸੀਂ ਉਹਨੂੰ ਹੌਲੀ ਹੌਲੀ ਰਿਲੀਜ਼ ਕਰ ਰਹੇ ਆ। ਇੱਥੋਂ ਦੇ ਬੋਰਨ ਜਿਹੜੇ ਬੱਚੇ ਆ ਉਹਨਾਂ ਨੇ ਜਿਨ੍ਹਾਂ ਨੇ ਪਹਿਲਾਂ ਭੰਗੜਾ ਨਹੀਂ ਪਾਇਆ ਉਹ ਟੀਮਾਂ ਫੋਰਮ ਕਰ ਰਹੇ ਆ, ਅਸੀਂ ਉਹਨਾਂ ਨੂੰ ਕੋਚਿੰਗ ਪ੍ਰੋਵਾਈਡ ਕਰ ਰਹੇ ਆ ਔਨ ਦਾ ਸਾਈਡ ਤਾਂ ਕਿ ਉਹ ਸਿੱਖਣ ਭੰਗੜਾ, ਹਨਾ। ਤੇ ਦੈਟਸ ਦਾ ਮੇਨ ਏਮ ਕਿ ਆਪਾਂ ਜਿਹੜੇ ਆ ਲੀਡਿੰਗ ਟੂ ਦਾ ਇਵੈਂਟ ਆਪਾਂ ਜਿਹੜੇ ਲੋਕਲ ਬੱਚੇ ਆ ਉਹਨਾਂ ਨੂੰ ਭੰਗੜਾ ਸਿਖਾਈਏ ਤੇ ਉਹ ਆਪਣੇ ਐਟਲੀਸਟ ਕਲਚਰ ਨਾਲ ਜੁੜਨ ਦੀ ਕੋਸ਼ਿਸ਼ ਕਰਨ।
ਜੀ, ਸੋ ਜੀ ਜਲਦੀ ਜਲਦੀ ਆਪਾਂ ਨੂੰ ਇਹ ਪ੍ਰੋਸੀਜਰ ਜਿਹੜਾ ਜ਼ਰੂਰ ਦੱਸ ਦਿਓ ਕਿ ਕਿਸ ਤਰ੍ਹਾਂ ਰਜਿਸਟਰ ਹੋ ਸਕਦੇ ਆ ਜੇਕਰ ਇਸ ਵੇਲੇ ਸਾਨੂੰ ਸਰੋਤੇ ਸੁਣ ਰਹੇ ਆ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਬੱਚੇ, ਕਿਉਂਕਿ ਅੱਜ ਕੱਲ ਛੁੱਟੀਆਂ ਚੱਲ ਰਹੀਆਂ ਨੇ ਤੇ ਟੀਨੇਜਰਸ ਜਿਹੜੇ ਆ ਉਹ ਵੀ ਘਰ ਹੋਣਗੇ ਔਰ ਸੁਣ ਰਹੇ ਹੋਣਗੇ ਤੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਸੀਜਰ ਦੇ ਬਾਰੇ ਦੱਸੋ ਕਿਸ ਤਰ੍ਹਾਂ ਰਜਿਸਟਰ ਹੋ ਸਕਦੇ ਤੁਹਾਡੇ ਕੋਲ।
ਹਾਂਜੀ ਬਿਲਕੁਲ ਜੀ, ਦੇਖੋ ਇੱਕ ਤਾਂ ਜਿਹੜਾ ਬੈਟਲਸ ਦਾ ਆ ਉਹ ਥੋੜਾ ਪ੍ਰੋਫੈਸ਼ਨਲ ਪਲੇਟਫਾਰਮ ਹੋਊਗਾ ਜਿਹਦੇ ਚ ਆਪਾਂ ਟੀਮਾਂ ਨੂੰ ਜਿੱਦਾਂ ਬੁਲਾ ਰਹੇ ਆ ਜਾਂ ਜਿਹੜੀਆਂ ਟੀਮਾਂ ਐਗਜ਼ਿਸਟਿੰਗ ਭੰਗੜਾ ਪਾ ਰਹੀਆਂ ਆ ਉਹਨਾਂ ਦਾ ਜਿਹੜਾ ਪਲੇਟਫਾਰਮ ਆ ਉਹ ਤਾਂ ਓਬਵੀਅਸਲੀ ਸਿਲੈਕਸ਼ਨ ਦੇ ਥਰੂ ਜਾ ਰਿਹਾ ਕਿ ਆਪਾਂ ਉਹਨਾਂ ਤੋਂ ਐਕਸਪ੍ਰੈਸ਼ਨ ਆਫ ਇੰਟਰਸਟ ਲੈ ਰਹੇ ਆ ਜਾਂ ਆਡੀਸ਼ਨ ਉਹਨਾਂ ਨੂੰ ਪੁੱਛ ਰਹੇ ਕਿ ਆਡੀਸ਼ਨ ਭੇਜਣ ਤੇ ਉਹ ਇੱਕ ਪ੍ਰੋਫੈਸ਼ਨਲ ਲੈਵਲ ਦਾ ਹੋਊਗਾ। ਇੱਕ ਆਪਾਂ ਐਮੇਚਿਓਰ ਲੈਵਲ ਦਾ ਭੰਗੜਾ ਕਰਨਾ ਜਿਹੜਾ ਆਪਾਂ ਚਾਹੁੰਦੇ ਕਿ ਕੋਈ ਵੀ ਆਪਣਾ ਯੰਗ ਜਨਰੇਸ਼ਨ ਚੋਂ ਜਾਂ ਜਮਾਂ ਬਿਲਕੁਲ ਜਿਹੜੇ ਜਿੱਦਾਂ ਤੁਸੀਂ ਕਹਿ ਰਹੇ ਸੁਣਨੇ ਆ ਲਿਸਨਰ ਉਹਨਾਂ ਵਿੱਚੋਂ ਕੋਈ ਬੱਚੇ ਆਉਣਾ ਚਾਹੁੰਦੇ ਆ ਪਰਫਾਰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਜੇ ਰਜਿਸਟਰ ਕਰਨਾ ਚਾਹੁੰਦੇ ਆ ਤਾਂ ਉਹ ਸਾਡੇ ਜਾਂ ਤਾਂ ਫੇਸਬੁੱਕ ਪੇਜ ਤੇ ਜਾਣ ਬੇਸਮੈਂਟ ਭੰਗੜਾ ਬੈਟਲ ਫੇਸਬੁੱਕ ਤੇ ਸਰਚ ਕਰ ਲੈਣ ਜਾਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਆ, ਸੇਮ ਹੀ ਨੇਮ ਹੈ ਬੇਸਮੈਂਟ ਭੰਗੜਾ ਬੈਟਲ .com ਵੈਬਸਾਈਟ ਤੇ ਜਾ ਕੇ ਵੀ ਉਹ ਚੈੱਕ ਕਰ ਸਕਦੇ ਆ ਜਾਂ ਸਾਨੂੰ ਕੰਟੈਕਟ ਕਰ ਸਕਦੇ ਆ ਉਹ ਫੇਸਬੁੱਕ ਦੇ ਥਰੂ ਜਾਂ ਵੈਬਸਾਈਟ ਦੇ ਥਰੂ ਤੇ ਇਟਸ ਦਾ ਮੈਟਰ ਆਫ ਕਿ ਉਹ ਕੰਟੈਕਟ ਕਰਨ ਤਾਂ ਅਸੀਂ ਹਰੇਕ ਨੂੰ ਅਕੋਮੋਡੇਟ ਕਰਨਾ ਚਾਹੁੰਦੇ ਆ, ਹਰੇਕ ਨੂੰ ਮੌਕਾ ਮਿਲੂਗਾ ਕਿ ਉਹ ਕਿਸੇ ਨੇ 2 ਮਹੀਨੇ ਜਾਂ 2 ਸਾਲ ਜਾਂ 20 ਸਾਲ ਜਿੰਨਾ ਵੀ ਚਿਰ ਭੰਗੜਾ ਕੀਤਾ ਹੋਇਆ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿ ਉਹ ਇੱਕ ਪਲੇਟਫਾਰਮ ਮਿਲੇ ਕਿ ਉਹਨਾਂ ਨੂੰ ਪਾਰਟੀਸਪੇਟ ਕਰਨ ਦਾ। ਸੋ ਫੀਲ ਫਰੀ ਟੂ ਕੰਟੈਕਟ ਅਸ ਫੇਸਬੁੱਕ ਤੇ ਵੈਬਸਾਈਟ ਤੇ ਕਿਸੇ ਵੀ ਤਰੀਕੇ ਨਾਲ ਤੇ ਵੀ ਵਿਲ ਰਿਸਪੋਂਡ ਐਸ ਸੂਨ ਐਸ ਪੋਸੀਬਲ।
ਕਿਆ ਬਾਤ ਆ, ਸੋ ਸਰੋਤਿਆਂ ਨੂੰ ਵੀ ਆਪਾਂ ਇੱਕ ਵਾਰ ਦੱਸ ਦਿੰਦੇ ਆ ਜੀ ਕਿ ਤੁਸੀਂ ਸਿੱਧਾ ਹੀ ਬੇਸਮੈਂਟ ਭੰਗੜਾ ਬੈਟਲਸ ਦਾ ਪੇਜ ਬਣਿਆ ਹੋਇਆ ਫੇਸਬੁੱਕ ਤੇ, ਤੁਸੀਂ ਉਹਨੂੰ ਫੋਲੋ ਕਰੋ ਔਰ ਜੇਕਰ ਤੁਸੀਂ ਰਜਿਸਟਰ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਮੈਸੇਜ ਜਿਹੜਾ ਆ ਉਹ ਜ਼ਰੂਰ ਆਪਣਾ ਭੇਜੋ ਤਾਂ ਕਿ ਤੁਹਾਨੂੰ ਜਿਹੜਾ ਸਹੀ ਪ੍ਰੋਸੀਜਰ ਹੈ ਉਹ ਦੱਸਿਆ ਜਾ ਸਕੇ। ਸੋ 26 ਨਵੰਬਰ ਨੂੰ ਬੇਸਮੈਂਟ ਭੰਗੜਾ ਬੈਟਲਸ ਜਿਹੜਾ ਹੋਣ ਜਾ ਰਿਹਾ 3 ਵਜੇ ਤੋਂ 9 ਵਜੇ ਤੱਕ, ਹਨਾ, ਐਤਵਾਰ ਦਾ ਦਿਨ ਹੋਣਾ ਜੀ।
ਬਿਲਕੁਲ ਓਹਦਾ ਜਿਹੜਾ ਮੌਕਾ ਹਾਂਜੀ ਬਿਲਕੁਲ ਐਤਵਾਰ ਦੇ ਦਿਨ ਆ ਜੀ, ਬਿਲਕੁਲ ਉੱਥੇ ਫੂਡ ਟਰੱਕਸ ਵਗੈਰਾ ਲਗਾ ਕੇ ਰੱਖਾਂਗੇ, ਵਧੀਆ ਮੇਲੇ ਵਾਲਾ ਸਟਾਈਲ ਬਣਾਵਾਂਗੇ, ਤੇ ਕੋਸ਼ਿਸ਼ ਕਰਨ ਕਿ ਜੇ ਕਮਿਊਨਿਟੀ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦੀ ਤਾਂ ਐਟਲੀਸਟ ਜਿਹੜੇ ਆਪਣੇ ਲੋਕਲ ਯੰਗ ਬੱਚੇ ਉਹਨਾਂ ਨੂੰ ਸਪੋਰਟ ਕਰਨ ਲਈ ਜ਼ਰੂਰ ਆਓ, ਤਾਂ ਕਿ ਉਹਨਾਂ ਨੂੰ ਲੱਗੇ ਕਿ ਸਾਡੀ ਕਮਿਊਨਿਟੀ ਸਾਡੇ ਨਾਲ ਆ
ਜੀ। ਤੇ ਅਜੀਤ ਜਾਂਦੇ ਜਾਂਦੇ ਟਿਕਟ ਦੇ ਬਾਰੇ ਜ਼ਰੂਰ ਦੱਸਣਾ ਕਿ ਇਹਦੇ ਲਈ ਟਿਕਟ ਜਿਹੜੀ ਆ ਤੁਸੀਂ ਕਿਵੇਂ ਲੈਣੀ ਆ।
ਹਾਂਜੀ, ਟਿਕਟਸ ਵੀ ਸਿਮਿਲਰ ਪ੍ਰੋਸੀਜਰ ਆ ਜੀ, ਜਾਂ ਤਾਂ ਫੇਸਬੁੱਕ ਤੇ ਜਾ ਕੇ ਟਿਕਟਸ ਦਾ ਲਿੰਕ ਕਲਿੱਕ ਕਰ ਲੈਣ, ਤੇ ਜਾਂ eventbrite.com.au ਤੇ ਜਾ ਕੇ ਬੇਸਮੈਂਟ ਭੰਗੜਾ ਬੈਟਲ ਲਿਖ ਦੇਣ
ਜੀ,
ਤੇ ਉਸ ਦੇ ਵਿੱਚ ਵੀ ਉੱਥੋਂ ਹੀ ਟਿਕਟ ਸੈਲ ਹੋ ਰਹੇ ਆ। ਬਿਲਕੁਲ $30 ਦੀ ਟਿਕਟ ਆ, ਕੋਈ ਜ਼ਿਆਦਾ ਮਹਿੰਗੀ ਨਹੀਂ, ਕੋਈ VIP ਟਿਕਟ ਨਹੀਂ, ਕੁਛ ਨਹੀਂ ਹੈਗਾ, ਇੱਕ ਜਨਰਲ ਟਿਕਟ ਆ $30 ਦੀ
ਜੀ,
ਤੇ ਬਿਲਕੁਲ ਨੋਮੀਨਲ ਮਤਲਬ ਕੋਸਟ ਰੱਖੀ ਆ, ਤਾਂ ਕਿ ਲੋਕੀ ਆਉਣ ਭੰਗੜੇ ਦਾ ਤੇ ਨਿਊ ਸਟਾਈਲ ਭੰਗੜੇ ਦਾ ਥੋੜਾ ਆਨੰਦ ਮਾਨਣ
ਤੇ
ਲੋਕਲ ਪਾਰਟਿਸਪੈਂਟਸ ਨੂੰ ਸਪੋਰਟ ਕਰਨ।
ਬਹੁਤ ਵਧੀਆ, ਸੋ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਉਹ ਤੁਸੀਂ ਸਾਨੂੰ ਮੁਹੱਈਆ ਕੀਤੀ ਆ ਬੇਸਮੈਂਟ ਭੰਗੜਾ ਬੈਟਲ ਦੇ ਬਾਰੇ ਚ, ਤਾਂ ਸਰੋਤੇ ਜਿਹੜੇ ਆ ਜ਼ਰੂਰ ਜੀ ਫਾਇਦਾ ਲੈਣਗੇ ਇਸ ਜਾਣਕਾਰੀ ਦਾ। ਸਾਡੇ ਨਾਲ ਜੁੜੇ ਵੀ ਨੇ ਕੁਛ ਸਰੋਤੇ, ਪ੍ਰੀਤ ਢਿੱਲੋਹਰੀ ਜੁੜੇ ਨੇ, ਕੋਹਲੀ ਸਾਹਿਬ ਜੁੜੇ ਨੇ, ਸੋ ਤੁਹਾਡੇ ਸਾਰਿਆਂ ਦੇ ਮੈਸੇਜ ਮੈਂ ਬਾਅਦ ਚ ਲੈਣੀ ਆ ਜੀ। ਫਿਲਹਾਲ ਅਸੀਂ ਜਿਹੜਾ ਇਹ ਸਿਲਸਿਲਾ ਆ ਉਹ ਖਤਮ ਕਰਨ ਵੱਲ ਵੱਧ ਰਹੇ ਹਾਂ, ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਹ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
ਧੰਨਵਾਦ ਅਮਰਜੀਤ ਜੀ, ਥੈਂਕ ਯੂ, ਥੈਂਕ ਯੂ ਐਵਰੀਵਨ
ਜੀ। ਸੋ ਇਹ ਸਨ ਅਜੀਤ ਸਿੰਘ ਚੌਹਾਨ ਜਿਹੜੇ ਆਰਗੇਨਾਈਜ਼ਰ ਨੇ ਬੇਸਮੈਂਟ ਭੰਗੜਾ ਬੈਟਲਸ ਦੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਵੈਂਟ ਆਰਗੇਨਾਈਜ਼ ਕਰਨ ਜਾ ਰਹੇ ਆ, ਤੇ ਆਪਾਂ ਹੁਣ ਅਗਲੇ ਸਿਲਸਿਲੇ ਵੱਲ ਵਧਣਾ, ਕਿਉਂਕਿ ਤੁਹਾਨੂੰ ਸ਼ੁਰੂਆਤ ਤੋਂ ਦੱਸਦੀ ਆ ਰਹੀ ਹਾਂ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਜਿਹੜੀ ਕਰਨੀ ਹੈ ਹੈਲਥ ਡਰੋਪਸ ਤੋਂ ਸੁਨੀਲ ਵਰਮਾ ਹੋਰਾਂ ਦੇ ਨਾਲ। ਸੋ ਪਿਛਲੀ ਵਾਰ ਵੀ ਜਦੋਂ ਆਪਾਂ ਗੱਲਬਾਤ ਕੀਤੀ ਸੀ ਜੀ, ਬਹੁਤ ਕੀਮਤੀ ਜਾਣਕਾਰੀ ਜਿਹੜੀ ਆ ਉਹਨਾਂ ਨੇ ਸਾਨੂੰ ਮੁਹੱਈਆ ਕੀਤੀ ਸੀ ਭਾਰ ਘਟਾਉਣ ਬਾਰੇ, ਤੇ ਜਿਹੜੀਆਂ ਫੈਟਸ ਆ ਚਰਬੀ, ਵਾਧੂ ਚਰਬੀ ਜਿਹੜੀ ਆ ਉਹ ਆਪਾਂ ਕਿਸ ਤਰ੍ਹਾਂ ਘਟਾ ਸਕਦੇ ਹਾਂ ਐਕਸਰਸਾਈਜ਼ ਤੋਂ ਬਿਨਾਂ, ਆਪਣੀ ਜਿਹੜੀ ਡਾਇਟ ਆ ਉਹਨੂੰ ਕੰਟਰੋਲ ਕਰਕੇ ਤੇ ਹੈਲਥ ਡਰੋਪਸ ਦਾ ਜਿਹੜਾ ਸਹਾਰਾ ਲੈ ਕੇ। ਸੋ ਅੱਜ ਇਹਦੇ ਬਾਬਤ ਆਪਾਂ ਉਹਨਾਂ ਦੇ ਨਾਲ ਸਾਂਝ ਪਾਉਣੀ ਆ ਅਗਲੇ ਸਿਲਸਿਲੇ ਦੇ ਵਿੱਚ। ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੀਤ ਅਸੀਂ ਜ਼ਰੂਰ ਸੁਣ ਲਈਏ, ਸੋ ਸਾਨੂੰ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਚਾਨਾ ਹੋਰਾਂ ਨੇ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਦਾ ਸਿਲਸਿਲਾ। ਇਸ ਵੇਲੇ ਸਾਡੇ ਨਾਲ ਸੁਨੀਲ ਵਰਮਾ ਜੀ ਸਟੂਡੀਓ ਦੇ ਵਿੱਚ ਹਾਜ਼ਰ ਹੋ ਚੁੱਕੇ ਆ, ਸੋ ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਵੀ ਕਹਿਣਾ, ਤੇ ਤੁਸੀਂ ਇੱਕ ਗੀਤ ਦਾ ਆਨੰਦ ਲਓ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਆਪਣੇ ਅਗਲੇ ਸਿਲਸਿਲੇ ਚ।
ਜੱਗਾ ਆਪਣੇ 22 ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ 22 ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ 22 ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਸਟਾਰਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾਂ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ 22 ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾਣੇਦਾਰ ਹੈ। 22 ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ। ਫਾਰ ਮੋਰ ਇਨਫੋ ਵਿਜ਼ਿਟ whitehillproduction.com।
ਸਾਈਂ ਵਸੇ ਨਕੋਤਰ ਕਿਸੇ ਦਾ ਵਸੇ ਕਸੂਰ ਜੋਗੀਆ ਸਾਈਂ ਕੋਲੋਂ ਦੌਲਤ ਕੋਠੀਆਂ ਕਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰ ਬੈ ਜੋੜੇ ਚਾੜਾਂ ਕੋਈ ਮੰਗਦਾ ਸਾਈਂ ਕੋਲੋਂ ਦੌਲਤ ਕੋਠੀਆਂ ਕਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰ ਬੈ ਜੋੜੇ ਚਾੜਾਂ ਸ਼ਬਦ ਗੁਰੂ ਨਾਲ ਲੱਗੀ ਸੁਰਤੀ
ਠੀਕ ਹੈ ਜੀ
ਗੋਰੇ ਵਾਲੇ ਡਿਫਰੈਂਟ ਪਾ ਕੇ ਬੂਟ ਪਰੇਅਰ ਕਰਦੇ
ਕਰਦੇ ਜੀ ਇੱਕ ਵਾਰ ਫੇਰ ਤੋਂ ਤੇ ਗੀਤ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਹੋਰਾਂ ਦੀ ਆਵਾਜ਼ ਚ ਜੋਗੀਆ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਚਾਨਾ ਹੋਰਾਂ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹੈਲਥ ਡ੍ਰੌਪਸ ਤੋਂ ਸਾਡੇ ਨਾਲ ਅੱਜ ਇੱਕ ਖਾਸ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸੁਨੀਲ ਵਰਮਾ ਜੀ ਪਹੁੰਚੇ ਹੋਏ ਆ ਸੋ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਸੁਨੀਲ ਜੀ ਅੱਜ
ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ ਤੇ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਕਿ ਹੈਲਥ ਡ੍ਰੌਪਸ ਇੱਕ ਬਹੁਤ ਵਧੀਆ ਕੰਮ ਕਰ ਰਹੀਆਂ ਜੀ ਕਿਉਂਕਿ ਸਾਡੇ ਕੋਲ ਰੁਝੇਵਿਆਂ ਦੇ ਵਿੱਚ ਜਦੋਂ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਹੁੰਦਾ ਤੇ ਆਪਾਂ ਚਾਹੁੰਦੇ ਹੁੰਦੇ ਹਾਂ ਕਿ ਸਾਡੀ ਕੋਈ ਡਾਇਟ ਇਹੋ ਜਿਹੀ ਹੋਵੇ ਜਿਹਦੇ ਨਾਲ ਆਪਾਂ ਆਪਣਾ ਜਿਹੜਾ ਵੇਟ ਹੈ ਉਹਨੂੰ ਕੰਟਰੋਲ ਕਰ ਸਕੀਏ ਜਾਂ ਵਧਿਆ ਹੋਇਆ ਜਿਹੜਾ ਵੇਟ ਹੈ ਉਹਨੂੰ ਘਟਾ ਸਕੀਏ ਜਾਂ ਫਿਰ ਜਿਹੜੀ ਆਪਾਂ ਕਹਿੰਦੇ ਹਾਂ ਕਿ ਚਰਬੀ ਆ ਹਨਾ ਜਿਹੜੀ ਫੈਟ ਆ ਉਹ ਬਾਡੀ ਦੇ ਵਿੱਚ ਉਹ ਆਪਾਂ ਰਿਡਿਊਸ ਕਰ ਸਕੀਏ ਸੋ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਸੁਨੀਲ ਹੋਰਾਂ ਦੇ ਨਾਲ ਕਿ ਕਿਸ ਤਰ੍ਹਾਂ ਇਹਦਾ ਜਿਹੜਾ ਬੈਨੀਫਿਟ ਆ ਉਹ ਹੋ ਸਕਦਾ ਹੈਲਥ ਡ੍ਰੌਪਸ ਦਾ ਤੇ ਅੱਜ ਖਾਸ ਤੌਰ ਤੇ ਸਾਡੇ ਨਾਲ ਕੁਛ ਇਹੋ ਜਿਹੇ ਸਰੋਤੇ ਵੀ ਜੁੜ ਰਹੇ ਆ ਜੀ ਜਿਨ੍ਹਾਂ ਨੇ ਹੈਲਥ ਡ੍ਰੌਪਸ ਨੂੰ ਅਪਣਾਇਆ ਆ ਸੋ ਆਪਾਂ ਪਹਿਲਾਂ ਤਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਇੱਕ ਸਰੋਤੇ ਜੁੜੇ ਹੋਏ ਆ ਪਰਵਿੰਦਰ ਸਿੰਘ ਹੁਰੀ ਆਪਾਂ ਉਹਨਾਂ ਤੋਂ ਜਾਣਨਾ ਚਾਹਾਂਗੇ ਜਿਨ੍ਹਾਂ ਨੇ ਹੈਲਥ ਡ੍ਰੌਪਸ ਖੁਦ ਅਜ਼ਮਾਏ ਆ ਔਰ ਆਪ ਉਹਦਾ ਜਿਹੜਾ ਫਾਇਦਾ ਹੈ ਉਹ ਲਿਆ ਹੈ ਸੋ ਪਰਵਿੰਦਰ ਸਿੰਘ ਹੋਰਾਂ ਨੂੰ ਆਪਾਂ ਲੈਣੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸੋ ਪਰਵਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਰਮਨ ਰੇਡੀਓ ਤੇ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ ਸੋ ਪਰਵਿੰਦਰ ਜੀ ਸਾਡੇ ਸਰੋਤ ਬਹੁਤ ਸਾਰੇ ਇਸ ਵੇਲੇ ਸੁਣ ਰਹੇ ਨੇ ਨਾ ਸਿਰਫ ਆਸਟ੍ਰੇਲੀਆ ਤੋਂ ਸਗੋਂ ਕਿ ਚੀਨ ਤੋਂ ਹਾਂਗਕਾਂਗ ਤੋਂ ਹਨਾ ਔਰ ਕੈਨੇਡਾ ਤੇ ਅਮਰੀਕਾ ਤੋਂ ਇਸ ਵੇਲੇ ਸਾਡੇ ਨਾਲ ਲਿਸਨਰ ਜੁੜੇ ਹੋਏ ਨੇ ਤੇ ਸਾਰੇ ਜਾਣਨਾ ਚਾਹੁੰਦੇ ਨੇ ਜੀ ਕਿ ਹੈਲਥ ਡ੍ਰੌਪਸ ਜਿਨ੍ਹਾਂ ਨੇ ਅਜ਼ਮਾਏ ਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਫਾਇਦੇ ਹੋਏ ਤੁਸੀਂ ਵੀ ਹੈਲਥ ਡ੍ਰੌਪਸ ਜਿਹੜੇ ਆ ਉਹਨਾਂ ਨੂੰ ਅਪਣਾ ਕੇ ਉਸ ਤੋਂ ਬਾਅਦ ਉਹਦਾ ਜਿਹੜਾ ਫਾਇਦਾ ਉਹ ਵੀ ਜ਼ਰੂਰ ਲਿਆ ਸੋ ਕਿਸ ਤਰ੍ਹਾਂ ਤੁਸੀਂ ਦੱਸਣਾ ਚਾਹੋਗੇ ਆਪਣਾ ਐਕਸਪੀਰੀਅੰਸ
ਮੈਨੂੰ ਹੈਲਥ ਡ੍ਰੌਪਸ ਬਾਰੇ ਐਕਚੁਅਲੀ ਰੇਡੀਓ ਤੋਂ ਪਤਾ ਲੱਗਿਆ ਸੀਗਾ
ਜੀ
ਉਸ ਤੋਂ ਬਾਅਦ ਮੈਂ ਸੁਨੀਲ ਵਰਮਾ ਨੂੰ ਕੰਟੈਕਟ ਕੀਤਾ ਤੇ ਇਹਨਾਂ ਨੇ ਮੈਨੂੰ ਸਾਰੀ ਇਨਫੋਰਮੇਸ਼ਨ ਉਹਦੇ ਬਾਰੇ ਦਿੱਤੀ ਤੇ ਜਸ ਬਿਕੋਜ਼ ਕਿ ਮੈਂ ਲਾਈਕ ਮੇਰਾ ਟਰੱਕ ਡਰਾਈਵਿੰਗ ਦਾ ਜੌਬ ਆ ਟ੍ਰੇਡਿੰਗ ਜੌਬ ਆ ਤੇ ਉਹਦੇ ਕਰਕੇ ਨਾ ਜੇ ਟਾਈਮ ਲੱਗਦਾ ਹੈ ਬਾਏ ਬਾਏ ਦਾ ਟਾਈਮ ਜਦ ਤੱਕ ਤੁਸੀਂ ਘਰੇ ਪਹੁੰਚ ਜਾਓ ਕੋਈ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਤੁਸੀਂ ਉਹ ਬਾਏ ਦੈਟ ਟਾਈਮ ਤੁਸੀਂ ਆਲਰੇਡੀ ਬਹੁਤ ਟਾਇਰਡ ਹੋ ਚੁੱਕੇ ਹੁੰਦੇ ਹੋ ਤੇ ਇਹ ਸੁਨੀਲ ਵਰਮਾ ਜੀ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਥੋੜਾ ਜਿਹਾ ਉਸ ਤੋਂ ਬਾਅਦ ਮੈਂ ਹੈਲਥ ਡ੍ਰੌਪਸ ਆਰਡਰ ਕੀਤੇ ਤੇ ਬਹੁਤ ਹੀ ਸਿਸਟਮੈਟਿਕ ਤਰੀਕੇ ਨਾਲ ਉਹਨਾਂ ਨੇ ਸਾਰਾ ਕੁਛ ਸਮਝਾਇਆ ਕਿ ਕਿੱਦਾਂ ਤੁਸੀਂ ਲਾਈਕ ਕਿੱਦਾਂ ਤੁਸੀਂ ਡਾਇਟ ਲੈਣੀ ਆ ਕੀ ਕਰਨਾ ਆ ਕੁਛ ਵੀ ਖਾਣ ਤੋਂ ਪਹਿਲਾਂ ਆ ਕਿੱਦਾਂ ਮਤਲਬ ਸਾਰਾ ਡ੍ਰੌਪਸ ਵਗੈਰਾ ਕਿੱਦਾਂ ਲੈਣੀ ਆ ਸਾਰਾ ਰੂਟੀਨ ਤੁਹਾਡਾ ਕੀ ਹੋਣਾ ਚਾਹੀਦਾ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਪ੍ਰੋਪਰਲੀ ਦਿੱਤੀ ਹੈ ਤੇ ਉਸ ਤੋਂ ਬਾਅਦ ਮੈਂ ਹੈਲਥ ਡ੍ਰੌਪਸ ਲੈਣੀ ਜਦੋਂ ਸਟਾਰਟ ਕੀਤੀ ਤੇ ਮੈਨੂੰ ਲਾਈਕ ਆਈ ਕੈਨ ਸੇ ਕਿ ਮੈਂ ਪਲੇਇੰਗ ਮਸ਼ੀਨ ਦੇ ਉੱਪਰ ਮੈਂ ਡੇਲੀ ਜਦ ਮੈਂ ਸਟਾਰਟ ਕੀਤਾ ਸੀ ਮੈਂ ਆਪਣਾ ਵੇਟ ਚੈੱਕ ਕੀਤਾ ਸੀ ਮੈਂ ਐਵਰੀ ਡੇ ਐਵਰੀ ਮਾਰਨਿੰਗ ਲਾਈਕ ਮਤਲਬ ਸਵੇਰੇ ਉੱਠ ਕੇ ਮੈਂ ਆਪਣਾ ਵੇਟ ਚੈੱਕ ਕਰਦਾ ਸੀ ਤੇ ਫਸਟ ਡੇ ਸੈਕਿੰਡ ਡੇ ਤੋਂ ਹੀ ਮੈਨੂੰ ਉਹਦਾ ਅਸਰ ਦਿਖਣਾ ਕਿਉਂਕਿ ਮੇਰਾ ਐਵਰੀ ਡੇ ਲਾਈਕ ਆਈ ਵਾਸ ਲੂਜ਼ਿੰਗ ਅਬਾਊਟ 400 ਗ੍ਰਾਮਸ ਟੂ 500 ਗ੍ਰਾਮਸ ਐਵਰੀ ਡੇ
ਜੀ
ਔਰ ਸਟਾਰਟਿੰਗ ਦੇ ਲਾਈਕ ਮੈਨੂੰ ਹੁਣ ਇੱਕ ਮਹੀਨਾ ਹੋ ਗਿਆ ਸਟਾਰਟ ਕੀਤੇ ਨੂੰ ਜਸਟ ਓਵਰ 1 ਮੰਥ ਲਾਈਕ ਇੱਕ ਮਹੀਨਾ ਦੇ 3 ਦਿਨ ਹੋਏ ਨੇ ਤੇ ਮੈਂ ਆਲਰੇਡੀ 11 kg ਲੋਸ ਕਰ ਚੁੱਕਿਆ ਹਾਲੇ ਤੱਕ
ਕੀ ਬਾਤ ਹੈ ਜੀ ਫਿਰ ਤਾਂ ਬੜੇ ਥੋੜੇ ਜਿਹੇ ਟਾਈਮ ਦੇ ਵਿੱਚ ਤੁਸੀਂ ਬਹੁਤ ਵਧੀਆ ਜਿਹੜਾ ਵੇਟ ਆ ਉਹ ਘਟਾਇਆ ਆਪਣਾ ਰਿਡਿਊਸ ਕੀਤਾ ਤੇ ਤੁਸੀਂ ਇਹਦੇ ਜਿਹੜੇ ਪੋਜ਼ਿਟਿਵ ਇਫੈਕਟ ਜਿਹੜੇ ਆ ਉਹ ਕੀ ਦੱਸਣੇ ਚਾਹੋਗੇ
ਪੋਜ਼ਿਟਿਵ ਇਫੈਕਟ ਇਹ ਹੈ ਜੀ ਦੇਖੋ ਤੁਸੀਂ ਇੱਕ ਤੇ ਸਭ ਤੋਂ ਕਾਫੀ ਲੋਕ ਜਿੱਦਾਂ ਡਾਈਟਿੰਗ ਤੇ ਚਲੇ ਜਾਂਦੇ ਆ ਰੋਟੀ ਛੱਡ ਦਿੰਦੇ ਆ ਜਾਂ ਕੁਛ ਕਰ ਦਿੰਦੇ ਇਹਦੇ ਵਿੱਚ ਤੁਹਾਨੂੰ ਉਹ ਸਭ ਕਰਨ ਦੀ ਬਿਲਕੁਲ ਲੋੜ ਨਹੀਂ ਆ ਤੁਹਾਨੂੰ ਖਾਣਾ ਅਲਾਊਡ ਆ ਤੁਸੀਂ ਤਿੰਨੋ ਟਾਈਮ ਖਾ ਸਕਦੇ ਹੋ
ਇਟਸ
ਜਸਟ ਦੈਟ ਕਿ ਤੁਹਾਨੂੰ ਖਾਣਾ ਉਹੀ ਹੈ ਜੋ ਲੋ ਕਾਰਬ ਹੈ ਜੋ ਉਹਨਾਂ ਦੀ ਡਾਇਟਰੀ ਪਲਾਨ ਦੇ ਅਕੋਰਡਿੰਗ ਜੋ ਮਤਲਬ ਕਿ ਤੁਹਾਡੀ ਫੈਟ ਨੂੰ ਨਹੀਂ ਮਤਲਬ ਵਧਾਉਂਦਾ ਤੇ ਉਹਨੂੰ ਕੰਟਰੋਲ ਕਰਦਾ ਠੀਕ ਹੈ ਉਹ ਮੇਨ ਚੀਜ਼ ਹੈ ਤੁਹਾਡੀ ਦੂਸਰੀ ਚੀਜ਼ ਓਬਵੀਅਸਲੀ ਇੱਕ ਪਰਸਨ ਜਦੋਂ ਵੇਟ ਲੂਜ਼ ਕਰਦਾ ਉਹਦੇ ਅੰਦਰ ਆਟੋਮੈਟਿਕ ਇੱਕ ਕੋਨਫੀਡੈਂਸ ਜਿਹਾ ਵੱਧ ਜਾਂਦਾ ਲਾਈਕ ਮੈਂ ਲੁਕਿੰਗ ਐਟ ਮਾਈ ਸੈਲਫ ਮੈਨੂੰ 11 kg ਲੋਸ ਲੂਜ਼ ਕਰਨ ਤੋਂ ਬਾਅਦ ਜਦੋਂ ਮੈਂ ਆਪਣੇ ਕਿਸੇ ਫਰੈਂਡ ਨੂੰ ਮਿਲਦਾ ਹਾਂ ਮੈਨੂੰ ਕਹਿੰਦਾ ਯਾਰ ਮਤਲਬ ਕੀ ਕਰ ਰਿਹਾ ਨਾ ਓਬਵੀਅਸਲੀ ਮੈਂ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਹੈਡ ਡ੍ਰੌਪਸ ਲੈ ਰਿਹਾ ਬਟ ਜਦੋਂ ਉਹ ਮਤਲਬ ਐਪਰੀਸ਼ੀਏਟ ਕਰਦੇ ਉਸ ਚੀਜ਼ ਨੂੰ ਤਾਂ ਮੈਨੂੰ ਅੰਦਰੋਂ ਇੱਕ ਕੋਨਫੀਡੈਂਸ ਹੋਰ ਮਿਲਦਾ ਹੈ ਕਿ ਨਹੀਂ
ਮੈਂ ਇਸ ਚੀਜ਼ ਨੂੰ ਹੋਰ ਕੰਟੀਨਿਊ ਰੱਖਾਂ। ਮੈਂ ਜਦੋਂ ਸਟਾਰਟ ਕੀਤਾ ਸੀ, ਹਾਂਜੀ ਵਾਓ ਵਾਲੀ ਫੀਲਿੰਗ ਆਉਂਦੀ, ਬਿਲਕੁਲ ਵਾਓ ਵਾਲੀ ਫੀਲਿੰਗ ਆਉਂਦੀ ਹੈ। ਤੇ ਮੈਂ ਸਟਾਰਟ ਕੀਤਾ ਸੀਗਾ, ਮੇਰਾ ਏਮ ਸੀਗਾ ਕਿ ਮੈਂ ਐਟਲੀਸਟ 20 kg ਲੋਸ ਕਰਨਾ, ਜਿਹਦੇ ਵਿੱਚ 11 kg ਮੈਂ ਆਲਰੇਡੀ ਕਰ ਚੁੱਕਿਆ, ਤੇ ਹੋਪਫੁਲੀ 42 days ਦਾ ਸਕੋਰ ਚ ਹੈ, ਬਟ ਹੋਪਫੁਲੀ ਉਸ ਤੋਂ ਬਾਅਦ ਵੀ ਮੈਂ ਕੁਛ ਡਾਇਟ ਇੱਦਾਂ ਹੀ ਕੰਟੀਨਿਊ ਰੱਖੂਗਾ ਤਾਂ ਕਿ ਅੱਗੇ ਜਾ ਕੇ ਮੈਨੂੰ ਇਸ ਚੀਜ਼ ਦਾ ਬੈਨੀਫਿਟ ਮਿਲਦਾ ਰਹੇ। ਬਟ ਟੂ ਬੀ ਵੈਰੀ ਓਨੈਸਟ, ਆਲ ਕ੍ਰੈਡਿਟ ਗੋਸ ਟੂ ਸੁਨੀਲ ਵਰਮਾ ਜੀ ਐਂਡ ਟੈਨ ਹੈਲਥ ਡ੍ਰੌਪਸ
ਜੀ। ਸੋ ਬਹੁਤ ਚੰਗਾ ਲੱਗਿਆ ਪਰਵਿੰਦਰ ਜੀ, ਤੁਸੀਂ ਬੜੇ ਵਧੀਆ ਤਰ੍ਹਾਂ ਜਿਹੜੇ ਇਹਦੇ ਫਾਇਦੇ ਆ ਹੈਲਥ ਡ੍ਰੌਪਸ ਦੇ ਲੈ ਰਹੇ ਹੋ, ਔਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜਿਹੜਾ ਆਪਣਾ ਟੀਚਾ ਰੱਖਿਆ ਹੋਇਆ ਕਿ ਤੁਸੀਂ 20 kg ਜਿਹੜਾ ਉਹ ਰਿਡਿਊਸ ਕਰਨਾ ਆ, ਔਰ ਬੜੀ ਛੇਤੀ 11 kg ਜਿਹੜਾ ਤੁਸੀਂ ਆਲਰੇਡੀ ਘਟਾ ਵੀ ਚੁੱਕੇ ਹੋ, ਹਨਾ, ਤੇ ਅਸੀਂ ਤੁਹਾਨੂੰ ਸ਼ੁਭਚਾਵਾਂ ਦਿੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਟੀਚਾ ਆ ਉਹ ਵੀ ਤੁਸੀਂ ਪੂਰਾ ਕਰੋ। ਔਰ ਸਭ ਤੋਂ ਵਧੀਆ ਗੱਲ ਇਹ ਲੱਗੀ ਆ ਕਿ ਬਹੁਤੀ ਵਾਰੀ ਦੂਸਰੀਆਂ ਚੀਜ਼ਾਂ ਜਿਹੜੀਆਂ ਜਦੋਂ ਤੁਸੀਂ ਅਪਣਾਉਂਦੇ ਹੋ ਤੇ ਉਹਦੇ ਵਿੱਚ ਡਾਇਟਿੰਗ ਸਭ ਤੋਂ ਪਹਿਲਾਂ ਕਹੀ ਜਾਂਦੀ ਆ, ਔਰ ਜਿਵੇਂ ਤੁਸੀਂ ਦੱਸਿਆ ਕਿ ਇਹਦਾ ਜਿਹੜਾ ਸਭ ਤੋਂ ਵਧੀਆ ਬੈਨੀਫਿਟ ਜਿਹੜਾ ਤੁਹਾਨੂੰ ਉਹ ਲੱਗਿਆ ਕਿ ਪੋਜ਼ਿਟਿਵ ਜਿਹੜਾ ਇਹਦਾ ਇਫੈਕਟ ਇਹ ਆ ਕਿ ਇਹਦੇ ਵਿੱਚ ਤੁਹਾਨੂੰ ਆਪਣੀ ਡਾਇਟ ਜਿਹੜੀ ਆ ਉਹਨੂੰ ਘਟਾਉਣ ਦੀ ਲੋੜ ਨਹੀਂ ਹੁੰਦੀ, ਸਗੋਂ ਤੁਸੀਂ ਖਾਣਾ ਜਿਹੜਾ ਆ ਉਹ ਜ਼ਰੂਰ ਖਾ ਸਕਦੇ ਹੋ ਸਵੇਰੇ ਵੀ ਦੁਪਹਿਰੇ ਵੀ ਤੇ ਸ਼ਾਮ ਨੂੰ ਵੀ, ਪਰ ਇੱਕ ਪਲੈਨਡ ਜਿਹੜੀ ਡਾਇਟ ਆ ਉਹ ਅਪਣਾ ਕੇ ਤੁਸੀਂ ਬਿਲਕੁਲ ਰਿਡਿਊਸ ਕਰ ਸਕਦੇ ਹੋ। ਸੋ ਪਰਵਿੰਦਰ ਜੀ, ਇਸ ਤੋਂ ਇਲਾਵਾ ਕੁਛ ਹੋਰ ਕਹਿਣਾ ਚਾਹੁੰਦੇ ਹੋ?
ਹਾਂਜੀ ਹਾਂਜੀ, ਨਹੀਂ ਮੈਂ ਅੱਗੇ ਵੀ ਇੱਕ ਦੋ ਵਾਰੀ ਟਰਾਈ ਕੀਤਾ ਸੀ, ਜਿੱਦਾਂ ਡਾਇਟਿੰਗ ਮਤਲਬ ਬੰਦਾ ਆਪਣੇ ਹਿਸਾਬ ਨਾਲ ਹੀ ਲੱਗੀ, ਮੈਂ ਵੀ ਕਦੇ ਸੋਚਿਆ ਸੀ ਕਿ ਠੀਕ ਹੈ ਮੈਂ ਆਹ ਨਹੀਂ ਖਾਂਦਾ ਆਹ ਨਹੀਂ ਖਾਂਦਾ, ਬਟ ਕਈ ਵਾਰੀ ਆਪਣੀ ਇਨਫੋਰਮੇਸ਼ਨ ਜੋ ਆਪਣੇ ਕੋਲ ਹੁੰਦੀ ਆ ਉਹ ਨਹੀਂ ਕਰੈਕਟ ਹੁੰਦੀ, ਤੇ ਕਈ ਵਾਰੀ ਆਪਾਂ ਨੂੰ ਇੱਦਾਂ ਲੱਗਦਾ ਕਿ ਆਹ ਚੀਜ਼ਾਂ ਆਪਣੇ ਲਈ ਅੱਛੀ ਨਹੀਂ ਹੈਗੀ, ਬਟ ਜਦੋਂ ਤੁਸੀਂ ਉਹਦਾ ਨਿਊਟ੍ਰੀਸ਼ਨ ਵੈਲਿਊ ਚੈੱਕ ਕਰਦੇ ਹੋ ਜਾਂ ਉਹਦੇ ਬਾਕੀ ਸਾਰੇ ਬੈਨੀਫਿਟ ਚੈੱਕ ਕਰਦੇ ਹੋ, ਕਈ ਵਾਰੀ ਉਹ ਚੀਜ਼ਾਂ ਆਪਣੇ ਸਰੀਰ ਲਈ ਵੀ ਅੱਛੀ ਹੁੰਦੀਆਂ ਨੇ ਤੇ ਆਪਾਂ ਉਹਨਾਂ ਨੂੰ ਵੀ ਛੱਡ ਜਾਂਦੇ ਹਾਂ, ਜਾਂ ਰੋਟੀ ਖਾਣਾ ਛੱਡ ਦਿੰਦੇ ਹਾਂ, ਭੁੱਖੇ ਰਹਿਣਾ ਸਟਾਰਟ ਕਰ ਦਿੰਦੇ ਹਾਂ ਜਸਟ ਵੀ ਕਿ ਹਾਂ ਨਹੀਂ ਆਪਾਂ ਨੂੰ ਵੇਟ ਲੂਜ਼ ਕਰਨਾ। ਬਟ ਓਨੈਸਟਲੀ ਸਪੀਕਿੰਗ ਮੈਨੂੰ ਅੱਜ ਤੱਕ ਹਲੇ ਜਦ ਤੋਂ ਮੈਂ ਸਟਾਰਟ ਕੀਤਾ ਮੈਨੂੰ ਇੱਕ ਦਿਨ ਨਹੀਂ ਇੱਦਾਂ ਲੱਗਿਆ ਹੋਵੇ, ਇੱਕ ਦਿਨ ਵੀ ਇੱਦਾਂ ਨਹੀਂ ਲੱਗਿਆ ਕਿ ਕਦੇ ਮੈਂ ਭੁੱਖਾ ਸੁੱਤਾ ਆ। ਐਵਰੀ ਮੀਲ ਲੈ ਰਹੇ ਹੋ, ਆਪਣਾ ਇੱਕ ਪ੍ਰੋਪਰ ਮੀਲ ਲੈ ਰਹੇ ਹੋ, ਜੋ ਵੀ ਉਹਨਾਂ ਨੇ ਜੋ ਡਾਇਟ ਚਾਰਟ ਬਣਾਇਆ ਉਹਦੇ ਅਕੋਰਡਿੰਗ ਜਦੋਂ ਤੁਸੀਂ ਤੁਹਾਡਾ ਮੀਲ ਲੈ ਲੈਂਦੇ ਹੋ ਤੁਸੀਂ ਆਪਣਾ ਮਤਲਬ ਆਪਣੇ ਆਪ ਨੂੰ ਸੈਟਿਸਫਾਈਡ ਫੀਲ ਕਰਦੇ ਹੋ ਕਿ ਹਾਂ ਤੁਸੀਂ ਇਹਨਾਂ ਆਪਣੇ ਬੋਡੀ ਦੇ ਅਕੋਰਡਿੰਗ ਈਟ ਕਰ ਲਿਆ, ਤੇ ਪਲੱਸ ਜਿਹੜਾ ਕੰਮ ਹੈ ਉਹਦੇ ਹੈਲਥ ਡ੍ਰੌਪਸ ਜਾਰੀ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ, ਉਹਦੇ ਵਿੱਚ ਕਈ ਦੱਸਣ ਦੀ ਲੋੜ ਹੀ ਹੈ ਨੀ
ਜੀ।
ਹੋਪਫੁਲੀ ਸੁਨੀਲ ਵਰਮਾ ਜੀ, ਹੋਪਫੁਲੀ ਸੁਨੀਲ ਵਰਮਾ ਜੀ ਨਾਲ ਬਹੁਤ ਜਲਦੀ ਆਪਣੀ ਬਿਫੋਰ ਐਂਡ ਆਫਟਰ ਫੋਟੋ ਸ਼ੇਅਰ ਕਰਨਾ, ਤੇ ਦੈਨ ਹੋਪਫੁਲੀ ਜਿਹੜੇ ਹੋਰ ਜਿਹੜੇ ਕਸਟਮਰ ਨੇ ਜਾਂ ਜੋ ਲੋਕ ਇੰਸਪਾਇਰ ਹੋ ਰਹੇ ਨੇ ਜਾਂ ਅਟ੍ਰੈਕਟਿਡ ਹੋ ਰਹੇ ਨੇ ਇਸ ਤਰ੍ਹਾਂ ਖਾਣ ਨੂੰ, ਉਹਨਾਂ ਨੂੰ ਸ਼ਾਇਦ ਹੋ ਸਕਦਾ ਮੋਰ ਮੋਟੀਵੇਸ਼ਨ ਮਿਲੇਗੀ ਸ਼ਾਇਦ ਉਸ ਚੀਜ਼ ਨਾਲ।
ਬਿਲਕੁਲ ਮਿਲੇਗੀ ਜੀ, ਮੋਟੀਵੇਸ਼ਨ ਹੈ, ਔਰ ਤੁਹਾਡੇ ਵਰਗੇ ਦੋਸਤ ਜਿਹੜੇ ਆਲਰੇਡੀ ਅਜ਼ਮਾ ਰਹੇ ਨੇ ਔਰ ਉਹਨਾਂ ਨੂੰ ਫਾਇਦਾ ਜਿਹੜਾ ਆ ਉਹ ਸਾਰੇ ਪਾਸੇ ਤੋਂ ਹੋ ਰਿਹਾ, ਤੇ ਮੋਟੀਵੇਸ਼ਨ ਮਿਲੇਗੀ ਨਾਲ ਹੀ ਨਾਲ। ਪਰਵਿੰਦਰ ਜੀ, ਇਹ ਵੀ ਪੁੱਛਣਾ ਚਾਹਾਂਗੀ ਕਿ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਵਗੈਰਾ ਜਾਂ ਕੋਈ ਵੀਕਨੈਸ ਵਗੈਰਾ ਹੈਲਥ ਡ੍ਰੌਪਸ ਲੈਣ ਦੇ ਦੌਰਾਨ ਤੁਸੀਂ ਕਦੇ ਮਹਿਸੂਸ ਕੀਤੀ?
ਮੈਨੂੰ ਨਹੀਂ ਹਲੇ ਤੱਕ ਲਿਟਰਲੀ ਓਨੈਸਟਲੀ ਸਪੀਕਿੰਗ ਹਲੇ ਤੱਕ ਮੈਨੂੰ ਉਦਾਂ ਦੀ ਕੋਈ ਵੀ ਇਦਾਂ ਦੀ ਚੀਜ਼ ਨਹੀਂ ਲੱਗੀ ਕਿ ਮੈਂ ਕਹਾਂ ਕਿ ਨਹੀਂ ਆਹ ਪਾਰਟ ਇਹਦਾ ਜਿਹੜਾ ਆ ਨੈਗੇਟਿਵ ਵੀ ਆ। ਸੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਨੂੰ ਸਿਰਫ ਪੋਜ਼ਿਟਿਵ ਚੀਜ਼ਾਂ ਹੀ ਦੇਖੀਆਂ ਹੈਲਥ ਡ੍ਰੌਪਸ ਦੇ ਵਿੱਚ, ਤੇ ਮੈਂ ਅੱਜ ਤੱਕ ਨਹੀਂ ਮੈਨੂੰ ਕਮਜ਼ੋਰੀ ਵਾਲਾ ਤੇ ਓਨੈਸਟਲੀ ਨਹੀਂ ਕਮਜ਼ੋਰੀ ਮੈਨੂੰ ਕਦੇ ਫੀਲ ਨਹੀਂ ਹੋਈ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜੇ ਤੁਸੀਂ ਮੀਲ ਲੈ ਰਹੇ ਹੋ ਕਮਜ਼ੋਰੀ ਫੀਲ ਹੋਣ ਦਾ ਸਵਾਲ ਹੀ ਨਹੀਂ ਉੱਠਦਾ ਕਿ ਤੁਸੀਂ ਆਲਰੇਡੀ ਆਪਣੀ ਡਾਇਟ ਪ੍ਰੋਪਰ ਲੈ ਰਹੇ ਹੋ, ਖਾਣਾ ਨਹੀਂ ਛੱਡ ਰਹੇ, ਤੁਸੀਂ ਖਾ ਰਹੇ ਹੋ ਪ੍ਰੋਪਰ ਰੈਗੂਲਰ ਖਾ ਰਹੇ ਹੋ, ਤੇ ਆਈ ਡੋਂਟ ਥਿੰਕ ਕਿ ਕਮਜ਼ੋਰੀ ਫੀਲ ਹੋਣੀ ਚਾਹੀਦੀ ਉਹਦੇ ਵਿੱਚ ਸਾਨੂੰ।
ਕਿਆ ਬਾਤ ਹੈ, ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਪਰਵਿੰਦਰ ਜੀ। ਤੁਸੀਂ ਜੇਕਰ ਕੋਈ ਕਨਫਿਊਜ਼ਨ ਸਾਡੇ ਸਰੋਤਿਆਂ ਦੇ ਦਿਮਾਗ ਚ ਹੋਵੇ ਵੀ ਤਾਂ ਉਹ ਵੀ ਮੈਨੂੰ ਲੱਗਦਾ ਕਿ ਤੁਸੀਂ ਕਲੀਅਰ ਕਰ ਦਿੱਤੀਆਂ ਹੋਣੀਆਂ, ਤੇ ਬਹੁਤ ਚੰਗਾ ਲੱਗਿਆ। ਸੋ ਆਲ ਦਾ ਬੈਸਟ ਜੀ, ਤੁਸੀਂ 20 kg ਰਿਡਿਊਸ ਕਰੋ ਜਲਦੀ ਜਲਦੀ, ਤੇ ਆਪਾਂ ਫੇਰ ਤੁਹਾਡੇ ਨਾਲ ਗੱਲਬਾਤ ਕਰਾਂਗੇ।
ਥੈਂਕ ਯੂ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਪਰਵਿੰਦਰ ਸਿੰਘ ਜਿਹੜੇ ਕਿ ਹੈਲਥ ਡ੍ਰੌਪਸ ਲੈ ਰਹੇ ਨੇ, ਤੇ ਉਹਨਾਂ ਨੇ ਜਿਵੇਂ ਦੱਸਿਆ ਕਿ ਉਹਨਾਂ ਨੇ ਇੱਕ ਮਹੀਨੇ ਦੇ ਅੰਦਰ ਅੰਦਰ 11 kg ਜਿਹੜਾ ਵੇਟ ਹੈ ਜੀ ਉਹ ਆਲਰੇਡੀ ਰਿਡਿਊਸ ਕਰ ਵੀ ਲਿਆ, ਤੇ ਇਹਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਉਹਨਾਂ ਨੂੰ ਮਹਿਸੂਸ ਹੋਈ, ਔਰ ਬਹੁਤ ਵਧੀਆ ਜਿਹੜਾ ਇਫੈਕਟ ਆ ਉਹ ਮਹਿਸੂਸ ਕਰ ਰਹੇ ਆ ਆਪਣੇ ਆਪ ਦੇ ਵਿੱਚ। ਉਹ ਜਿਵੇਂ ਉਹ ਕਹਿੰਦੇ ਕਿ ਮੈਨੂੰ ਵਾਹ ਵਾਲੀ ਫੀਲਿੰਗ ਜਿਹੜੀ ਆ ਉਹ ਆ ਰਹੀ ਆ। ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਹੈਲਥ ਡਰੋਪਸ। ਸੋ ਇਸ ਵੇਲੇ ਸੁਨੀਲ ਵਰਮਾ ਜੀ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ। ਸੋ ਸੁਨੀਲ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਜੀ ਕਿ ਦੇਖੋ ਜਦੋਂ ਤੁਹਾਡੇ ਤੋਂ ਗੱਲ ਸੁਣਨੀ ਹੋਵੇ ਤਾਂ ਉਹ ਥੋੜੀ ਜਿਹੀ ਵੱਖਰੀ ਹੋ ਜਾਂਦੀ ਹੈ, ਪਰ ਜਦੋਂ ਅਸੀਂ ਜਿਹੜੇ ਲੋਕ ਅਜ਼ਮਾ ਰਹੇ ਆ ਹਨਾ, ਜਿਹੜੇ ਲੋਕ ਵਾਕਈ ਉਹ ਚੀਜ਼ ਨੂੰ ਅਪਣਾ ਰਹੇ ਆ ਤੇ ਉਹਨਾਂ ਦੇ ਉੱਤੇ ਉਹ ਆਪਣਾ ਅਸਰ ਜਿਹੜਾ ਕਬੂਲ ਕਰ ਰਹੇ ਆ ਤੇ ਉਹ ਆਪਣੇ ਮੂੰਹ ਜ਼ਬਾਨੀ ਦੱਸ ਰਹੇ ਕਿ ਹਾਂ ਇਹ ਅਸਰ ਸਾਡੇ ਤੇ ਹੋ ਰਿਹਾ, ਔਰ ਇਹਦੇ ਲਈ ਤੁਹਾਨੂੰ ਵੀ ਵਧਾਈ ਦੇਣੀ ਬਣਦੀ ਆ। ਤੇ ਸੁਨੀਲ ਜੀ, ਜਿਵੇਂ ਹੈਲਥ ਡਰੋਪਸ ਦੇ ਬਾਰੇ ਚ ਪਿਛਲੀ ਵਾਰੀ ਵੀ ਆਪਾਂ ਗੱਲਬਾਤ ਕੀਤੀ ਸੀਗੀ, ਫੈਟਸ ਦੀ ਗੱਲ ਅਸੀਂ ਕੀਤੀ ਸੀ ਹਨਾ, ਕਿ ਸਾਡੇ ਲੋਕ ਜਿਹੜੇ ਅਵੇਅਰ ਨਹੀਂ ਹੈਗੇ। ਅਸੀਂ ਲੋਕ ਜਦੋਂ ਖਾਣਿਆਂ ਦੀ ਗੱਲ ਕਰਦੇ ਹਾਂ ਤੇ ਸਾਨੂੰ ਜਿਵੇਂ ਪਰਵਿੰਦਰ ਹੋਣਾ ਨੇ ਵੀ ਗੱਲ ਕੀਤੀ ਆ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਕੀ ਛੱਡਣਾ ਆ ਤੇ ਕੀ ਖਾਣਾ ਆ ਅਸਲ ਦੇ ਵਿੱਚ ਹਨਾ, ਤੇ ਆਪਾਂ ਰੋਟੀ ਪਾਣੀ ਛੱਡ ਕੇ ਬੈਠ ਜਾਂਦੇ ਹਾਂ। ਔਰ ਬਹੁਤ ਵਾਰ ਏਦਾਂ ਹੁੰਦਾ ਕਿ ਡਾਇਟਿੰਗ ਕਰਦੇ ਕਰਦੇ ਅਸੀਂ ਹੋਰ ਬਹੁਤ ਸਾਰੀਆਂ ਡੈਫੀਸ਼ੀਐਂਸੀ ਜਿਹੜੀਆਂ ਬਾਡੀ ਦੇ ਵਿੱਚ ਲੈ ਆਉਂਦੇ ਹਾਂ। ਸੋ ਕੀ ਕਹਿਣਾ ਚਾਹੋਗੇ?
ਜੀ ਬਿਲਕੁਲ ਜੀ ਬਿਲਕੁਲ, ਇਹ ਚੀਜ਼ ਜਿੱਦਾਂ ਅਸੀਂ ਹੱਡ ਬੀਤੀ ਵੀ ਦੱਸਦੇ ਹਾਂ, ਮੈਂ ਆਪ ਲੂਜ਼ ਕੀਤਾ ਤੇ ਜਿਵੇਂ ਹੁਣ ਦੱਸ ਰਹੇ ਆ ਭਾਜੀ, ਉਹਨਾਂ ਨੇ ਗੱਲ ਕੀਤੀ ਹੈ ਕਿ ਸਾਡੇ ਕੋਲ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਿੱਦਾਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਦੂਜੇ ਪਾਸੇ ਕੀ ਹੁੰਦਾ ਕਿ ਸਾਨੂੰ ਅਸੀਂ ਬੇਧਿਆਨੀ ਗਲਤੀ ਕਰ ਲੈਂਦੇ ਹਾਂ ਕਿ ਜਿੱਦਾਂ ਪ੍ਰੋਪਰ ਆਪਣੀ ਡਾਇਟ ਦੇ ਵਿੱਚ ਵੇਰੀਏਸ਼ਨ ਹੋਣੀ ਚਾਹੀਦੀ ਹੈ। ਕਈ ਵਾਰ ਜੇ ਤੁਸੀਂ ਇੱਕੋ ਕਾਇੰਡ ਆਫ ਦਾ ਫੂਡ ਖਾਂਦੇ ਹੋ ਤਾਂ ਤੁਹਾਨੂੰ ਇੱਕੋ ਕਾਇੰਡ ਆਫ ਨਿਊਟ੍ਰੀਸ਼ਨ ਮਿਲਦਾ, ਠੀਕ ਹੈ ਨਾ। ਜੇ ਅਸੀਂ ਗੱਲ ਕਰੀਏ ਜਿਵੇਂ ਆਪਾਂ ਮੀਟ ਪ੍ਰੋਡਕਟ ਹੋ ਗਏ, ਸਨਫਲਾਵਰ ਸੀਡਸ ਹੋ ਗਏ ਜਾਂ ਸੈਲਫਿਸ਼ ਹੋ ਗਈ, ਇਹਨਾਂ ਤੋਂ ਆਪਾਂ ਨੂੰ ਜਿੰਕ ਮਿਲ ਜਾਂਦਾ, ਪਰ ਵੈਜੀਟੇਬਲ ਚ ਜਿੰਕ ਦੀ ਕੁਆਂਟਿਟੀ ਘੱਟ ਹੁੰਦੀ ਹੈ। ਇਵੇਂ ਆਪਣੀ ਵੇਰੀਏਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿ ਕਈ ਕਸਟਮਰ ਹੁਣ ਸਿਰਫ ਆਪਾਂ ਜੇ ਕਰੀਏ ਹੈਲਥੀ ਸੋਚ ਕੇ, ਆਪਾਂ ਕਈ ਕਸਟਮਰ ਲੈਟਸ ਸੇ ਨਾਨ ਵੈਜ ਵਾਲ ਚਿਕਨ ਇਜ਼ ਅ ਹੈਲਥੀ ਥਿੰਗ, ਠੀਕ ਹੈ, ਨੋ ਡਾਊਟ, ਬਟ ਉਸ ਚ ਇੱਕੋ ਕਾਇੰਡ ਆਫ ਨਿਊਟ੍ਰੀਸ਼ਨ ਮਿਲਦਾ। ਤੇ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਕਮਿਊਨੀਕੇਸ਼ਨ, ਹੁਣ ਆਪਣੇ ਜਿੱਦਾਂ ਬੇਧਿਆਨੇ ਹਟਵੇ ਬਹੁਤ ਕੁਛ ਕਸਟਮਰ ਹੈ, 5% ਕਸਟਮਰ ਹੈ ਜਿਹੜੇ ਕਮਿਊਨੀਕੇਟ ਨਹੀਂ ਕਰਦੇ। ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਰਨ ਦੀ, ਬਟ ਸਮਹਾਓ ਕਿਉਂਕਿ ਅਸੀਂ 5 ਸੋਰਸ ਆਫ ਇਨਫੋਰਮੇਸ਼ਨ ਕਮਿਊਨੀਕੇਸ਼ਨ ਦੇ ਰੱਖੇ ਹੋਏ ਆ, ਫੇਸਬੁੱਕ ਹੋ ਗਿਆ, ਵਟਸਐਪ ਹੋ ਗਿਆ, ਮੈਸੇਜ ਹੋ ਗਿਆ, ਵੋਇਸ ਮੇਲ ਹੋ ਗਿਆ, ਟੈਕਸਟ ਹੋ ਗਿਆ, ਕਾਲ ਕਰ ਲਓ ਆਫਿਸ ਦਾ ਨੰਬਰ, ਬਟ ਸਮਹਾਓ ਕਾਲ ਨਹੀਂ ਹੁੰਦੀ, ਉਹਨਾਂ ਦਾ ਕੰਟੈਕਟ ਨਹੀਂ ਹੁੰਦਾ ਜਾਂ ਉਹ ਟੇਕਨ ਫੋਰ ਗ੍ਰਾਂਟ, ਫਿਰ ਕੀ ਹੁੰਦਾ ਕਿ ਉਹਨਾਂ ਦਾ ਵੇਟ ਲੂਜ਼ ਇਸ ਕਰਕੇ ਨਹੀਂ ਹੋ ਜਾਂਦਾ, ਉਹ ਆਪਣੇ ਧਿਆਨ ਨਾਲ ਸਹੀ ਕਰ ਰਹੇ ਹੁੰਦੇ ਨੇ, ਬਟ ਪ੍ਰੋਬਲਮ ਹੁੰਦੀ ਹੈ ਕਿ ਉਹ ਚੀਜ਼ ਆਪਣੇ ਡਾਇਟ ਪਲਾਨ ਨਹੀਂ ਚੱਲਦੀ। ਜਿੱਦਾਂ ਫੋਰ ਐਗਜ਼ਾਮਪਲ ਲੈਟਸ ਸੇ ਕੈਰਟ ਜਾਂ ਬਨਾਨਾ, ਵੀ ਨੋ ਇਟਸ ਆਲਵੇਜ਼ ਗੁੱਡ ਫਾਰ ਦਾ ਬਾਡੀ, ਠੀਕ ਹੈ ਨਾ, ਆਪਾਂ ਛੋਟੇ ਹੁੰਦੇ ਤੋਂ ਸਾਨੂੰ ਹੁਣ ਵੀ ਪਤਾ ਕਿ ਇਟਸ ਗੁੱਡ ਫਾਰ, ਬਟ ਉਹ ਆਪਣੇ ਡਾਇਟ ਪਲਾਨ ਨਾਲ ਨਹੀਂ ਚੱਲਦੀ। ਜੇ ਅਸੀਂ ਕੈਰਟ ਜਾਂ ਬਨਾਨਾ ਖਾਂਦੇ ਹਾਂ ਤਾਂ ਜਿਹੜੇ ਡ੍ਰੋਪਸ ਨੇ ਉਹ ਪਰਟੀਕੁਲਰ ਫੂਡ ਨੂੰ ਬਰਨ ਕਰਨ ਲੱਗ ਜਾਂਦੇ ਇੰਸਟੈਡ ਆਫ ਬਰਨਿੰਗ ਸਟੋਰ ਫੈਟ, ਜਿਸ ਨਾਲ ਸਾਨੂੰ ਨੈਕਸਟ ਡੇ ਰਿਜ਼ਲਟ ਨਹੀਂ ਮਿਲਦਾ। ਤਾਂ ਅਸੀਂ ਕਹਿੰਦੇ ਹਾਂ ਕਿ ਕਮਿਊਨੀਕੇਟ ਕਰਨਾ ਬਹੁਤ ਜ਼ਰੂਰੀ ਹੈ, ਬਿਕੋਜ਼ ਅਸੀਂ ਆਪਣੇ ਐਕਸਪੀਰੀਅੰਸ ਨਾਲ ਜਾਂ ਅਸੀਂ ਜੋ ਪੜ੍ਹੇ ਹਾਂ ਜਾਂ ਅਸੀਂ ਦੋ ਇੱਕ ਦੂਜੇ ਦੇ ਵਿਚਾਰ ਨਾਲ ਪਤਾ ਲੱਗਦਾ, ਠੀਕ ਹੈ ਨਾ, ਤਾਂ ਅਸੀਂ ਉਹ ਕਮਿਊਨੀਕੇਟ ਕਰਕੇ ਹੀ ਰਿਜ਼ਲਟ ਲਿਆਉਂਦੇ ਹਾਂ। ਤੇ ਮੇਨ ਚੀਜ਼ ਇਹ ਹੈ ਕਿ ਤੁਸੀਂ ਕਿਹੜੀ ਚੀਜ਼ ਖਾ ਰਹੇ ਹੋ, ਉਹਦਾ ਕੀ ਇਫੈਕਟ ਹੋ ਰਿਹਾ। ਕੋਈ ਵੀ ਚੀਜ਼ ਚੰਗੀ ਮਾੜੀ ਨਹੀਂ ਹੁੰਦੀ, ਡਿਪੈਂਡ ਕਰਦਾ ਹੈ ਕਿ ਟਾਈਮ ਕਿਸ ਟਾਈਮ ਤੇ ਕਿਸ ਕੁਆਂਟਿਟੀ ਤੇ ਕਿਸ ਤਰੀਕੇ ਨਾਲ ਤੁਸੀਂ ਖਾ ਰਹੇ ਹੋ। ਹੁਣ ਕਈ ਚੀਜ਼ਾਂ ਤੁਹਾਨੂੰ ਰੋ ਖਾਣੀਆਂ ਚਾਹੀਦੀਆਂ, ਕਈ ਚੀਜ਼ਾਂ ਤੁਹਾਨੂੰ ਕੁੱਕ ਕਰਕੇ ਖਾਣੀਆਂ ਚਾਹੀਦੀਆਂ, ਕਈ ਚੀਜ਼ਾਂ ਤੁਹਾਨੂੰ ਫਰਾਈ ਕਰਕੇ ਜਾਣੀਆਂ ਚਾਹੀਦੀਆਂ। ਜੇ ਤੁਸੀਂ ਫੋਰ ਐਗਜ਼ਾਮਪਲ ਇੱਕ ਛੋਟੀ ਐਗਜ਼ਾਮਪਲ ਦਿੱਤਾ, ਜਿੱਦਾਂ ਆਪਣਾ ਓਲਿਵ ਆਇਲ ਵਰਜਨ ਆਇਲ ਹੈ, ਹਰ ਬੰਦਾ ਕਹਿ ਰਿਹਾ ਓਲਿਵ ਆਇਲ, ਬਟ ਓਲਿਵ ਆਇਲ ਇਜ਼ ਫਾਈਨ, ਬਟ ਜਦੋਂ ਵਰਜਨ ਆਇਲ ਦੀ ਗੱਲ ਕਰਦੇ ਹਾਂ ਉਹਦਾ ਜਿਹੜਾ ਹੀਟਿੰਗ ਟੈਂਪਰੇਚਰ ਹੈ ਉਹ ਲੋ ਹੈ। ਆਪਣੇ ਇੰਡੀਅਨ ਕੁਕਿੰਗ ਚ ਤੇਲ ਨੂੰ ਪੂਰਾ ਗਰਮ ਕੀਤਾ ਜਾਂਦਾ ਤੇ ਉਹਦੇ ਨਾਲ ਕੀ ਹੈ ਉਹ ਬਰਨ ਹੋਣਾ ਸ਼ੁਰੂ ਹੋ ਜਾਂਦਾ। ਸੇਮ ਚੀਜ਼ ਆਪਾਂ ਬੈਕ ਇੰਡੀਆ ਚ ਯੂਜ਼ ਕਰਦੇ ਸੀ ਮਸਟਰਡ ਆਇਲ ਜਾਂ ਸਨਫਲਾਵਰ ਆਇਲ, ਉਹਨਾਂ ਦਾ ਹੀਟਿੰਗ ਟੈਂਪਰੇਚਰ ਅਪ ਹੁੰਦਾ, ਤੇਲ ਨਹੀਂ ਸੜਦਾ ਜੀ ਉਹਦੇ, ਬਟ ਉਹਦਾ ਉਹੀ ਚੀਜ਼ ਆ ਗਈ ਕਿ ਉਹ ਸਾਨੂੰ ਕੁਕਿੰਗ ਦਾ ਡਿਫਰੈਂਟ ਤਰੀਕਾ ਨਾ, ਕਿਸ ਤਰ੍ਹਾਂ ਉਹਨੂੰ ਕੁਕਿੰਗ ਕਰਨੀ ਹੈ। ਫਿਰ ਭਾਂਡੇ ਕਿਹੜੇ ਯੂਜ਼ ਕਰ ਰਹੇ ਹੋ ਤੁਸੀਂ? ਅਲਮੀਨੀਅਮ ਦੇ ਭਾਂਡੇ ਨਹੀਂ ਯੂਜ਼ ਕਰਨੇ ਚਾਹੀਦੇ, ਬਿਕੋਜ਼ ਅਲਮੀਨੀਅਮ ਤੁਸੀਂ ਜ਼ਿਆਦਾ ਲੈਂਦੇ ਹੋ ਤੁਹਾਨੂੰ ਫਿਰ ਜੋੜਾਂ ਦੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਆ, ਕਈ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਸੇਮ ਚੀਜ਼ ਆ ਗਈ ਕਾਪਰ, ਜੇ ਕੁਕਿੰਗ ਨਹੀਂ ਕਰਨੀ, ਪਾਣੀ ਠੀਕ ਹੈ ਕਾਪਰ ਚ ਪਿਆਈਦਾ, ਇਸ ਤਰ੍ਹਾਂ ਹੀ ਆ ਜਾਂਦਾ ਕਿ ਫਿਰ ਕੁਕਿੰਗ ਆ ਗਈ, ਫਿਰ ਉਹਨੂੰ ਕੁਆਂਟਿਟੀ ਕਿਸ ਵੇਲੇ ਕਿੰਨੀ ਲੈਣੀ ਹੈ। ਤੁਸੀਂ ਫਰੂਟ ਸ਼ਾਮ ਨੂੰ ਨਹੀਂ ਖਾਣਾ ਚਾਹੀਦਾ, ਫਰੂਟ ਹਮੇਸ਼ਾ ਸਵੇਰੇ ਖਾਣਾ ਚਾਹੀਦਾ। ਜਿਵੇਂ ਆਪਾਂ ਸੁਣਿਆ ਤਸੀਰ ਹੁੰਦੀ ਹੈ ਬਾਡੀ, ਜਿਵੇਂ ਦਹੀਂ ਲੱਸੀ ਸਵੇਰੇ ਹੁੰਦੀ ਹੈ, ਦਹੀਂ ਲੱਸੀ ਸ਼ਾਮ ਨੂੰ ਨਹੀਂ ਹੁੰਦੀ, ਇਵੇਂ ਫਰੂਟ ਸਵੇਰੇ ਹੁੰਦਾ ਉਹ ਸ਼ਾਮ ਨੂੰ ਨਹੀਂ ਹੁੰਦਾ। ਇਹ ਕੁਛ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਕੋਲੈਬੋਰੇਟ ਕਰਕੇ ਸਾਰੀ ਚੀਜ਼ ਚੱਲਦੀ ਹੈ। ਕਦੇ ਵੀ ਅਸੀਂ ਕਹਿੰਦੇ ਹਾਂ ਕਿ ਕੱਲਾ ਡਾਇਟ ਪਲਾਨ ਨੇ ਨਹੀਂ ਚੱਲਣਾ, ਕੱਲੇ ਡ੍ਰੋਪਸ ਨੇ ਨਹੀਂ ਚੱਲਣਾ, ਕੱਲੇ ਸਾਡੀ ਕਮਿਊਨੀਕੇਸ਼ਨ ਨਹੀਂ ਚੱਲਦੀ, ਇਸ ਗਰੁੱਪ ਆਫ ਐਵਰੀਥਿੰਗ, ਠੀਕ ਹੈ ਨਾ, ਇਸ ਜੁਆਇੰਟ ਐਫਰਟ। ਤੇ ਮੈਂ ਹਰ ਵਾਰੀ ਕਸਟਮਰ ਨੂੰ ਕਹਿੰਦਾ ਜਿਹੜੇ ਦੇਖੋ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦੇ, ਜਿਹੜੇ ਕਸਟਮਰ ਸਟ੍ਰੈਸ ਲੈ ਕੇ ਵੀ ਕਰਦੇ ਆ ਉਹਨਾਂ ਨੂੰ ਵੀ ਰਿਜ਼ਲਟ ਨਹੀਂ ਮਿਲਦੇ, ਬਾਕੀ ਤੁਸੀਂ ਰਿਜ਼ਲਟ ਸੁਣੇ ਆ ਭਾਜੀ ਉਹਨਾਂ ਦੇ।
ਬਿਲਕੁਲ ਸੋ ਤੁਹਾਡੀਆਂ ਗੱਲਾਂ ਦੇ ਵਿੱਚ ਹੀ ਮੈਂ ਆਪ ਵੀ ਆਪਣੇ ਤੇ ਲਾਗੂ ਕਰਕੇ ਦੇਖਾਂ ਤਾਂ ਬਹੁਤ ਵਾਰ ਏਦਾਂ ਹੁੰਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਫਰੂਟ ਆ ਉਹ ਸਵੇਰੇ ਖਾਣ ਦਾ ਫਾਇਦਾ ਜ਼ਿਆਦਾ ਹੁੰਦਾ, ਸ਼ਾਮ ਨੂੰ ਖਾਣ ਦਾ ਫਾਇਦਾ ਨਹੀਂ ਆ, ਹਨਾ। ਸੋ ਏਦਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਨਹੀਂ, ਅਸਲ ਦੇ ਵਿੱਚ ਅਸੀਂ ਅਵੇਅਰ ਹੀ ਨਹੀਂ ਹੈਗੇ ਇਹਨਾਂ ਚੀਜ਼ਾਂ।
ਬਿਲਕੁਲ ਜੀ, ਕਿਉਂਕਿ ਇਨਫੋਰਮੇਸ਼ਨ ਇੰਨੀ ਜ਼ਿਆਦਾ ਗੈਦਰ ਹੋ ਚੁੱਕੀ ਹੈ, ਆਪਾਂ ਉਹਦੇ ਚ ਹੀ ਕਨਫਿਊਜ਼ ਹੋ ਗਏ ਹਾਂ, ਕਿਉਂਕਿ ਹਰ ਬੰਦਾ ਅੱਜ ਦੀ ਡੇਟ ਚ ਆਪਣੇ ਆਪ ਚ ਹੈਲਥ ਕੰਸਲਟੈਂਟ ਹੈ। ਉਹ ਤੁਹਾਨੂੰ ਸਲਾਹ ਦੇ ਦੂਗਾ ਬਾਈ ਆਹ ਨਾ ਖਾਓ, ਇਹਦੇ ਨਾਲ ਆਹ ਚੀਜ਼ ਹੋ ਜਾਂਦੀ ਹੈ, ਇਹ ਚੀਜ਼ ਨਾ ਖਾਓ। ਬਟ ਹਰ ਇੱਕ ਦੀ ਡਿਫਰੈਂਟ ਬੈਕਗਰਾਉਂਡ ਹੁੰਦੀ ਹੈ, ਉਹਦਾ ਲਾਈਫ ਸਟਾਈਲ ਹੁੰਦਾ ਉਹਦਾ। ਜੇ ਹੁਣ ਤੁਸੀਂ ਕਿਸੇ ਨੂੰ ਕਹਿ ਦੋ ਕਿ ਡਿਨਰ 7 ਵਜੇ ਖਾ ਕੇ ਸੋਜੋ, 7 ਵਜੇ ਖਾਣਾ, ਬਟ ਜਿਹੜਾ ਫਿਨਿਸ਼ ਹੀ 11 ਵਜੇ ਕੰਮ ਕਰਦਾ ਉਹਦਾ 7 ਵਜੇ ਕਿਵੇਂ ਕਰ ਲੇਗਾ ਨਾ। ਤਾਂ ਇਟਸ ਟੋਟਲੀ ਡਿਪੈਂਡ ਔਨ ਇੰਡੀਵਿਜੁਅਲ। ਜਦੋਂ ਅਸੀਂ ਸਾਰਿਆਂ ਨੂੰ ਬੰਦਾ ਹਰ ਇੱਕ ਨੂੰ ਕਹਿ ਰਿਹਾ 7 ਵਜੇ ਖਾ ਲਓ, ਉਹ ਕਨਫਿਊਜ਼ਨ ਇੱਕ ਦਿਮਾਗ ਚ ਆ ਜਾਂਦੀ ਹੈ, ਜਾਂ ਮੈਂ 7 ਵਜੇ ਖਾ ਲਾਂ ਭਾਵੇਂ 11 ਵਜੇ ਸੋਣਾ। ਫਿਰ ਕੀ ਹੁੰਦਾ ਕਿ 11 ਵਜੇ ਉਹ ਸੌਂਦਾ, 7 ਵਜੇ ਖਾ ਲਿਆ ਤੇ ਭੁੱਖਾ ਸੌਂਦਾ, ਸਵੇਰੇ ਭੁੱਖਾ ਹੀ ਉੱਠੂਗਾ, ਭੁੱਖਾ ਉੱਠੂਗਾ, ਐਨਰਜੀ ਲੈਵਲ ਲੋ ਹੋਊਗਾ। ਸਪੈਸ਼ਲੀ ਲੇਡੀਜ਼ ਕੀ ਹੁੰਦਾ ਕਿ ਉਹਨਾਂ ਨੇ ਸਵੇਰੇ ਉਹਨਾਂ ਦੇ ਜਿੰਮੇਵਾਰੀਆਂ ਜ਼ਿਆਦਾ ਹੁੰਦੀਆਂ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਸਕੂਲ ਛੱਡਣਾ ਹੁੰਦਾ, ਤਿਆਰ ਹੁੰਦਾ, ਤੇ ਜਿਸ ਨਾਲ ਉਹਨਾਂ ਦਾ ਮੀਲ ਸਭ ਤੋਂ ਐਂਡ ਚ ਹੁੰਦਾ। ਉਹ ਸਵੇਰੇ 6 ਵਜੇ ਉੱਠੇ, ਉਹਨਾਂ ਦਾ ਮੀਲ ਦਾ 10 ਵੱਜ ਜਾਂਦੇ ਨੇ, ਤੇ ਸ਼ਾਮ ਨੂੰ 7 ਵਜੇ ਦਾ ਖਾਧਾ, ਸਵੇਰੇ ਨੈਕਸਟ ਡੇ 10 ਵੱਜ ਗਏ, ਤੁਹਾਡਾ ਕਿੰਨਾ ਫਿਰ ਓਬਵੀਅਸਲੀ ਐਨਰਜੀ ਲੈਵਲ ਲੋ ਹੋਊਗਾ, ਤੇ ਬਾਡੀ ਨੂੰ ਸਮਝ ਨਹੀਂ ਆਉਣਾ ਉਹਨੂੰ ਦੁਬਾਰਾ ਐਨਰਜੀ ਕਦੋਂ ਮਿਲਣੀ ਹੈ। ਆਪਾਂ ਜੋ ਵੀ ਖਾਣਾ ਉਹਨੇ ਸਟੋਰ ਕਰਨਾ ਸ਼ੁਰੂ ਕਰ ਦੇਣਾ। ਤਾਂ ਉਹ ਛੋਟੀ ਛੋਟੀਆਂ ਜਿਹੜੀਆਂ ਉਹ ਸਾਨੂੰ ਸਾਡੇ ਚ ਹੀ ਹੈ। ਹਰ ਇੱਕ ਬੰਦਾ ਆਪਣੇ ਆਪ ਚ ਸਿਆਣਾ, ਜੇ ਅਸੀਂ ਕਿਸੇ ਨੂੰ ਦੱਸੀ ਜਾਵਾਂਗੇ ਕਿ ਰੈਸਿਪੀ ਇਦਾਂ ਕੁੱਕ ਕਰ, ਤੁਸੀਂ ਉਸ ਤਰ੍ਹਾਂ ਹੀ ਕੁੱਕ ਕਰੋ ਜਿਸ ਤਰ੍ਹਾਂ ਤੁਹਾਨੂੰ ਆਉਂਦੀ ਹੈ। ਇਹ ਚੀਜ਼ ਹੈ। ਹਾਂ, ਥੋੜਾ ਜਿਹਾ ਜੇ ਤੁਸੀਂ ਮਾਡਰਨਾਈਜ਼ ਹੋ ਰਹੇ ਹੋ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਸਟੱਡੀ ਕਰ ਲਓ ਕਿ ਤੁਹਾਡਾ ਟ੍ਰੈਡੀਸ਼ਨ, ਤੁਹਾਡਾ ਕਲਚਰਲ ਫੂਡ ਕਿੱਦਾਂ ਤੁਸੀਂ ਖਾਂਦੇ ਹੋ। ਜੇ ਤੁਸੀਂ ਫਰਾਈ ਕਰਕੇ ਜਾਂ ਤੇਲ ਤੜਕਾ ਲਾ ਕੇ ਖਾ ਰਹੇ ਹੋ ਤਾਂ ਤੁਸੀਂ ਉਹ ਆਇਲ ਯੂਜ਼ ਕਰ ਲਓ ਜਿਹੜਾ ਬੈਟਰ ਹੈ। ਤੁਸੀਂ ਸਪਾਈਸਿਸ ਯੂਜ਼ ਕਰੋ, ਹਰਬਸ ਜ਼ਿਆਦਾ ਯੂਜ਼ ਕਰੋ ਐਜ਼ ਕੰਪੇਅਰ ਟੂ ਸਾਲਟ। ਠੀਕ ਹੈ ਨਾ, ਆਪਣੇ ਹਰਬਸ, ਜਿੱਦਾਂ ਮੈਂ ਇੱਕ ਵੀਡੀਓ ਸੀਗੀ ਮੇਰਾ ਜਿੱਦਾਂ ਤੜਕੇ ਦੇ ਬਾਰੇ ਗੱਲ ਕੀਤੀ ਸੀ ਕਿ ਆਪਣਾ ਤੜਕਾ ਵੈਰੀ ਰਿਚ ਇਨ ਫਲੇਵਰ। ਠੀਕ ਹੈ ਨਾ, ਤੜਕੇ ਚ ਆਪਾਂ ਬਦਨਾਮ ਕਰਤਾ ਤੜਕਾ। ਜੇ ਤੜਕੇ ਦੀ ਗੱਲ ਕਰੀਏ ਉਹਦੇ ਚ ਆਪਾਂ ਪਹਿਲਾਂ ਜੀਰਾ ਪਾਉਂਦੇ ਹਾਂ, ਜੀਰਾ ਡਾਈਜੈਸ਼ਨ ਕੰਟਰੋਲ ਕਰਦਾ, ਫਿਰ ਉਹਦੇ ਚ ਹਲਦੀ ਆ ਗਈ ਐਂਟੀਬਾਇਓਟਿਕ, ਫਿਰ ਉਹਦੇ ਚ ਆਪਣੇ ਸਾਰੇ ਹਰਬਸ ਆ ਗਏ, ਜਿੰਜਰ ਗਾਰਲਿਕ ਆ ਗਿਆ, ਇਮਿਊਨਿਟੀ ਸਟਰੋਂਗ ਕਰਦਾ, ਤੇ ਤੜਕਾ ਕਿਤੋਂ ਮਾੜਾ ਨਹੀਂ ਹੈ। ਪਰ ਉਹ ਤੜਕਾ ਮਾੜਾ ਉਦੋਂ ਹੋ ਜਾਂਦਾ ਜਦੋਂ ਉਹਦੇ ਚ ਤੇਲ ਦੀ ਕੁਆਂਟਿਟੀ 2 ਗੁਣਾ ਜਾਂ 3 ਗੁਣਾ ਹੋ ਜਾਂਦੀ ਹੈ, ਕਿਉਂਕਿ 100 ਗ੍ਰਾਮ ਤੋਂ 200 ਗ੍ਰਾਮ ਹੁੰਦੇ ਹਾਂ ਅਸੀਂ ਤੇਲ ਚ, ਸਾਨੂੰ ਪਤਾ ਨਹੀਂ ਲੱਗਦਾ, ਬੜਾ ਫਰਕ ਦੇਖਣ ਚ ਵਿਜੀਬਲ ਨਹੀਂ ਹੁੰਦਾ, ਬਟ ਉਹਦੀ ਕੈਲਰੀ ਡਬਲ ਹੋ ਜਾਂਦੀ ਹੈ, ਹਾਈ ਇਨ ਕੈਲਰੀਜ ਹੋ ਜਾਂਦੇ ਨਾ, ਫੈਟ ਦੀ ਕੁਆਂਟਿਟੀ ਡਬਲ ਹੋ ਜਾਂਦੀ ਹੈ। ਤਾਂ ਉਹ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਚ ਨਾਲ ਨਾਲ ਕੰਸਲਟ ਕਰਦੇ ਹਾਂ ਤੇ ਉਹਨੂੰ ਇੱਕ ਤਰ੍ਹਾਂ ਦਾ ਲਾਈਫ ਸਟਾਈਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
ਸੋ ਸਾਡੇ ਨਾਲ ਕੁਝ ਸਰੋਤੇ ਜੁੜ ਰਹੇ ਨੇ, ਦਲਜੀਤ ਚਿੱਲੋਂ ਵੀ ਸਾਡੇ ਨਾਲ ਸ਼ਾਮਲ ਹੋਏ ਆ, ਤੇ ਕਹਿੰਦੇ ਸੁਨੀਲ ਜੀ ਸਤਿ ਸ੍ਰੀ ਅਕਾਲ ਜੀ। ਭਾਰ ਵਧਾਉਣ ਦੇ ਲਈ ਵੀ ਕੋਈ ਸਲਾਹ ਦਿਓ?
ਭਾਰ ਵਧਾਉਣ ਬਾਰੇ ਦੇਖੋ, ਭਾਰ ਘਟਾਉਣ ਜਾਂ ਵਧਾਉਣ ਬਾਰੇ ਨਹੀਂ ਸੋਚਣਾ, ਕਿਉਂਕਿ ਸੇਮ ਚੀਜ਼ ਹੈ। ਸਾਡੇ ਡਾਇਟ ਪਲਾਨ ਨਾਲ ਵੀ ਅਸੀਂ ਫੈਟ ਲੂਜ਼ ਕਰਦੇ ਹਾਂ, ਅਸੀਂ ਵੇਟ ਲੂਜ਼ ਨਹੀਂ ਕਰਦੇ। ਵੇਟ ਲੂਜ਼ ਅਸੀਂ ਇਸ ਕਰਕੇ ਕਹਿ ਦਿੰਦੇ ਹਾਂ, ਇਸ ਟੂ ਈਜ਼ੀ ਟੂ ਅੰਡਰਸਟੈਂਡ, ਪਰ ਬੇਸਿਕਲੀ ਫੈਟ ਲੂਜ਼ ਹੁੰਦਾ ਹੈ। ਤੇ ਤੁਸੀਂ ਫੈਟ ਵਧਾਉਣ ਵਾਸਤੇ ਨਾ ਕਰੋ, ਭਾਰ ਨੂੰ ਮਸਲ ਵਧਾਉਣ ਵਾਸਤੇ ਕਰੋ ਗੱਲ। ਤੇ ਕਈ ਪਤਲੇ ਬਹੁਤ ਫਿੱਟ ਹੁੰਦੇ ਨੇ, ਠੀਕ ਹੈ ਨਾ, ਤੇ ਓਬਵੀਅਸਲੀ ਆਪਣੇ ਡਾਇਟ ਨੂੰ ਧਿਆਨ ਰੱਖੋ, ਪ੍ਰੋਪਰ ਖਾਓ। ਤੁਸੀਂ ਫਿਜ਼ੀਕਲੀ ਫਿੱਟ ਹੋਣੇ ਚਾਹੀਦੇ ਹੋ, ਬਾਹਰੋਂ ਤੁਸੀਂ ਭਾਵੇਂ ਜਿੱਦਾਂ ਦੇ ਮਰਜ਼ੀ ਲੱਗ ਰਹੇ ਹੋ। ਕਈ ਲੋਕ ਹੁੰਦੇ ਨੇ ਜਿਹੜੇ ਬਾਹਰੋਂ ਬਹੁਤ ਫਿੱਟ ਲੱਗਦੇ ਨੇ, ਤੇ ਬਟ ਅੰਦਰੋਂ ਉਹਨਾਂ ਨੂੰ ਮਤਲਬ 100 ਮੀਟਰ ਨੂੰ ਤੁਰਿਆ ਜਾਂਦਾ, ਠੀਕ ਹੈ ਨਾ, ਅੰਦਰੋਂ ਬਿਮਾਰੀਆਂ ਹੁੰਦੀਆਂ, ਬਾਹਰੋਂ ਫਿੱਟ ਲੱਗਦੇ ਆ। ਤਾਂ ਅੰਦਰੋਂ ਫਿੱਟ ਹੋਣੇ ਚਾਹੀਦੇ ਆ, ਜਿਸ ਨਾਲ ਤੁਹਾਡੀ ਮੂਡ ਅਪਲਿਫਟ ਰਹਿੰਦਾ। ਜੇ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ, ਤੁਹਾਡਾ ਮੂਡ ਵੀ ਚੰਗਾ ਰਹਿੰਦਾ, ਤੁਸੀਂ ਪ੍ਰੋਗਰੈਸਿਵ ਵੀ ਹੁੰਦੇ ਹੋ, ਤਾਂ ਉਹ ਚੀਜ਼ ਹੈ।
ਬਿਲਕੁਲ, ਮੈਨੂੰ ਲੱਗਦਾ ਹੁੰਦਾ ਕਿ ਆਪਣੇ ਕਈ ਵਾਰ ਹੁੰਦਾ ਵੀ ਖਾਣਿਆਂ ਦੇ ਵਿੱਚ ਹੀ ਬਹੁਤ ਕੁਝ ਏਦਾਂ ਦਾ ਹੁੰਦਾ ਜਿਹਦੇ ਕਰਕੇ ਸਰੀਰ ਜਿਹੜਾ ਉਹ ਸੁਸਤ ਵੀ ਰਹਿੰਦਾ, ਔਰ ਸਾਨੂੰ ਇਸ ਚੀਜ਼ ਦੀ ਅਵੇਅਰਨੈਸ ਨਾ ਹੋਣ ਕਰਕੇ ਅਸੀਂ ਆਪਣੇ ਆਪ ਚ ਫੀਲ ਕਰਦੇ ਹਾਂ ਕਿ ਆਪਾਂ ਬਹੁਤ ਛੇਤੀ ਥੱਕ ਜਾਂਦੇ ਹਾਂ। ਜਿਵੇਂ ਤੁਸੀਂ ਗੱਲ ਕੀਤੀ ਕਿ ਸੈਰ ਨੀ ਸਾਡੇ ਤੋਂ ਹੋ ਸਕਦੀ, ਹਨਾ, ਅਸੀਂ ਥੋੜਾ ਜਿਹਾ ਤੁਰ ਨਹੀਂ ਸਕਦੇ, ਅਸੀਂ ਸ਼ਾਪਿੰਗ ਸੈਂਟਰ ਜਾਂਦੇ ਹਾਂ, ਥੋੜੀ ਜਿਹੀ ਗ੍ਰੋਸਰੀ ਕਰਕੇ ਸਾਡੀ ਬੱਸ ਹੋ ਜਾਂਦੀ ਆ, ਹਨਾ। ਔਰ ਇਹਦੇ ਲਈ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਹੈਲਥ ਡ੍ਰੌਪਸ ਦੇ ਨਾਲ ਇੱਕ ਪ੍ਰੋਪਰ ਪਲਾਨ ਜਿਹੜਾ ਡਾਇਟ ਦਾ ਹੋਊਗਾ, ਔਰ ਜਿਵੇਂ ਕਮਿਊਨੀਕੇਸ਼ਨ ਔਰ ਇਹ ਸਾਰਾ ਕੁਝ ਤੁਸੀਂ ਇਕੱਠੇ ਵਰਕਆਊਟ ਇਹਦੇ ਤੇ ਕਰੋਗੇ, ਤਾਂ ਇਹਦਾ ਜ਼ਰੂਰ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਅਸਰ ਆ ਉਹ ਜ਼ਰੂਰ ਦਿਖਾਈ ਦੇਊਗਾ। ਤੇ ਸੁਨੀਲ ਜੀ, ਸਾਡੇ ਨਾਲ ਕੁਝ ਹੋਰ ਸਰੋਤੇ ਜਿਹੜੇ ਆ ਉਹ ਵੀ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਮੋਟੀਵੇਟ ਹੋ ਸਕਦੇ ਆ, ਉਹਨਾਂ ਤੋਂ ਇੰਸਪਾਇਰ ਹੋ ਸਕਦੇ ਆ, ਜਿਨ੍ਹਾਂ ਨੂੰ ਲੱਗਦਾ ਕਿ ਹਾਂ ਉਹ ਜ਼ਿਆਦਾ ਆਪਣੇ ਆਪ ਦੇ ਵਿੱਚ ਮੋਟਾਪਾ ਮਹਿਸੂਸ ਕਰ ਰਹੇ ਆ, ਜਾਂ ਫਿਰ ਕਈ ਵਾਰ ਹੁੰਦਾ ਕਿ ਤੁਸੀਂ ਦੇਖਣ ਨੂੰ ਮੋਟੇ ਲੱਗਦੇ ਨਹੀਂ ਆ ਪਰ ਵੇਟ ਜਿਹੜਾ ਆ ਉਹ ਤੁਸੀਂ ਗੇਨ ਕਰ ਰਹੇ ਹੁੰਦੇ ਆ ਹਨਾ, ਔਰ ਉਹ ਜਿਹੜਾ ਵੱਧ ਰਿਹਾ ਵੇਟ ਆ ਉਹ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ, ਬਹੁਤ ਸਾਰੀਆਂ ਜਿਹੜੀਆਂ ਡੈਫੀਸ਼ੀਐਂਸੀਜ਼ ਉਹ ਤੁਹਾਨੂੰ ਲੱਗਦਾ ਕਿ ਸਾਡੇ 'ਚ ਆ ਰਹੀਆਂ ਆ, ਤੇ ਇਹਦੇ ਲਈ ਆਪਾਂ ਜ਼ਰੂਰ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਸ਼ਾਮਿਲ ਕਰਦੇ, ਉਹਨਾਂ ਦੇ ਐਕਸਪੀਰੀਅੰਸ ਵੀ ਜਾਣਦੇ ਆ, ਪਰ ਗੱਲਬਾਤ ਦੇ ਦੌਰਾਨ ਆਪਾਂ ਨਾਲ ਨਾਲ ਥੋੜਾ ਬਹੁਤਾ ਜਿਹੜਾ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰੱਖੀਏ ਤੇ ਇੱਕ ਗੀਤ ਸੁਣਾਉਂਦੇ ਆ ਸਰੋਤਿਆਂ ਨੂੰ, ਤੇ ਫਿਰ ਆਪਾਂ ਲੈਂਦੇ ਹਾਂ ਜੀ ਸਾਡੇ ਅਗਲੇ ਸਰੋਤੇ ਕੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ।
ਮੁਕਤੀ ਮਨੁੱਖ ਸਾਰੇ ਸੁੱਖ ਚਾਉਣ ਦੁੱਖ ਭੁੱਖ ਦੂਰ ਹੋਵੇ ਦੇਖ ਕੇ ਦੀਦਾਰ ਨੂੰ ਇੱਕ ਪਤਲੀ ਛਮਕ ਜਈ ਨਾਰ ਦਿਲ ਲੈ ਗਈ ਹਾਏ ਦਿਲ ਲੈ ਗਈ ਇੱਕ ਪਤਲੀ ਛਮਕ ਜਈ ਨਾਰ ਦਿਲ ਲੈ ਗਈ ਹਾਏ ਦਿਲ ਲੈ ਗਈ ਦਿਲ ਕਰਦਾ ਹਾਲ ਪੁਕਾਰ ਦਿਲ ਕਰਦਾ ਹਾਲ ਪੁਕਾਰ ਦਿਲ ਲੱਗੀ ਹਾਏ ਦਿਲ ਲੈ ਗਈ ਇੱਕ ਪਤਲੀ ਛਮਕ ਜਈ ਨਾਰ ਦਿਲ ਲੈ ਗਈ ਹਾਏ ਦਿਲ ਲੈ ਗਈ ਇੱਕ ਪਤਲੀ ਛਮਕ ਜਈ ਨਾਰ ਦਿਲ ਲੈ ਗਈ ਦਿਲ ਲੈ ਗਈ ਸੁਰਖ ਸਵੇਰੇ ਉਹਦੇ ਹਾਸਿਆਂ ਚ ਚਿੱਟੀਆਂ ਦੁਪਹਿਰਾਂ ਨੈਣਾਂ ਵਿੱਚ ਨੀਲੇ ਨੀਲੇ ਅੱਖਣਾਂ ਦਾ ਰੰਗ ਉਹਦੀ ਮੁੱਠੀ ਚ ਸਾਈਆਂ ਸੱਤੇ ਖੈਰਾਂ ਬੱਲੇ 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 ਜਾਂ ਹੁਲਾਰਾ ਖੱਗ ਚੱਲੇ ਇੱਕ ਧਰਤੀ ਦੀ ਹੱਲੇ ਕੁਛ ਛੱਡਦੀ ਨਾ ਪੱਲੇ ਕੋਈ ਕੋ ਕਾਪਦੀ ਹੂਰ ਸੀ ਓ ਇੱਕ ਸੁਪਨੇ ਜਿਹਾ ਸਰੂਰ ਸੀ ਓ ਕੋਈ ਕੋ ਕਾਪਦੀ ਇੱਕ ਸੁਪਨੇ ਚ ਆ ਸਰੂਰ ਸਿਓ ਪ੍ਰਭ ਰਾਮ ਰਹੀਮ ਕਰੀਮ ਜਿਆ ਪ੍ਰਭ ਰਾਮ ਰਹੀਮ ਕਰੀਮ ਜਿਆ ਕੁਝ ਨਾ ਕੁਝ ਯਾਰ ਜ਼ਰੂਰ ਸਿਓ ਉਹਦੀ ਚੰਨ ਵਰਗੀ ਚਮਕਾਰ ਉਹਦੀ ਚੰਨ ਵਰਗੀ ਚਮਕਾਰ ਦਿਲ ਲੈ ਗਈ ਹਾਏ ਦਿਲ ਲੈ ਗਈ ਇੱਕ ਪਤਲੀ ਛਮਕ ਜਈ ਨਾਰ ਦਿਲ ਲੈ ਗਈ ਹਾਏ ਦਿਲ ਲੈ ਗਈ ਇੱਕ ਪਤਲੀ ਛਮਕ ਜਈ ਨਾਰ ਦਿਲ ਲੈ ਗਈ ਦਿਲ ਲੈ ਗਈ ਓਏ
ਜੀ ਦੋਸਤੋ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਨੂੰ ਸੁਣਾਇਆ ਆਪਾਂ ਤੇ ਉਮੀਦ ਕਰਦੇ ਹਾਂ ਵੀ ਪਸੰਦ ਜ਼ਰੂਰ ਆਇਆ ਹੋਣਾ ਹੈ ਨਾ, ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ ਉਹਦੇ ਚ ਅੱਗੇ ਵੱਧਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਹੈਲਥ ਡਰੋਪਸ ਦੇ ਬਾਰੇ ਚ, ਤੇ ਹੈਲਥ ਡਰੋਪਸ ਤੋਂ ਸਾਡੇ ਨਾਲ ਸੁਨੀਲ ਵਰਮਾ ਜੀ ਇਸ ਵੇਲੇ ਸਟੂਡੀਓ ਚ ਨੇ, ਤੇ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਇਟ ਦੇ ਬਾਰੇ ਚ ਕਿ ਹੈਲਥ ਡਰੋਪਸ ਦੇ ਨਾਲ ਆਪਣੀ ਜਿਹੜੀ ਡਾਇਟ ਆ ਉਹ ਅਸੀਂ ਕਿੱਦਾਂ ਪਲਾਨ ਕਰਦੇ ਹਾਂ, ਔਰ ਉਸ ਡਾਇਟ ਨੂੰ ਪਲਾਨ ਕਰਨ ਦੇ ਨਾਲ ਨਾਲ ਜਿਹੜੀ ਕਮਿਊਨੀਕੇਸ਼ਨ ਆ ਉਹ ਕਿੰਨੀ ਜ਼ਰੂਰੀ ਆ, ਔਰ ਉਸ ਸਾਰੇ ਪੀਰੀਅਡ ਦੌਰਾਨ ਜਿਹੜਾ ਇਹਦੇ ਉੱਤੇ ਵਰਕਆਊਟ ਕਰਨ ਦੇ ਲਈ ਇੱਕ ਟੀਮ ਵਰਕ ਜਿਹੜਾ ਆ ਉਹ ਕਰਨਾ ਵੀ ਬਹੁਤ ਜ਼ਰੂਰੀ ਆ ਜਿਵੇਂ ਕਿ ਉਹਨਾਂ ਨੇ ਸਾਨੂੰ ਦੱਸਿਆ। ਆਪਾਂ ਇੱਕ ਹੋਰ ਸਰੋਤੇ ਜਿਨ੍ਹਾਂ ਨੇ ਹੈਲਥ ਡਰੋਪਸ ਨੂੰ ਅਪਣਾਇਆ ਔਰ ਉਹਨਾਂ ਨੂੰ ਇਹਦਾ ਫਾਇਦਾ ਹੋਇਆ ਉਹਦੇ ਬਾਰੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਆ ਉਹ ਜ਼ਰੂਰ ਜਾਣਨਾ ਚਾਹਵਾਂਗੇ। ਸਾਡੇ ਨਾਲ ਇਸ ਵੇਲੇ ਮਨਪ੍ਰੀਤ ਸਿੰਘ ਹੋਰੀ ਜਿਹੜੇ ਉਹ ਔਨ ਏਅਰ ਨੇ, ਆਪਾਂ ਉਹਨਾਂ ਤੋਂ ਜਾਣਨਾ ਚਾਹਵਾਂਗੇ ਕਿ ਕਿਸ ਤਰ੍ਹਾਂ ਉਹ ਮਹਿਸੂਸ ਕਰਦੇ ਆ ਹੈਲਥ ਡਰੋਪਸ ਨੂੰ ਅਜਮਾਉਣ ਤੋਂ ਬਾਅਦ। ਸੋ ਮਨਪ੍ਰੀਤ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਜੀ ਸ਼ੁਕਰੀਆ ਕਿ ਤੁਸੀਂ ਵੀ ਆਪਣੇ ਕੀਮਤੀ ਸਮੇਂ ਚੋਂ, ਕਿਉਂਕਿ ਇਸ ਵੇਲੇ ਜਿਹੜਾ ਸਮਾਂ ਕਾਫੀ ਜ਼ਿਆਦਾ ਬਿਜ਼ੀ ਹੁੰਦਾ ਤੇ ਤੁਸੀਂ ਬਿਜ਼ੀ ਸਮੇਂ ਦੇ ਵਿੱਚੋਂ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹਿਆ। ਸੋ ਕੀ ਕਹਿਣਾ ਚਾਹੋਗੇ ਹੈਲਥ ਡਰੋਪਸ ਨੂੰ ਅਜ਼ਮਾ ਕੇ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ?
ਹੈਲਥ ਡਰੋਪਸ ਇੱਕ ਬਹੁਤ ਹੀ ਵਧੀਆ ਇੱਕ ਸਪਲੀਮੈਂਟ ਹੈਗਾ, ਸਪਲੀਮੈਂਟ ਕਹਿ ਲਓ ਜਾਂ ਦਵਾਈ ਕਹਿ ਲਓ, ਵੀ ਵਿਦਆਊਟ ਐਕਸਰਸਾਈਜ਼ ਅਸੀਂ ਆਪਣਾ ਵੇਟ ਰਿਡਿਊਸ ਕਰ ਸਕਦੇ ਹਾਂ ਜੀ। ਮੇਰਾ ਵੇਟ ਇੰਨਾ ਕੁ ਜ਼ਿਆਦਾ ਵੱਧ ਚੁੱਕਿਆ ਸੀਗਾ ਕਿ ਮੈਨੂੰ ਔਖਾ ਲੱਗ ਰਿਹਾ ਸੀ ਸੋਚ ਕੇ ਵੀ ਕਿ ਮੈਂ ਇਸ ਨੂੰ ਕਿਵੇਂ ਵੀ ਇਹਨੂੰ ਵੇਟ ਨੂੰ ਘੱਟ ਕਰੂੰਗਾ, ਕਿਉਂਕਿ ਸਕੈਜੂਅਲ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਹੈਗਾ, ਟਾਈਮ ਨਹੀਂ ਹੁੰਦਾ ਐਕਸਰਸਾਈਜ਼ ਲਈ ਜਾਂ ਕੋਈ ਆਪਾਂ ਹੋਰ ਕੁਛ ਕਰ ਸਕੀਏ
ਜੀ।
ਕਿਉਂਕਿ ਬੇਸਿਕਲੀ ਮੈਂ ਦੱਸਣਾ ਚਾਹੂੰਗਾ, ਮੇਰੀ ਜੋਬ ਡਰਾਈਵਿੰਗ ਜੋਬ ਹੈ ਤੇ ਲੌਂਗ ਆਵਰਸ ਮੈਨੂੰ ਬੈਠਣਾ ਪੈਂਦਾ, ਸਿਟਿੰਗ ਹੋ ਜਾਂਦੀ ਹੈਗੀ ਤਕਰੀਬਨ 12 to 15 ਘੰਟੇ ਐਵਰੀ ਡੇ
ਜੀ।
ਪਰ ਹੈਲਥ ਡਰੋਪਸ ਲੈ ਕੇ ਮੈਂ ਵਿਦ ਇਨ 6 ਵੀਕ ਮੈਂ ਆਪਣਾ 15 kg ਵੇਟ ਰਿਡਿਊਸ ਕਰ ਚੁੱਕਿਆ ਤੇ ਹਜੇ ਗਾਂ ਇਹ ਹੋਰ ਹੌਲੀ ਹੌਲੀ ਘੱਟ ਹੋ ਰਿਹਾ। ਹਾਂਜੀ,
ਕੀ ਬਾਤ ਹੈ,
ਤੇ ਬਹੁਤ ਹੀ ਜ਼ਿਆਦਾ ਹਲਕਾ ਮਹਿਸੂਸ ਹੋ ਰਿਹਾ ਤੇ ਚਿਹਰੇ ਚ ਵੀ ਗਲੋ ਆਇਆ ਗਾ, ਅੱਗੇ ਵੀ ਜਿਵੇਂ ਮੋਟਾਪਾ ਆ ਜਾਂਦਾ ਹੈਗਾ ਬੰਦਾ ਬੁਝਿਆ ਬੁਝਿਆ ਜਾ ਫੀਲ ਕਰਦਾ, ਲੇਜੀਨੈਸ ਮਹਿਸੂਸ ਕਰਦਾ ਰਹਿੰਦਾ, ਪਰ ਹੁਣ ਐਕਟਿਵਨੈਸ ਆ ਗਈ ਤੇ ਆਪਣੇ ਆਪ ਨੂੰ ਵੀ ਬਹੁਤ ਹਲਕਾ ਤੇ ਉੱਡਿਆ ਉੱਡਿਆ ਜਿਹਾ ਮਹਿਸੂਸ ਕਰਦਾ ਜੀ ਬੰਦਾ।
ਬਹੁਤ ਵਧੀਆ ਜੀ, ਮੈਨੂੰ ਬਹੁਤ ਚੰਗਾ ਲੱਗਿਆ ਕਿ ਪਹਿਲਾਂ ਅਸੀਂ ਇਹ ਗੱਲ ਕਰ ਰਹੇ ਸੀਗੇ ਕਿ ਜਦੋਂ ਭਾਰ ਵੱਧਦਾ ਤੇ ਸਭ ਤੋਂ ਪਹਿਲਾਂ ਜਿਹੜਾ ਲੇਜ਼ੀਨੈਸ ਜਿਹੜੀ ਆ, ਹਨਾ, ਆਲਸ ਜਿਹੜੀ ਆ ਉਹ ਸਾਨੂੰ ਆ ਕੇ ਘੇਰਦੀ ਆ ਔਰ ਆਪਾਂ ਬਹੁਤ ਛੇਤੀ ਥੱਕ ਜਾਂਦੇ ਹਾਂ, ਥੱਕੇ ਥੱਕੇ ਮਹਿਸੂਸ ਕਰਦੇ ਹਾਂ ਥੋੜਾ ਜਿਹਾ ਵੀ ਕੁਛ ਕਰਨ ਤੋਂ ਬਾਅਦ। ਔਰ ਮੈਨੂੰ ਲੱਗਦਾ ਕਿ ਇਹ ਵੀ ਇੱਕ ਬਹੁਤ ਵਧੀਆ ਜਿਹੜਾ ਪੋਜ਼ਿਟਿਵ ਇਹਦਾ ਬੈਨੀਫਿਟ ਆ ਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਬਹੁਤ ਹਲਕੇ ਫੁਲਕੇ ਮਹਿਸੂਸ ਕਰ ਰਹੇ ਹੋ ਔਰ 6 ਵੀਕਸ ਦੇ ਵਿੱਚ 15 kg ਜਿਹੜਾ ਭਾਰ ਹੈ ਤੁਸੀਂ ਰਿਡਿਊਸ ਕਰ ਚੁੱਕੇ ਹੋ। ਸੋ ਮਨਪ੍ਰੀਤ ਜੀ, ਇਸ ਤੋਂ ਇਲਾਵਾ ਤੁਸੀਂ ਹੈਲਥ ਡਰੋਪਸ ਦੇ ਹੋਰ ਕਿਹੜੇ ਕਿਹੜੇ ਫਾਇਦੇ ਜਿਹੜੇ ਆ ਉਹ ਦੱਸਣਾ ਚਾਹੋਗੇ?
ਸਭ ਤੋਂ ਵੱਡਾ ਫਾਇਦਾ ਤਾਂ ਜੀ ਦੇਖੋ ਸਿਹਤ ਹੀ ਆ ਜੀ। ਜੇ ਆਪਣਾ ਸਰੀਰ ਆਪਣੇ ਨੂੰ ਸਹੀ ਹੈ ਤੇ ਉਸ ਤੋਂ ਵੱਡਾ ਫਾਇਦਾ ਕੁਛ ਵੀ ਨਹੀਂ ਗਾ ਜੀ।
ਬਿਲਕੁਲ,
ਤੇ ਸਭ ਤੋਂ ਪਹਿਲਾਂ ਸਿਹਤ ਸਹੀ ਹੋ ਰਹੀ ਹੈਗੀ ਤੇ ਨੈਕਸਟ ਉਹਦੇ ਨਾਲ ਆਏ ਜੀ ਤੁਹਾਡੇ ਐਕਟਿਵਨੈਸ ਆ ਗਈ, ਕੰਮ ਚ ਤੁਸੀਂ ਆਪਦੀ ਪਰਫਾਰਮੈਂਸ ਗੁੱਡ ਦੇ ਸਕਦੇ ਹੋ। ਦੂਸਰਾ ਵੀ ਜਿਵੇਂ ਆਪਣੇ ਖਰਚੇ ਵੀ ਇੱਕ ਤਰ੍ਹਾਂ ਦੇ ਮੈਂ ਕਹੂੰਗਾ ਕੰਟਰੋਲ ਹੁੰਦੇ, ਵੀ ਆਪਾਂ ਨੂੰ ਕੱਪੜਿਆਂ ਤੇ ਬਾਰ ਬਾਰ ਜਿਵੇਂ ਬੰਦਾ ਜਦੋਂ ਮੋਟਾ ਹੋਣ ਲੱਗ ਜਾਂਦਾ ਬੰਦਾ ਫਿਰ ਡੇ ਬਾਈ ਡੇ ਮੋਟਾ ਹੁੰਦਾ ਜਾਂਦਾ।
ਬਿਲਕੁਲ, ਸਾਈਜ਼ ਜਿਹੜਾ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ
ਆਪਣਾ। ਹਾਂ ਜੀ ਜੀ ਬਿਲਕੁਲ, ਇਹ ਵੀ ਮੈਨੂੰ ਐਕਚੁਲੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਵੀ ਹਰੇਕ 2-4 ਮਹੀਨੇ ਬਾਅਦ ਮੈਨੂੰ ਕੱਪੜੇ ਨਵੇਂ ਲੈਣੇ ਪੈਂਦੇ ਸੀਗੇ, ਪਰ ਉਹ ਮੇਰੇ ਸਾਰੇ ਪੁਰਾਣੇ ਕੱਪੜੇ ਹੁਣ ਮੇਰੇ ਦੁਬਾਰਾ ਹਾਂ ਸਾਈਜ਼ ਸਹੀ ਹੋ ਗਏ ਜੀ। ਪਰ ਜਿਵੇਂ ਹਜੇ ਹੋਰ ਵੇਟ ਘੱਟ ਰਿਹਾ, ਮੈਨੂੰ ਲੱਗਦਾ ਮੈਂ ਆਪਣਾ ਜਿਵੇਂ ਪਹਿਲਾਂ ਮੈਂ ਆਪਦਾ ਤਕਰੀਬਨ 80 to 85 ਦੇ ਤੋਂ ਮੋਟਾ ਹੋਣਾ ਸ਼ੁਰੂ ਹੋਇਆ ਸੀ, ਮੈਂ 104 kg 400 gram ਤੋਂ ਘਟਾਉਣਾ ਸ਼ੁਰੂ ਕੀਤਾ ਸੀਗਾ ਜੀ ਵੇਟ।
ਅੱਛਾ ਜੀ,
ਮੈਨੂੰ ਲੱਗਦਾ ਸ਼ਾਇਦ ਮੈਂ ਦੁਬਾਰਾ ਆਪਣਾ ਬੈਕ ਟੂ ਨਾਰਮਲ ਹੋ ਜਾਊਂਗਾ ਹੌਲੀ ਹੌਲੀ ਹੋਰ, ਕਿਉਂਕਿ 6 ਹਫ਼ਤਿਆਂ ਤੋਂ ਜਿਵੇਂ ਉਹ ਡਾਇਟ ਲੈਣ ਨਾਲ ਐਟਲੀਸਟ ਅਸੀਂ ਹੁਣ ਯੂਜ਼ ਟੂ ਹੋ ਗਿਆ ਜੀ ਮੈਂ
ਜੀ,
ਤੇ ਉਹ ਜੇ ਆਪਾਂ ਉਸ ਡਾਇਟ ਨੂੰ ਕੰਟੀਨਿਊ ਕਰ ਸਕਦੇ ਹਾਂਗੇ ਤੇ ਈਜ਼ੀ ਵੀ ਆ, ਕੋਈ ਏਡਾ ਕੋਈ ਔਖਾ ਕੰਮ ਵੀ ਨਹੀਂ ਹੈਗਾ ਜੀ। ਹੈਲਦੀ ਡਾਇਟ ਹੈ ਜੀ। ਹਾਂ, ਤੇ ਆਪਣੇ ਆਪ ਨੂੰ ਵੀ ਅੰਦਰੋਂ ਐਂ ਲੱਗ ਰਿਹਾ ਕਿ ਜਿਵੇਂ ਸਾਰਾ ਵੀ ਉਹ ਕੋਈ ਵਾਸ਼ ਆਊਟ ਹੋ ਕੇ ਆਪਣਾ ਜਿਵੇਂ ਨੀ ਕਹਿ ਦਿੰਦੇ
ਬਹੁਤ ਵਧੀਆ। ਸੋ ਮਨਪ੍ਰੀਤ ਜੀ, ਇੱਕ ਗੱਲ ਹੋਰ ਜਿਹੜੀ ਮੈਂ ਪੁੱਛਣਾ ਚਾਹਾਂਗੀ ਕਿ ਬਹੁਤ ਵਾਰ ਕੀ ਹੁੰਦਾ ਆ ਕਿ ਜਦੋਂ ਤੁਸੀਂ ਕੋਈ ਇਹੋ ਜਿਹਾ ਪਲਾਨ ਅਡੋਪਟ ਕਰਦੇ ਆ ਤਾਂ ਕਿਤੇ ਨਾ ਕਿਤੇ ਏਦਾਂ ਲੱਗਣ ਲੱਗ ਜਾਂਦਾ ਆ, ਜਦੋਂ ਪਾਰਟੀ ਤੇ ਚੱਲੇ ਆ ਤੇ ਉੱਥੇ ਆ ਨੀ ਖਾ ਹੋਣਾ, ਫਿਰ ਮੈਂ ਪਾਰਟੀ ਤੇ ਨਹੀਂ ਜਾਣਾ, ਜਾਂ ਫਿਰ ਜਦੋਂ ਆਪਾਂ ਕਿਤੇ ਫੈਮਿਲੀ ਡਿਨਰ ਚ ਜਾ ਰਹੇ ਹੁੰਦੇ ਆ ਤੇ ਉੱਥੇ ਜਾ ਕੇ ਫਿਰ ਥੋੜਾ ਜਿਹਾ ਆਪਣੇ ਆਪ ਨੂੰ ਕਈ ਵਾਰ ਲੋਕ ਸੋਚਣ ਲੱਗ ਜਾਂਦੇ ਆ ਕਿ ਨਹੀਂ ਫਿਰ ਹੁਣ ਜੇ ਮੈਂ ਉੱਥੇ ਕਿਸੇ ਚੀਜ਼ ਤੋਂ ਨਾ ਕਰੂੰਗਾ ਤੇ ਫਿਰ ਉੱਥੇ ਮੇਰੇ ਲਈ ਚੰਗਾ ਨਹੀਂ ਲੱਗਣਾ ਜਾਂ ਉਹਨਾਂ ਲਈ ਚੰਗਾ ਨਹੀਂ ਲੱਗਣਾ, ਕੁਛ ਏਦਾਂ ਦਾ ਵੀ ਹੁੰਦਾ?
ਦੇਖੋ ਜੀ, ਇਹ ਚੀਜ਼ਾਂ ਪਹਿਲਾਂ ਆਉਂਦੀਆਂ ਸੀ ਦਿਮਾਗ ਦੇ ਵਿੱਚ ਕਿ ਵੀ ਕੱਲ ਨੂੰ ਆਪਾਂ ਕਿਸੇ ਫੰਕਸ਼ਨ ਤੇ ਜਾਣਾ ਜਾਂ ਕਿਸੇ ਨੂੰ ਆਪਾਂ ਬੁਲਾਣਾ, ਜੇ ਆਪਾਂ ਨੀ ਖਾਵਾਂਗੇ ਤੇ ਅਗਲਾ ਵੀ ਫਿਰ ਇਤਰਾਜ਼ ਕਰਦਾ ਵੀ ਤੁਸੀਂ ਆਪ ਤਾਂ ਕੁਛ ਖਾ ਨਹੀਂ ਰਹੇ ਜਾਂ ਕੁਛ ਵੀ ਹੈ
ਜੀ।
ਪਰ ਮੇਰੇ ਲਈ ਇਹ ਗੁੱਡ ਗੱਲ ਇਹ ਹੋਈ ਕਿ ਮੇਰਾ ਸਾਰਿਆਂ ਨੇ ਸਾਥ ਦਿੱਤਾ ਇਸ ਦੇ ਵਿੱਚ, ਕਿਉਂਕਿ ਮੈਨੂੰ ਮੇਰਾ ਆਪਣਾ ਫਰੈਂਡ ਸਰਕਲ ਹੀ ਹੁੰਦਾ ਨਾ, ਮੈਨੂੰ ਸਾਰੇ ਕਹਿ ਰਹੇ ਸੀ ਵੀ ਤੇਰਾ ਵੇਟ ਬਹੁਤ ਜ਼ਿਆਦਾ ਵੱਧ ਰਿਹਾ ਤੇ ਉਹਨੂੰ ਕੰਟਰੋਲ ਕਰ
ਜੀ।
ਤੇ ਸਟਾਰਟਿੰਗ ਦੇ ਵਿੱਚ ਆਪਣਾ ਮਨ ਬਣਾਉਣਾ ਉਹ ਤੁਹਾਡੇ ਹੱਥ ਵੱਸ ਹੈ ਤੇ ਕਿਸੇ ਚੀਜ਼ ਨੂੰ ਦੇਖ ਕੇ ਸਾਡਾ ਮਨ ਇੱਕ ਵਾਰੀ ਲਲਚਾਉਂਦਾ ਜ਼ਰੂਰ ਹੈਗਾ, ਇਹ ਨਹੀਂ ਕਿ ਹੁੰਦਾ ਨਹੀਂ ਮੇਰੇ ਨਾਲ ਹੋਇਆ, ਪਰ ਕੰਟਰੋਲ ਤੁਹਾਡੇ ਹੱਥ ਵੱਸ ਹੈ ਕਰਨਾ
ਜੀ।
ਜਦੋਂ ਤੁਸੀਂ ਇੱਕ ਵਾਰੀ ਕੰਟਰੋਲ ਕਰ ਲਓਗੇ ਤਾਂ ਅਗਲੇ ਦਿਨ ਤੁਹਾਨੂੰ ਇਹ ਜ਼ਰੂਰ ਲੱਗੂਗਾ ਵੀ ਹਾਂ ਸ਼ੁਕਰ ਹੈ ਮੈਂ ਕੰਟਰੋਲ ਕਰ ਲਿਆ, ਮੈਂ ਖਾਧਾ ਨਹੀਂ, ਮੈਂ ਅੱਜ ਸਟਿਲ ਵੀ ਮੇਰਾ ਵੇਟ ਰਿਡਿਊਸ ਹੋਇਆ, ਕਿਉਂਕਿ ਇਸਦੇ ਵਿੱਚ ਐਵਰੀ ਡੇ ਵੇਟ ਰਿਡਿਊਸ ਹੁੰਦਾ
ਜੀ ਜੀ।
ਜੇ ਇੱਕ ਦੋ ਵਾਰੀ ਮੈਨੂੰ ਮਜਬੂਰੀ ਦੇ ਵਿੱਚ ਥੋੜਾ ਬਹੁਤ ਖਾਣਾ ਵੀ ਪਿਆ, ਪਰ ਮੈਨੂੰ ਅਗਲੇ ਦਿਨ ਆਪਣੇ ਆਪ ਨੂੰ ਇੰਝ ਲੱਗਿਆ ਵੀ ਸ਼ਾਇਦ ਮੈਂ ਨਾ ਖਾਂਦਾ ਤੇ ਮੇਰਾ ਅੱਜ ਵੀ ਕੱਲ ਨਾਲ ਗੁੱਡ ਰਿਜ਼ਲਟ ਆਉਣੇ ਸੀ
ਜੀ।
ਹਾਂਜੀ, ਤੇ ਪਰ ਮੇਰੇ ਕੇਸ ਦੇ ਵਿੱਚ ਮੇਰੀ ਸਾਰਿਆਂ ਨੇ ਹੈਲਪ ਕੀਤੀ, ਪਾਰਟੀਆਂ ਚ ਵੀ ਗਏ ਆ, ਉਹੋ ਜਿਹਾ ਹਲਕਾ ਫੁਲਕਾ ਸੈਲਡ ਵਗੈਰਾ ਖਾਂਦੇ ਰਹੇ ਆ, ਕੋਈ ਚੱਕਰ ਨੀ। ਇੱਕ ਅੱਧੀ ਵਾਰੀ ਖਾਧਾ ਵੀ ਉਹਦੇ ਨਾਲ ਕੋਈ ਫਰਕ ਨੀ ਪਿਆ, 6 ਹਫ਼ਤਿਆਂ ਚ ਜੇ ਮੈਂ 2-3 ਵਾਰੀ ਮੈਨੂੰ ਖਾਣਾ ਵੀ ਪਿਆ ਹਲਕਾ ਫੁਲਕਾ
ਜੀ,
ਤੇ ਉਹਦੇ ਨਾਲ ਕੋਈ ਜ਼ਿਆਦਾ ਉਹ ਨੀ ਹੁੰਦਾ ਜੀ। ਤੁਹਾਡਾ ਆਪਣਾ ਕੰਟਰੋਲ ਬਹੁਤ ਜ਼ਰੂਰੀ ਹੈ ਜੀ।
ਜੀ ਬਹੁਤ ਚੰਗਾ ਲੱਗਿਆ ਮਨਪ੍ਰੀਤ ਜੀ, ਤੁਸੀਂ ਆਪਣਾ ਐਕਸਪੀਰੀਅੰਸ ਹੈਲਥ ਡ੍ਰੌਪਸ ਦੇ ਬਾਰੇ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਇਸ ਵੇਲੇ ਬੜੇ ਸ਼ਾਂਤ ਹੋ ਕੇ ਸੁਣ ਰਹੇ ਆ, ਤੇ ਬਹੁਤ ਜਲਦੀ ਉਹ ਵੀ ਜੇਕਰ ਇੰਸਪਾਇਰ ਹੋਏ ਆ ਤਾਂ ਜ਼ਰੂਰ ਹੈਲਥ ਡ੍ਰੌਪਸ ਨੂੰ ਅਪਣਾਉਣਗੇ। ਔਰ ਸਾਡੇ ਨਾਲ ਕੁਛ ਦੋਸਤ ਜੁੜ ਵੀ ਰਹੇ ਆ, ਅਸੀਂ ਉਹਨਾਂ ਦੇ ਸੁਨੇਹੇ ਵੀ ਲੈਂਦੇ ਹਾਂ, ਪਰ ਤੁਸੀਂ ਫਿਲਹਾਲ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ ਔਰ ਆਪਣਾ ਐਕਸਪੀਰੀਅੰਸ ਹੈਲਥ ਡ੍ਰੌਪਸ ਦੇ ਬਾਰੇ ਸਾਡੇ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ, ਸ਼ੁਕਰੀਆ ਜੀ।
ਜੀ ਸੋ ਦੋਸਤੋ, ਇਹ ਸਨ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਹੈਲਥ ਡ੍ਰੌਪਸ ਨੂੰ ਅਪਣਾਇਆ, ਔਰ ਜਿਵੇਂ ਤੁਹਾਨੂੰ ਦੱਸਿਆ ਉਹਨਾਂ ਨੇ ਜੀ ਕਿ 6 ਵੀਕਸ ਦੇ ਵਿੱਚ ਉਹਨਾਂ ਨੇ ਆਪਣਾ 15 ਕਿਲੋ ਜਿਹੜਾ ਭਾਰ ਆ ਉਹ ਘਟਾਇਆ, ਔਰ ਉਹਨਾਂ ਨੇ ਵੀ ਇਹੀ ਦੱਸਿਆ ਕਿ ਉਹ ਕਾਫੀ ਹਲਕਾ ਫੁਲਕਾ ਮਹਿਸੂਸ ਕਰ ਰਹੇ, ਔਰ ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਵੀ ਇਹੀ ਹੁੰਦਾ ਕਿ ਭਾਰ ਵਧਣ ਤੋਂ ਬਾਅਦ ਜਦੋਂ ਸਾਨੂੰ ਹੋਰ ਦੂਜੀਆਂ ਜਿਹੜੀਆਂ ਪ੍ਰੋਬਲਮਸ ਜਾਂ ਹੈਲਥ ਪ੍ਰੋਬਲਮਸ ਉਹ ਘੇਰਨ ਲੱਗ ਜਾਂਦੀਆਂ, ਤਾਂ ਫਿਰ ਕਿਤੇ ਨਾ ਕਿਤੇ ਸਾਡਾ ਨਾ ਕੌਨਫੀਡੈਂਸ ਲੈਵਲ ਜਿਹੜਾ ਆ ਉਹ ਵੀ ਲੋਅ ਹੋ ਜਾਂਦਾ। ਸੋ ਕੌਨਫੀਡੈਂਸ ਲੈਵਲ ਜਿਹੜਾ ਆ ਉਹ ਵੀ ਅਪ ਕਰਨ ਦੇ ਲਈ, ਆਪਣੇ ਆਪ ਨੂੰ ਤੰਦਰੁਸਤ, ਆਪਣੇ ਆਪ ਨੂੰ ਹੈਲਦੀ ਜਿਹੜਾ ਬਣਾਈ ਰੱਖਣ ਦੇ ਲਈ ਹੈਲਥ ਡ੍ਰੌਪਸ ਬਹੁਤ ਵਧੀਆ ਭੂਮਿਕਾ ਸੁਨੀਲ ਜੀ ਨਿਭਾ ਰਹੀ ਹੈ। ਔਰ ਆਪਾਂ ਹੋਰ ਦੋਸਤਾਂ ਦੇ ਜਿਹੜੇ ਮੈਸੇਜਸ ਆ ਉਹ ਵੀ ਲਵਾਂਗੇ ਸਾਡੇ ਨਾਲ ਅੱਗੇ, ਕੁਛ ਹੋਰ ਦੋਸਤ ਜਿਹੜਾ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਆ, ਆਪਾਂ ਉਹਨਾਂ ਦੀਆਂ ਜਿਹੜੀਆਂ ਕਾਲਸ ਆ ਉਹ ਵੀ ਲਵਾਂਗੇ। ਫਿਲਹਾਲ ਸਾਡੇ ਨਾਲ ਇੱਕ ਹੋਰ ਸਰੋਤੇ ਜੁੜ ਰਹੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। ਕੌਣ ਸਾਹਿਬ ਬੋਲ ਰਹੇ ਜੀ? ਨਹੀਂ, ਮੈਨੂੰ ਲੱਗਦਾ ਕਿ ਮਨਪ੍ਰੀਤ ਸਿੰਘ ਹੋਰੀ ਹੀ ਸਾਡੇ ਨਾਲ ਅਜੇ ਜੁੜੇ ਹੋਏ ਸੀਗੇ। ਸੋ ਆਪਾਂ ਅਗਲੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਗੱਲਬਾਤ ਦੇ ਵਿੱਚ, ਪਰ ਸਾਡੇ ਨਾਲ ਸੁਨੇਹਾ ਜਿਹੜਾ ਇੱਕ ਸਾਂਝਾ ਕਰ ਰਹੇ ਹੈ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਸਾਡੇ ਨਾਲ ਸ਼ਾਮਲ ਹੋਏ ਆ
ਤੇ
ਜੀ ਸਤਿ ਸ੍ਰੀ ਅਕਾਲ, ਉਹਨਾਂ ਨੇ ਬੁਲਾਈ ਹੈ ਤੇ ਨਾਲ ਹੀ ਨਾਲ ਨਾ ਉਹ ਸਾਰਾ ਪ੍ਰੋਗਰਾਮ ਤਾਂ ਸੁਣ ਹੀ ਰਹੇ ਆ, ਪਰ ਉਹਨਾਂ ਨੇ ਕਿਹਾ ਜੀ ਕਿ ਹੈਲਥ ਇੰਟਰਵਿਊ ਜਿਹੜੀ ਹੈ ਨਾ ਇਹ ਤੁਸੀਂ ਬਾਅਦ ਵਿੱਚ ਸਾਰੇ ਟੈਲੀਗ੍ਰਾਮ, ਹਰਮਨ ਰੇਡੀਓ ਟੈਲੀਗ੍ਰਾਮ ਜਿਹੜਾ ਗਰੁੱਪ ਹੈ ਜੀ ਉਹਦੇ ਵਿੱਚ ਜ਼ਰੂਰ ਪਾ ਦਿਓ। ਜ਼ਰੂਰ ਕੋਹਲੀ ਸਾਹਿਬ, ਆਪਾਂ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਪ੍ਰੋਵਾਈਡ ਕਰਾਂਗੇ, ਔਰ ਜੇਕਰ ਤੁਸੀਂ ਚਾਹੋ ਤਾਂ ਅਸੀਂ ਸੁਨੀਲ ਹੋਰਾਂ ਦਾ, ਸੁਨੀਲ ਵਰਮਾ ਜੀ ਦਾ ਜਿਹੜਾ ਨੰਬਰ ਹੈ ਉਹ ਵੀ ਤੁਹਾਨੂੰ ਭੇਜ ਦੇਵਾਂਗੇ ਟੈਲੀਗ੍ਰਾਮ ਗਰੁੱਪ ਦੇ ਵਿੱਚ। ਸੋ ਸੁਨੀਲ ਜੀ, ਜਿਵੇਂ ਮਨਪ੍ਰੀਤ ਹੋਰਾਂ ਨੇ ਵੀ ਦੱਸਿਆ ਕਿ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਜਿਹੜਾ ਆ ਉਹ ਵੀ ਜ਼ਰੂਰੀ ਆ ਜਦੋਂ ਹੈਲਥ ਡ੍ਰੌਪਸ ਨੂੰ ਅਪਣਾਉਂਦੇ ਆ।
ਨਹੀਂ ਬਿਲਕੁਲ ਜੀ, ਦੇਖੋ ਦੋ ਤਰੀਕੇ ਦੇ ਹੁੰਦੇ ਨੇ ਆਪਾਂ, ਇੱਕ ਹੁੰਦੇ ਆ ਆਪਾਂ ਇੰਟਰਸਟਿਡ
ਜੀ,
ਦੂਸਰਾ ਆਪਾਂ ਹੁੰਦੇ ਆ ਕਮਿਟਿਡ
ਜੀ।
ਇੰਟਰਸਟ ਸਾਡੇ ਵਕਤ ਨਾਲ ਚੇਂਜ ਹੁੰਦੇ ਰਹਿੰਦੇ ਨੇ, ਪਰ ਜੇ ਤੁਸੀਂ ਕਮਿਟਿਡ ਤੁਸੀਂ ਡੈਫੀਨੇਟਲੀ ਰਿਜ਼ਲਟ ਪਾ ਲੈਂਦੇ ਹੋ
ਜੀ, ਠੀਕ
ਹੈ ਨਾ। ਤਾਂ ਇਹਦੇ ਚ ਕਮਿਟਿਡ ਹੋਣਾ ਜ਼ਰੂਰੀ ਹੈ। ਦੇਖੋ ਪੈਸਾ ਹਰ ਕੋਈ ਖਰਚ ਲੈਂਦਾ, ਮੜ ਕੇ ਜੇ ਅਸੀਂ ਉਹਨੂੰ ਕਮਿਟਿਡ ਹੋ ਕੇ ਨਹੀਂ ਕੀਤਾ ਤਾਂ ਉਹ ਰਿਜ਼ਲਟ ਨਹੀਂ ਆਏਗਾ
ਜੀ ਜੀ,
ਠੀਕ ਹੈ ਨਾ। ਮੇਨ ਚੀਜ਼ ਹੈ, ਫਿਰ ਕੀ ਹੁੰਦਾ ਹਰ ਇੱਕ ਫੂਡ ਦੀ ਆਪਣੀ ਲੈਂਗੁਏਜ ਹੁੰਦੀ ਹੈ
ਜੀ,
ਤੇ ਸਾਡੀ ਬਾਡੀ ਸਾਨੂੰ ਵੀ ਦੱਸਦੀ ਹੈ ਕਿ ਸਾਨੂੰ ਕਿਸ ਵੇਲੇ ਕੀ ਲੋੜ ਹੈ, ਕਿਸ ਵੇਲੇ ਸਾਡੀ ਬਾਡੀ ਨੂੰ ਫੂਡ ਦੀ ਲੋੜ ਹੈ, ਕਿਸ ਵੇਲੇ ਸਾਡੀ ਬਾਡੀ ਨੂੰ ਰੈਸਟ ਦੀ ਲੋੜ ਹੈ। ਤੇ ਅਸੀਂ ਹੈਲਥ ਡ੍ਰੌਪ ਚ ਇਹੀ ਚੀਜ਼ ਕਰਦੇ ਹਾਂ। ਇਹਦੇ ਚ ਅਸੀਂ ਜੇ ਇਹਨੂੰ ਡਿਵਾਈਡ ਕਰੀਏ, ਅਸੀਂ 4 ਸਟੇਜਾਂ ਚ ਕਰਦੇ ਹਾਂ ਕਿ ਪਹਿਲਾਂ ਅਸੀਂ ਕਰਦੇ ਹਾਂ ਨੌਲੇਜ ਅਬਾਊਟ ਯੂਅਰ ਬਾਡੀ, ਤੁਹਾਨੂੰ ਆਪਣੀ ਬਾਡੀ ਨੂੰ ਲਿਸਨ ਕਰਨਾ ਪੈਂਦਾ, ਉਹਨੂੰ ਸਮਝਣਾ ਪੈਂਦਾ ਕਿ ਕਿਸ ਵੇਲੇ ਤੁਹਾਨੂੰ ਉਹਦੀ ਬਾਡੀ ਦੀ ਲੋੜ ਹੈ, ਕਿਸ ਵੇਲੇ ਤੁਹਾਨੂੰ ਰੈਸਟ ਦੀ ਲੋੜ ਹੈ, ਕੀ ਤੁਹਾਡਾ ਸਕੈਜੂਅਲ ਹੈ, ਤੁਸੀਂ ਸਵੇਰੇ ਕੰਮ ਕਰਦੇ ਹੋ, ਸ਼ਾਮੀ ਕੰਮ ਕਰਦੇ ਹੋ, ਤੁਸੀਂ ਉਹਨੂੰ ਅੰਡਰਸਟੈਂਡ ਕਰੋ। ਇਹ ਨਾ ਸੋਚੋ ਕਿ ਅਗਲੇ ਨੇ 10 ਕਿਲੋ ਲੂਜ਼ ਕੀਤਾ ਤਾਂ ਮੈਂ ਵੀ 10 ਕਿਲੋ ਲੂਜ਼ ਕਰਨਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਸਕੇਲ ਫਿਗਰ ਤੇ ਦੇ ਦਿੰਦੇ ਹੋ ਟਾਰਗੇਟ, ਤਾਂ ਤੁਸੀਂ ਆਪਣੀ ਜਰਨੀ ਆਲਮੋਸਟ ਡਬਲ ਹਾਰਡ ਕਰ ਲੈਂਦੇ ਹੋ। ਜਿਹੜੇ ਲੋਕ ਸਾਡੇ ਕੋਲ ਕਸਟਮਰ ਹੁਣ ਆਉਂਦੇ ਨੇ, ਜਿਹੜੇ ਤਾਂ ਸਟ੍ਰੈਸ ਲੈ ਕੇ ਸ਼ੁਰੂ ਕਰਦੇ ਨੇ ਵੇਟ ਲੂਜ਼ ਕਰਨਾ ਕਿ ਨਹੀਂ ਮੈਂ 10 ਕਿਲੋ ਘਟਣਾ, ਮੇਰਾ ਵਿਆਹ ਹੈ ਜਾਂ ਮੈਂ ਉੱਥੇ ਜਾਣਾ, ਮੈਂ ਉੱਥੇ ਜਾਣਾ, ਉਹਨਾਂ ਦਾ ਵੇਟ ਲੂਜ਼ ਸਲੋ ਹੁੰਦਾ ਹੈ। ਜਿਹੜੇ ਕਰਦੇ ਨੇ ਬਿਲਕੁਲ ਰਿਲੈਕਸ ਹੋ ਕੇ ਕਿ ਲੈ ਲਿਆ ਠੀਕ ਹੈ ਦੇਖਦੇ ਹਾਂ ਕੀ ਬਣਦਾ, ਤੇ ਉਹਨਾਂ ਦਾ ਵੇਟ ਬੜੀ ਸਪੀਡ ਨਾਲ ਲੂਜ਼ ਹੁੰਦਾ ਕਿਉਂਕਿ ਇਹਦੇ ਵਿੱਚ ਹਰ ਚੀਜ਼ ਮੈਟਰ ਕਰਦੀ ਹੈ, ਤੁਹਾਡੀ ਸਟ੍ਰੈਸ ਬਹੁਤ ਮੈਟਰ ਕਰਦੀ ਹੈ। ਸਟ੍ਰੈਸ ਜਦੋਂ ਜਿਹੜਾ ਬੰਦਾ ਜਿਹੜਾ ਜੇ ਤੁਸੀਂ ਚੀਟ ਕਰਦੇ ਹੋ ਨਾ, ਜਿਹੜਾ ਨੈਕਸਟ ਡੇ ਤੁਹਾਡਾ ਵੇਟ ਵੱਧਦਾ ਉਹ ਉਸ ਕਰਕੇ ਵਾਧਾ ਇੰਨਾ ਨਹੀਂ ਜੀ ਕਿ ਤੁਸੀਂ ਗਲਤ ਫੂਡ ਖਾਧਾ। ਓਬਵੀਅਸਲੀ ਉਹ ਆਪਣਾ ਪਲੇ ਰੋਲ ਕਰਦਾ ਤੁਹਾਡੇ ਫੈਟ ਪਾਕਟ ਹੁੰਦੇ ਨੇ, ਪਰ ਜਿਹੜਾ ਉਸ ਤੇ ਜ਼ਿਆਦਾ ਵਾਧਾ ਵੇਟ ਉਹ ਤੁਹਾਡੇ ਸਟ੍ਰੈਸ ਕਰਕੇ ਵੱਧਦਾ ਕਿ ਜਦੋਂ ਤੁਸੀਂ ਸੋਚ ਕੇ ਕਹਿੰਦੇ। ਤਾਂ ਅਸੀਂ ਕਹਿੰਦੇ ਹਾਂ ਕਿ ਕਸਟਮਰ ਨੂੰ ਜੇ ਤੁਸੀਂ ਕਿਸੇ ਦਿਨ ਸੋਸ਼ਲ ਹੋਣਾ ਪੈਂਦਾ, ਸਾਨੂੰ ਸੋਸ਼ਲ ਵੀ ਹੋਣਾ ਪੈਂਦਾ, ਤੇ ਉਹਦੇ ਨਾਲ ਕੀ ਹੁੰਦਾ ਤੁਸੀਂ 2 ਜਾਂ 3 ਦਿਨ ਤੁਹਾਡੇ ਖਰਾਬ ਹੋ ਜਾਂਦੇ। ਇਹ ਨਹੀਂ ਹੁੰਦਾ ਕਿ ਤੁਸੀਂ ਦੁਬਾਰਾ ਵੇਟ ਪੁੱਟ ਆਨ ਕਰ ਲੈਂਦੇ ਹੋ ਜਾਂ ਤੁਸੀਂ ਲੂਜ਼ ਕਰਨਾ ਬੰਦ ਕਰ ਦਿੰਦੇ ਹੋ, ਬਟ ਸਟ੍ਰੈਸ ਤੁਸੀਂ ਉਸ ਵਕਤ ਨੂੰ ਇੰਜੋਏ ਕਰੋ ਕਿਉਂ ਤੁਸੀਂ ਅੱਜ ਪਾਰਟੀ ਤੇ ਗਏ ਹੋ, ਅੱਜ ਉੱਥੇ ਥੋੜਾ ਜਿਹਾ ਖਾ ਲਿਆ, ਦੇਖੋ ਥੋੜਾ ਖਾਧਾ ਜ਼ਿਆਦਾ ਖਾਧਾ ਇਸ ਕਾਊਂਟਡ ਸੀਟ
ਜੀ,
ਉਹ ਤੁਸੀਂ ਥੋੜਾ ਖਾ ਲਿਆ, ਕੱਲ ਨੂੰ ਤੁਹਾਡਾ ਫਿਰ ਮਨ ਤਰਸੀ ਜਾਂਦਾ ਹੈ। ਠੀਕ ਹੈ ਨਾ, ਉਸ ਵਕਤ ਨੂੰ ਇੰਜੋਏ ਕਰੋ ਜਿਹੜਾ ਕਰ ਰਹੇ ਹੋ। ਤਾਂ ਇਸ ਚ ਪਹਿਲੀ ਗੱਲ ਆਪਾਂ ਦਿੰਦੇ ਹਾਂ ਨੌਲੇਜ ਅਬਾਊਟ ਦਾ ਬਾਡੀ
ਜੀ,
ਕਿ ਤੁਹਾਡੀ ਬਾਡੀ ਨੂੰ ਕੀ ਤੁਹਾਡਾ ਸਕੈਜੂਅਲ ਦੇ ਹਿਸਾਬ ਨਾਲ। ਦੂਜਾ ਹੁੰਦਾ ਆਰਗੇਨਾਈਜ਼ ਔਰ ਪਲੈਨਿੰਗ ਅਬਾਊਟ ਫੂਡ ਕਿ ਤੁਸੀਂ ਕੀ ਪਲਾਨ ਕਰਕੇ ਜਾਣਾ। ਜੇ ਸਮਝ ਲਓ ਤੁਹਾਡੀ ਜੋਬ ਹੈ, ਜਿਵੇਂ ਵੀਰ ਉਹਨਾਂ ਦੀ ਟਰੱਕ ਦੀ ਜੋਬ ਹੈ, ਤੇ ਉਹਨਾਂ ਦੇ ਉਹਨਾਂ ਨੂੰ ਕੋਈ ਪਤਾ ਨਹੀਂ 12 ਵੀ ਲੱਗ ਸਕਦੇ ਘੰਟੇ, 13 ਵੀ ਲੱਗ ਸਕਦੇ, 14 ਵੀ ਲੱਗ ਸਕਦੇ, ਤੇ ਬੈਟਰ ਹੈ ਕਿ ਸਬਸਟੀਟਿਊਟ ਨਾਲ ਲੈ ਕੇ ਚੱਲੋ। ਜਿੱਥੇ ਲੰਚ ਤੁਸੀਂ 1 ਪੈਕ ਕੀਤਾ, 2 ਪੈਕ ਕਰਕੇ ਚੱਲੋ, ਬੈਕਅਪ ਦੇ ਲਈ ਫਰੂਟ ਨਾਲ ਲੈ ਕੇ ਚੱਲੋ, 1 ਦੀ ਜਗ੍ਹਾ 2 ਲੈ ਕੇ ਚੱਲੋ। ਕਈ ਵਾਰ ਅਸੀਂ ਕੰਮ ਤੋਂ ਆਉਂਦੇ ਹੋਏ ਕੰਮ ਦੇ ਟ੍ਰੈਫਿਕ ਚ ਸਟਕ ਹੋ ਜਾਂਦੇ ਹਾਂ, ਤਾਂ ਉਸ ਵੇਲੇ ਕੀ ਹੈ ਕਿ ਫਰੂਟ ਸਾਨੂੰ ਬਹੁਤ ਹੈਲਪ ਕਰਦਾ ਉਸ ਵੇਲੇ 3-4-5 ਵਜੇ ਜਦੋਂ ਕੰਮ ਤੋਂ ਆਉਂਦੇ ਹਾਂ। ਤਾਂ ਉਹ ਪਲੈਨਿੰਗ ਹੈ ਕਿ ਤੁਹਾਡਾ ਕੰਮ ਦੇ ਹਿਸਾਬ ਨਾਲ ਤੁਹਾਡਾ ਫੂਡ ਕੀ ਹੋਣਾ ਚਾਹੀਦਾ ਤੇ ਵਰਕਆਊਟ ਦੇ ਹਿਸਾਬ ਨਾਲ। ਇਹਦੇ ਚ ਤੁਹਾਨੂੰ ਕੈਲਰੀਜ਼ ਕਾਊਂਟ ਕਰਨ ਦੀ ਲੋੜ ਨਹੀਂ ਹੁੰਦੀ, ਹਰ ਇੱਕ ਬੰਦੇ ਦੀ ਇੰਡੀਵਿਜੁਅਲ ਇਨਟੇਕ ਹੁੰਦੀ ਹੈ। ਮੇਰੀ ਹਾਈਟ 6'2" ਹੈ, ਮੇਰੀ ਇਨਟੇਕ ਡਿਫਰੈਂਟ ਹੈ, ਤੁਹਾਡੀ ਹਾਈਟ ਘੱਟ ਹੈ, ਤੁਹਾਡੀ ਇਨਟੇਕ ਹੋਰ ਹੈ। ਠੀਕ ਹੈ ਨਾ, ਮੇਲਸ ਦੀ ਹੋਰ ਹੁੰਦੀ ਹੈ, ਫੀਮੇਲਸ ਦੀ ਹੋਰ ਹੁੰਦੀ ਹੈ, ਕੋਈ ਸਾਡੀ ਬਾਡੀ ਡਿਫਰੈਂਟ ਹੈ। ਠੀਕ ਹੈ ਨਾ, ਤਾਂ ਤੁਸੀਂ ਹਰ ਇੱਕ ਨੂੰ ਇੱਕੋ ਹੀ ਕੈਟਾਗਰੀ ਚ ਨਹੀਂ ਲਾ ਸਕਦੇ ਕਿ ਹਰ ਇੱਕ ਨੂੰ ਕਹਾਂਗੇ ਤੂੰ ਇੰਨਾ ਹੀ ਫੂਡ ਖਾਣਾ, ਨਹੀਂ, ਤੁਸੀਂ ਉਨਾ ਖਾਣਾ ਹੈ ਜਿੰਨੀ ਕਿ ਤੁਹਾਨੂੰ ਇੱਛਾ। ਜੇ ਤੁਹਾਨੂੰ 2 ਦੀ ਜਗ੍ਹਾ ਤੁਸੀਂ ਭਾਵੇਂ 4 ਵਾਰੀ ਖਾ ਲਓ, ਇਹ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਬੇਟਾਈਮੀ ਖਾਂਦੇ ਹਾਂ ਜਾਂ ਨਹੀਂ ਖਾਂਦੇ। ਲੇਡੀਜ਼ ਦਾ ਇਸੀ ਕਰਕੇ ਵੇਟ ਛੇਤੀ ਵੱਧਦਾ ਹੈ, ਕੋਜ ਸਵੇਰੇ ਉਹਨਾਂ ਨੇ ਸਾਰੀ ਫੈਮਿਲੀ ਨੂੰ ਲੁੱਕ ਆਫਟਰ ਕਰਨਾ ਹੁੰਦਾ ਹੈ, ਫੈਮਿਲੀ ਤੋਂ ਲੁੱਕ ਆਫਟਰ ਕਰਨ ਤੋਂ ਬਾਅਦ ਉਹ ਉਹਨਾਂ ਦੀ ਬਾਰੀ ਆਉਂਦੀ ਹੈ। ਤਾਂ ਬੈਟਰ ਹੈ ਕਿ ਉਸ ਠੀਕ ਹੈ ਲੁੱਕ ਆਫਟਰ ਕਰੋ, ਬਟ ਤੁਸੀਂ ਨਾਲ ਨਾਲ ਇੱਕ ਫਰੂਟ ਦੀ ਸਲਾਈਸ ਵੀ ਖਾ ਸਕਦੇ ਹੋ। ਡਜ਼ਨਟ ਟੇਕ ਟੂ ਲੌਂਗ, ਤੁਹਾਨੂੰ ਪ੍ਰੋਪਰ ਸਿਟਿੰਗ ਕਰਕੇ ਖਾਣ ਦੀ ਲੋੜ ਨਹੀਂ ਹੈ, ਤੁਹਾਨੂੰ 24 ਘੰਟੇ ਕਿਚਨ ਚ ਰਹਿਣ ਦੀ ਲੋੜ ਨਹੀਂ ਹੈ। ਇਹ ਪਲੈਨਿੰਗ ਹੈ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਕਰ ਸਕਦੇ ਹੋ। ਲੈਟ ਸੇ ਤੁਸੀਂ ਘਰੇ ਆਪਣੇ ਛੋਲੇ ਉਬਾਲ ਕੇ ਰੱਖ ਲਏ, ਉਹਨੂੰ ਸੁੱਕਾ ਤੜਕਾ ਲਾ ਲਿਆ ਜਾਂ ਟਮਾਟਰ ਪਿਆਜ ਕੱਚਾ ਪਾ ਕੇ ਇੱਕ ਸਨੈਕਸ ਬਣ ਗਏ, ਉਹ ਤੁਸੀਂ ਚਾਹ ਦੇ ਨਾਲ ਵੀ ਖਾ ਸਕਦੇ ਹੋ, ਤੁਸੀਂ ਕੋਲੀ ਨਾਲ ਖਾ ਸਕਦੇ ਹੋ, ਤੁਹਾਨੂੰ ਪ੍ਰੋਪਰ ਸਿਟਿੰਗ ਕਰਨ ਦੀ ਲੋੜ ਨਹੀਂ ਹੁੰਦੀ ਨਾ। ਤਾਂ ਉਹ ਪਲੈਨਿੰਗ ਹੋ ਗਈ ਫੂਡ ਦੀ। ਜਿਵੇਂ ਕੁਛ ਲੋਕ ਜੇ ਐਗ ਖਾ ਲੈਂਦੇ ਨੇ ਤਾਂ ਬੋਇਲ ਐਗ ਤੁਸੀਂ ਕੰਮ ਤੇ ਵੀ ਨਾਲ ਲੈ ਕੇ ਜਾ ਸਕਦੇ ਹੋ, ਤੇ ਉਹ ਚੀਜ਼ ਆ ਗਈ। ਤੀਜਾ ਹੈਗਾ ਅੰਡਰਸਟੈਂਡ ਤੇ ਲਿਸਨ ਕਰੋ ਆਪਣੀ ਬਾਡੀ ਨੂੰ, ਤੁਹਾਨੂੰ ਕਿਸ ਵੇਲੇ ਤੁਹਾਡੀ ਬਾਡੀ ਕਹਿੰਦੀ ਹੈ ਇਸ ਟਾਈਮ ਟੂ ਰੈਸਟ, ਕਿਸ ਵੇਲੇ ਸੌਣ ਦਾ ਟਾਈਮ ਹੈ। ਅੱਜ ਕੱਲ੍ਹ ਅਸੀਂ ਮੋਬਾਈਲਾਂ ਚ ਬਹੁਤ ਹੋ ਜਾਂਦੇ, ਹਰ ਬੰਦਾ 2-2 ਘੰਟੇ ਰਾਤ ਨੂੰ ਮੋਬਾਈਲ ਤੇ ਲਾ ਕੇ ਸੌਂਦਾ,
ਸੋਸ਼ਲ ਮੀਡੀਆ ਜਿਹੜਾ,
ਠੀਕ ਹੈ ਨਾ, ਉਹ ਮੀਡੀਆ ਕਰਕੇ ਸਾਰਿਆਂ ਦੀ ਆਦਤ ਹੈ, ਬੱਚੇ ਬਹੁਤ ਉਹਦੇ ਚ ਚਲੇ ਗਏ ਨੇ ਅੱਜ ਕੱਲ, ਤੇ ਤੁਹਾਨੂੰ ਇਹ ਸੋਚਣਾ ਪੈਂਦਾ ਕਿ ਬਾਡੀ ਨੂੰ, ਕਿਉਂਕਿ ਦੇਖੋ ਹੁਣ ਅਸੀਂ ਪਹਿਲਾਂ ਹੁੰਦੇ ਸੀ ਅਸੀਂ ਹਮੇਸ਼ਾ ਦੁਪਹਿਰ ਨੂੰ 1.5 ਘੰਟਾ 15 ਮਿੰਟ ਸੌਂਦੇ ਸੀ, ਅਸੀਂ ਪਾਵਰ ਨੈਪ ਲੈਂਦੇ ਸੀ, ਉਹਦੇ ਨਾਲ ਕੀ ਹੈ ਅਸੀਂ ਰੀਫਰੈਸ਼ ਹੋ ਜਾਂਦੇ ਸੀਗੇ, ਅੱਜ ਕੱਲ ਪਾਵਰ ਨੈਪ ਕੋਈ ਨਹੀਂ ਲੈਂਦਾ। ਫਿਰ ਸਾਡੀਆਂ ਟਾਈਮਿੰਗਾਂ ਇੱਦਾਂ ਹੋ ਗਈਆਂ, ਜਦੋਂ ਸਾਡੀ ਜੋਬ ਹੁੰਦੀ ਹੈ ਅਸੀਂ ਟਾਈਮ ਨਾਲ ਸੋ ਜਾਂਦੇ ਹਾਂ, ਜਿੱਦਣ ਨਹੀਂ ਹੁੰਦੀ ਅਸੀਂ ਉਹਨੂੰ ਐਕਸਟੈਂਡਿਡ ਆਵਰ ਕਰ ਦਿੰਦੇ ਹਾਂ, ਜਿਸ ਨਾਲ ਸਾਡੀ ਇੰਟਰਨਲ ਪਹਿਲਾਂ ਖਾਣ ਪੀਣ ਦੀ ਟਾਈਮਿੰਗ ਹਿਲਦੀ ਹੈ, ਜਿੱਥੇ ਅਸੀਂ 7 ਵਜੇ ਖਾਣੀ ਸੀ ਉੱਥੇ 11 ਵਜੇ ਖਾਧੀ ਹੈ। ਠੀਕ ਹੈ, 11 ਵਜੇ ਖਾਧੀ, ਤੁਸੀਂ 7 ਵਜੇ ਵੀ ਖਾਓ, ਜੇ ਘਰੋਂ ਖਾ ਕੇ ਜਾਵਾਂਗੇ ਅੱਗੇ ਵੀ ਚੰਗਾ ਮਿਲੂਗਾ ਨਾ। ਤਾਂ ਤੀਸਰਾ ਆ ਜਾਂਦਾ ਇੰਪਲੀਮੈਂਟ ਅਪਲਾਈਂਗ ਇਨ ਅ ਲਾਈਫ ਸਟਾਈਲ, ਕਿ ਤੁਹਾਡਾ ਜਦੋਂ ਤੁਸੀਂ ਲੂਜ਼ ਕਰ ਲਿਆ ਦੁਬਾਰਾ ਵੇਟ ਪਟਾਉਣਾ ਹੋਵੇ। ਹੁਣ ਸਾਡੇ ਕਸਟਮਰ ਨੇ ਕਈ 6-6 ਮਹੀਨੇ ਸਾਲ ਹੋ ਗਿਆ ਜਿਨ੍ਹਾਂ ਨੇ 25-26 ਕਿਲੋ ਵੀ ਲੂਜ਼ ਕੀਤਾ ਸੀ, ਪਟਾਉਣੀ ਕੀਤਾ। ਮੈਂ ਖੁਦ 27 ਕਿਲੋ ਲੂਜ਼ ਕੀਤਾ ਸੀ 84 ਡੇਜ਼, ਆਲਮੋਸਟ 3 ਸਾਲ ਤੋਂ ਉੱਤੇ ਹੋ ਗਏ, ਪੁੱਟ ਇਟ ਬੈਕ। ਤੇ ਉਹ ਹੈ ਕਿ ਲਾਈਫ ਸਟਾਈਲ ਚ ਇੰਪਲੀਮੈਂਟ ਕਿੱਦਾਂ ਕਰਨਾ। ਲਾਈਫ
ਆਪਾਂ ਇਹਦੇ ਚ ਕਾਰਬਸ ਲੋ ਕਰਨੇ ਹੈ 100% ਨਹੀਂ ਛੱਡ ਸਕਦੇ ਬਿਕੋਜ਼ ਸਾਡੀ ਬਾਡੀ ਨੂੰ ਕਾਰਬਸ ਦੀ ਲੋੜ ਹੈ ਸਾਡੇ ਬ੍ਰੇਨ ਨੂੰ ਫੰਕਸ਼ਨ ਕਰਨ ਲਈ ਸਾਡੇ ਬਾਡੀ ਨੂੰ ਫੈਟ ਦੀ ਵੀ ਲੋੜ ਹੈ ਸਾਡੀ ਬਾਡੀ ਨੂੰ ਕੋਲੇਸਟ੍ਰੋਲ ਦੀ ਵੀ ਲੋੜ ਹੈ ਸਾਡੀ ਬਾਡੀ ਨੂੰ ਹਰ ਚੀਜ਼ ਦੀ ਲੋੜ ਹੈ ਪਰ ਇੱਕ ਚੀਜ਼ ਇੱਕੋ ਕਾਇੰਡ ਆਫ ਫੂਡ ਅਸੀਂ ਜੇ ਰੋਜ਼ ਹੀ ਖਾਈ ਜਾਵਾਂਗੇ ਤਾਂ ਉਹ ਸਾਨੂੰ ਇੱਕੋ ਕਾਇੰਡ ਆਫ ਨਿਊਟ੍ਰੀ ਜੇ ਤੁਸੀਂ ਰੋਜ਼ ਹੀ ਆਪਣਾ ਲੈਟਸ ਸੇ ਫਰੂਟ ਸੈਲਡ ਹੀ ਖਾਈ ਜਾਓਗੇ ਤੁਸੀਂ ਸੈਲਡ ਨਾਲ ਵੀ ਨਹੀਂ ਹੈਲਥੀ ਹੋ ਸਕਦੇ ਜੇ ਸੈਲਡ ਦੇ ਵਿੱਚ ਤੁਸੀਂ ਹੋਰ ਚੀਜ਼ਾਂ ਨਹੀਂ ਐਡ ਕਰੋਗੇ ਠੀਕ ਹੈ ਨਾ ਤਾਂ ਇਹ ਉਹਨੂੰ ਇੰਪਲੀਮੈਂਟ ਕਰਦੇ ਹਾਂ ਫਿਰ ਅਸੀਂ ਇਹਦੇ ਚ ਪਾਣੀ ਪੀਣਾ ਹੁੰਦਾ ਜਿਹੜਾ ਪਾਣੀ ਆਪਾਂ 3 ਤੋਂ 4 ਲੀਟਰ ਪੀਣਾ ਜਿਹੜਾ ਅੱਜ ਕੱਲ ਅਸੀਂ ਪਾਣੀ ਬਹੁਤ ਘੱਟ ਪੀਂਦੇ ਹਾਂ ਜਨਰਲ ਲਾਈਫ ਚ ਜਦੋਂ ਅਸੀਂ ਪਾਣੀ ਪੀਣ ਲੱਗ ਜਾਂਦੇ ਹਾਂ ਫਿਰ ਇਹਦੇ ਚ ਰਨਿੰਗ ਮੇਨਟੇਨੈਂਸ ਕਰਨ ਲੱਗ ਜਾਂਦੇ ਜਿੱਦਾਂ ਦੱਸਿਆ ਭਾਜੀ ਉਹਨਾਂ ਨੇ ਡੇਲੀ ਵੇਟ ਚੈੱਕ ਕਰਨਾ ਹੁੰਦਾ ਇਹਦੇ ਜਦੋਂ ਆਪਾਂ ਡੇਲੀ ਵੇਟ ਚੈੱਕ ਕਰਦੇ ਹਾਂ ਆਪਾਂ ਰਨਿੰਗ ਮੇਨਟੇਨੈਂਸ ਕਰਨ ਲੱਗ ਜਾਂਦੇ ਹਾਂ ਨਹੀਂ ਤਾਂ ਅਦਰਵਾਈਜ਼ ਸਾਨੂੰ ਰਿਲਾਈਜ਼ ਹੀ ਉਦੋਂ ਹੁੰਦਾ ਜਦੋਂ ਕਾਫੀ ਵੇਟ ਪੁੱਟ ਆਨ ਹੋ ਜਾਂਦਾ ਜਦੋਂ ਅਸੀਂ ਡੇਲੀ ਚੈੱਕ ਕਰਦੇ ਹਾਂ ਕਿ ਜਿੰਨੇ ਲੱਗਿਆ ਕਿਲੋ ਸਵਾ ਕਿਲੋ ਉੱਤੇ ਥੱਲੇ ਹੋ ਰਿਹਾ ਇਟਸ ਮੀਨ ਆਪਣੀ ਡਾਇਟ ਪਿਛਲੇ 4-5 ਦਿਨ ਤੋਂ ਗਲਤ ਚੱਲ ਰਹੀ ਹੈ ਉਹਨੂੰ 2 ਦਿਨ ਆਪਾਂ ਪ੍ਰੋਪਰ ਕਰਕੇ ਉਹਨੂੰ ਫਿਕਸ ਕਰ ਸਕਦੇ ਹਾਂ ਬੈਕ ਔਨ ਟਰੈਕ ਜਿਵੇਂ 5 ਦਿਨ ਕਹਿੰਦੇ ਨੇ ਇੱਕ ਜਨਰਲ ਆਈਡੀਆ 5 ਦਿਨ ਤੁਸੀਂ ਪ੍ਰੋਪਰ ਡਾਇਟ ਕਰੋ ਡਾਇਟ ਦਾ ਮਤਲਬ ਇਹ ਨਹੀਂ ਭੁੱਖੇ ਰਹਿਣਾ ਘੱਟ ਖਾਣਾ ਜਾਂ ਉਬਲਿਆ ਖਾਣਾ ਡਾਇਟ ਦਾ ਮਤਲਬ ਪ੍ਰੋਪਰ ਖੁਰਾਕ ਪ੍ਰੋਪਰ ਟਾਈਮਿੰਗ ਤੇ 2 ਦਿਨ ਆਪਣੇ ਆਪ ਨੂੰ ਟ੍ਰੀਟ ਕਰੋ ਕਿਉਂਕਿ ਇਹ ਚੀਜ਼ਾਂ ਵੀ ਸਾਡੇ ਲਈ ਬਣੀਆਂ ਪਰ ਟ੍ਰੀਟ ਤੋਂ ਇਹ ਨਹੀਂ ਹੈ ਕਿ ਰੋਜ਼ ਹੀ ਆਪਾਂ ਬਰਗਰ ਪੀਜ਼ੇ ਵੱਲ ਨੂੰ ਹੋ ਜਾਵਾਂਗੇ ਆਪਣੇ ਆਪ ਨੂੰ 2 ਦਿਨ ਟ੍ਰੀਟ ਕਰੋ ਨਥਿੰਗ ਰੋਂਗ ਬਟ ਜੇ ਤੁਸੀਂ 2 ਦਿਨ ਆਪਣੇ ਨੂੰ ਡਾਇਟ ਕੀਤੀ 5 ਦਿਨ ਟ੍ਰੀਟ ਕਰਦੇ ਰਹੇ ਹੋ ਵਿਚ ਇਜ਼ ਰੋਂਗ ਤਾਂ ਇਹੀ ਚੀਜ਼ ਹੈ ਇਟਸ ਆਲ ਅਬਾਊਟ ਕਿ ਹੈਲਥ ਡਰੋਪ ਇਜ਼ ਨੋਟ ਓਨਲੀ ਅਬਾਊਟ ਕਿ ਆਪਾਂ ਇੱਕ ਡਾਇਟ ਪਲਾਨ ਨੂੰ ਫੋਲੋ ਕਰਨਾ ਤੇ ਅਸੀਂ ਵੇਟ ਲੂਜ਼ ਕਰਨਾ ਇਟਸ ਚੇਂਜਿੰਗ ਅਬਾਊਟ ਦਾ ਲਾਈਫ ਸਟਾਈਲ ਤੇ ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਜਿਵੇਂ ਅਸੀਂ ਕੀਤਾ ਇਵੇਂ ਅਸੀਂ ਹੈਲਪ ਕਰਦੇ ਹਾਂ ਕਿ ਦੂਜੇ ਕਿੱਦਾਂ ਕਰਨਾ
ਜੀ ਸੁਨੀਲ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪਲਾਨ ਜਦੋਂ ਤੁਸੀਂ ਦੇਣਾ ਜਦੋਂ ਤੁਸੀਂ ਹੈਲਥ ਡਰੋਪਸ ਅਡੋਪਟ ਕਰਨੀਆਂ ਜਾਂ ਅਜਮਾਉਣੀਆਂ ਹਨਾ ਤੇ ਉਹਦੇ ਦੌਰਾਨ ਜਿਹੜਾ ਡਾਇਟ ਪਲਾਨ ਆ ਉਹ ਸਿਰਫ ਕੁਛ ਹੋਰ ਹੋਣਾ ਪਰ ਉਸ ਤੋਂ ਬਾਅਦ ਜਿਹੜਾ ਰੈਗੂਲਰ ਜਿਹੜਾ ਤੁਹਾਡਾ ਪਹਿਲਾਂ ਵਾਲਾ ਪਲਾਨ ਆ ਉਹੀ ਚੱਲਣਾ
ਬਿਲਕੁਲ
ਪਰ ਬਹੁਤੀ ਵਾਰ ਡਰ ਇਹੋ ਹੀ ਹੁੰਦਾ ਸਾਰਿਆਂ ਨੂੰ ਵੀ ਪਤਾ ਨੀ ਫਿਰ ਮਤਲਬ ਸਾਰੀ ਉਮਰ ਹੀ ਸ਼ਾਇਦ ਉਹਨਾਂ ਚੀਜ਼ਾਂ ਤੇ ਰਹਿਣਾ
ਨਹੀਂ ਬਿਲਕੁਲ ਨਹੀਂ ਤੁਸੀਂ ਉਹੀ ਚੀਜ਼ ਕਹਿ ਰਹੇ ਹੋ ਨਾ ਤਾਂ ਹੀ ਜਦੋਂ ਤੁਸੀਂ ਨਾਰਮਲ ਡਾਇਟ ਕਰਦੇ ਹੋ ਪਹਿਲਾਂ ਤੁਸੀਂ ਡਾਇਟ ਕਰਦੇ ਹੋ ਨਾ ਤੇ ਜਦੋਂ ਤੁਸੀਂ ਆਪਣੀ ਟ੍ਰੈਡੀਸ਼ਨਲ ਫੂਡ ਤੋਂ ਆ ਜਾਂਦੇ ਹੋ ਤੁਸੀਂ ਐਂਡ ਆਫ ਦਾ ਡੇ ਆਪਣੇ ਫੂਡ ਤੇ ਆਣਾ ਜੇ ਤੁਸੀਂ ਕਿਸੇ ਰਿਸ਼ਤੇਦਾਰੀ ਚ ਜਾਂਦੇ ਹੋ ਜਾਂ ਕਿਤੇ ਕੋਈ ਸੋਸ਼ਲ ਗੈਦਰਿੰਗ ਤੇ ਜਾਂਦੇ ਹੋ ਤੁਹਾਨੂੰ ਆਪਣਾ ਹੀ ਫੂਡ ਮਿਲਦਾ ਤੁਸੀਂ ਉਹਨੂੰ ਨਹੀਂ ਛੱਡ ਸਕਦੇ ਠੀਕ ਹੈ ਨਾ ਤਾਂ ਇਹਦੇ ਚ ਅਸੀਂ ਉਸ ਤਰ੍ਹਾਂ ਹੀ ਖਾਂਦੇ ਰਹਾਂਗੇ ਤੇ ਉਹ ਉਸ ਤਰ੍ਹਾਂ ਹੀ ਚੱਲਦਾ ਰਹੋ ਬਾਅਦ ਕੁਛ ਚੀਜ਼ਾਂ ਡਿਊਰਿੰਗ ਦਾ ਵੇਟ ਲੂਜ਼ ਛੱਡਣੀਆਂ ਹੁੰਦੀਆਂ ਬਿਕੋਜ਼ ਉਹ ਚੀਜ਼ਾਂ ਆਪਣੇ ਡਾਇਟ ਡਰੋਪਸ ਦੇ ਨਾਲ ਕਨਫਲਿਕਟ ਕਰ ਜਾਂਦੀਆਂ ਫਿਰ ਡਰੋਪਸ ਉਸ ਪਰਟੀਕੁਲਰ ਫੂਡ ਨੂੰ ਬਰਨ ਕਰਨ ਲੱਗ ਜਾਂਦੇ ਇਨਸਟੈਡ ਆਫ ਬਰਨਿੰਗ ਸਟੋਰ ਫੈਟ ਜਿਸ ਨਾਲ ਰਿਜ਼ਲਟ ਨਹੀਂ ਮਿਲਦਾ ਬਟ ਵਾਂਸ ਵੀ ਲੂਜ਼ ਦਾ ਵੇਟ ਇਹਦਾ ਪ੍ਰੋਪਰ ਵੇ ਹੁੰਦਾ ਇਹਨੂੰ ਛੱਡਣ ਦਾ ਉਹਨੂੰ ਅਸੀਂ ਫੇਸ 3 ਤੇ ਫੇਸ 4 ਕਹਿੰਦੇ ਇਟਸ ਆਲ ਟੁਗੈਦਰ 4 ਫੇਸਿਸ ਹੁੰਦੇ ਨੇ ਉਸ ਤੋਂ ਬਾਅਦ ਤੁਸੀਂ ਬੈਕ ਔਨ ਨਾਰਮਲ ਟਰੈਕ ਤੇ ਆ ਜਾਂਦੇ ਹੋ
ਸੋ ਬੈਕ ਔਨ ਨਾਰਮਲ ਡਾਇਟ ਜਾਂ ਜਿਹੜਾ ਸਾਡੀ ਟ੍ਰੈਡੀਸ਼ਨਲ ਡਾਇਟ ਆ ਇਹਦੇ ਬਾਰੇ ਹੁਣ ਕਿਸੇ ਦਾ ਮੈਨੂੰ ਨਹੀਂ ਲੱਗਦਾ ਕੋਈ ਸ਼ੰਕਾ ਰਹਿਣਾ ਚਾਹੀਦਾ ਕਿਉਂਕਿ ਸਾਡੇ ਲਈ ਬਹੁਤ ਵਾਰ ਇਹੋ ਜਿਹੀਆਂ ਜਿਹੜੀਆਂ ਸ਼ੰਕਾਵਾਂ ਆ ਉਹ ਬਣੀਆਂ ਰਹਿੰਦੀਆਂ ਪਰ ਜਦੋਂ ਤੱਕ ਅਸੀਂ ਖੁੱਲ ਕੇ ਗੱਲ ਨਹੀਂ ਕਰਦੇ ਜਦੋਂ ਤੱਕ ਅਸੀਂ ਕੰਟੈਕਟ ਕਰਕੇ ਔਰ ਆਪਣੀਆਂ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਆ ਇਹ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹ ਸ਼ੰਕੇ ਜਿਹੜੇ ਉਹ ਬਣੇ ਰਹਿਣੇ ਆ ਸੋ ਇਸ ਲਈ ਮੈਨੂੰ ਲੱਗਦਾ ਕਿ ਸਰੋਤੇ ਜਿਹੜੇ ਵੀ ਅੱਜ ਸੁਣ ਰਹੇ ਆ ਜੇਕਰ ਤੁਸੀਂ ਅਪਣਾਉਣਾ ਚਾਹੁੰਦੇ ਹੋ ਜੀ ਹੈਲਥ ਡਰੋਪਸ ਨੂੰ ਤਾਂ ਤੁਸੀਂ ਸੰਪਰਕ ਕਰੋ ਅੱਜ ਹੀ ਕਿਉਂਕਿ ਜਿਹੜੇ ਦੋਸਤ ਅੱਜ ਸੁਣ ਰਹੇ ਆ ਹਰਮਨ ਰੇਡੀਓ ਤੇ ਹੈਲਥ ਡਰੋਪਸ ਦੇ ਬਾਰੇ ਸਾਡੀ ਇਹ ਗੱਲਬਾਤ ਉਹਨਾਂ ਨੂੰ ਅੱਜ 10% ਡਿਸਕਾਊਂਟ 10% ਡਿਸਕਾਊਂਟ ਜਿਹੜਾ ਉਹ ਹੈਲਥ ਡਰੋਪਸ ਵੱਲੋਂ ਦਿੱਤਾ ਜਾਣਾ ਸੋ ਸੁਨੀਲ ਵਰਮਾ ਜੀ ਨੇ ਖਾਸ ਡੀਲ ਅੱਜ ਦੇ ਲਈ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਤੇ ਹਰਮਨ ਰੇਡੀਓ ਦੇ ਲਈ ਲਗਾਈ ਹੈ ਸੋ 10% ਡਿਸਕਾਊਂਟ ਤੁਸੀਂ ਲੈ ਸਕਦੇ ਹੋ ਜੀ ਹੈਲਥ ਡਰੋਪਸ ਦੀ ਇਸ ਆਪਸ਼ਨ ਦੇ ਨਾਲ ਤੇ ਨਾਲ ਹੀ ਨਾਲ ਮੈਂ ਸੁਨੀਲ ਵਰਮਾ ਜੀ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਨੰਬਰ ਨੋਟ ਕਰੋ ਜੀ 0411-229-631 0411-229-631 0411-229-631 ਸੁਨੀਲ ਵਰਮਾ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜਗਤਾਰ ਗਿੱਲ ਝੁੱਡੀ ਕੇ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਮੈਂ ਸੁਨੀਲ ਜੀ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ ਸੋ ਉਹਨਾਂ ਨੇ ਵੀ ਕੰਟੈਕਟ ਨੰਬਰ ਮੰਗਿਆ ਸੋ ਕੰਟੈਕਟ ਨੰਬਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਅੱਜ ਦੀ ਇਸ ਖਾਸ ਡੀਲ ਦੇ ਲਈ 10% ਡਿਸਕਾਊਂਟ ਸੁਨੀਲ ਵਰਮਾ ਜੀ ਵੱਲੋਂ ਦਿੱਤਾ ਜਾਣਾ ਹੈਲਥ ਡਰੋਪਸ ਦੀ ਜੇਕਰ ਤੁਸੀਂ ਅੱਜ ਆਰਡਰ ਕਰਦੇ ਹੋ ਅੱਜ ਜਾਂ ਕੱਲ ਦੇ ਵਿੱਚ ਜਿਹੜੀਆਂ ਵੀ ਕਾਲਸ ਉਹਨਾਂ ਦੇ ਕੋਲ ਆਉਣਗੀਆਂ 10% ਡਿਸਕਾਊਂਟ ਜਿਹੜਾ ਹੈ ਉਹ ਉਹਦੇ ਤੇ ਤੁਸੀਂ ਲੈ ਸਕਦੇ ਹੋ ਸੋ ਸੁਨੀਲ ਜੀ ਸਾਡੇ ਕੋਲ ਹੁਣ ਸਮਾਂ ਤਾਂ ਬਹੁਤਾ ਨਹੀਂ ਬਚਿਆ ਪਰ ਜਾਂਦੇ ਜਾਂਦੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ
ਮੈਂ ਬਸ ਇਹੀ ਕਹਿਣਾ ਚਾਹੂੰਗਾ ਜਿਹੜੇ ਵੀ ਵੀਰ ਭੈਣ ਲੈਂਦੇ ਨੇ
ਜੀ
ਤਾਂ ਦੇਖੋ ਤੁਸੀਂ ਪੈਸੇ ਖਰਚੇ ਨੇ ਸਾਨੂੰ ਕੰਟੈਕਟ ਕਰੋ ਜੇ ਲੂਜ਼ ਨਹੀਂ ਹੋ ਰਿਹਾ
ਜੀ।
ਜੇ ਅਸੀਂ ਉਸ ਚ ਕੁਛ ਨਹੀਂ ਕਰ ਸਕਦੇ ਦੈਨ ਇਟਸ ਆਵਰ ਫਾਲਟ
ਜੀ।
ਠੀਕ ਹੈ, ਅਸੀਂ 5 ਸੋਰਸ ਆਫ ਕਮਿਊਨੀਕੇਸ਼ਨ 6 ਸੋਰਸ ਆਫ ਕਮਿਊਨੀਕੇਸ਼ਨ ਰੱਖੇ ਹੋਏ ਨੇ
ਜੀ।
ਠੀਕ ਹੈ ਨਾ, ਇਹ ਨਾ ਸੋਚੋ ਕਿ ਅਸੀਂ ਕਾਲ ਕਰਾਂਗੇ। ਕਾਲਸ ਕੀ ਹੁੰਦਾ ਹੈ ਕਿ ਕਈ ਵਾਰ ਆਪਣੇ ਕੋਲ ਕਸਟਮਰ ਜ਼ਿਆਦਾ ਹੁੰਦੇ ਨੇ, ਪਲੱਸ ਚਲੋ ਕਸਟਮਰ ਜ਼ਿਆਦਾ ਹੋਣੇ ਚੰਗੀ ਗੱਲ, ਕੀ ਹੁੰਦਾ ਕਿ ਆਪਣੇ ਸਾਰਿਆਂ ਦੇ ਸਰਨੇਮ ਤੇ ਨਾਮ ਬੜੇ ਕਾਮਨ ਹੁੰਦੇ ਨੇ। ਜੇ ਅਸੀਂ ਮਨਪ੍ਰੀਤ ਨਾਮ ਦੀ ਗੱਲ ਕਰ ਲਈਏ, ਸਾਡੇ ਕੋਲ 15 ਨਾਮ ਸੇਵ ਨੇ। ਠੀਕ ਹੈ ਨਾ, ਤਾਂ ਹੁਣ ਅਸੀਂ ਕੱਲੇ ਕੱਲੇ ਦਾ ਨਾਮ ਤੋਂ ਫੋਨ ਨੰਬਰ ਚੈੱਕ ਕਰਾਂਗੇ, ਉਹਦੇ ਨਾਲ ਕੀ ਹੋ ਜਾਂਦਾ, ਉਹ ਮਿਸ ਹੋ ਜਾਂਦਾ ਨੰਬਰ। ਇਸੇ ਤੁਹਾਡੀ ਜੌਬ ਵੀ ਹੈ ਕਿ ਅਸੀਂ ਤੁਸੀਂ ਕਾਲ ਕਰੋ, ਮੈਸੇਜ ਕਰੋ, ਈਮੇਲ ਕਰੋ, ਵਟਸਐਪ ਕਰੋ, ਫੇਸਬੁੱਕ ਤੇ ਮੈਸੇਜ ਛੱਡੋ। ਫੇਸਬੁੱਕ ਤੇ ਮਿਸ ਹੀ ਨਹੀਂ ਹੋ ਸਕਦਾ, ਜੇ ਮਿਸ ਹੋ ਜਾਂਦਾ ਤੁਸੀਂ ਫੜ ਸਕਦੇ ਹੋ ਸਾਨੂੰ। ਅਸੀਂ ਕਹਿ ਦਈਏ ਜੇ ਅਸੀਂ ਤੁਹਾਨੂੰ ਫੇਸਬੁੱਕ ਤੇ ਮੈਸੇਜ ਕਰੀਏ ਤੁਹਾਨੂੰ ਮਿਲੇ ਨਾ, ਇਹ ਟੋਟਲੀ ਲਾਈ ਹੈ। ਜੇ ਅਸੀਂ ਕਹੀਏ ਟੈਕਸਟ ਤੁਹਾਨੂੰ ਮਿਲ ਗਿਆ ਤੇ ਤੁਸੀਂ ਦੇਖਿਆ ਨੀ, ਇਹ ਵੀ ਲਾਈ ਹੈ, ਕਿਉਂਕਿ ਇੱਧਰ ਆ ਜਾਂਦਾ, ਪਤਾ ਲੱਗ ਜਾਂਦਾ ਨਾ। ਤੇ ਤੁਸੀਂ ਕਮਿਊਨੀਕੇਟ ਕਰੋ, ਜੇ ਨਹੀਂ ਲੂਜ਼ ਹੁੰਦਾ ਫਿਰ ਅਸੀਂ ਉਹਦੇ ਰਿਸਪੋਨਸੀਬਲ ਹਾਂ। ਪਰ ਜੇ ਤੁਸੀਂ ਸਾਡੇ ਨਾਲ ਮਹੀਨੇ ਬਾਅਦ 15 ਦਿਨਾਂ ਬਾਅਦ ਗੱਲ ਕਰਕੇ ਕਹੋਗੇ ਕਿ ਸਾਡਾ ਤਾਂ ਲੂਜ਼ ਹੀ ਨਹੀਂ ਹੋਇਆ, ਠੀਕ ਹੈ ਨਾ, ਉਹਦੇ ਚ ਨਾ ਤਾਂ ਅਸੀਂ ਕੁਛ ਤੁਹਾਡੀ ਹੈਲਪ ਕਰ ਸਕਦੇ ਹਾਂ, ਨਾ ਤਾਂ ਤੁਹਾਨੂੰ ਯਾਦ ਹੈ 4 ਦਿਨ ਪੁਰਾਣਾ ਤੁਸੀਂ ਕੀ ਖਾਧਾ ਸੀਗਾ। ਤੇ ਸਿੰਪਲ ਹੈ ਕਿ ਕਈ ਵਾਰ ਅਸੀਂ ਬੇਧਿਆਨੇ ਗਲਤੀ ਕਰ ਲੈਂਦੇ ਹਾਂ। ਤੁਸੀਂ ਕੰਟੈਕਟ ਕਰੋ, ਕਿਉਂਕਿ ਸਾਡਾ ਬਿਜ਼ਨਸ ਵੀ ਗਰੋ ਤਾਂ ਹੀ ਹੋਊਗਾ ਜੇ ਤੁਹਾਡਾ ਲੂਜ਼ ਹੋਊਗਾ, ਤਾਂ ਹੀ ਤੁਸੀਂ ਅੱਗੇ ਰੈਫਰ ਕਰੋਗੇ। ਸਾਡਾ ਇਹੀ ਹੈ ਕਿ ਲੁੱਕ ਆਫਟਰ ਕਸਟਮਰ, ਬਿਜ਼ਨਸ ਆਪ ਹੀ ਲੁੱਕ ਆਫਟਰ ਹੋ ਜਾਂਦਾ। ਬਟ ਕਮਿਊਨੀਕੇਟ ਕਰਦੇ ਰਹੋ ਜੀ,
ਐਵਰੀਡੇ ਕਮਿਊਨੀਕੇਸ਼ਨ।
ਤੁਸੀਂ ਹਰ ਵੇਲੇ, ਅਸੀਂ 7 ਡੇ ਅਵੇਲੇਬਲ ਹੁੰਦੇ ਹਾਂ। ਤੁਸੀਂ ਕਾਲ ਕਰ ਲਓ, ਮੈਸੇਜ ਕਰ ਲਓ, ਈਮੇਲ ਕਰ ਲਓ, ਵਟਸਐਪ ਕਰ ਲਓ, ਫੇਸਬੁੱਕ ਤੇ ਮੈਸੇਜ ਕਰ ਲਓ, ਟੈਕਸਟ ਮੈਸੇਜ ਕਰ ਲਓ, ਜਿਹੜਾ ਵੀ ਤੁਹਾਨੂੰ ਸੌਖਾ ਲੱਗਦਾ ਸੋਰਸ ਆਫ ਇਨਫੋਰਮੇਸ਼ਨ। ਕਾਲ ਹੈ, ਕਈ ਵਾਰ ਮਿਸ ਹੋ ਜਾਂਦੀ ਹੈ, ਬਟ ਵਾਇਸ ਮੇਲ ਛੱਡ ਦੋ ਫਿਰ।
ਸੋ ਵਟਸਐਪ ਤੇ ਵੀ ਜਿਹੜਾ ਗਰੁੱਪ ਹੋਊਗਾ,
ਹਾਂਜੀ, ਸਾਡਾ ਵਟਸਐਪ ਦਾ ਇੰਡੀਆ ਦਾ ਵੀ ਨੰਬਰ ਚੱਲਦਾ, ਇੱਥੇ ਦਾ ਵੀ ਨੰਬਰ ਚੱਲਦਾ। ਜਿਹੜੇ ਕਸਟਮਰ ਸਾਡੇ ਇੰਡੀਆ ਜਾਂ ਓਵਰਸੀਜ਼ ਨੇ, ਉਹ ਸਾਨੂੰ ਵਟਸਐਪ ਤੇ ਵੀ ਕੰਟੈਕਟ ਕਰ ਲੈਂਦੇ ਨੇ, ਜਾਂ ਫੇਸਬੁੱਕ ਤੇ ਵੀ ਕਾਲ ਹੋ ਜਾਂਦੀ ਹੈ, ਤੇ ਉਹ ਕਿਸ ਤਰ੍ਹਾਂ ਵੀ ਮਰਜ਼ੀ ਕੰਟੈਕਟ ਕਰ ਸਕਦੇ ਹੋ।
ਸੋ ਸਰੋਤਿਓ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਉਹ ਇਹੀ ਹੈ ਕਿ ਜਿਹੜਾ ਹੈਲਥ ਡਰੋਪਸ ਦੇ ਨਾਲ ਜਿਹੜਾ ਡਾਇਟ ਪਲਾਨ ਤੁਸੀਂ ਅਪਣਾਉਣਾ ਹੈ, ਉਹਦੇ ਲਈ ਕਮਿਊਨੀਕੇਸ਼ਨ ਜਿਹੜੀ ਹੈ ਉਹ ਹਰ ਦਿਨ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਕੀ ਖਾ ਰਹੇ ਹੋ, ਕੀ ਲੈ ਰਹੇ ਹੋ, ਹਨਾ, ਔਰ ਕਿਸ ਵਕਤ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਦੀ ਲੋੜ ਹੈ, ਔਰ ਉਹ ਸਾਰਾ ਕੁਝ ਜਿਹੜਾ ਉਹ ਤੁਹਾਨੂੰ ਸੁਜੈਸਟ ਕਰਨਗੇ ਸੁਨੀਲ ਵਰਮਾ ਜੀ, ਇਹਨਾਂ ਦੀ ਟੀਮ, ਹੈਲਥ ਡਰੋਪਸ ਦੀ ਜਿਹੜੀ ਟੀਮ ਹੈ। ਔਰ ਇਹਦੇ ਨਾਲ ਹੀ ਤੁਸੀਂ ਜਿਹੜਾ ਉਹਦਾ ਸਹੀ ਫਾਇਦਾ ਆ ਉਹ ਲੈ ਸਕੋਗੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਇਸ ਗੱਲਬਾਤ ਤੋਂ ਜ਼ਰੂਰ ਤੁਸੀਂ ਮੋਟੀਵੇਟ ਹੋਏ ਹੋਵੋਗੇ, ਤੇ ਤੁਸੀਂ ਸੁਨੀਲ ਵਰਮਾ ਜੀ ਨੂੰ ਹੈਲਥ ਡਰੋਪਸ ਦੇ ਲਈ ਜਲਦੀ ਕੰਟੈਕਟ ਕਰੋਗੇ। ਉਹਨਾਂ ਦਾ ਨੰਬਰ ਇੱਕ ਵਾਰ ਮੈਂ ਫਿਰ ਬੋਲ ਦਿੰਦੀ ਹਾਂ ਜੀ, 0411-229-631। ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਤੇ ਜੇਕਰ ਸਾਡੇ ਸਰੋਤੇ ਸਾਨੂੰ ਬਾਹਰੋਂ ਸੁਣ ਰਹੇ ਹੈ, ਆਸਟ੍ਰੇਲੀਆ ਤੋਂ ਬਾਹਰੋਂ, ਤੁਸੀਂ 61 ਜਿਹੜਾ ਕੋਡ ਹੈ ਉਹ ਲਗਾਉਣਾ। ਸੋ ਤੁਸੀਂ ਸੰਪਰਕ ਕਰ ਸਕਦੇ ਹੈਲਪ ਡਰੋਪਸ ਦੇ ਲਈ। ਅੱਜ ਦੀ ਇਸ ਗੱਲਬਾਤ ਤੋਂ ਬਾਅਦ 10% ਡਿਸਕਾਊਂਟ ਜਿਹੜਾ ਤੁਸੀਂ ਲੈ ਸਕਦੇ ਹੋ ਹੈਲਪ ਡਰੋਪਸ ਦੇ। ਤੇ ਸੁਨੀਲ ਜੀ, ਅੱਜ ਬਹੁਤ ਵਧੀਆ ਗੱਲਬਾਤ, ਸਾਡੇ ਕੁਝ ਸਰੋਤਿਆਂ ਨੇ ਆਪਣੇ ਜਿਹੜੇ ਤਜਰਬੇ ਉਹ ਵੀ ਸਾਡੇ ਨਾਲ ਸਾਂਝੇ ਕੀਤੇ ਆ, ਔਰ ਸਾਡੇ ਦੂਸਰੇ ਸਰੋਤੇ ਜਿਹੜੇ ਸੁਣ ਰਹੇ ਆ, ਔਰ ਜਿਹਨਾਂ ਨੇ ਆਪਣਾ ਧਾਰਿਆ ਹੋਇਆ ਟੀਚਾ ਕਿ ਉਹਨਾਂ ਨੇ ਵੀ ਰਿਡਿਊਸ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ, ਤੇ
ਧੰਨਵਾਦ ਜੀ। ਤੇ
ਜੀ ਸਰੋਤਿਓ, ਇਹ ਸਨ ਸੁਨੀਲ ਵਰਮਾ ਜੀ, ਹੈਲਥ ਡਰੋਪਸ ਦੇ ਬਾਰੇ ਚ ਗੱਲਬਾਤ ਆਪਾਂ ਕਰ ਰਹੇ ਸੀ, ਪਰ ਇੱਕ ਕਾਲ ਸਾਡੇ ਸਰੋਤਿਆਂ ਵੱਲੋਂ ਆ ਰਹੀ ਆ, ਤੇ ਆਪਾਂ ਉਹ ਕਾਲ ਜ਼ਰੂਰ ਜਾਣ ਤੋਂ ਪਹਿਲਾਂ ਲੈ ਲਈਏ। ਸਾਡੇ ਨਾਲ ਜੁੜ ਰਹੇ ਨੇ, ਕੌਣ ਸਾਹਿਬ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ। ਹੈਲੋ 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 ਜੀ, ਕਾਲ ਜਿਹੜੀ ਕੱਟੀ ਗਈ ਹੈ। ਸੋ ਕੋਈ ਗੱਲ ਨਹੀਂ, ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਸੁਨੀਲ ਵਰਮਾ ਜੀ ਤੋਂ ਲੈਂਦੇ ਰਵਾਂਗੇ, ਤੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਦੌਰਾਨ ਕੁਝ ਵੀ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਹੈ, ਤੇ ਆਪਣੀ ਫੀਡਬੈਕ ਜਿਹੜੀ ਆ ਉਹ ਜ਼ਰੂਰ ਤੁਸੀਂ ਸਾਨੂੰ ਭੇਜਿਆ ਕਰੋ। feedback@harmanradio.com ਸਾਡਾ ਈਮੇਲ ਪਤਾ ਹੈ। ਸੋ ਅੱਜ ਦੇ ਲਈ ਦੋਸਤੋ ਇੰਨਾ ਹੀ। ਅਗਲੇ ਮੰਗਲਵਾਰ ਮੈਲਬਨ ਤੋਂ ਆਪਾਂ ਫੇਰ ਜੁੜ ਬੈਠਾਂਗੇ ਇਸੇ ਤਰ੍ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਪਰ ਤੁਸੀਂ ਕਿਤੇ ਜਾਣਾ ਨਹੀਂ ਹੈ, ਹਰਮਨ ਰੇਡੀਓ ਦੇ ਪ੍ਰੋਗਰਾਮ ਜਿਹੜੇ ਆ ਉਹ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਤੇ ਕੱਲ ਫੇਰ ਲਹਿਰਾਂ ਪ੍ਰੋਗਰਾਮ ਲੈ ਕੇ ਸੁਖਪ੍ਰੀਤ ਕੌਰ ਐਡੀਲੇਡ ਤੋਂ ਹਾਜ਼ਰ ਹੋਣਗੇ। ਅੱਜ ਦੇ ਲਈ ਇਜਾਜ਼ਤ ਦਿਓ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਰੂਪ ਸ਼ਿੰਗਾਰੋ ਮੁੰਡੇ ਉਹ ਡੰਡ ਬੈਠ ਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ ਫਿਰ ਤੋਂ ਸੁਸਤੀ ਪਰ ਉਤਾਰੋ ਤੁਹਾਨੂੰ ਕੀ ਮਜਬੂਰੀ ਏ ਪਲ ਕੀ ਮਜਬੂਰੀ ਏ ਬਾਕੀ ਦੇ ਕੰਬਾ ਚ ਪਹਿਲਾਂ ਬਾਕੀ ਦੇ ਕੰਬਾ ਚ ਪਹਿਲਾਂ ਸਿਹਤ ਜ਼ਰੂਰੀ ਏ ਉਹ ਬਾਕੀ ਦੇ ਕੰਬਾ ਚ ਪਹਿਲਾਂ ਹੈਲਥ ਜ਼ਰੂਰੀ ਏ।